या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
सुनो भी दोस्तों भावे बैठे हुए हो जा खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडा विच बसदे हो जां फिर बसदे हो विच शहरां, हरमन रेडियो सदा मंगदा तुहाडियां खैरां ते लो जी हाजरां लैके प्रोग्राम लहरां सोमवार तो शुक्रवार तक सवेरे 8 बजे तो लैके 10 बजे तक।
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਸਾਡੇ ਨਾਲ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਦਾ ਦਿਨ ਖੂਬਸੂਰਤ ਚੜਿਆ ਹੋਣਾ ਰਿਵਰਲੈਂਡ ਦੇ ਵਿੱਚ ਬੜੀ ਖੂਬਸੂਰਤ ਸਵੇਰ ਚੜੀ ਹੈ ਜੀ ਸਾਫ਼ ਨੀਲਾ ਆਸਮਾਨ ਧੁੱਪ ਖਿੜੀ ਹੋਈ ਆ ਤੇ ਹਲਕੀ ਹਲਕੀ ਜਿਹੜੀ ਹਵਾ ਰੌਮਕ ਰਹੀ ਆ ਤੇ ਜੇ ਗੱਲ ਕਰੀਏ ਗਰਮੀ ਦੀ ਤਾਂ ਗਰਮੀ ਦੀ ਆਮਦ ਅੱਜ ਦਿਨੇ ਹੋਣੀ ਆ ਤੇ ਟੈਂਪਰੇਚਰ ਤਕਰੀਬਨ 30 to 32 ਡਿਗਰੀ ਟੈਂਪਰੇਚਰ ਜਾਣ ਦੀ ਆਸ ਤੇ ਸੰਭਾਵਨਾ ਪਰ ਫਿਲਹਾਲ ਜਿਹੜਾ ਕੁੱਲ ਮਿਲਾ ਕੇ ਸੁਬਹਾ ਦੀ ਜਿਹੜੀ ਸਵੇਰ ਦੀ ਜਿਹੜੀ ਰਵਾਨਗੀ ਆ ਜਾਂ ਸਵੇਰ ਦੀ ਜਿਹੜੀ ਤਾਜ਼ਗੀ ਆ ਉਹਦਾ ਆਨੰਦ ਮਾਣ ਰਹੇ ਹਾਂ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਆਪੋ ਆਪਣੇ ਮੌਸਮ ਦੇ ਵਿੱਚ ਜਿਹੜਾ ਇੱਕ ਇੰਜੋਏ ਕਰ ਰਹੇ ਹੋਵੋਗੇ ਆਨੰਦ ਮਾਣ ਰਹੇ ਹੋਵੋਗੇ ਕੰਮ ਦੀ ਜਿਹੜੀ ਸ਼ੁਰੂਆਤ ਕਰ ਚੁੱਕੇ ਹੋਵੋਗੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਰਹੂਗਾ ਜੀ ਤਕਰੀਬਨ ਘੰਟਾ ਤਾਂ ਮੇਰਾ ਸਾਥ ਰਹਿਣਾ ਤੇ ਬਾਕੀ ਟਾਈਮ ਦਾ ਸਾਥ ਅੱਜ ਕੁਝ ਇੱਕ ਪ੍ਰੋਗਰਾਮ ਦਾ ਕੁਝ ਇੱਕ ਹਿੱਸਾ ਸ਼ਾਇਦ ਬੌਬੀ ਸਿੱਧੂ ਸਾਂਭਣ ਤੇ ਅੱਜ ਆਪਾਂ ਇੱਕ ਦੋ ਇੰਟਰਵਿਊ ਵੀ ਕਰਨੀਆਂ ਤੇ ਉਹਨਾਂ ਇੰਟਰਵਿਊ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਪਿਛਲੇ ਵਾਰ ਵੀ ਕੋਸ਼ਿਸ਼ ਕੀਤੀ ਸੀ ਜਪਾਨ ਤੋਂ ਸਾਡੇ ਬੜੇ ਪਿਆਰੇ ਮਿੱਤਰ ਇੱਕ ਵੱਡੀ ਬਹੁਤ ਹੀ ਵੱਡੀ ਸ਼ਖਸੀਅਤ ਪਰਮਿੰਦਰ ਸੋਢੀ ਜਿਨ੍ਹਾਂ ਦੇ ਵਿਚਾਰ ਤੁਸੀਂ ਅਕਸਰ ਰੇਡੀਓ ਰਾਹੀਂ ਸੁਣਦੇ ਹੋ ਉਹਨਾਂ ਨਾਲ ਵੀ ਆਪਾਂ ਸੰਪਰਕ ਕਰਨਾ ਹੁਣ ਤੋਂ ਥੋੜੀ ਦੇਰ ਬਾਅਦ ਕਿਉਂਕਿ ਉਹਨਾਂ ਦੀ ਇੱਕ ਬੜੀ ਖੂਬਸੂਰਤ ਕਿਤਾਬ ਜਿਹੜੀ ਆਈ ਆ ਪਿਛਲੇ ਹਫ਼ਤੇ ਤੇ ਆਉਣ ਸਾਰ ਕਿਤਾਬ ਨੇ ਜਿਹੜੀ ਸਾਹਿਤਕ ਗਲਿਆਰਾਂ ਦੇ ਵਿੱਚ ਬੜੀ ਵੱਡੀ ਚਰਚਾ ਛੇੜ ਦਿੱਤੀ ਆ ਸੋ ਉਹਨਾਂ ਦੀਆਂ ਜਿਹੜੀਆਂ ਸੰਗ੍ਰਹਿ ਆ ਉਹਨਾਂ ਦੇ ਵੱਲੋਂ ਕੀਤੇ ਗਏ ਸੰਗ੍ਰਹਿ ਅੱਜ ਤੱਕ ਰਿਕਾਰਡ ਕਾਇਮ ਕਰ ਚੁੱਕੇ ਆ ਪੰਜਾਬੀ ਦੇ ਵਿੱਚ ਤੇ ਉਹ ਅਸੀਂ ਅੱਜ ਉਹਨਾਂ ਦੀ ਉਸ ਨਵੀਂ ਆਈ ਕਿਤਾਬ ਮੇਰਾ ਸ਼ਬਦ ਕੋਸ਼ ਤੇ ਉਹਦੇ ਤੇ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਤੇ ਦੂਜਾ ਹਿੱਸੇ ਦੇ ਵਿੱਚ ਅੱਜ ਗੱਲਬਾਤ ਬੌਬੀ ਸਿੱਧੂ ਹੋਰਾਂ ਨੇ ਕਰਨੀ ਆ ਨਿਰਮਲ ਸਿੱਧੂ ਹੋਰਾਂ ਨਾਲ ਜਿਹੜੇ ਕਿ ਇੱਕ ਕਾਫੀ ਮੰਜੇ ਹੋਏ ਉਸਤਾਦ ਕਲਾਕਾਰ ਨੇ ਤੇ ਉਹਨਾਂ ਦੀ ਜਿਹੜੀ ਇੱਕ ਇੰਟਰਵਿਊ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਈਨ ਅਪ ਕੀਤੀ ਹੋਈ ਆ ਤੇ ਇਸੇ ਲਈ ਮੈਂ ਪਹਿਲਾ ਹਾਫ਼ ਜਿਹੜਾ ਪ੍ਰੋਗਰਾਮ ਦਾ ਮੈਂ ਤੁਹਾਡਾ ਸਾਥ ਦੇਵਾਂਗਾ ਤੇ ਪਿਛਲਾ ਹਾਫ਼ ਜਿਹੜਾ ਉਹ ਬੌਬੀ ਸਿੱਧੂ ਇਸ ਪ੍ਰੋਗਰਾਮ ਨੂੰ ਸਾਂਭਣਗੇ ਸੋ ਇਸੇ ਆਪ ਜੀ ਨਾਲ ਜਾਣਕਾਰੀ ਸਾਂਝੀ ਇਸ ਲਈ ਕੀਤੀ ਹੈ ਤਾਂ ਕਿ ਉਹ ਇਹ ਜਿਹਾ ਬੰਦਾ ਮੂਡ ਬਣਾ ਕੇ ਪ੍ਰੋਗਰਾਮ ਸੁਣਦਾ ਵੀ ਅੱਜ ਕੀ ਮਿਲਣ ਵਾਲਾ ਤੇ ਕੀ ਨਹੀਂ ਮਿਲਣ ਵਾਲਾ ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਕੰਮ ਦੀ ਗੱਲ ਨਾ ਹੋਵੇ ਅੱਜ ਤੇ ਉਹ ਆਪਦਾ ਵਕਤ ਨਾ ਬਰਬਾਦ ਕਰਨ ਤੇ ਹੋ ਸਕਦਾ ਬਹੁਤ ਸਾਰੇ ਲੋਕਾਂ ਦੀ ਇੱਕ ਜਿਗਿਆਸਾ ਹੋਵੇ ਇਹ ਦੋ ਸਖਸ਼ੀਅਤਾਂ ਨੂੰ ਮਿਲਣ ਦੀ ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਆਪਾਂ ਇੱਕ ਧਾਰਮਿਕ ਗੀਤ ਨਾਲ ਕਰੀਏ ਅਕਸਰ ਕਰਦੇ ਹਾਂ ਤੇ ਪਟਿਆਲੇ ਤੋਂ ਸਰਬਜੀਤ ਸਿੰਘ ਸੁਦੇਹਾ ਵੱਡੇ ਤੜਕੇ ਉੱਠ ਕੇ ਮੇਰਾ ਸਾਥ ਦੇ ਰਹੇ ਆ ਤੇ ਉਹ ਉਹਨਾਂ ਨੂੰ ਰਿਕੁਐਸਟ ਬੇਨਤੀ ਕਰਦੇ ਆ ਵੀ ਇੱਕ ਵਧੀਆ ਜਿਹਾ ਗੀਤ ਧਾਰਮਿਕ ਸੁਣਾ ਦਿਓ ਜੀ ਤਾਂ ਕਿ ਅਸੀਂ ਵੀ ਕੋਈ ਨਾ ਕੋਈ ਰੰਗ ਚ ਰੰਗੇ ਜਾਈਏ ਕੋਈ ਨਾਵਾ ਲੈ ਲਈਏ ਕਹਿੰਦੇ ਨੀ ਹੁੰਦੇ ਇੱਕ ਨਾਮ ਦਾ ਜਾਂ ਸ਼ਬਦ ਦਾ ਜਾਂ ਗੁਰੂ ਦਾ ਜਾਂ ਕਿਸੇ ਵੀ ਰੂਪ ਚ ਚੰਗਿਆਈ ਦਾ ਕੋਈ ਲਾਹਾ ਲਿਆ ਜਾ ਸਕੇ ਜਿੱਥੇ ਵੀ ਲਿਆ ਜਾ ਸਕੇ ਉਹ ਲੈ ਲੈਣਾ ਚਾਹੀਦਾ ਸੋ ਸੁਣਦੇ ਜੀ ਇੱਕ ਇਹ ਗੀਤ ਤੇ ਉਸ ਤੋਂ ਬਾਅਦ ਹਾਜ਼ਰ ਹੁੰਦਾ ਮੈਂ ਪ੍ਰੋਗਰਾਮ ਅਗਲੇ ਹਿੱਸੇ ਚ
ਅੰਮ੍ਰਿਤ ਪੀ ਕੇ ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ ਖੰਡੇ ਪਾਟੇ ਵਾਲਾ ਅੰਮ੍ਰਿਤ ਪੀ ਕੇ ਸ਼ੇਰ ਬਣੇ ਦੇਸ਼ ਕੌਮ ਤੇ ਸੰਕਟ ਵੇਲੇ ਮੂਰੇ ਆਣ ਤਣੇ ਇੱਕ ਗੋਬਿੰਦ ਦਾ ਇੱਕ ਗੁਰਾ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਇੱਕ ਗੁਰਾ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਇੱਕ ਗੁਰਾ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਏ ਪਿੰਡ ਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ
ਖਾਲਸਾ ਬਾਜ ਤੁੜਾਏ ਤੇਰਾ ਖਾਲਸਾ ਵੈਰੀਆਂ ਨੂੰ ਮਾਰ ਮੁਕਾਏ ਤੇਰਾ ਖਾਲਸਾ ਜ਼ਾਲਮਾਂ ਨੂੰ ਭਾਜੜਾ ਪਵਾਏ ਤੇਰਾ ਖਾਲਸਾ ਗਿੱਦੜਾ ਤੋਂ ਸ਼ੇਰ ਬਣਾਏ ਤੇਰਾ ਖਾਲਸਾ ਸਿਰੀ ਉੱਤੇ ਪੱਗ ਵੱਖਰੀ ਪਹਿਚਾਣ ਸਿੰਘ ਦੀ ਬਖਸ਼ੀ ਹੋਈ ਹੈ ਉਸ ਬਾਜਾਂ ਵਾਲੇ ਕਿੰਗ ਦੀ ਨਿਡਰ ਨਿਰਭਉ ਨਿਰਵੈਰ ਤੇਰਾ ਖਾਲਸਾ ਕਦੇ ਪਿੱਠ ਨਹੀਂ ਹੋ ਦਿਖਾਉਂਦਾ ਤੇਰਾ ਖਾਲਸਾ
ਜ਼ੁਲਮ ਨੂੰ ਰੋਕਣ ਲਈ ਤਾਂ ਸਿੰਘ ਧਰਤੀ ਤੇ ਆਏ ਨੇ ਜਿਹੜੇ ਪਾਸੇ ਜਾਣ ਮਦਾਨ ਫਤਿਹ ਹੀ ਪਾਏ ਨੇ ਕਿਹੜਾ ਇਹਨੂੰ ਰੋਕੂ ਕਿਹੜਾ ਇਹਨੂੰ ਰੋਕੂ ਇਹ ਵਾਂਗ ਪਾਣੀਆਂ ਵਹਿੰਦਾ ਏ ਇੱਕ ਗੁਰਾਂ ਦਾ ਹੋ ਮੈਂ ਕਿਹਾ ਇੱਕ ਗੋਬਿੰਦ ਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਏ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਏ ਗੋਬਿੰਦ ਦਾ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੀ ਪੈਂਦਾ ਏ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਏ ਇੱਕ ਗੁਰਾਂ ਦਾ ਸਿੰਘ ਲੋਕੋ ਲੱਖਾਂ ਦੇ ਭਾਰੂ ਪੈਂਦਾ ਏ
ਗੁਰਾਂ ਦਾ ਸਿੰਘ ਲੋਕੋ ਲੱਖਾਂ ਤੇ ਭਾਰੂ ਪੈਂਦਾ ਹੈ ਬੜਾ ਜੋਸ਼ ਭਰਪੂਰ ਤੇ ਇੱਕ ਹਲੂਣਾ ਦੇਣ ਵਾਲਾ ਸੁਬਾ ਸੁਬਾ ਗੀਤ ਸੁਣਿਆ ਤੇ ਉਮੀਦ ਆਪ ਸਭ ਨੂੰ ਵੀ ਪਸੰਦ ਆਏਗਾ ਕੁਝ ਕੁ ਗੱਲਾਂ ਤੁਹਾਨੂੰ ਹਲੂਣ ਲਈ ਹੁੰਦੀਆਂ ਤੁਹਾਨੂੰ ਜਗਾਉਣ ਲਈ ਹੁੰਦੀਆਂ ਤੁਹਾਡਾ ਪਿਛੋਕੜ ਤੁਹਾਨੂੰ ਯਾਦ ਰਹੇ ਵੀ ਤੁਸੀਂ ਕਿਸ ਨੂੰ ਬਿਲੋਂਗ ਕਰਦੇ ਹੋ ਉਹਨਾਂ ਚੀਜ਼ਾਂ ਲਈ ਹੁੰਦੀਆਂ ਸੋ ਇਹੋ ਜਿਹੇ ਗੀਤ ਆ ਜਿਹੜੇ ਸਮੇਂ ਦੇ ਲਈ ਜਿਹੜੇ ਅਸਲ ਤੇ ਢੁਕਵੇਂ ਆ ਵੀ ਕਿਉਂਕਿ ਕਈ ਵਾਰ ਕੀ ਹੁੰਦਾ ਅਸੀਂ ਅੱਜ ਕੱਲ ਦੀਆਂ ਗੱਲਾਂ ਦੇ ਵਿੱਚ ਅਸਲੇ ਦੀਆਂ ਤੇ ਜਿਹੜੀਆਂ ਹਲਕੀਆਂ ਫੁਲਕੀਆਂ ਗੱਲਾਂ ਚ ਉਲਝ ਕੇ ਤੇ ਆਪਣਾ ਪਿਛੋਕੜ ਭੁੱਲ ਜਾਂਦੇ ਹਾਂ ਵੀ ਅਸੀਂ ਕੌਣ ਹੁੰਦੇ ਹਾਂ ਗੱਲਾਂ ਗੁਰੂ ਨੇ ਇਹ ਗੱਲਾਂ ਜਿਹੜਾ ਕਹੀਆਂ ਵੀ ਅਸੀਂ ਇੱਕ ਸਿੰਘ ਆ ਜਿਹੜਾ ਉਹ ਲੱਖਾਂ ਤੇ ਭਾਰੂ ਪੈਂਦਾ ਸਵਾ ਲੱਖ ਤੇ ਇੱਕ ਲੜਾਉਣ ਦੀ ਜੇ ਗੱਲ ਹੁੰਦੀ ਆ ਤਾਂ ਉਹ ਨਾ ਕੱਲੀ ਅਸੀਂ ਲੜਾਈ ਝਗੜੇ ਵਾਲੇ ਪਾਸੇ ਨਾ ਕਹੀਏ ਵੀ ਸਾਨੂੰ ਲੜਾਈ ਝਗੜੇ ਲਈ ਪ੍ਰੇਰਿਆ ਜੀਵਨ ਦੇ ਹਰ ਥਾਂ ਦੇ ਉੱਤੇ ਤੁਸੀਂ ਇਸ ਨੂੰ ਘਾਲ ਕੇ ਦੇਖੋ ਜੀਵਨ ਦੀ ਹਰ ਕੰਮ ਦੇ ਵਿੱਚ ਇਹ ਗੱਲ ਨੂੰ ਘਾਲ ਕੇ ਦੇਖੋ ਤੇ ਤੁਹਾਨੂੰ ਦੇਖੋ ਕਿੰਨੀ ਮੋਟੀਵੇਸ਼ਨ ਮਿਲਦਾ ਜੇ ਤੁਸੀਂ ਬਹੁਤ ਵਾਰ ਹੁੰਦਾ ਮੈਂ ਤਾਂ ਜ਼ਿੰਦਗੀ ਚ ਆਪਣੇ ਤੇ ਅਕਸਰ ਤਜਰਬਾ ਕਰਦਾ ਵੀ ਕਈ ਵਾਰ ਕੋਈ ਕੰਮ ਇੰਨਾ ਗੰਭੀਰ ਜਾਂਦਾ ਹੈ ਜਾਂ ਉਲਝ ਜਾਈਦਾ ਵੀ ਉਹ ਕੰਮ ਰਿਹਾ ਨੀ ਦਿੰਦਾ ਤੇ ਉੱਥੇ ਗਿਵ ਅਪ ਕਰਨਾ ਪੈਂਦਾ ਜਾਂ ਏਦਾਂ ਲੱਗਦਾ ਵੀ ਹੁਣ ਤਾਂ ਬਸ ਗਿਵ ਅਪ ਕਰ ਦਈਏ ਪਰ ਉਦੋਂ ਜੇ ਤੁਸੀਂ ਸਾਡੇ ਕਲੰਗੀਆਂ ਵਾਲੇ ਦੀ ਇੱਕ ਦਿੱਤੀ ਅਮੋਲ ਦਾਤ ਨੂੰ ਅਸੀਂ ਜੇ ਯਾਦ ਕਰ ਲਈਏ ਵੀ ਨਹੀਂ ਅਸੀਂ ਉਸ ਕਲੰਗੀਆਂ ਵਾਲੇ ਦੀ ਲਾਦ ਆ ਅਸੀਂ ਉਸ ਕਲੰਗੀਆਂ ਵਾਲੇ ਦੇ ਪੁੱਤਰ ਆ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਪੈਰੋਕਾਰ ਆ ਤਾਂ ਤੁਸੀਂ ਆਪ ਹੀ ਹਾਰ ਨਹੀਂ ਮੰਨੋਗੇ ਤੇ ਤੁਸੀਂ ਫੇਰ ਉਸ ਦੇ ਉੱਤੇ ਸੰਘਰਸ਼ ਸ਼ੁਰੂ ਕਰ ਦੋਗੇ ਤੇ ਜਦੋਂ ਸੰਘਰਸ਼ ਹੁੰਦਾ ਜਿੱਥੇ ਵੀ ਸੰਘਰਸ਼ ਹੁੰਦਾ ਉੱਥੇ ਜਿੱਤ ਆਉਂਦੀ ਹੈ ਉੱਥੇ ਜਿੱਤ ਮਿਲਦੀ ਆ ਇਹਦੇ ਵਿੱਚ ਕੋਈ ਦੌਰਾ ਨਹੀਂ ਹੈ ਸੋ ਕੋਸ਼ਿਸ਼ ਕਰਿਆ ਕਰੋ ਆਪਣੇ ਆਪ ਨੂੰ ਤੁਸੀਂ ਕਦੇ ਵੀ ਜੇ ਓਵਰ ਨਹੀਂ ਕਹਿ ਸਕਦੇ ਆ ਆਪਦੀ ਕਈ ਵਾਰੀ ਕਹਿੰਦਾ ਬੰਦਾ ਆਪਦੇ ਆਪ ਨੂੰ ਓਵਰ ਸਮਝ ਲੈਂਦਾ ਓਵਰ ਨਹੀਂ ਸਮਝਣਾ ਤਾਂ ਤੁਸੀਂ ਅੰਡਰ ਐਸਟੀਮੇਟ ਵੀ ਨਹੀਂ ਕਰਨਾ ਇਹ ਵੀ ਤੁਹਾਡੀ ਇੱਕ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਆ ਤੁਹਾਨੂੰ ਹਰ ਚੀਜ਼ ਦੇ ਨਾਲ ਜੂਝਣਾ ਚਾਹੀਦਾ ਜੂਝਣ ਤੋਂ ਬਾਅਦ ਜਿਹੜੀ ਜਿੱਤ ਮਿਲਦੀ ਆ ਉਹਦੀ ਖੁਸ਼ੀ ਕਈ ਗੁਣਾ ਵੱਡੀ ਹੁੰਦੀ ਆ ਸੋ ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆਉਣੇ ਸ਼ੁਰੂ ਹੋ ਗਏ ਆ ਜੀ ਤੇ ਉਹਨਾਂ ਸੁਨੇਹਿਆਂ ਚ ਰਾਜਮਿੰਦਰ ਸਿੰਘ ਹੋਰਾਂ ਨੇ ਬੜਾ ਖੂਬਸੂਰਤ ਸੁਬਾ ਸੁਬਾ ਜਿਹੜਾ ਆਪਣਾ ਇੱਕ ਵਿਚਾਰ ਭੇਜਿਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗੁੱਸਾ ਤੇ ਤੂਫਾਨ ਦੋ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਨੁਕਸਾਨ ਕਿੰਨਾ ਹੋਇਆ ਬਹੁਤ ਹੀ ਵਧੀਆ ਸੁਨੇਹਾ ਚਾਰ ਲਾਈਨਾਂ ਦੇ ਵਿੱਚ ਦਿੱਤਾ ਤੁਸੀਂ ਜੀ ਤੇ ਵਾਕਈ ਇਹ ਚੀਜ਼ਾਂ ਨਾ ਸਾਨੂੰ ਅਹਿਸਾਸ ਉਦੋਂ ਹੁੰਦਾ ਵੀ ਅਸੀਂ ਕੀ ਗਵਾ ਲਿਆ, ਕਿਉਂਕਿ ਨੁਕਸਾਨ ਮੀਨ ਗਵਾਉਣਾ। ਗੁੱਸੇ ਨਾਲ ਵੀ ਤੁਸੀਂ ਕੱਲਾ ਇਹ ਨੀ ਕਹਿੰਦੇ ਵੀ ਗੁੱਸੇ ਨਾਲ ਕੱਲੇ ਤੁਸੀਂ ਰਿਸ਼ਤੇ ਖਰਾਬ ਕਰ ਲੈਂਦੇ ਹੋ ਜਾਂ ਆਪਦਾ ਦੋਸਤ ਗਵਾ ਲੈਂਦੇ ਹੋ ਜਾਂ ਆਪਦੇ ਤੜਕਣ ਪਾ ਲੈਂਦੇ ਹੋ ਆਪਸ ਵਿੱਚ ਵੀ, ਉਹ ਉਸ ਅੱਡ ਚੀਜ਼ ਆ। ਗੁੱਸੇ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਨਾ, ਮੈਂ ਪਿੱਛੇ ਜੇ ਕਿਸੇ ਮੈਡੀਕਲ ਰਿਪੋਰਟ ਪੜ੍ਹ ਰਿਹਾ ਸੀ, ਉਹਦੇ ਚ ਇਹ ਆਉਂਦਾ ਵੀ ਇੱਕ ਵਾਰੀ ਦਿਨ ਦੇ ਵਿੱਚ ਜੇ ਤੁਸੀਂ ਗੁੱਸੇ ਹੋ ਜਾਂਦੇ ਹੋ, ਇੱਕ ਟੈਂਪਰ ਇੱਕ ਲੈਵਲ ਤੱਕ ਗੁੱਸੇ ਹੋ ਜਾਂਦੇ ਹੋ, ਨਾਰਾਜ਼ਗੀ ਕਰ ਲੈਂਦੇ ਹੋ, ਉਸ ਲੈਵਲ ਚ ਆਪਦੀ ਬੋਡੀ ਨੂੰ ਲੈ ਜਾਂਦੇ ਹੋ, ਤਾਂ ਉਹਦੀ ਰਿਕਵਰੀ ਲਈ 48 ਆਵਰ ਲੱਗ ਜਾਂਦੇ ਆ ਬੋਡੀ ਨੂੰ ਕੂਲ ਡਾਊਨ ਹੋਣ ਚ ਤੇ ਨਾਰਮਲ ਆਪਦੇ ਪ੍ਰੋਸੈਸ ਚ ਆਉਣ ਚ। ਹੁਣ ਤੁਸੀਂ ਦੇਖ ਲਓ ਵੀ ਅਸੀਂ ਤਾਂ ਬੋਡੀ ਨੂੰ ਨਾਰਮਲ ਹੋਣ ਦਿੰਦੇ ਹੀ ਨੀ, 48 ਘੰਟੇ ਤਾਂ ਅਸੀਂ ਪੈਣ ਦਿੰਦੇ ਨੀ, ਉਸ ਤੋਂ ਪਹਿਲਾਂ ਕਿਸੇ ਨੇ ਨਾਰਾਜ਼ ਹੋ ਜਾਂਦੇ ਆ, ਗੁੱਸੇ ਹੋ ਜਾਂਦੇ ਆ, ਲੜ ਪੈਂਦੇ ਆ, ਭਿੜ ਪੈਂਦੇ ਆ, ਉੱਚੀ ਬੋਲ ਪੈਂਦੇ ਆ। ਗੁੱਸਾ ਉਹ ਨੀ ਹੁੰਦਾ ਜਿਹੜਾ ਇੱਕ ਆਮ ਨਾਰਮਲ ਅਸੀਂ ਦੇਖਦੇ ਹਾਂ ਘਰਾਂ ਚ ਬੱਚਿਆਂ ਨੂੰ ਝਿੜਕਣਾ ਜਾਂ ਬੱਚਿਆਂ ਨਾਲ ਉੱਚਾ ਬੋਲ ਪਏ ਜਾਂ ਛੋਟੀ ਮੋਟੀ ਗੱਲ, ਇਹ ਗੁੱਸਾ ਨੀ ਹੁੰਦਾ। ਗੁੱਸਾ ਮੈਂ ਦੇਖਿਆ ਵੀ ਇੱਕ ਗੁੱਸੇ ਦਾ ਇੱਕ ਲੈਵਲ ਕਈ ਵਾਰੀ ਲੋਕ ਬਹੁਤ ਹੀ ਉੱਚਾ ਲੈ ਜਾਂਦੇ ਆ, ਇੰਨਾ ਕੁ ਜ਼ਿਆਦਾ ਉੱਚਾ ਬੋਲਣਾ, ਉੱਚੀ ਆਵਾਜ਼ ਨਾਲ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਜਾਂ ਐਵੇਂ ਕ੍ਰੋਧ ਕਰੀ ਜਾਣਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ, ਤੇ ਕ੍ਰੋਧ ਦੇ ਵਿੱਚ ਆਪਣੇ ਆਪ ਨੂੰ ਅੰਦਰ ਸਾੜੀ ਜਾਣਾ। ਸੋ ਇਹ ਚੀਜ਼ਾਂ ਦੇ ਨੁਕਸਾਨ ਬਹੁਤ ਵੱਡੇ ਨੁਕਸਾਨ ਆ ਜੀ, ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਥੋੜਾ ਜਿਹਾ ਆਪਦੇ ਆਪ ਦੇ ਉੱਤੇ ਕਾਬੂ ਰੱਖਿਆ ਕਰੋ। ਕਾਬੂ ਰੱਖਣ ਦੀ ਸਭ ਤੋਂ ਸਸਤੀ ਤੇ ਵਧੀਆ ਵਿਧੀ ਆ ਜਿਹੜੀ, ਜੇ ਉਹ ਦੇਖਿਆ ਜਾਵੇ ਤਾਂ ਉਹ ਵਿਧੀ ਹੈਗੀ ਜੀ, ਚੁੱਪ ਧਾਰ ਕਰ ਲੈਣੀ ਤੇ ਪਾਸਾ ਵੱਟ ਲੈਣਾ। ਬਹੁਤ ਹੀ ਸਰਲ ਤੇ ਸੌਖਾ ਪਾ। ਮੰਨ ਲਓ ਘਰ ਦੇ ਵਿੱਚ ਕਿਹੜੇ ਘਰ ਚ ਨੀ ਉੱਚੀ ਚੀਵਾਂ ਬੋਲਿਆ ਜਾਂਦਾ, ਕਿਹੜੇ ਘਰ ਚ ਤਕਰਾਰ ਹੁੰਦੇ, ਸਭ ਕੁਛ ਹੁੰਦਾ। ਮੰਨ ਲਓ ਤੁਸੀਂ ਘਰ ਦੇ ਵਿੱਚ ਆਏ ਹੋ, ਘਰ ਦੇ ਵਿੱਚ ਥੋੜੀ ਜਿਹੀ ਗੱਲ ਦੇ ਉੱਤੇ ਬਹਿਸਬਾਜ਼ੀ ਹੋ ਜਾਂਦੀ ਆ, ਅਕਸਰ ਜਿਹੜੀਆਂ ਬਹਿਸਬਾਜ਼ੀਆਂ ਜਾਂ ਗੱਲਾਂ ਥੋੜੀਆਂ ਗੱਲਾਂ ਦੇ ਹੁੰਦੀਆਂ, ਬਹੁਤ ਛੋਟੇ ਲੈਵਲ ਤੋਂ ਸ਼ੁਰੂ ਹੁੰਦੀਆਂ, ਤੇ ਉਦੋਂ ਜੇ ਤੁਸੀਂ 2 ਮਿੰਟ ਲਈ 5 ਮਿੰਟ ਲਈ ਚੁੱਪ ਧਾਰ ਜਿੱਕ ਜਾਣਾ, ਤਾਂ ਦੂਜਾ ਬੰਦਾ ਕਦੇ ਵੀ ਕੰਧਾਂ ਨਾਲ ਨਹੀਂ ਲੜਦਾ ਹੁੰਦਾ, ਉਹ ਦੂਜਾ ਬੰਦਾ ਚੁੱਪ ਕਰਕੇ ਉਹ 2-4 ਮਿੰਟ ਬੋਲ ਕੇ ਅੱਗੇ ਹਟ ਜੂਗਾ, ਤੇ ਉਹਨੂੰ ਵੀ ਅਹਿਸਾਸ ਹੋਊਗਾ ਵੀ ਮੈਂ ਇੰਨੀ ਬੋਲੀ ਜਾਂਦਾ ਵੀ ਮੂਹਰਲਾ ਤਾਂ ਜਿਵੇਂ ਬੋਲਦਾ ਕੁਛ ਨੀ, ਤੇ ਉਹ ਇਸ ਚੀਜ਼ ਨੂੰ ਉਹਨੂੰ ਉਹਦੇ ਇੱਕ ਸ਼ਰਮ ਹੋਊਗੀ, ਈਵਨ ਉਹਨੂੰ ਇੱਕ ਸਬਕ ਹੋਊਗਾ ਇਸ ਚੀਜ਼ ਦਾ। ਤੇ ਜੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਤਾਂ ਕਈ ਵਾਰੀ ਕੀ ਹੁੰਦਾ ਵੀ ਸ਼ਬਦਾਂ ਦੇ ਤੀਰ ਹੀ ਐਡੇ ਭੈੜੇ ਹੁੰਦੇ ਆ ਵੀ ਸ਼ਬਦਾਂ ਦੇ ਤੀਰ ਜਾਂ ਤੁਹਾਨੂੰ ਮੂਹਰਲਾ ਸੁਣਾਉਂਦਾ ਤਾਂ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦਾ, ਤੁਸੀਂ ਚੁੱਪ ਨਹੀਂ ਕਰ ਸਕਦੇ, ਕਿਉਂਕਿ ਸ਼ਬਦ ਬਹੁਤ ਗੰਦੀ ਚੀਜ਼ ਹੈ। ਜੇ ਸ਼ਬਦ ਚੰਗੀ ਚੀਜ਼ ਹੈ ਨਾ, ਤੇ ਮਾੜੇ ਸ਼ਬਦ ਬਹੁਤ ਗੰਦੀ ਚੀਜ਼ ਹੈ। ਜੇ ਮਾੜੇ ਸ਼ਬਦਾਂ ਬਾਰੇ ਮੈਂ ਕਹੂੰਗਾ ਮਾਫੀ ਚਾਹੁੰਦਾ, ਮਾੜੇ ਸ਼ਬਦ ਆ ਜਿਹੜੇ ਉਹ ਬੰਦੇ ਨੂੰ ਕਹਿੰਦੇ ਨੇ ਜੀਭ ਦਾ ਵਾਰ ਆ, ਉਹ ਕਿਰਪਾਨ ਦੇ ਵਾਰ ਤੋਂ ਮਾੜਾ ਹੁੰਦਾ। ਸੋ ਮਾੜੇ ਸ਼ਬਦ ਝੱਲਣੇ ਔਖੇ ਹੁੰਦੇ ਆ, ਤੇ ਬੰਦਾ ਫਿਰ ਝੱਲਦਾ ਨੀ, ਤਾਂ ਫਿਰ ਮੂਹਰੋਂ ਰਿਐਕਟ ਕਰਦਾ, ਜੋ ਰਿਐਕਟ ਕਰਦਾ ਉਹ ਕ੍ਰੋਧ ਦੇ ਵਿੱਚ ਬਹੁਤ ਕੁਛ ਵਿਗੜ ਜਾਂਦਾ। ਸੋ ਬੈਟਰ ਆਈਡੀਆ ਚੁੱਪ ਧਾਰੋ, ਤੇ ਚੁੱਪ ਧਾਰ ਕੇ ਨਹੀਂ ਸਰਦਾ ਤਾਂ ਪਾਸਾ ਵੱਟ ਲਓ। ਪਾਸਾ ਵੱਟਣ ਮੀਨ 5-7 ਮਿੰਟ ਖੁੱਲੀ ਹਵਾ 'ਚ ਚਲੇ ਜਾਓ, 5-7 ਮਿੰਟ ਪਾਸੇ ਹੋ ਜਾਓ। ਮੈਂ ਨੀ ਕਹਿੰਦਾ ਵੀ ਗੁੱਸੇ ਹੋ ਕੇ ਘਰੋਂ ਭੱਜ ਜਾਓ, ਘਰੋਂ ਭੱਜਣ ਦੀ ਲੋੜ ਨੀ ਹੁੰਦੀ। ਹਰ ਘਰ ਦੇ ਵਿੱਚ ਨੇੜੇ ਜਾਂ ਕਿਤੇ ਵੀ ਕੋਈ ਨਾ ਕੋਈ ਇਹੋ ਜਿਹਾ ਥਾਂ ਜਗ੍ਹਾ ਹੁੰਦੀ ਹੈ ਜਿੱਥੇ ਬੰਦਾ ਖੁੱਲੇ ਸਾਹ ਲੈ ਸਕਦਾ ਜਾ ਕੇ। 5 ਮਿੰਟ ਤੁਸੀਂ ਇੰਨਾ ਕਹਿ ਕੇ ਪਾਸੇ ਹੋ ਸਕਦੇ ਹੋ। ਜੇਕਰ ਨਾਰਮਲੀ ਮੈਂ ਤਕਰਾਰ ਪਰਿਵਾਰ ਦੇ ਦੋਵਾਂ ਮੀਆਂ ਬੀਵੀ ਚ ਹੁੰਦਾ, ਹੋ ਸਕਦਾ ਥੋੜਾ ਬਹੁਤ ਬੱਚਿਆਂ ਨਾਲ ਹੋ ਸਕੇ, ਤਾਂ ਤੁਹਾਡਾ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ 5 ਮਿੰਟ ਲੰਬੇ ਸਾਹ ਲੈ ਕੇ ਪਾਸੇ ਹੋ ਜਾਓ। ਤਾਂ ਬਹੁਤ ਵੱਡੀਆਂ ਚੀਜ਼ਾਂ ਤੁਸੀਂ ਬਚਾਉਣ ਚ ਕਾਮਯਾਬ ਹੋ ਜਾਂਦੇ ਹੋ। ਜਿੱਥੇ ਰਿਸ਼ਤੇ ਬਚਦੇ ਆ, ਉੱਥੇ ਤੁਹਾਡੀ ਆਪਣੀ ਸਰੀਰਕ ਜਿਹੜੀ ਕਪੈਸਿਟੀ ਆ ਉਹ ਵੀ ਬਚਦੀ ਆ, ਤੁਸੀਂ ਉਹਨੂੰ ਖਰਾਬ ਨਹੀਂ ਕਰਦੇ ਇਸ ਇੱਕ ਥੋੜੇ ਜਿਹੇ ਕ੍ਰੋਧ ਨਾਲ। ਸੋ ਬਹੁਤ ਪਿਆਰਾ ਮੈਸੇਜ ਭੇਜਣ ਲਈ ਬਹੁਤ ਬਹੁਤ ਧੰਨਵਾਦ ਜੀ, ਤੇ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਇਸ ਉੱਤੇ ਅਮਲ ਕਰਦੇ ਹੋਵੋਗੇ। ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਜੁੜ ਚੁੱਕਿਆ ਜੀ, ਤੇ ਉਹਨਾਂ ਨੇ ਤੜਕੇ ਗੁੱਡ ਮਾਰਨਿੰਗ ਬੁਲਾਈ ਆ ਬਾਈ ਜੀ, ਤੇ ਕਹਿੰਦੇ ਸਹੀ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਆ। ਉਹਨਾਂ ਨੇ ਵੀ ਬੜੀ ਖੂਬਸੂਰਤ ਵਿਚਾਰ ਪੁੱਛ, ਕਹਿੰਦੇ ਅਸੀਂ ਰਿਸ਼ਤਿਆਂ ਲਈ ਵਕਤ ਨਹੀਂ ਕੱਢ ਸਕੇ, ਇਸ ਲਈ ਵਕਤ ਨੇ ਸਾਡੇ ਵਿੱਚੋਂ ਰਿਸ਼ਤੇ ਹੀ ਕੱਢ ਦਿੱਤੇ। ਬਿਲਕੁਲ ਸੱਚਾਈ ਆ ਜੀ, 100% ਸੱਚਾਈ ਆ। ਅੱਜ ਜੇ ਰਿਸ਼ਤੇ ਦਮ ਤੋੜ ਰਹੇ ਆ ਜਾਂ ਬਹੁਤ ਸਾਰੇ ਰਿਸ਼ਤੇਦਾਰਾਂ ਦੀ ਦੂਰੀ ਹੋ ਗਈ ਆ, ਤੇ ਉਹਦਾ ਕਾਰਨ ਇਹ ਹੈ ਵੀ ਸਾਡੇ ਕੋਲ ਵਕਤ ਨਹੀਂ ਸੀ, ਅਸੀਂ ਇੱਕ ਦੂਜੇ ਨੂੰ ਵਕਤ ਨਹੀਂ ਦੇ ਪਾਏ, ਤੇ ਵਕਤ ਹੀ ਇੱਕ ਸਭ ਤੋਂ ਬਹੁਮੁੱਲੀ ਚੀਜ਼ ਆ, ਤੇ ਉਹੀ ਅਸੀਂ ਗਵਾ ਲਿਆ। ਸੋ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਫਲਾਨੇ ਬੰਦੇ ਨੂੰ ਘਾਟਾ ਪੈ ਗਿਆ, ਘਾਟਾ ਪੈਸਿਆਂ ਦਾ ਘਾਟਾ ਨਹੀਂ ਹੁੰਦਾ, ਪਦਾਰਥਾਂ ਦਾ ਘਾਟਾ ਨਹੀਂ ਹੁੰਦਾ। ਪਦਾਰਥ ਨਾ ਕੋਈ ਲੈ ਕੇ ਆਇਆ ਸੀ ਨਾ ਲੈ ਕੇ ਜਾਣੇ ਆ, ਪਦਾਰਥ ਇੱਥੇ ਇਕੱਠੇ ਕੀਤੇ ਸੀ, ਇੱਥੇ ਰਹਿ ਜਾਂਦੇ ਆ। ਪਰ ਜਿਹੜਾ ਵਕਤ ਆ ਉਹ ਵਕਤ ਤੁਹਾਨੂੰ ਇੱਕ ਲਿਮਿਟਡ ਮਿਲਿਆ, ਤੇ ਉਹਨੂੰ ਤੁਸੀਂ ਕਿਵੇਂ ਮੈਨੇਜ ਕਰਨਾ, ਖਰਚਣਾ ਜਿਹਨੂੰ ਕਹਿ ਸਕਦੇ ਹਾਂ, ਜਾਂ ਖਰਚਣੇ ਨੂੰ ਕਹੀਏ ਮੈਨੇਜ ਕਰਨਾ, ਉਹ ਤੁਹਾਡੇ ਹੱਥ ਦਾ ਵੀ। ਜੇ ਤਾਂ ਤੁਸੀਂ ਉਹਨੂੰ ਪ੍ਰੋਪਰ ਢੰਗ ਨਾਲ ਵਰਤ ਲੈਂਦੇ ਹੋ ਤਾਂ ਤੁਸੀਂ ਉਹ ਹੀ ਆਪਦੀ ਜ਼ਿੰਦਗੀ ਦਾ ਇੱਕ ਸੁਨਹਿਰਾ ਪਲ ਕੱਢ ਲੈਂਦੇ ਹੋ। ਪਰ ਸਾਡਾ ਕੀ ਹੁੰਦਾ ਸੀ, ਤਾਂ ਜਦੋਂ ਤਾਂ ਨਿਤਨੇਮ ਦਾ ਤੜਕੇ ਦਾ ਟਾਈਮ ਹੁੰਦਾ, ਜਾਂ ਤੜਕੇ ਦੀ ਸੈਰ ਕਰਨ ਦਾ ਟਾਈਮ ਹੁੰਦਾ ਉਦੋਂ ਤਾਂ ਅਸੀਂ ਬਿਸਤਰੇ ਦੇ ਵਿੱਚ ਘਰਾੜੇ ਮਾਰ ਕੇ ਕੱਢ ਲੈਂਦੇ ਹਾਂ। ਜਦੋਂ ਰਾਤ ਨੂੰ ਸੌਣ ਦਾ ਵੇਲਾ ਹੁੰਦਾ ਉਦੋਂ ਅਸੀਂ ਯੂਟਿਊਬਾਂ ਤੇ ਬੈਠ ਕੇ ਫੇਸਬੁੱਕਾਂ ਤੇ ਬੈਠ ਕੇ ਅੱਧੀ ਰਾਤ ਕਰ ਲੈਂਦੇ ਹਾਂ, ਫਿਲਮਾਂ ਦੇਖ ਕੇ ਅੱਧੀ ਰਾਤ ਕਰ ਲੈਂਦੇ ਹਾਂ। ਤੇ ਜਦੋਂ ਦਿਨੇ ਕੰਮ ਕਰਨ ਦਾ ਵੇਲਾ ਹੁੰਦਾ ਉਦੋਂ ਅਸੀਂ ਵਾਪਸੀਆਂ ਲੈਂਦੇ ਹਾਂ ਤੇ ਉਦੋਂ ਫਿਰ ਅਸੀਂ ਕੰਮ ਚ ਪਰਫੋਰਮ ਨਹੀਂ ਕਰ ਪਾਉਂਦੇ। ਤੇ ਫੇਰ ਜਦੋਂ ਆਪਣੇ ਜਦੋਂ ਘਰ ਪਰਿਵਾਰ ਚ ਕੋਈ ਗੱਲ ਹੁੰਦੀ ਹੈ ਤੇ ਫਿਰ ਅਸੀਂ ਖਿਝਦੇ ਹਾਂ, ਕਿਉਂਕਿ ਜਿਹੜਾ ਸਾਡਾ ਸਰੀਰ ਆ ਉਹਦਾ ਸਟਰਕਚਰ ਹਿੱਲਿਆ ਹਿੱਲਿਆ ਹੁੰਦਾ ਤੇ ਸਾਨੂੰ ਖਿਝ ਆਉਣ ਲੱਗ ਜਾਂਦੀ ਹੈ, ਸਾਡੇ ਤੇ ਬਹੁਤ ਪ੍ਰੈਸ਼ਰ ਬਣ ਜਾਂਦਾ ਕੰਮ ਦਾ। ਫਿਰ ਜਦੋਂ ਅਸੀਂ ਖਿਝਦੇ ਹਾਂ ਫਿਰ ਉਦੋਂ ਸਾਨੂੰ ਘਰ ਪਰਿਵਾਰ ਰਿਸ਼ਤੇ ਨਹੀਂ ਚੰਗੇ ਲੱਗਦੇ, ਫਿਰ ਸਾਨੂੰ ਇੰਟਰਨੈਟ ਦੇ ਉੱਤੇ ਜਿਹੜੇ ਕਹਿੰਦੇ ਹੁੰਦੇ ਜਿਵੇਂ ਇੰਟਰਨੈਟ ਦੀ ਗੱਲ ਕਰਦੇ ਹਾਂ ਵੀ ਜਿਹੜੀ ਦੂਰੀਆਂ ਨੇੜੇ ਕਰਤੀਆਂ ਪਰ ਦਿਲਾਂ ਦੀਆਂ ਦੂਰੀਆਂ ਦੂਰ ਹੋ, ਦਿਲਾਂ ਤੋਂ ਅਸੀਂ ਦੂਰ ਹੋ ਗਏ, ਸਫ਼ਰਾਂ ਦੇ ਨੇੜੇ ਹੋ ਗਏ, ਜਿਹੜੀ ਇਹ ਗੱਲ ਕਰ ਲੈਂਦੇ ਹਾਂ ਅਸੀਂ। ਜੋ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਜ਼ਿੰਦਗੀ ਨੂੰ ਪ੍ਰੋਪਰ ਢੰਗ ਨਾਲ ਜਿਉਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਸਿਸਟਮ ਬਣਾ ਕੇ ਦੇਖੋ, ਜਿਹੜਾ ਟਾਈਮ ਜਿਹੜੇ ਚੀਜ਼ ਲਈ ਬਣਿਆ ਨਾ, ਜਿਹੜੀ ਹਰ ਵੇਲੇ ਵੇਲੇ ਦੇ ਰਾਗ, ਇੱਕ ਬੜਾ ਖੂਬਸੂਰਤ ਵਿਚਾਰ ਆ, ਵੇਲੇ ਵੇਲੇ ਦੇ ਰਾਗ। ਅਕਸਰ ਸਾਡੇ ਬਜ਼ੁਰਗ ਇਹ ਗੱਲ ਕਰਦੇ ਸੀ, ਕਹਿੰਦੇ ਸੀ ਵੀ ਭਾਈ ਵੇਲੇ ਵੇਲੇ ਦੇ ਰਾਗ ਹੁੰਦੇ ਆ, ਤੇ ਗੁਰਬਾਣੀ ਵੀ ਇਹ ਕਹਿੰਦੀ ਆ। ਤੇ ਤੁਸੀਂ ਜੇ ਪੁਰਾਣੇ ਰੇਡੀਓ ਆਲ ਇੰਡੀਆ ਰੇਡੀਓ ਦੇ ਲਿਸਨਰ ਹੋ ਤਾਂ ਤੁਸੀਂ ਉੱਥੇ ਨਾ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ, ਉਦੋਂ ਸਮਝ ਨੀ ਆਉਂਦੀ ਸੀ ਇਸ ਗੱਲ ਦੀ, ਤੇ ਉਦੋਂ ਕਿਹਾ ਜਾਂਦਾ ਸੀ ਇਹ ਗਾਣਾ ਜਿਹੜਾ ਰਾਗ ਭੈਰਵੀ ਚ ਦਿਨ ਦੇ ਫਲਾਨੇ ਪਹਿਰ ਦੇ ਵਿੱਚ ਸੁਣਨਾ ਜਿਹੜਾ ਵਧੀਆ ਲੱਗਦਾ। ਤਾਂ ਉਹ ਕਾਰਨ ਕੀ ਆ, ਉਹ ਹਰ ਵੇਲੇ ਦੇ ਇੱਕ ਰਾਗ ਆ, ਉਸੇ ਵੇਲੇ ਹੀ ਚੰਗਾ ਲੱਗਦਾ। ਹੁਣ ਜੇ ਤੜਕੇ ਉੱਠ ਕੇ ਤੁਸੀਂ ਜੇ ਗੁਰਬਾਣੀ ਸੁਣਦੇ ਹੋ, ਤੜਕੇ ਉੱਠ ਕੇ ਤੁਸੀਂ ਸਿਮਰਨ ਕਰਦੇ ਹੋ, ਤੜਕੇ ਉੱਠ ਕੇ ਤੁਸੀਂ ਸੈਰ ਕਰਨ ਜਾਂਦੇ ਹੋ ਨਾਲ ਨਾਲ, ਵੇਖੋ ਕਿੰਨਾ ਕੁਦਰਤ ਦਾ ਆਨੰਦ ਮਾਣਦੇ ਹੋ, ਕਿੰਨਾ ਤੁਹਾਡਾ ਮਨ ਸ਼ਾਂਤ ਹੁੰਦਾ ਤੇ ਤੁਹਾਡਾ ਜਿਹੜੀ ਬਾਡੀ ਆ ਉਹਨੂੰ ਉਹ ਟਾਈਮ ਹੁੰਦਾ ਐਨਰਜੀ ਇਕੱਠੀ ਕਰਨ ਦਾ, ਤੁਸੀਂ ਐਨਰਜੀ ਇਕੱਠੀ ਕਰਦੇ ਹੋ। ਪਰ ਤੁਸੀਂ ਤੁਸੀਂ ਤਾਂ ਨੀ ਕਹੂੰਗਾ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਲੇਟ ਤੱਕ ਜਾਗਦੇ ਹਾਂ, ਤੜਕੇ ਸਾਡੇ ਤੋਂ ਉੱਠਿਆ ਨੀ ਜਾਂਦਾ। ਸੈਰ ਅਸੀਂ ਕਹਿ ਦਿੰਦੇ ਹਾਂ ਕੱਲ੍ਹ ਤੋਂ ਜ਼ਰੂਰ ਸ਼ੁਰੂ ਕਰਾਂਗੇ, ਕਿਉਂਕਿ ਇਹੀ ਇੱਕ ਬਹਾਨਾ ਹੁੰਦਾ ਹਰ ਬੰਦੇ ਦਾ ਵੀ ਕੱਲ੍ਹ ਤੋਂ ਸੈਰ ਸ਼ੁਰੂ ਕਰਾਂਗੇ। ਸੋ ਇਹਦੀਆਂ ਚੀਜ਼ਾਂ ਤੋਂ ਸਾਨੂੰ ਜੇ ਬਚਣਾ, ਬਚ ਸਕਦੇ ਹਾਂ ਤਾਂ ਬਚਣਾ ਚਾਹੀਦਾ। ਸੋ ਪਰ ਗੱਲ ਪੱਚਿਆਲ ਹੁੰਦੀ ਹੈ ਜੀ, ਵੀ ਕਹਿਣੀਆਂ ਬਹੁਤ ਸੌਖੀਆਂ ਗੱਲਾਂ, ਕਰਨੀਆਂ ਬਹੁਤ ਔਖੀਆਂ। ਤੇ ਮੈਂ ਵੀ ਕੱਲ ਮੇਰੇ ਕੋਲੇ ਸੱਜਣ ਮਿੱਤਰ ਆਏ ਸੀ ਤੇ ਮੈਂ ਵੀ ਕਰ ਰਿਹਾ ਸੀ ਵੀ ਤੜਕੇ ਉੱਠ ਕੇ ਜੇ ਬਲੌਕ ਦਾ ਗੇੜਾ ਵੀ ਲਾ ਲਈਏ ਤਾਂ ਸੈਰ ਹੋ ਜਾਂਦੀ ਹੈ 2-4 ਕਿਲੋਮੀਟਰ ਦੀ, ਤੇ ਬੰਦੇ ਦਾ ਬੜਾ ਫਰੈਸ਼ ਹੁੰਦਾ। ਪਰ ਤੜਕੇ ਉੱਠ ਕੇ ਜੇ ਉੱਠੀ ਦਾ ਉਦੋਂ ਟਾਈਮ ਹੀ ਇੰਨਾ ਸ਼ੋਰਟ ਰਹਿ ਜਾਂਦਾ ਵੀ ਲਓ ਜੀ ਹੁਣ ਰੇਡੀਓ ਦਾ ਸ਼ੋਅ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਕੱਲ ਨੂੰ ਜਾਊਂਗਾ ਸੈਰ ਨੂੰ। ਪਰ ਉਹ ਕੋੜ ਕਿਰਲੇ ਵਾਲੀ ਗੱਲ ਆ ਜੀ, ਕੋੜ ਕਿਰਲੇ ਦੀ ਕਹਾਵਤ ਸੱਚੀ ਸੁਣਾਉਂਦੇ ਹੁੰਦੇ ਲੋਕ ਵੀ ਕੋੜ ਕਿਰਲਾ ਜਿਹੜਾ ਇੰਨਾ ਕੁ ਘੌਲੀ ਹੁੰਦਾ ਉਹ ਆਪਦੀ ਖੱਡ ਨੀ ਪੜਦਾ, ਉਹ ਕਿਤੇ ਕਿਤੇ ਰਾਤ ਗੁਜ਼ਾਰਦਾ, ਕਿਤੇ ਕਿਤੇ ਰਾਤ ਗੁਜ਼ਾਰਦਾ। ਉਹ ਆਮ ਦਿਨਾਂ ਦੇ ਵਿੱਚ ਤਾਂ ਰਾਤਾਂ ਗੁਜ਼ਾਰ ਲੈਂਦਾ ਇੱਧਰ ਉੱਧਰ, ਪਰ ਜਦੋਂ ਬਰਸਾਤੀ ਟਾਈਮ ਆ ਜਾਂਦਾ ਤੇ ਰਾਤ ਨੂੰ ਭਿੱਜਦਾ ਮੀਂਹ ਚ, ਤੇ ਉਦੋਂ ਫਿਰ ਆਪਦੇ ਸਾਥੀ ਨੂੰ ਜਾਂ ਸਾਥਣ ਨੂੰ ਕਹਿੰਦਾ ਵੀ ਤੜਕੇ ਨਾ ਪਹਿਲਾ ਕੰਮ ਆਪਾਂ ਨਾ ਖੁੱਡ ਪੱਟਣੀ, ਫੇਰ ਆਪਾਂ ਹੋਰ ਕੰਮ ਕਰਨਾ, ਪਹਿਲਾ ਕੰਮ ਆਪਣਾ ਖੁੱਡ ਪੱਟਣ ਦਾ, ਫੇਰ ਅੱਗੇ ਤੁਰਾਂਗੇ। ਸੋ ਕੋੜ ਕਿਰਲੇ ਦਾ ਰਾਤ ਦਾ ਕੀਤਾ ਹੋਇਆ ਵਾਅਦਾ ਉਹ ਅੱਜ ਤੱਕ ਪੂਰਾ ਨੀ ਹੋਇਆ, ਹੁਣ ਤੱਕ ਉਹ ਖੁੱਡ ਨੀ ਪੱਟਦਾ, ਉਹ ਐਂ ਟਾਈਮ ਪਾਸ ਕਰ ਲੈਂਦਾ। ਸੋ ਉਹੀ ਅਸੀਂ ਸਾਡੀ ਹੈ ਜੀ, ਅਸੀਂ ਰੋਜ਼ ਇੱਕ ਬਣਾ ਲੈਂਦੇ ਹਾਂ ਵੀ ਕੱਲ੍ਹ ਤੋਂ ਅਸੀਂ ਆਪਦੇ ਜੀਵਨ ਦੇ ਵਿੱਚ ਦਿਨ ਚਾਰਿਆਂ ਦੇ ਵਿੱਚ ਚੇਂਜਿਸ ਲਿਆਵਾਂਗੇ, ਫਰਕ ਲਿਆਵਾਂਗੇ। ਇਹ ਫਰਕ ਆਉਂਦਾ ਨੀ, ਇਹ ਵਕਤ ਨੀ ਆਉਂਦਾ। ਸੋ ਕੋਸ਼ਿਸ਼ ਕਰੋ ਦੋਸਤੋ, ਜਿਹੜਾ ਵੀ ਵਕਤ ਤੁਹਾਨੂੰ ਮਿਲਿਆ ਉਸੇ ਚ ਕੋਈ ਜਿਉਣ ਦੀ ਕੋਸ਼ਿਸ਼ ਕਰੋ। ਕੱਲ ਨੂੰ ਕੋਈ ਨੀ ਆਇਆ, ਜਾਂ ਕੱਲ ਨੂੰ ਜੇ ਕਹਿ ਵੀ ਕੱਲ ਨੂੰ ਅਸੀਂ ਸੌਖੇ ਹੋ ਜਾਵਾਂਗੇ, ਬਹੁਤ ਸਾਰੇ ਸੱਜਣ ਕਰਦੇ ਆ ਵੀ ਅਸੀਂ ਰੈਂਟ ਤੇ ਰਹਿੰਦੇ ਹਾਂ, ਘਰ ਲੈ ਲਏ ਸੌਖੇ ਹੋ ਜਾਵਾਂਗੇ। ਦੇਖੋ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਉਵੇਂ ਉਵੇਂ ਜਾਲ ਤੋਂ ਜੰਜਾਲ ਬਣੂਗਾ। ਇਹ ਮੇਰੀ ਗੱਲ ਅੱਜ ਲਿਖ ਲਓ, ਜਦੋਂ ਤੁਸੀਂ ਆਏ ਸੀ ਤੁਹਾਡੇ ਕੋਲੇ 2 ਟੈਸਟੀ ਸੀ, ਉਦੋਂ ਤੁਹਾਡੇ ਜਾਲ ਸੀ ਤੁਹਾਡੇ ਕੋਲੇ, ਤੇ ਹੁਣ ਤੁਸੀਂ ਜਿਵੇਂ ਜਿਵੇਂ ਅੱਗੇ ਵੱਧਦੇ ਗਏ ਹੋ, ਕਾਰਾਂ ਘਰ ਇੰਸ਼ੋਰੈਂਸਾਂ ਵਗੇਜੋ ਤੇ ਇਹ ਚੀਜ਼ਾਂ ਦੇ ਜੰਜਾਲ ਤੁਸੀਂ ਆਪਦੇ ਆਲੇ ਦੁਆਲੇ ਪਾਉਣ ਲਏ ਆ। ਸੋ ਇਹਨਾਂ ਜੰਜਾਲਾਂ ਦੇ ਵਿੱਚ ਮੈਂ ਤਾਂ ਬਹੁਤ ਸਾਰੇ ਸੱਜਣ ਮਿੱਤਰਾਂ ਨੂੰ ਇਹ ਵੀ ਦੇਖਦਾ ਵੀ ਅਸੀਂ ਭੁੱਖੇ ਢਿੱਡ ਭਰਤੀ ਕਰ ਰਹੇ ਹਾਂ ਅੱਜ ਕੱਲ੍ਹ ਬਹੁਤ ਸਾਰੇ। ਮੈਂ ਅਕਸਰ ਪਰਸਨਲ ਪੱਧਰ ਤੇ ਮੈਂ ਵੀ ਖੁਦ ਵੀ ਇਸ ਤੋਂ ਕਾਫੀ ਪਿਛਲੇ ਦਿਨਾਂ ਤੋਂ ਅਪਸੈਟ ਸੀ, ਪਰ ਮੈਂ ਆਪਣੇ ਜੀਪੀ ਨਾਲ ਗੱਲ ਕੀਤੀ, ਡਾਕਟਰ ਨਾਲ ਗੱਲ ਕੀਤੀ, ਤਾਂ ਉਹਨਾਂ ਨੇ ਮੈਨੂੰ 2-4 ਜਿਹੜੇ ਮੇਰੇ ਪਲਾਨ ਦਿੱਤੇ, ਮੇਰੇ ਖਾਣੇ ਪੀਣੇ ਦੇ ਪਲਾਨ ਦਿੱਤੇ, ਤੇ ਕਹਿੰਦੇ ਵੀ ਤੁਸੀਂ ਭਾਈ ਜੇ ਮਰਜ਼ੀ ਕੰਮ ਕਰੋ, ਜਿੱਥੇ ਮਰਜ਼ੀ ਭੱਜੇ ਕਰੋ, ਪਰ ਆਹ ਜ਼ਰੂਰ ਇੰਨਾ ਕੰਮ ਕਰੋ ਜਿਹੜਾ ਸੌਖਾ ਤੇ ਸਰਲ ਆ, ਤੇ ਉਹ ਉਹਦੇ ਨਾਲ ਤੁਹਾਡਾ ਜਿਹੜਾ ਸਰੀਰ ਆ ਜੇ ਫਿੱਟ ਆ ਤਾਂ ਤੁਸੀਂ ਸਾਰਾ ਕੁਛ ਹੀ ਫਿੱਟ ਰਹੂਗਾ। ਸੋ ਦੋਸਤੋ ਇਹ ਵੀ ਇੱਕ ਮੈਂ ਹੁਣ 2 ਮਿੰਟਾਂ 'ਚ ਇਹ ਵੀ ਇੱਕ ਕਾਮਨ ਪ੍ਰੋਬਲਮ ਆ ਮੇਰੇ ਨਿਗਾਹ 'ਚ ਆਈ ਆ ਕਈ ਦਿਨਾਂ ਤੋਂ, ਇਹ ਵੀ ਜ਼ਰੂਰ ਵਿਚਾਰ ਲਾ। ਅਸੀਂ ਵਿਦੇਸ਼ 'ਚ ਆਏ ਹਾਂ, ਤਕਰੀਬਨ ਅਸੀਂ ਹੱਡ ਭੰਨਵੀਂ ਮਿਹਨਤ ਕਰਦੇ ਹਾਂ, ਤੜਕੇ ਉੱਠ ਕੇ ਛੇਤੀ ਜਾਣਾ ਹੁੰਦਾ, ਕਾਹਲੀ ਦੇ ਵਿੱਚ ਬ੍ਰੇਕਫਾਸਟ ਜਿਹਾ ਬਣਦਾ, ਜਾਂ ਲੰਚ ਵੀ ਕਿਹਾ ਜਾਂਦੇ ਆ, ਸਾਨੂੰ ਪਤਾ ਹੀ ਆ ਤੇ ਕਿੰਨਾ ਕੁ ਪੌਸ਼ਟਿਕ ਹੁੰਦਾ ਉਹ। ਤੇ ਅਸੀਂ ਫੇਰ ਕੀ ਕਰਦੇ ਆ, ਅਸੀਂ ਕਈ ਵਾਰੀ ਭੁੱਖੇ ਭੈ ਫਿਰਦੇ ਆ, ਖਾਸ ਕਰਕੇ ਡਰਾਈਵਿੰਗ ਵਾਲੇ ਮੁੰਡੇ ਵੀ ਦੇਖਿਆ ਡਰਾਈਵਿੰਗ ਕਰਦੇ ਆ, ਲੰਮੇ ਲੰਮੇ ਰੂਟਾਂ ਤੇ ਜਾਂਦੇ ਆ, ਹੋਰ ਕਰਦੇ ਆ, ਤੇ ਉਸ ਢੰਗ ਨਾਲ ਖਾਣਾ ਪੀਣਾ ਦਾ ਜਿਹੜਾ ਰੁਟੀਨ ਆ ਉਹ ਨਹੀਂ ਆ। ਜਵਾਨੀ ਵੇਲੇ ਨਹੀਂ ਪਤਾ ਲੱਗਦਾ, ਜਵਾਨੀ ਵੇਲੇ ਬੰਦਾ ਟਾਈਮ ਪਾਸ ਕਰ ਲੈਂਦਾ, ਨਹੀਂ ਖਾਣ ਪੀਣ ਮਿਲਿਆ ਇਧਰੋਂ ਉਧਰੋਂ ਡੰਗਾ ਲਾ ਲੈਂਦਾ, ਪਰ ਅਸਲੀਅਤ ਕੀ ਹੁੰਦੀ ਆ, ਖਾਣ ਪੀਣ ਨਾਲ ਤੁਹਾਡੇ ਸਰੀਰ ਦਾ ਜਿਹੜਾ ਇੱਕ ਲੈਵਲ ਬਣਿਆ ਰਹਿੰਦਾ ਤੇ ਤੁਸੀਂ ਅੰਦਰੋਂ ਨਹੀਂ ਖੁਰਦੇ, ਤੇ ਜੇ ਤੁਸੀਂ ਘੱਟ ਖਾਂਦੇ ਪੀਂਦੇ ਆ ਸਮੇਂ ਤੇ ਨਹੀਂ ਖਾਂਦੇ ਪੀਂਦੇ ਤਾਂ ਤੁਸੀਂ ਅੰਦਰੋਂ ਖੁਰਦੇ ਹੋ। ਜਦੋਂ ਬੰਦਾ ਅੰਦਰੋਂ ਖੁਰਨ ਲੱਗ ਜਾਂਦਾ ਨਾ, ਉਦੋਂ ਬੰਦੇ ਨੂੰ ਪਤਾ ਨਹੀਂ ਲੱਗਦਾ, ਪਰ ਵਕਤ ਇਹ ਜਾ ਵੀ ਬੰਦਾ ਜਿਹੜਾ ਸਮੇਂ ਤੋਂ ਪਹਿਲਾਂ ਬੁਢਾਪਾ ਆਉਂਦਾ ਤੇ ਸਮੇਂ ਤੋਂ ਪਹਿਲਾਂ ਆਪਦੀ ਸ਼ਕਤੀ ਗਵਾ ਬੈਂਦਾ। ਸਰੀਰ ਨੂੰ ਲੋੜਾਂ, ਜਿੰਨੀਆਂ ਲੋੜਾਂ ਉਹਨਾਂ ਦੀ ਪੂਰਤੀ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਵਕਤ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹੋ। ਸੋ ਅੱਜ ਤੁਹਾਨੂੰ ਲੱਗਦਾ ਜਵਾਨੀ ਚ ਨਹੀਂ ਪਤਾ ਲੱਗਦਾ, ਤੁਸੀਂ ਭੁੱਖੇ ਭੈ ਤੁਰੇ ਕਰਦੇ ਹੋ, ਕੋਈ ਨੀ ਖਾ ਲਾਂਗੇ, ਏਦਾਂ ਸਰਦੀ ਏਦਾਂ ਹੋਜੂ, ਤਾਂ ਕੱਲ ਨੂੰ ਤੁਹਾਨੂੰ ਇਹ ਚੀਜ਼ਾਂ ਜ਼ਰੂਰ ਆੜੇ ਆਉਣਗੀਆਂ। ਸੋ ਬਹੁਤ ਸਾਰੇ ਸੱਜਣ ਮਿੱਤਰ ਇਹ ਫਾਰਮੂਲਾ ਅਪਣਾਉਂਦੇ ਵੀ ਆ, ਪਰ ਮੈਂ ਵੀ ਹੁਣ ਕੋਸ਼ਿਸ਼ ਕੀਤੀ ਅਪਣਾਉਣ ਦੀ, ਪਰ ਕਹਿੰਦੇ ਕਿ ਹੁੰਦੇ ਜਾਂਦਾ ਕਮਲੀ ਸਹੁਰੇ ਜਾਂਦੀ ਨੀ, ਤੇ ਜਾਂਦੀ ਆ ਤਾਂ ਮੁੜ ਕੇ ਆਉਂਦੀ ਨੀ, ਇਹ ਵੀ ਆਪਣੀ ਕਹਾਵਤ ਬਣੀ ਹੋਈ ਆ। ਮੈਨੂੰ ਡਾਕਟਰ ਨੇ ਨਾ ਪਲਾਨ ਬਣਾ ਕੇ ਦਿੱਤਾ, ਮੈਂ ਕਿਸੇ ਦੀ ਤਾਂ ਕੀ ਦੱਸਾਂ ਆਪਦੀ ਦੱਸਦਾ, ਡਾਕਟਰ ਮੈਨੂੰ ਉਹਦਾ ਵੀ ਖਾਣ ਪੀਣ ਦਾ ਜੇ ਤੇਰਾ ਰੁਟੀਨ ਨਹੀਂ ਬਣਦਾ ਇੱਧਰ ਉੱਧਰ, ਤੂੰ ਨਾ ਇੱਕ ਵਧੀਆ ਦਾ ਇੱਕ ਬਾਕਸ ਗੱਡੀ ਚ ਰੱਖ ਕੇ ਉਹ ਚ ਡਰਾਈ ਫਰੂਟ ਪਾ ਲਾ, ਪਰ ਡਰਾਈ ਫਰੂਟ ਵੀ ਕੋਸ਼ਿਸ਼ ਕਰੀ ਵੀ ਇਕੱਲੇ ਕਾਜੂ ਬਦਾਮ ਨਾ ਹੋਣ, ਉਹਨਾਂ ਦੇ ਵਿੱਚ ਪਿਸਤੇ ਹੋਣ, ਮਗਜ ਹੋਣ, ਹੋਰ ਨਿੱਕੀਆਂ ਨਿੱਕੀਆਂ ਚੀਜ਼ਾਂ ਜਿੰਨੀਆਂ ਵੀ ਅਲਸੀ ਦੇ ਬੀਜ ਤੱਕ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਾਰਿਆਂ ਨੂੰ ਮਿਕਸ ਅਪ ਕਰਕੇ ਤੇ ਤੂੰ ਉਹਨਾਂ ਨੂੰ ਨਾ ਇੱਕ ਆਪਣੀ ਗੱਡੀ ਚ ਰੱਖਿਆ ਕਰ, ਤੇ ਉਸ ਗੱਡੀ ਚ ਜਦੋਂ ਤੈਨੂੰ ਜੀ ਕਰੇ, ਜਦੋਂ ਤੈਨੂੰ ਲੱਗੇ ਭੁੱਖਾ, ਤੇ ਉਦੋਂ ਤੂੰ ਨਾ ਤੇਰਾ ਜਿਹੜਾ ਬੋਡੀ ਦਾ ਐਲਰਜੀ ਲੈਵਲ ਤਾਂ ਨਾ ਘਟੇ ਨਾ, ਤੇ ਉਦੋਂ ਤੂੰ ਉਹਨੂੰ ਉਹ ਖਾ ਲਿਆ ਕਰ, ਤੇ ਉਹਦੇ ਨਾਲ ਕੋਈ ਡਾਇਬਿਟਿਕ ਵਾਲੀ ਵੀ ਗੱਲ ਨੀ, ਉਹਦੇ ਨਾਲ ਕੋਈ ਹੋਰ ਵੀ ਨੀ ਹੈ, ਤੇ ਉਸ ਨਾਲ ਤੈਨੂੰ ਤੇਰੀ ਜਿਹੜੀ ਆ ਲੈਵਲ ਨੀ ਘਟੂਗਾ, ਤੂੰ ਲੈਵਲ ਚ ਤਾਂ ਰਹੇਗਾ ਨਾ, ਤੇ ਫੇਰ ਅਸਲ ਦੇ ਵਿੱਚ ਜਿਹੜੀ ਪੌਸ਼ਟਿਕ ਆਹਾਰ ਆ ਉਹੀ ਖਾਣਾ, ਪਰ ਫੇਰ ਵੀ ਜਿਹੜਾ ਇਹ ਇੱਕ ਅਲਟਰਨੇਟਿਵ ਦੇ ਤੌਰ ਦੇ ਉੱਤੇ ਤੂੰ ਗੱਡੀ ਚ ਜ਼ਰੂਰ ਰੱਖਿਆ ਕਰ। ਚਲੋ ਜੀ, ਆਪਾਂ ਨੂੰ ਤਾਂ ਰੱਖਦੀ ਜਾਂ ਖਾਣੇ ਪੀਂਦੇ ਰਹਿੰਦੇ ਤੇ, ਪਰ ਉਹ ਮੈਂ ਕੱਲ ਪਰਸੋਂ ਰੱਖ ਲਿਆ, ਤੇ ਰੱਖ ਕੇ ਤੇ ਪਰ ਮੇਰ ਮੇਰਮਾ ਉਹੀ ਉਹ ਕਮਲੀ ਸਹੁਰੇ ਜਾਣ ਵਾਲੀ ਗੱਲ ਹੋਈ ਵੀ ਮੈਨੂੰ ਪਤਾ ਆਪਣੇ ਨੀ ਲੱਗਿਆ, ਮੇਰਾ ਨਾ ਜੀ ਜਾ ਘਿਰੀ ਜਾਵੇ, ਮੈਂ ਆਖਿਆ ਵੀ ਐਂ ਦੇ ਕਿਉਂ ਹੋ ਜਾਂਦਾ ਕੁਛ ਖਾਣ ਪੀਣ ਜਿਹਨੂੰ ਜੀ ਕਿਉਂ ਨੀ ਕਰਦਾ। ਬਾਅਦ ਚ ਪਤਾ ਲੱਗਿਆ ਵੀ ਪਹਿਲੇ ਦਿਨ ਅੱਧਾ ਕਿਲੋ ਬੈਠਾ ਸਾਰਾ ਦਿਨ ਮੁੱਠੀਆਂ ਭਰ ਭਰ ਖਾਈ ਗਿਆ, ਉਹ ਇੰਨੇ ਖਾ ਲਏ ਵੀ ਉਹ ਅੱਧਾ ਕਿਲੋ ਖਾਣ ਨਾਲ ਜੀ ਘਿਰਨ ਲੱਗ ਗਿਆ, ਮੇਰੇ ਅੰਦਰ ਹੀ ਇਹ ਜਿਹਾ ਬਣ ਗਿਆ। ਸੋ ਕੋਸ਼ਿਸ਼ ਕਰੋ ਹਰੇਕ ਚੀਜ਼ ਨੂੰ ਸਬਰ ਸੰਤੋਖ ਨਾਲ, ਮੇਰੇ ਵਾਂਗੂ ਨਾ ਕਰੋ, ਸਬਰ ਸੰਤੋਖ ਨਾਲ ਇਹ ਜਿਹੀਆਂ ਚੀਜ਼ਾਂ ਜ਼ਰੂਰ ਆਪਦੇ ਨਾਲ ਰੱਖਿਆ ਕਰੋ ਭਰਾ ਮੇਰੇ। ਜੇ ਤੁਸੀਂ ਅੱਜ ਜਵਾਨੀ ਦਿੱਤੀ ਹੈ, ਤੁਹਾਨੂੰ ਜਵਾਨੀ ਦੇ ਵਿੱਚ ਮਿਹਨਤ ਕਰਨਾ ਕੋਈ ਬੁਰਾਈ ਗੱਲ ਨਹੀਂ, ਦੱਬ ਕੇ ਕੰਮ ਕਰੋ, ਪੰਜ ਚਾਰ ਸਾਲ ਮਿਹਨਤ ਕਰਕੇ ਚੰਗੇ ਪੈਸੇ ਜੋੜੋ, ਪੈਸੇ ਜੋੜ ਕੇ ਫੇਰ ਤੁਸੀਂ ਜੋ ਮਰਜ਼ੀ ਆਪਦੀ ਐਡਵਾਂਸ ਰਿਟਾਇਰਮੈਂਟ ਵੀ ਲੈ ਸਕੋਗੇ, ਵਧੀਆ ਜ਼ਿੰਦਗੀ ਗੁਜ਼ਾਰ ਸਕੋਗੇ ਇਸ ਮੁਲਕ ਦੇ ਵਿੱਚ। ਤੇ ਇਹ ਜਦੋਂ ਕੰਮ ਕਾਜ ਕਰਨਾ ਇਹਨਾਂ ਦੱਬ ਕੇ, ਤਾਂ ਸਿਹਤ ਦਾ ਧਿਆਨ ਜ਼ਰੂਰ ਰੱਖਣਾ, ਕਿਉਂਕਿ ਹੋ ਸਕਦਾ ਫਿਰ ਗਿਆਨੀ ਸੰਤੋਖ ਸਿੰਘ ਵਾਲਾ ਡਾਇਲੋਗ ਬੋਲਣਾ ਪਵੇ ਵੀ ਸਿਹਤ ਜਿਹੜੀ ਜਵਾਨੀ ਵੇਲੇ ਇੰਨਾ ਕੁ ਪੈਸਾ ਕਮਾਇਆ, ਸਰੀਰ ਨੂੰ ਤੋੜ ਤੋੜ ਕੇ ਪੈਸਾ ਕਮਾਇਆ, ਤੇ ਹੁਣ ਕਹਿੰਦੇ ਉਸ ਪੈਸੇ ਨਾਲ ਸਰੀਰ ਨੂੰ ਜਿਹੜਾ ਸਹੀ ਕਰਨ ਦੀ ਕੋਸ਼ਿਸ਼ ਆ, ਸਰੀਰ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਆ, ਜਿਹੜੀ ਕਿ ਨਾਕਾਮ ਹੁੰਦੀ ਆ, ਹੁੰਦਾ ਨੀ। ਸੋ ਕੋਸ਼ਿਸ਼ ਕਰੋ ਕਿ ਲਿਮਿਟ ਦੇ ਵਿੱਚ ਰਹੋ, ਪੈਸਾ ਕਮਾਉਣਾ ਵੀ ਜ਼ਰੂਰੀ ਹੈ, ਪਰ ਜੇ ਤੁਸੀਂ ਨਾਲ ਸਿਹਤ ਦਾ ਧਿਆਨ ਰੱਖਦੇ ਹੋ। ਸੋ ਦੋਸਤੋ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਹੋਰ ਆ ਰਹੇ ਆ, ਜਗਤਾਰ ਸਿੰਘ ਗਿੱਲ ਢੁੱਡੀ ਚੈਨ ਹਾਂਗਕਾਂਗ ਵਾਲੇ ਜੁੜਿਆ, ਜਿਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਨਾਲ ਉਹਨਾਂ ਨੇ ਇੱਕ ਫੋਟੋ ਮੈਸੇਜ ਭੇਜਿਆ ਜੀ, ਥੋੜੀ ਜੀ ਮੇਰੇ ਇੱਥੇ ਨੈਟ ਦੀ ਪ੍ਰੋਬਲਮ ਆ, ਖੁੱਲ ਨਹੀਂ ਰਿਹਾ, ਜਦੋਂ ਵੀ ਖੁੱਲਦਾ ਮੈਂ ਜ਼ਰੂਰ ਗੱਲ ਕਰਦਾ। ਗੈਰੀ ਢਿੱਲੋਂ ਬਾਈ ਕੈਨਬਰਾ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਮਿੰਟੂ ਭਾਜੀ, ਬਰਾੜ ਬਾਈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅਜੇ ਪਾਲ ਜੁੜੇ ਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਆਲ ਲਿਸਨਰ, ਨਾਈਸ ਗੱਲਬਾਤ ਹੈ ਜੀ। ਸੋ ਅਜੇ ਪਾਲ ਭਾਈ, ਬਸ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਆ, ਤੇ ਆਪਾਂ ਗੱਲਾਂ ਬਾਤਾਂ ਮਾਰ ਛੱਡਦੇ ਹਾਂ। ਕਹਿੰਦੇ ਨੇ ਜਿਹਦੇ ਗੱਲਾਂ ਜਿਹਦੀ ਜਵਾਨ ਚੱਲੇ ਸੱਤ ਸਾਲ ਚੱਲਦੇ ਆ ਜੀ, ਫਿਰ ਆਪਣੇ ਚੱਲਦੇ ਹੁਣ ਅੱਜ ਕੱਲ੍ਹ ਸੱਤ ਸਾਲ। ਤੇ ਜੀਮੇਲ ਜਿਹੜੀ ਸਾਡੇ ਨਾਲ ਪ੍ਰਭ ਸਿਮਰਨ ਬਾਈ ਜਿੱਥੇ ਜੁੜੇ ਆ, ਪ੍ਰਭ ਸਿਮਰਨ ਅਜੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ, ਤੇ ਆਪ ਸਭ ਦਾ ਦਿਨ ਖੁਸ਼ੀਆਂ ਭਲਾ ਹੋਵੇ। ਸੋ ਬਹੁਤ ਧੰਨਵਾਦ ਜੀ ਸਾਡੇ ਲਈ ਦੁਆ ਕਰਨ ਲਈ, ਤੇ ਸਾਰਿਆਂ ਦਾ ਅਸੀਂ ਉਮੀਦ ਕਰਦੇ ਹਾਂ ਵੀ ਦਿਨ ਖੁਸ਼ੀਆਂ ਭਲਿਆ ਹੋਵੇ। ਤੇ ਸਾਡੇ ਨਾਲ ਜੁੜਿਆ ਜੀ ਬਹੁਤ ਸਾਰੀਆਂ ਮੇਲਾਂ ਦੇ ਵਿੱਚ ਨਾ ਸਪੈਮ ਬਹੁਤ ਵਿੱਚ ਆ ਜਾਂਦੇ ਆ, ਤੇ ਪਰ ਸਾਡੇ ਸੱਜਣਾ ਮਿੱਤਰਾਂ ਦੇ ਨਾਂ ਤੇ ਪਤਾ ਲੱਗ ਜਾਂਦਾ ਵੀ ਕੀ ਆ, ਕਈ ਵਾਰੀ ਸਪੈਮ ਦੀ ਮੇਲ ਨਾ ਪੜਨਾ, ਇਹ ਵੀ ਨੀ ਕੋਈ ਪਤਾ ਹੁੰਦਾ ਵੀ ਪੁੱਠੀਆਂ ਸਿੱਧੀਆਂ ਮੇਲਾਂ ਦਿਨ ਚ ਹਜ਼ਾਰਾਂ ਦੀ ਗਿਣਤੀ ਚ ਆਉਂਦੀਆਂ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਮੈਂ ਕੋਸ਼ਿਸ਼ ਕਰਦਾ ਜੀ ਜਪਾਨ ਕਾਲ ਲਾਉਣ ਦੀ, ਤੇ ਸਾਡੇ ਬਾਈ ਪਰਮਿੰਦਰ ਸੋਢੀ ਹੋਰਾਂ ਨੂੰ ਲੈਂਦੇ ਨਾਲ ਆਪਾਂ, ਤੇ ਉਹਨਾਂ ਨਾਲ ਥੋੜੀ ਬਹੁਤ ਗੱਲਬਾਤ ਅੱਜ ਕਰਾਂਗੇ, ਪਰ ਕੋਸ਼ਿਸ਼ ਆ ਮੇਰੀ ਉਹਨਾਂ ਨਾਲ ਇੱਕ ਵੱਡੀ ਗੱਲਬਾਤ ਕਰਨੀ ਚਾਹੁੰਦਾ। ਮੇਰੇ ਦਿਲ ਦੇ ਕਰੀਬ ਜੇ ਕੁੱਝ ਇਨਸਾਨ ਹਨ ਜਾਂ ਕੁਝ ਇੱਕ ਸਾਹਿਤਕਾਰ ਹਨ ਜਾਂ ਜਿਹੜੇ ਕੁਛ ਕਰ ਰਹੇ ਆ ਸਮਾਜ ਲਈ, ਉਹਨਾਂ ਚ ਪਰਮਿੰਦਰ ਸੱਡੀ ਦਾ ਨਾਮ ਪਹਿਲੇ ਬੰਦਿਆਂ ਚ ਆਉਂਦਾ। ਬਹੁਤ ਦਿਲ ਆ ਉਹਨਾਂ ਨੂੰ ਮਿਲਣ ਦਾ, ਹਾਲੇ ਤੱਕ ਮਿਲ ਨੀ ਸਕਿਆ ਪਰ ਹਰ ਵਾਰ ਕੋਸ਼ਿਸ਼ ਹੁੰਦੀ ਹੈ। ਪਿਛਲੀ ਵਾਰੀ ਕੈਨੇਡਾ ਟੂਰ ਚ ਮਿਲਣਾ ਪਿਆ ਸੀ ਪਰ ਕੱਲ ਰਾਤੀ ਉਹਨਾਂ ਨੇ ਵਾਅਦਾ ਕੀਤਾ ਗਿਆ ਇਸ ਵਾਰ ਇੰਡੀਆ ਮਿਲਾਂਗੇ, ਤੇ ਬਹੁਤ ਕੋਸ਼ਿਸ਼ ਹੈ ਜਿਹਨਾਂ ਨੂੰ ਮਿਲਣ ਦੀ ਜੀਵਨ ਦੇ ਵਿੱਚ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਾਲ ਲੈਂਦੇ ਹਾਂ ਉਹਨਾਂ ਨੂੰ। ਤੇ ਰਪਿੰਦਰ ਗਿੱਲ ਸਾਡੇ ਨਾਲ ਘਾਲਕਾਂ ਵਾਲੇ ਜੁੜੇ ਆ ਜੀ ਮੈਲਬਨ ਤੋਂ, ਤੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਸ਼ੁਭ ਸਵੇਰ ਕਿਹਾ ਸੀ, ਕਹਿੰਦੇ ਇੰਜੋਏ ਕਰ ਰਹੇ ਪ੍ਰੋਗਰਾਮ ਨੂੰ। ਸੋ ਇੱਕ ਆਪਾਂ ਗੀਤ, ਤੇ ਗੀਤ ਤੋਂ ਬਾਅਦ ਮੈਂ ਆਉਣਾ ਜੀ ਬਾਈ ਪਰਮਿੰਦਰ ਸੋਢੀ ਹੋਰਾਂ ਦੇ ਨਾਲ।
ਸਪੇਨ ਦੀ ਇੱਕ ਕਹਾਵਤ ਅਨੁਸਾਰ ਜਿਹੜਾ 20 ਸਾਲ ਦੀ ਉਮਰ ਚ ਬਹਾਦਰ ਨਾ ਹੋਵੇ, 30 ਚ ਮਜ਼ਬੂਤ ਨਾ ਹੋਵੇ, 40 ਚ ਅਮੀਰ ਨਾ ਹੋਵੇ ਅਤੇ 50 ਚ ਅਨੁਭਵੀ ਨਾ ਹੋਵੇ, ਉਹ ਕਦੇ ਵੀ ਬਹਾਦਰ, ਮਜ਼ਬੂਤ, ਅਮੀਰ ਤੇ ਸਿਆਣਾ ਨਹੀਂ ਹੋ ਸਕਦਾ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
जापानी ये पगलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी ये पगलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी। पर अपना सीना ताने, अपना सीना ताने, मंजिल कहाँ कहाँ रुकना है, ऊपर वाला जाने, ऊपर वाला जाने। बढ़ते जाएं हम सैलानी जैसे एक दरिया तूफानी, सर पे लाल टोपी रूसी फिर भी दिल है हिंदुस्तानी। मेरा जूता है जापानी ये पगलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी। ऊपर लहर चले जीवन की, लहर चले जीवन की, नादा है जो बैठ किनारे पूछे राह वतन की, पूछे राह वतन की। चलना जीवन की कहानी, रुकना मौत की निशानी, सर पे लाल टोपी रूसी फिर भी दिल है हिंदुस्तानी। मेरा जूता जापानी ये पगलून इंग्लिस्तानी, सर पे लाल टोपी रूसी फिर भी दिल है हिंदुस्तानी। मेरा जूता है जापानी। राजकुंवर हम बिगड़े दिल शहजादे, बिगड़े दिल शहजादे, हम सिंहासन पर जा बैठे जब जब करे इरादे, जब जब करे इरादे। सूरत है जानी पहचानी, दुनिया वालों को हैरानी, सर पे लाल टोपी रूसी, फिर भी दिल है हिंदुस्तानी। मेरा जूता है जापानी, ये पतलून इंग्लिस्तानी, सर पे लाल टोपी रूसी, फिर भी दिल है हिंदुस्तानी। मेरा जूता है जापानी।
ਤੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਜਿੱਦਾਂ ਕਿ ਆਪ ਸਭ ਨਾਲ ਵਾਅਦਾ ਕੀਤਾ ਸੀ ਆਪ ਸਭ ਨੂੰ ਮੁਲਾਕਾਤ ਕਰਾਉਣੀ ਹੈ ਜੀ ਅੱਜ ਅਸੀਂ ਬਾਈ ਪਰਮਿੰਦਰ ਸੋਢੀ ਹੋਰਾਂ ਨਾਲ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਮੈਂ ਅਕਸਰ ਰੇਡੀਓ ਦੇ ਉੱਤੇ ਜਾਂ ਸਾਡੇ ਹਰਮਨ ਰੇਡੀਓ ਦੇ ਉੱਤੇ ਅਕਸਰ ਉਹਨਾਂ ਦੇ ਵਿਚਾਰ ਚੱਲਦੇ ਆ ਉਹਨਾਂ ਦੇ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਪਰ ਬੜੇ ਜੇ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਜੇ ਗੱਲ ਕਰਨੀ ਹੋਵੇ ਜਾਂ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਕੁਝ ਕਹਿਣਾ ਹੋਵੇ ਤਾਂ ਵੈਸੇ ਤਾਂ ਮੈਂ ਸਾਰੀ ਪ੍ਰੋਗਰਾਮ ਚ ਗੁਣਗਾਨ ਕਰ ਸਕਦਾ ਸਭ ਕੁਛ ਕਰ ਪਰ ਮੈਂ ਤਾਂ ਇੱਕ ਗੱਲ ਕਹਿਣਾ ਵੀ ਦੁਨੀਆਂ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਬਹੁਤ ਘੱਟ ਸੱਜਣ ਪੁਰਖ ਜਾਂ ਜਿਹੜੇ ਸੱਜਣ ਪੁਰਖ ਮਿਲਦੇ ਆ ਤੇ ਜੇ ਸੱਜਣ ਪੁਰਖਾਂ ਦੀ ਗੱਲ ਕਰੀਏ ਤਾਂ ਬਾਈ ਪਰਮਿੰਦਰ ਸੋਢੀ ਮੇਰੀ ਲਿਸਟ ਦੇ ਵਿੱਚ ਸਭ ਤੋਂ ਉੱਤੇ ਆ ਕੇ ਬੈਠਦੇ ਆ ਸੋ ਇੱਕ ਇਹੋ ਜਿਹੇ ਸੱਜਣ ਪੁਰਖ ਜਿਹਨਾਂ ਤੁਸੀਂ ਬਹੁਤ ਕੁਝ ਸਿੱਖ ਰਹੇ ਆ ਤੇ ਜਿਹੜੇ ਕਿ ਚੁੱਪ ਕਰਕੇ ਨਾ ਕੋਈ ਬਾਲਾ ਰੌਲਾ ਨਾ ਗੋਲਾ ਆਪਦੀ ਹਲੀਮੀ ਨਾਲ ਕੰਮ ਕਰ ਰਹੇ ਆ ਤੇ ਕੰਮ ਵੀ ਇਹੋ ਜਿਹਾ ਕਰ ਰਹੇ ਆ ਜਿਹੜਾ ਕਿ ਅਸੀਂ ਸੋਚਦੇ ਹਾਂ ਵੀ ਇਸ ਗੱਲ ਦੇ ਉੱਤੇ ਕੰਮ ਹੋਵੇ ਇਹ ਚੀਜ਼ ਹੋਵੇ। ਮੈਨੂੰ ਯਾਦ ਆ ਮੈਂ ਅੱਜ ਤੋਂ 15-20 ਸਾਲ ਪਹਿਲਾਂ ਸੋਚਦਾ ਹੁੰਦਾ ਸੀ ਵੀ ਜਿਹੜੇ ਕਹਾਵਤਾਂ ਬਣਦੀਆਂ ਕਿੰਨਾ ਸੱਚ ਹੁੰਦੀਆਂ ਤੇ ਬੰਦੇ ਤੇ ਕਿੰਨੇ ਕੰਮ ਆਉਂਦੀਆਂ ਕਿਉਂ ਨਾ ਇਕੱਠੀਆਂ ਹੋਣ ਇੱਕ ਥਾਂ ਦੇ ਉੱਤੇ ਤੇ ਫੇਰ ਬੰਦਾ ਇਹਨਾਂ ਤੋਂ ਸੇਧ ਲਵੇ। ਮੈਂ ਤਾਂ ਅਜੇ ਸੋਚਦਾ ਹੁੰਦਾ ਸੀਗਾ ਇਹ ਗੱਲਾਂ ਤੇ ਪਰ ਬਾਈ ਪਰਮਿੰਦਰ ਸੋਢੀ ਹੋਰਾਂ ਨੇ ਕਰ ਦਿਖਾਇਆ ਤੇ ਅੱਜ ਉਹ ਇਹੋ ਜਿਹੀ ਕਿਤਾਬ ਬਣ ਗਈ ਵੀ ਦੁਨੀਆਂ ਦੇ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਬਣੀ ਹੋਈ ਆ ਤੇ ਪਤਾ ਨੀ ਕਿੰਨੀ ਕੁ ਪਬਲਿਸ਼ ਹੋ ਚੁੱਕੀ ਆ। ਤੇ ਹੁਣ ਜਿਹੜਾ ਲੇਟੈਸਟ ਉਹਨਾਂ ਨੇ ਕੰਮ ਕੀਤਾ ਉਹ ਬਹੁਤ ਹੀ ਬਾ ਕਮਾਲ ਆ ਜੀ। ਅਕਸਰ ਅਸੀਂ ਸ਼ਬਦਾਂ ਦੀ ਗੱਲ ਕਰਦੇ ਹਾਂ ਵੀ ਸ਼ਬਦ ਕੁਛ ਫੈਲ ਰਹੇ ਆ ਇੱਧਰ ਉੱਧਰ, ਤਾਂ ਉਹਨਾਂ ਦੇ ਉੱਤੇ ਬਾਈ ਪਰਮਿੰਦਰ ਸੋਢੀ ਹੋਰਾਂ ਦੀ ਜਿਹੜੀ ਲੇਟੈਸਟ ਕਿਤਾਬ ਜਿਹੜੀ ਉਹ ਆਈ ਆ ਤੇ ਉਹਦੇ ਬਾਰੇ ਵਿੱਚ ਆਪਾਂ ਅੱਜ ਗੱਲਬਾਤ ਉਹਨਾਂ ਤੋਂ ਉਹਨਾਂ ਨਾਲ ਹੀ ਜਾਣਨਾ ਗਾ ਤੇ ਉਹਨਾਂ ਤੋਂ ਹੀ ਹੋਰ ਗੱਲਬਾਤ ਕਰਨੀ ਆ ਤੇ ਥੋੜਾ ਬਹੁਤ ਉਹਨਾਂ ਦੇ ਜੀਵਨ ਤੇ ਆਪਾਂ ਝਾਤ ਮਾਰਨੀ ਆ। ਸੋ ਇਸ ਟਾਈਮ ਸਾਡੇ ਨਾਲ ਉਹ ਜਾਪਾਨ ਤੋਂ ਤੜਕੇ ਤੜਕੇ ਉਹਨਾਂ ਨੂੰ ਸੁਨੇਹਾ ਠਾ ਲਿਆ ਜੀ, ਜੁੜ ਚੁੱਕੇ ਆ। ਸੋ ਸਤਿ ਸ੍ਰੀ ਅਕਾਲ ਸੋਢੀ ਸਾਹਿਬ ਤੇ ਮਾਫੀ ਚਾਹੁੰਦੇ ਹਾਂ ਜੀ ਵੱਡੇ ਤੜਕੇ ਤੁਹਾਨੂੰ ਉਠਾਉਣ ਲਈ।
ਨਹੀਂ ਸਤਿ ਸ੍ਰੀ ਅਕਾਲ ਜੀ, ਮੈਨੂੰ ਬੜੀ ਖੁਸ਼ੀ ਹੋਈ ਆਪ ਤੁਹਾਡੇ ਨਾਲ ਔਰ ਤੁਹਾਡੇ ਸਾਰੇ ਸਰੋਤਿਆਂ ਨਾਲ ਮਿਲ ਕੇ ਤੇ ਆਪਣਾ ਮੈਨੂੰ ਚੰਗਾ ਲੱਗੇਗਾ ਤੁਹਾਡੇ ਨਾਲ ਗੱਲਾਂ ਕਰਕੇ, ਬੜੀ ਮਿਹਰਬਾਨੀ।
ਜੀ ਜੀ ਬਹੁਤ ਮਿਹਰਬਾਨੀ ਸਾਡੇ ਪੜ ਭਾਗ ਹੈ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਅੱਜ ਆਪਾਂ ਕੁਝ ਇੱਕ ਦਿਲ ਦੀਆਂ ਗੱਲਾਂ ਕਰਨੀਆਂ ਸੋਢੀ ਸਾਹਿਬ ਗੱਲ ਇਹ ਹੈ ਵੀ ਆਪਾਂ ਦੇਖੋ ਮੋਸਟਲੀ ਤਾਂ ਜਿਹੜੇ ਸਾਹਿਤਕ ਹਲਕਿਆਂ ਚ ਜਿਹਨੂੰ ਵੀ ਮਾੜੀ ਜੀ ਵੀ ਰੁਚੀ ਆ ਉਹਨਾਂ ਨੂੰ ਲੋੜ ਨੀ ਹੈਗੀ ਕਿਸੇ ਜਾਣ ਪਹਿਚਾਣ ਦੀ ਪਰ ਫੇਰ ਵੀ ਬਹੁਤ ਸਾਰੇ ਸਾਡੇ ਹਰਮਨ ਰੇਡੀਓ ਦੇ ਪਰਿਵਾਰ ਦੇ ਵਿੱਚ ਇਹ ਜੇ ਲਿਸਨਰ ਨੇ ਜਿਹੜੇ ਕਿ ਹੌਲੀ ਹੌਲੀ ਸਾਡੇ ਨਾਲ ਜੁੜ ਰਹੇ ਆ ਸਾਹਿਤ ਨਾਲ ਜੁੜ ਰਹੇ ਆ ਜੰਗ ਆ ਤੇ ਉਹਨਾਂ ਨੂੰ ਉਹ ਰੋਜ਼ ਸਾਨੂੰ ਫੋਨ ਕਰਦੇ ਆ ਮੈਸੇਜ ਕਰਦੇ ਸੀ ਕੀ ਪੜ੍ਹੀਏ ਕਿਹਨੂੰ ਪੜ੍ਹੀਏ ਕਿੱਥੋਂ ਪੜ੍ਹੀਏ ਕੀ ਚੀਜ਼ ਆ ਤਾਂ ਉਹ ਉਹਨਾਂ ਗੱਲਾਂ ਦੇ ਲਈ ਮੈਂ ਚਾਹੁੰਦਾ ਵੀ ਥੋੜਾ ਜਿਹਾ ਆਪਾਂ ਪਿਛੋਕੜ ਤੋਂ ਸ਼ੁਰੂ ਕਰੀਏ ਪੰਜਾਬ ਤੋਂ ਤੁਸੀਂ ਕਿਹੜੇ ਜਗ੍ਹਾ ਤੋਂ ਬਿਲੋਂਗ ਕਰਦੇ ਹੋ
ਮੈਂ ਪੰਜਾਬ ਚ ਜ਼ਿਲ੍ਹਾ ਪਟਿਆਲਾ ਜੀ ਆਪਣਾ ਪਿੰਡ ਮੇਰਾ ਹੈ ਜਾਲਪੁਰਾ ਸੋਢੀਆਂ ਜ਼ਿਲ੍ਹਾ ਪਟਿਆਲਾ ਵਿੱਚ ਜੀ ਮੈਂ ਉੱਥੋਂ ਬਿਲੋਂਗ ਕਰਦਾ ਜੀ ਤੇ ਮੇਰੀ ਜਿਹੜੀ ਪੜ੍ਹਾਈ ਲਿਖਾਈ ਆ ਉਹ ਸਾਰੀ ਪੰਜਾਬ ਦੀ ਆ ਐਮ ਏ ਪੀ ਐਚ ਡੀ ਕਰਦਾ ਸੀ ਮੈਂ ਉਦੋਂ ਜਦੋਂ ਮੈਂ ਜਪਾਨ ਆਇਆ ਤੇ ਉਹ ਉਸ ਤੋਂ ਬਾਅਦ ਮੈਂ ਪਿਛਲੇ 30 ਸਾਲਾਂ ਤੋਂ ਜਪਾਨ ਵਿੱਚ ਹੀ ਹਾਂ ਇਸ ਕਰਕੇ ਅੱਧਾ ਮੇਰਾ ਅੱਧਾ ਜੀਵਨ ਪੰਜਾਬ ਦਾ ਹੈ ਜੀ ਤੇ ਅੱਧਾ ਜੀਵਨ ਜਪਾਨ ਦਾ ਹੈ
ਜੀ ਜੀ ਸੋ ਜਪਾਨ ਦੇ ਮਾਮਲੇ ਦੇ ਵਿੱਚ ਅਸੀਂ ਜੇ ਗੱਲ ਕਰੀਏ ਸਾਡੇ ਵਿਦੇਸ਼ਾਂ ਦੇ ਮਾਮਲੇ ਚ ਗੱਲ ਕਰੀਏ ਸਾਡੇ ਲੋਕ ਵਿਦੇਸ਼ਾਂ ਨੂੰ ਵਿਦੇਸ਼ ਸਦਾ ਹੀ ਲੜਦੇ ਸਾਡੇ ਲਈ ਖਿੱਚ ਰਹੀ ਹੈ ਪੰਜਾਬੀਆਂ ਲਈ ਤੇ ਪਰ ਜੋ ਖਿੱਚਦਾ ਜੇ ਗੱਲ ਦੇਖੀਏ ਤਾਂ ਪਹਿਲਾਂ ਵਾਲੇ ਜਿਹੜੀ ਪੀੜ੍ਹੀ ਸੀ ਉਹਨਾਂ ਨੂੰ ਇੰਗਲੈਂਡ ਚੰਗਾ ਲੱਗਿਆ ਫਿਰ ਉਦੋਂ ਬਾਅਦ ਕੈਨੇਡਾ ਅਮਰੀਕਾ ਚ ਨੂੰ ਬਸਣ ਸ਼ੁਰੂ ਹੋ ਗਏ ਤੇ ਫਿਰ ਤੀਜਾ ਪੜਾਅ ਜਿਹੜਾ ਆਸਟ੍ਰੇਲੀਆ ਵਾਲੇ ਪਾਸੇ ਹੋਇਆ ਨਿਊਜ਼ੀਲੈਂਡ ਵਾਲੇ ਪਾਸੇ ਹੋਇਆ ਪਰ ਇਹ ਜਪਾਨ ਵੱਲ ਨੂੰ ਸਾਡੇ ਪੰਜਾਬੀਆਂ ਦਾ ਰੁਝਾਨ ਬਹੁਤ ਘੱਟ ਰਿਹਾ ਤੇ ਇਹ ਤੁਹਾਡਾ ਕੋਈ ਸਪੈਸ਼ਲ ਕਾਰਨ
ਹਾਂਜੀ ਅਸਲ ਚ ਜਿਹੜੇ ਸਾਡੇ ਕਿਉਂਕਿ ਸਾਡਾ ਇਤਿਹਾਸ ਇਹੋ ਜਿਹਾ ਕਿ ਅਸੀਂ ਅੰਗਰੇਜ਼ਾਂ ਨਾਲ ਬ੍ਰਿਟਿਸ਼ ਨਾਲ ਸਾਡਾ ਸੰਬੰਧ ਰਿਹਾ ਇਸ ਕਰਕੇ ਬਹੁਤੇ ਪੰਜਾਬੀ ਜਦੋਂ ਗਏ ਆ ਮਾਈਗ੍ਰੇਟ ਕੀਤੇ ਆ ਉਹ ਇਹਨਾਂ ਮੁਲਕਾਂ ਚ ਗਏ ਆ ਜਿੱਥੇ ਇਹ ਬ੍ਰਿਟਿਸ਼ ਅੰਪਾਇਰ ਦਾ ਪ੍ਰਭਾਵ ਸੀ ਜਿਵੇਂ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਅਮਰੀਕਾ ਕੈਨੇਡਾ ਵਗੈਰਾ ਤੇ ਬਹੁਤੇ ਪੰਜਾਬੀ ਸਾਡੇ ਜਿਹੜੇ ਆ ਉਹ ਇਹਨਾਂ ਦੇਸ਼ਾਂ ਚ ਹੀ ਗਏ ਆ ਉਹਦਾ ਇਹ ਕਾਰਨ ਨੇ ਇਤਿਹਾਸਕ ਕਾਰਨ ਨੇ ਮੇਰਾ ਜਪਾਨ ਆਉਣ ਦਾ ਕਾਰਨ ਕੁਛ ਥੋੜਾ ਜਿਹਾ ਵੱਖਰਾ ਸੀਗਾ ਕਿ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤੇ ਉਦੋਂ ਸਾਡੇ ਕੁਛ ਵਿਦਿਆਰਥੀ ਆਏ ਸੀ ਜਪਾਨੀ ਵਿਦਿਆਰਥੀ ਤੇ ਸਾਡੀ ਯੂਨੀਵਰਸਿਟੀ ਵਿੱਚ ਪੰਜਾਬੀ ਪੜ੍ਹਨ ਉਹਨਾਂ ਨਾਲ ਮੇਰੀ ਦੋਸਤੀ ਹੋ ਗਈ ਤੇ ਉਹ ਉਸ ਦੋਸਤੀ ਵਿੱਚੋਂ ਇੱਕ ਕੁੜੀ ਨਾਲ ਮੇਰਾ ਰਿਸ਼ਤਾ ਸੀ ਜਿਹੜਾ ਉਹ ਆਪਣਾ ਉਹਦੇ ਨਾਲ ਮੇਰੀ ਉਹ ਜੀਵਨ ਸਾਥੀ ਬਣੀ ਤੇ ਉਹਦੇ ਜੀਵਨ ਸਾਥੀ ਬਣਨ ਕਰਕੇ ਮੈਨੂੰ ਜਪਾਨ ਆਉਣਾ ਪਿਆ
ਜੀ 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 ਸੋ ਦੇਖੋ ਇੱਕ ਤੰਦ ਹੁੰਦੇ ਆ ਸੰਯੋਗ ਹੁੰਦੇ ਆ ਤੰਦ ਜੁੜੇ ਸੀ ਤੇ ਤੁਸੀਂ ਜਪਾਨ ਪਹੁੰਚ ਗਏ ਹੋ ਤੇ ਜਪਾਨ ਦੇ ਹੁਣ ਜੇ ਜਪਾਨ ਦੀ ਜਾਂ ਗੱਲ ਕਰੀਏ ਤਾਂ ਕਈ ਵਾਰੀ ਕੀ ਹੁੰਦਾ ਨਾ ਸਾਡੇ ਕੋਲੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਮੂਵ ਹੁੰਦੇ ਆ ਜਪਾਨੀ ਇੰਡੀਆ ਦੇ ਵਿੱਚ ਪੰਜਾਬੀ ਸਿੱਖਣ ਗਏ ਸੀ ਉਹ ਉੱਥੋਂ ਤੁਸੀਂ ਤੁਹਾਡਾ ਸੰਯੋਗ ਬਣਿਆ ਤੁਸੀਂ ਜਪਾਨ ਆਏ ਪਰ ਜਪਾਨ ਆ ਕੇ ਤੁਸੀਂ ਭੋਰਾ ਵੀ ਜਿਹੜਾ ਜਪਾਨੀ ਵਾਲਾ ਟੱਚ ਮੈਨੂੰ ਇੱਕ ਚੀਜ਼ ਤਾਂ ਸਾਨੂੰ ਜਿਹੜੀ ਮਿਲੀ ਜਿਹੜੀ ਸਾਡੀ ਉਹ ਲਿਖਦੇ ਨੀ ਵੀ ਖੁਸ਼ਵੰਤ ਸਿੰਘ ਦੇ ਤੁਰ ਜਾਣ ਤੇ ਕਿਸੇ ਨੇ ਲਿਖਿਆ ਸੀ ਵੀ ਸਾਡੀ ਖਿੜਕੀ ਬੰਦ ਹੋ ਗਈ ਪੱਛਮ ਵਾਲੇ ਪਾਸੇ ਦੀ ਸਾਡੇ ਲਈ ਤੁਸੀਂ ਇੱਕ ਖਿੜਕੀ ਦਾ ਕੰਮ ਬਣੇ ਹੋਏ ਹੋ ਜੇ ਅਸੀਂ ਜਪਾਨ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਦੇ ਧਰਮ ਦੀਆਂ ਗੱਲਾਂ ਕਰਦੇ ਹਾਂ ਜਾਂ ਉਹਨਾਂ ਚੀਜ਼ਾਂ ਦੀ ਗੱਲਾਂ ਕਰਦੇ ਹੋ ਸਾਡੇ ਲਈ ਉਹ ਖਿੜਕੀ ਬਣੇ ਹੋਏ ਤਾਂ ਤੁਸੀਂ ਜਪਾਨ ਜਦੋਂ ਆਏ ਸੀ ਉਦੋਂ ਪਹਿਲਾਂ ਹੀ ਸਾਹਿਤ ਨਾਲ ਕੋਈ ਜੁੜੇ ਹੋਏ ਸੀ ਜਾਂ ਉਦੋਂ ਬਾਅਦ ਤੁਹਾਨੂੰ ਲੱਗਿਆ ਵੀ ਇੱਥੇ ਬਹੁਤ ਕੰਮ ਹੋਣ ਵਾਲਾ
ਦੋਨੇ ਗੱਲਾਂ ਨੇ ਜੀ ਮੈਂ ਉੱਥੇ ਸਾਹਿਤ ਦਾ ਵਿਦਿਆਰਥੀ ਸੀ ਪੰਜਾਬ ਵਿੱਚ ਵੀ ਮੇਰਾ ਸੰਬੰਧ ਸਾਹਿਤ ਨਾਲ ਸੀ ਤੇ ਜਦੋਂ ਮੈਂ ਜਪਾਨ ਆਇਆ ਤੇ ਉਦੋਂ ਇੱਥੇ ਮੈਨੂੰ ਜਪਾਨੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ ਤੇ ਮੈਨੂੰ ਇਹ ਲੱਗਿਆ ਕਿ ਪੰਜਾਬੀ ਵਿੱਚ ਜਿਹੜਾ ਜਪਾਨੀ ਸਾਹਿਤ ਅਨੁਵਾਦ ਹੋਣਾ ਚਾਹੀਦਾ ਹੈ ਸਾਡੇ ਕੋਲ ਅੰਗਰੇਜ਼ੀ ਸਾਹਿਤ ਪੰਜਾਬੀ ਵਿੱਚ ਬਹੁਤ ਅਨੁਵਾਦ ਹੋਇਆ ਹੈ ਔਰ ਰੂਸੀ ਸਾਹਿਤ ਸਾਡੇ ਕੋਲ ਬਹੁਤ ਅਨੁਵਾਦ ਹੋਇਆ ਹੈ ਪੰਜਾਬੀ ਵਿੱਚ ਲੇਕਿਨ ਜਪਾਨੀ ਜਾਂ ਚੀਨੀ ਸਾਹਿਤ ਇਸ ਪਾਸੇ ਕੋਰੀਆ ਵਾਲਾ ਸਾਹਿਤ ਸਾਡੇ ਪੰਜਾਬੀ ਜ਼ੁਬਾਨ ਵਿੱਚ ਅਨੁਵਾਦ ਨਹੀਂ ਹੋਇਆ ਤੇ ਮੈਨੂੰ ਲੱਗਿਆ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇੱਥੋਂ ਦਾ ਚੰਗਾ ਸਾਹਿਤ ਹੈ ਜਿਹੜਾ ਉਹ ਪੰਜਾਬੀ ਵਿੱਚ ਅਨੁਵਾਦ ਕਰਾਂ ਤੇ ਆਪਣੇ ਜਿਹੜੇ ਆਪਣੀ ਬੋਲੀ ਦੇ ਜਿਹੜੇ ਪਾਠਕ ਨੇ ਉਹਨਾਂ ਨੂੰ ਜਿਹੜੀ ਹੈ ਇਹਦੇ ਨਾਲ ਮਿਲਾਇਆ ਜਾਵੇ ਉਸ ਪਰੰਪਰਾ ਚ ਫਿਰ ਮੈਂ ਕੁਛ ਅਜੋਕੀ ਜਪਾਨੀ ਕਵਿਤਾ ਪੰਜਾਬੀ ਵਿੱਚ ਅਨੁਵਾਦ ਕਰੀ ਫਿਰ ਮੈਂ ਇੱਥੋਂ ਦੀਆਂ ਕਹਾਣੀਆਂ ਸੀ ਜਿਹੜੀਆਂ ਮਸ਼ਹੂਰ ਕਹਾਣੀਆਂ ਉਹ ਕਹਾਣੀ ਕਹਾਣੀ ਸੰਗ੍ਰਹਿ ਤੇ ਕੰਮ ਕੀਤਾ ਮੈਂ ਤੇ ਫਿਰ ਇੱਕ ਜਪਾਨੀ ਹਾਈਕੂ ਸ਼ਾਇਰੀ ਹੈ ਜਿਹੜੀ ਛੋਟੀ ਕਵਿਤਾ ਹੁੰਦੀ ਹੈ ਉਸ ਦਾ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ ਹਾਂਜੀ
ਜੀ ਸੋ ਜਦੋਂ ਵੀ ਹਾਇਕੂ ਦੀ ਗੱਲ ਚੱਲਦੀ ਆ ਜਾਂ ਕਿਉਂਕਿ ਦੇਖੋ ਸਾਹਿਤ ਨਾਲ ਜੁੜੇ ਲੋਕਾਂ ਨੂੰ ਤਾਂ ਚਲੋ 20-25 ਸਾਲ ਤੋਂ ਇਸ ਪਾਸੇ ਰੁਝਾਨ ਪਿਆ, ਪਰ ਨਵੇਂ ਲੋਕਾਂ ਨੂੰ ਗੇਰੀ ਹੁਣ ਪਤਾ ਲੱਗਦਾ ਵੀ ਹਾਇਕੂ ਵੀ ਇੱਕ ਵਿਧੀ ਆ ਤੇ ਉਹਦੇ ਚ ਲਿਖਿਆ ਜਾਂਦਾ ਜਾਂਦਾ, ਪਰ ਜਦੋਂ ਵੀ ਹਾਇਕੂ ਦੀ ਕਿਤੇ ਗੱਲ ਚੱਲਦੀ ਆ ਤਾਂ ਉਦੋਂ ਪਹਿਲਾ ਨਾਂ ਤੁਹਾਡਾ ਆਉਂਦਾ। ਤੁਸੀਂ ਹਾਇਕੂ ਨੂੰ ਪੰਜਾਬੀ ਚ ਇੰਟਰੋਡਿਊਸ ਕਰਾਇਆ, ਤੋ ਇਹ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਤੁਸੀਂ ਜਾਪਾਨੀ ਹਾਇਕੂ ਸੀ ਜਾਂ ਤੁਸੀਂ ਉਹਨੂੰ ਪੰਜਾਬ ਚ ਇੰਟਰੋਡਿਊਸ ਕੀਤਾ, ਉਹਦੇ ਚ ਬਹੁਤ ਸਾਰੇ ਲੋਕ ਮੈਂ ਦੇਖ ਰਿਹਾ ਵੀ ਹਾਇਕੂ ਲਿਖ ਰਹੇ ਆ, ਕੀ ਉਹ ਸਮਝਣ ਚ ਕਾਮਯਾਬ ਹੋਏ ਤੇ ਤੁਸੀਂ ਕੀ ਭਵਿੱਖ ਦੇਖ ਰਹੇ ਹੋ ਪੰਜਾਬ ਚ ਹਾਇਕੂ ਦਾ?
ਹਾਇਕੂ ਜਿਹੜਾ ਹੈ ਜੀ ਇੱਕ ਛੋਟੀ ਕਵਿਤਾ ਹੈ, ਬੜੀ 3 ਸਤਰਾਂ ਵਿਚ ਬਿਲਕੁਲ ਥੋੜੇ ਜਿਹੇ ਸ਼ਬਦਾਂ ਵਿਚ ਇਸ ਕਵਿਤਾ ਨੂੰ ਪੂਰਾ ਕੀਤਾ ਜਾਂਦਾ ਹੈ। ਸਾਡੇ ਕੋਲ ਇਸ ਕਿਸਮ ਦੀ ਕਵਿਤਾ ਸੀ ਜਿਹੜੀ ਸਾਡੀ ਜਿਵੇਂ ਪੰਜਾਬ ਦੀਆਂ ਬੋਲੀਆਂ ਨੇ ਟੱਪੇ ਨੇ ਜਿਹੜੇ ਛੋਟੇ ਛੋਟੇ, ਉਸ ਕਿਸਮ ਦੀ ਸਾਡੇ ਕੋਲ ਕਵਿਤਾ ਸੀ, ਲੇਕਿਨ ਉਹ ਲੋਕ ਸਾਹਿਤ ਸੀ, ਲੋਕਾਂ ਰਾਹੀਂ ਲਿਖੀ ਹੋਈ ਕਵਿਤਾ ਹੁੰਦੀ ਹੈ। ਹਾਇਕੂ ਹੁੰਦਾ ਕਿ ਵਿਅਕਤੀ ਵਿਸ਼ੇਸ਼ ਵੱਲੋਂ ਜਾਂ ਕਿਸੇ ਕਵੀ ਵੱਲੋਂ ਇਹ ਲਿਖੀ ਜਾਂਦੀ ਹੈ, ਉਸੇ ਕਿਸਮ ਦੀ ਸਿਨਫ ਹੈ, ਛੋਟੀ ਜਿਹੀ ਕਵਿਤਾ ਤੇ ਇਹਦੇ ਚ ਕੁਛ 2-3 ਗੁਣ ਹੁੰਦੇ ਨੇ। ਇੱਕ ਤੇ ਇਹ ਛੋਟੀ ਹੁੰਦੀ ਹੈ, ਨੰਬਰ 1। ਨੰਬਰ 2, ਇਸ ਵਿੱਚ ਕੁਦਰਤ ਦਾ ਜ਼ਿਕਰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕੀਤਾ ਜਾਂਦਾ, ਚਾਹੇ ਉਹ ਗਰਮੀ ਦਾ ਹੋਵੇ, ਚਾਹੇ ਸਰਦੀ ਦਾ ਹੋਵੇ, ਬਰਸਾਤ ਦਾ ਹੋਵੇ, ਪਤਝੜ ਦਾ ਹੋਵੇ, ਤੇ ਮੌਸਮ ਦਾ ਜ਼ਿਕਰ ਇਹਦੇ ਵਿੱਚ ਜ਼ਰੂਰ ਹੁੰਦਾ ਹੈ। ਤੇ ਤੀਸਰਾ ਇਹ ਹੁੰਦਾ ਹੈ ਕਿ ਇਹ ਵਰਤਮਾਨ ਵਿੱਚ ਬੈਠ ਕੇ ਲਿਖੀ ਜਾਂਦੀ ਹੈ, ਇਹ ਤੁਹਾਡੇ ਸਾਹਮਣੇ ਘਟਨਾ ਵਾਪਰਦੀ ਹੈ। ਤੇ ਇਸ ਕਿਸਮ ਦੀ ਇਹ ਕਵਿਤਾ ਸੀ, ਇਹ ਪਹਿਲੀ ਵਾਰੀ ਮੈਂ ਪੰਜਾਬੀ ਵਿੱਚ ਇਸ ਨੂੰ ਲੈ ਕੇ ਆਇਆ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤੇ ਹੁਣ ਬਹੁਤ ਸਾਰੇ ਇਹ ਨਵੇਂ ਜਿਹੜੇ ਸਾਡੇ ਨਵੀਂ ਪੀੜ੍ਹੀ ਦੇ ਕਵੀ ਨੇ ਉਹ ਲਿਖ ਰਹੇ ਨੇ ਇਸ ਕਿਸਮ ਦੀ ਕਵਿਤਾ, ਤੇ ਉਹਦੇ ਚ ਚੰਗੀ ਕਵਿਤਾ ਵੀ ਬਹੁਤ ਸੋਹਣੀ ਲਿਖੀ ਜਾ ਰਹੀ ਹੈ ਤੇ ਨਾਲ ਨਾਲ ਕੁਛ ਹੁੰਦਾ ਕਿ ਇਸ ਨੂੰ ਛੋਟੀ ਕਵਿਤਾ ਸਮਝ ਕੇ ਲੋਕ ਵੀ ਲਿਖਣ ਦੀ ਕੋਸ਼ਿਸ਼ ਕਰਦੇ ਆ, ਪਰ ਉਹਦੇ ਚ ਹੁੰਦਾ ਕਿ ਚਲੋ ਜਦੋਂ ਕੋਈ ਸਾਹਿਤ ਲਿਖਿਆ ਜਾਏਗਾ, ਕੋਈ ਨਵੀਂ ਸਿਨਫ ਆਏਗੀ ਸਾਡੇ ਕੋਲ, ਉਹਦੇ ਵਿੱਚ ਬਹੁਤ ਸਾਰੀ ਪੋਲਿਊਸ਼ਨ ਵੀ ਨਾਲ ਆਉਂਦੀ ਹੈ, ਪਰ ਨਾਲ ਚੰਗਾ ਕੰਮ ਵੀ ਹੁੰਦਾ ਹੈ। ਇਸੇ ਤਰ੍ਹਾਂ ਹਾਇਕੂ ਨਾਲ ਵੀ ਹੋ ਰਿਹਾ ਹੈ, ਬਹੁਤ ਸਾਰੀ ਸੋਹਣੀ ਹਾਇਕੂ ਕਵਿਤਾ ਵੀ ਲਿਖੀ ਜਾ ਰਹੀ ਹੈ ਪੰਜਾਬੀ ਵਿੱਚ, ਅਤੇ ਨਾਲ ਦੀ ਨਾਲ ਕੁਛ ਜਿਹੜੀ ਹੈ ਬੇਅਰਥ ਕਿਸਮ ਦੀ ਕਵਿਤਾ ਵੀ ਨਾਲ ਲਿਖੀ ਜਾ ਰਹੀ ਹੈ।
ਜੀ ਜੀ, ਮੇਰਾ ਮੰਨਣਾ ਇਹ ਹੈ ਵੀ ਜਿਹੜੀ ਵਿਧੀ ਵਿਧਾਨ ਨੂੰ ਜਦੋਂ ਬਰੀਕੀ ਨਾਲ ਨਹੀਂ ਸਮਝਿਆ ਜਾਂਦਾ ਉਦੋਂ ਇਹ ਜਿਹੀਆਂ ਗੱਲਾਂ ਆਉਂਦੀਆਂ, ਦਿਲ ਦੇ ਬਲਬਲੇ ਕੱਢਣੇ ਇੱਕ ਗੱਲ ਹੋਰ ਹੁੰਦੀ ਆ, ਪਰ ਜਿਹੜੀ ਵਿਧੀ ਵਿਧਾਨ ਦੇ ਵਿੱਚ ਰਹਿ ਕੇ ਬਲਬਲੇ ਕੱਢੇ ਜਾਣ ਤਾਂ ਉਹੀ ਹਮੇਸ਼ਾ ਉਹਨਾਂ ਦੇ ਲੌਂਗ ਟਰਮ ਜਾਂ ਅੱਗੇ ਜਾ ਕੇ ਕੁਛ ਨਾ ਕੁਛ ਉਹਨਾਂ ਦੀ ਸੰਭਾਵਨਾ ਬਣਦੀ ਆ। ਸੋ ਸੋਢੀ ਸਾਹਿਬ, ਤੁਸੀਂ ਦੇਖੋ ਇਹ ਤਾਂ ਹਾਇਕੂ ਦਾ ਤਾਂ ਇੱਕ ਬਹੁਤ ਬੜਮੁੱਲਾ ਤੋਹਫਾ ਜਾਂ ਇੱਕ ਲੈਜੈਂਡਰੀ ਕੰਮ ਤੁਸੀਂ ਕੀਤਾ, ਪਰ ਉਹਦੇ ਨਾਲ ਜਿਹੜੇ ਹੋਰ ਜਿਹੜੇ ਕੰਮ ਤੁਸੀਂ ਅਨੁਵਾਦ ਦੇ ਕੀਤੇ ਆ, ਜੇ ਤੁਸੀਂ ਅਸੀਂ ਨਿੱਕੀਆਂ ਨਿੱਕੀਆਂ ਕਹਾਣੀਆਂ ਪੜ੍ਹਦੇ ਹਾਂ ਜਾਂ ਤਾਓਵਾਦ ਬਾਰੇ ਜੇ ਜਾਣਨਾ ਚਾਹੀਏ ਜਾਂ ਅਸੀਂ ਜਾਪਾਨ ਦੇ ਵਿੱਚ ਨਿੱਕੇ ਨਿੱਕੇ ਕਿੱਸੇ ਕਹਾਣੀਆਂ ਉਹ ਪੜ੍ਹਦੇ ਹਾਂ, ਤਾਂ ਉਹ ਤਾਂ ਸਾਰਾ ਚਲੋ ਮੰਨ ਲਿਆ ਵੀ ਤੁਸੀਂ ਜਾਪਾਨ ਚ ਰਹਿੰਦੇ ਸੀ ਜਾਂ ਉੱਥੋਂ ਦੇ ਮਾਹੌਲ ਮੁਤਾਬਕ ਤੁਸੀਂ ਉਹਦੀਆਂ ਗੱਲਾਂ ਨੂੰ ਅਨੁਵਾਦ ਕੀਤਾ ਜਾਂ ਵਿਚਰੇ, ਪਰ ਤੁਸੀਂ ਜਿਹੜਾ ਕਹਾਵਤਾਂ ਦੇ ਉੱਤੇ ਕੰਮ ਕੀਤਾ, ਸੰਸਾਰ ਪ੍ਰਸਿੱਧ ਮੁਹਾਵਰੇ, ਸੰਸਾਰ ਪ੍ਰਸਿੱਧ ਕਹਾਵਤਾਂ, ਉਹ ਆਈਡੀਆ ਤੁਹਾਨੂੰ ਕਿਵੇਂ ਕਿੱਥੋਂ ਆਇਆ ਤੇ ਉਹਦੀ ਕੀ ਤੁਹਾਨੂੰ ਲੱਗਦਾ ਉਹਦੇ ਕੀ ਨਤੀਜੇ ਰਹੇ?
ਮੁਹਾਵਰੇ ਅਸਲ ਚ ਜਿਹੜਾ ਕਥਨ ਹੁੰਦੇ ਨੇ ਜੀ, ਇਹ ਬੜੇ ਮੈਨੂੰ ਬੜਾ ਦਿਲਚਸਪ ਲੱਗਦੇ ਨੇ, ਕਿਉਂਕਿ ਕਿਸੇ ਕੌਮ ਦਾ ਜਿਹੜੀ ਸਿਆਣਪ ਹੈ, ਜਿਹੜੀ ਉਹ ਹਜ਼ਾਰਾਂ ਸਾਲਾਂ ਦੀ ਜਿਹੜੀ ਉਹਦੀ ਸਿਆਣਪ ਹੁੰਦੀ ਹੈ, ਉਹਨੂੰ ਘੱਟ ਤੋਂ ਘੱਟ ਸ਼ਬਦਾਂ ਚ ਕੋਈ ਕੌਮ ਉਹਨੂੰ ਇਸ ਤਰੀਕੇ ਨਾਲ ਕਹਿੰਦੀ ਹੈ ਕਿ ਉਹ ਬੱਚਾ ਵੀ ਉਹਨੂੰ ਆਰਾਮ ਨਾਲ ਯਾਦ ਕਰ ਸਕਦਾ, ਉਹਨੂੰ ਹਰ ਕਿਸਮ ਦੇ ਬੰਦੇ ਵੀ ਜਿਵੇਂ ਪੰਜਾਬੀ ਦੀ ਕਹਾਣੀ ਹੈ, ਗੰਗਾ ਗਈਆਂ ਹੱਡੀਆਂ ਨੀ ਮੁੜਦੀਆਂ, ਤੇ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ, ਜਬ ਤੱਕ ਸਵਾਸ ਤਬ ਤੱਕ ਆਸ, ਇਸ ਕਿਸਮ ਦੇ ਛੋਟੇ ਛੋਟੇ ਜਿਹੜੇ ਮੁਹਾਵਰੇ ਉਹਦੇ ਉਹ ਸੁਣਨ ਨੂੰ ਬੜੇ ਸੌਖੇ ਲੱਗਦੇ ਨੇ ਉਹ, ਲੇਕਿਨ ਉਹਦੇ ਪਿੱਛੇ ਉਸ ਕੌਮ ਦੀ ਸਿਆਣਪ ਲੁਕੀ ਹੁੰਦੀ ਹੈ, ਤੇ ਉਹ ਇਸ ਇਹ ਮੈਨੂੰ ਬੜੀ ਇਹ ਆਪਣੇ ਵੱਲ ਖਿੱਚ ਪਾਉਂਦੀ ਸੀ ਕਿ ਜੇ ਪੰਜਾਬੀਆਂ ਕੋਲ ਇਸ ਕਿਸਮ ਦੇ ਮੁਹਾਵਰੇ ਨੇ ਤਾਂ ਦੁਨੀਆਂ ਦੀਆਂ ਹੋਰ ਕੌਮਾਂ ਕੋਲ ਵੀ ਇਸ ਕਿਸਮ ਦੇ ਮੁਹਾਵਰੇ ਜ਼ਰੂਰ ਹੋਣਗੇ, ਤੇ ਉਹ ਫਿਰ ਮੈਂ ਲਗਭਗ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੁਹਾਵਰੇ ਸੀ ਜਿਹੜੇ ਉਹ ਇਕੱਠੇ ਕੀਤੇ, ਉਹਨਾਂ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ, ਤੇ ਉਹਦੀ ਮੇਰੀ ਇੱਕ ਕਿਤਾਬ ਹੈ ਜੀ, 300-400 ਪੇਜ ਦੀ ਕਿਤਾਬ ਹੈ, ਸੰਸਾਰ ਪ੍ਰਸਿੱਧ ਮੁਹਾਵਰੇ, ਤੇ ਉਹ ਤੁਸੀਂ ਵੀ ਆਪਣੇ ਪ੍ਰੋਗਰਾਮ ਚ ਉਹਨੂੰ ਕਦੇ ਕਦੇ ਸ਼ਾਮਿਲ ਕਰਦੇ ਰਹਿੰਦੇ ਆ, ਤੇ ਉਹ ਇਸ ਕਿਸਮ ਦਾ ਕੰਮ ਹੈ ਜੀ, ਸੰਸਾਰ ਪ੍ਰਸਿੱਧ ਮੁਹਾਵਰੇ, ਦੁਨੀਆਂ ਦੀਆਂ ਹੋਰ ਕੌਮਾਂ ਦੀ ਸਿਆਣਪ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਹਾਂਜੀ
ਜੀ ਜੀ, ਬਹੁਤ ਵੱਡੇ ਪੱਧਰ ਤੇ ਉਹ ਕਿਤਾਬ ਲੋਕਾਂ ਦੀ ਪਸੰਦ ਬਣੀ ਹੋਈ ਹੈ ਜੀ, ਤੇ ਹਰ ਬੰਦਾ ਉਹਨੂੰ ਖਰੀਦਦਾ, ਮੈਂ ਪਿਛਲੇ ਖੇਡ ਮੇਲੇ ਤੇ ਵੀ ਦੇਖਿਆ ਸੀ ਬਹੁਤ ਸਾਰੀਆਂ ਕਿਤਾਬਾਂ ਮੰਗਾਈਆਂ ਸਨ ਤੇ ਹੱਥੋਂ ਹੱਥ ਲੋਕ ਉਸ ਕਿਤਾਬ ਨੂੰ ਲੈ ਕੇ ਗਏ। ਸੋ ਹੁਣ ਜਿਹੜਾ ਲੇਟੈਸਟ ਕੰਮ ਆ, ਲੇਟੈਸਟ ਕੰਮ ਦੀ ਜੇ ਥੋੜੀ ਬਹੁਤ ਆਪਾਂ ਗੱਲ ਕਰੀਏ ਤਾਂ ਉਹਦੇ ਚ ਮੈਂ ਦੇਖ ਰਿਹਾ ਸੀ ਵੀ ਤੁਸੀਂ ਜਿਹੜੀ ਕਿਤਾਬ ਆ, ਇੱਕ ਕਿਤਾਬ ਦੇ ਉੱਤੇ ਕੰਮ ਕੀਤਾ ਜਿਹੜੀ ਕਿ ਸਮੇਂ ਦੀ ਲੋੜ ਸੀ ਤੇ ਨਾ ਦਿੱਤਾ ਉਹਨੂੰ ਮੇਰਾ ਸ਼ਬਦ ਕੋਸ਼। ਸੋ ਇਸ ਕਿਤਾਬ ਦਾ ਕੀ ਪਲਾਟ ਆ, ਕੀ ਕਿਉਂ ਇਹਦਾ ਨਾਮ ਮੇਰਾ ਸ਼ਬਦ ਕੋਸ਼ ਰੱਖਿਆ, ਇਹਦੇ ਬਾਰੇ ਵੀ ਥੋੜੀ ਗੱਲ।
ਹਾਂਜੀ, ਮੇਰਾ ਸ਼ਬਦ ਕੋਸ਼ ਅਸਲ ਵਿੱਚ ਇੱਕ ਛੋਟਾ ਜਿਹਾ ਸ਼ਬਦ ਕੋਸ਼ ਹੈ, ਡਿਕਸ਼ਨਰੀ ਹੈ ਜੀ। ਇਹਦੇ ਵਿੱਚ ਜਦੋਂ ਮੈਂ ਉਹਦੇ ਪਿੱਛੇ ਇੱਕ ਛੋਟੀ ਜਿਹੀ ਘਟਨਾ ਹੈ, ਜਦੋਂ ਮੈਂ ਪਹਿਲੀ ਵਾਰੀ ਜਾਪਾਨ ਆਇਆ ਤੇ ਇੱਥੇ ਮੈਂ ਇੱਕ ਸ਼ਬਦ ਸੁਣਿਆ ਰਿਕਸ਼ਾ, ਤੇ ਮੈਂ ਸੋਚਿਆ ਕਿ ਰਿਕਸ਼ਾ ਸ਼ਬਦ ਸਾਡਾ ਪੰਜਾਬੀ ਦਾ ਸ਼ਬਦ ਹੈ ਜਾਂ ਭਾਰਤ ਵਿੱਚ ਅਕਸਰ ਵਰਤਿਆ ਜਾਂਦਾ ਹੈ, ਜਾਪਾਨ ਵਿੱਚ ਕਿਸ ਤਰ੍ਹਾਂ ਆ ਗਿਆ ਇਹ ਸ਼ਬਦ। ਤੇ ਮੈਂ ਉਤਸੁਕਤਾ ਵਜੋਂ ਜਦੋਂ ਪਤਾ ਕੀਤਾ ਤੇ ਮੈਨੂੰ ਪਤਾ ਲੱਗਿਆ ਕਿ ਅਸਲ ਵਿੱਚ ਰਿਕਸ਼ਾ ਭਾਰਤ ਦਾ ਜਾਂ ਪੰਜਾਬ ਦਾ ਸ਼ਬਦ ਨਹੀਂ ਹੈ, ਇਹ ਤੇ ਜਾਪਾਨੀ ਸ਼ਬਦ ਹੈ। ਤੇ ਇਹਦੇ ਜਿਵੇਂ ਇਹ ਹੁੰਦਾ ਕਿ ਉਹ ਰਿਕਸ਼ਾ ਨੂੰ ਜਦੋਂ ਧਿਆਨ ਨਾਲ ਉਹਦਾ ਉਹਨੂੰ ਤੋੜ ਕੇ ਸਮਝਿਆ ਮੈਂ ਉਸ ਸ਼ਬਦ ਨੂੰ, ਤਾਂ ਉਹ ਇਹ ਸੀ ਕਿ ਰਿਕ ਜਿਹੜਾ ਹੈ ਉਹ ਬੰਦੇ ਨੂੰ ਕਿਹਾ ਜਾਂਦਾ ਹੈ, ਤੇ ਸ਼ਾਹ ਜਿਹੜਾ ਹੁੰਦਾ ਹੈ ਉਹ ਗੱਡੀ ਹੁੰਦਾ ਹੈ, ਉਹ ਗੱਡੀ ਜਿਹੜੀ ਬੰਦੇ ਨਾਲ ਚੱਲੇ ਉਹਨੂੰ ਇਹ ਰਿਕਸ਼ਾ ਕਹਿੰਦੇ ਨੇ। ਤੇ ਜਿਸੇ ਇਸੇ ਤਰ੍ਹਾਂ ਜਿਵੇਂ ਇਹਨਾਂ ਦਾ ਹੁੰਦਾ ਜਾਪਾਨੀ ਵਿੱਚ ਰੇਲ ਗੱਡੀ ਨੂੰ ਦੇਨ ਸ਼ਾਹ ਕਹਿੰਦੇ ਨੇ, ਭਾਵ ਉਹ ਗੱਡੀ ਜਿਹੜੀ ਬਿਜਲੀ ਦੀ ਵਰਤੋਂ ਨਾਲ ਚੱਲੇ, ਦੇਨ ਬਿਜਲੀ ਤੇ ਸ਼ਾਹ ਜਿਹੜਾ ਹੈ ਗੱਡੀ ਹੋਈ। ਇਸੇ ਤਰ੍ਹਾਂ ਜਦੋਂ ਸ਼ਾਹ ਜਦੋਂ ਆਟੋਮੈਟਿਕ ਹੁੰਦਾ ਹੈ ਤੇ ਸ਼ਾਹ ਗੱਡਾ ਗੱਡੀ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਸ਼ਾਹ ਉਹ ਗੱਡੀ ਜਿਹੜੀ ਆਟੋਮੈਟਿਕ ਚੱਲੇ ਸਵੈ ਚਲਿਤ ਹੋ ਗਈ। ਇਸੇ ਤਰ੍ਹਾਂ ਸਾਈਕਲ ਨੂੰ ਜਿਤੇਨ ਸ਼ਾਹ ਕਿਹਾ ਜਾਂਦਾ ਹੈ, ਉਹ ਗੱਡੀ ਜਿਹੜੀ ਤਾਕਤ ਨਾਲ ਚੱਲੇ, ਤੇ ਕਿਉਂਕਿ ਸ਼ਾਹ ਉਹ ਗੱਡੀ ਜਿਹੜੀ ਐਮਰਜੈਂਸੀ ਜਾਂ ਐਂਬੂਲੈਂਸ ਹੋਵੇ ਜਿਹੜੀ ਅਚਾਨਕ ਕੰਮ ਆਵੇ, ਸੰਕਟ ਵਾਲੀ ਸਥਿਤੀ ਵਿੱਚ ਕੰਮ ਆਵੇ। ਇਸੇ ਤਰ੍ਹਾਂ ਸ਼ੋਭੋ ਸ਼ਾਹ ਉਹ ਗੱਡੀ ਜਿਹੜੀ ਅੱਗ ਬੁਝਾਉਣ ਦੇ ਕੰਮ ਆਵੇ। ਤੇ ਮੈਨੂੰ ਬੜੀ ਉਤਸੁਕਤਾ ਹੋਈ ਕਿ ਸ਼ਬਦ ਰਿਕਸ਼ਾ ਜਿਹੜਾ ਹੈ ਪੰਜਾਬੀ ਵਿੱਚ ਕਿਵੇਂ ਪਹੁੰਚ ਗਿਆ। ਉੱਥੋਂ ਫਿਰ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਦੁਨੀਆਂ ਦੀਆਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਜਿਵੇਂ ਤੁਰਕੀ, ਪੁਰਤਗਾਲੀ, ਯੂਨਾਨੀ, ਫਰਾਂਸੀ, ਇਤਾਲਵੀ, ਜਿਹੜੇ ਤੁਹਾਡੇ ਰੈਡ ਇੰਡੀਅਨਸ ਨੇ ਅਮਰੀਕਾ ਦੇ, ਇਹਨਾਂ ਦੀਆਂ ਬੋਲੀਆਂ ਦੇ ਸ਼ਬਦ, ਸਪੇਨੀ ਬੋਲੀ, ਜਰਮਨ, ਅਫਰੀਕਾ ਦੀਆਂ ਬੋਲੀਆਂ ਦੇ ਸ਼ਬਦ, ਡੱਚ, ਚੀਨੀ, ਜਾਪਾਨੀ, ਇਹ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਦੇ ਸ਼ਬਦ ਸਹਿ ਸੁਭਾਅ ਸਾਡੀ ਬੋਲੀ ਵਿੱਚ ਸ਼ਾਮਿਲ ਹੋ ਗਏ ਆ, ਜਿਹੜੇ ਸਾਨੂੰ ਪਤਾ ਨਹੀਂ ਹੈ ਕਿ ਇਹ ਕਿੱਥੋਂ ਚੱਲ ਕੇ ਕਿਵੇਂ ਸਾਡੇ ਕੋਲ ਇਹ ਪਹੁੰਚੇ ਨੇ ਪੰਜਾਬ ਵਿੱਚ। ਲੇਕਿਨ ਅੱਜ ਅਸੀਂ ਉਹਨਾਂ ਨੂੰ ਬੜੇ ਸਹਿ ਸੁਭਾਅ ਉਹਨਾਂ ਦੀ ਵਰਤੋਂ ਕਰਦੇ ਹਾਂ, ਤੇ ਸਾਨੂੰ ਇਹੀ ਲੱਗਦਾ ਕਿ ਪੰਜਾਬੀ ਦੇ ਮੂਲ ਸ਼ਬਦ ਨੇ ਇਹ। ਅਰਬੀ, ਫਾਰਸੀ, ਸੰਸਕ੍ਰਿਤ ਦਾ ਤਾਂ ਸਾਨੂੰ ਪਤਾ ਹੀ ਹੈ ਕਿ ਵੱਡਾ ਪ੍ਰਭਾਵ ਹੈ ਪੰਜਾਬੀ ਦੇ ਉੱਤੇ, ਇਹ ਅੰਗਰੇਜ਼ੀ ਦਾ ਵੱਡਾ ਪ੍ਰਭਾਵ ਹੈ, ਲੇਕਿਨ ਇਹ ਕੁਛ ਦੂਸਰੀਆਂ ਭਾਸ਼ਾਵਾਂ ਸੀ ਜਿਹੜੀਆਂ ਇਹਨਾਂ ਦੇ ਸ਼ਬਦਾਂ ਦੀ ਮੈਂ ਸ਼ਨਾਖਤ ਕਰਕੇ ਇਸ ਸ਼ਬਦ ਕੋਸ਼ ਵਿੱਚ ਸ਼ਾਮਿਲ ਕੀਤਾ ਹੈ, ਜੋ ਕਿ ਸ਼ਬਦ ਦੂਸਰੀਆਂ ਭਾਸ਼ਾਵਾਂ ਦੇ ਨੇ, ਲੇਕਿਨ ਪੰਜਾਬੀਆਂ ਨੇ ਉਹਨਾਂ ਨੂੰ ਬੜੇ ਆਰਾਮ ਨਾਲ ਆਪਣੀ ਜ਼ੁਬਾਨ ਵਿੱਚ ਸ਼ਾਮਿਲ ਕਰ ਲਿਆ ਹੈ, ਤੇ ਬੜੀ ਇਹ ਆਪਣਾਤ ਨਾਲ ਉਸਨੂੰ ਅੱਜ ਵੀ ਯੂਜ਼ ਕਰਦੇ ਨੇ, ਜਿਵੇਂ ਸਬਜ਼ੀ, ਕੈਂਚੀ, ਇਹ ਤੁਰਕੀ ਬੋਲੀ ਦੇ ਸ਼ਬਦ ਨੇ, ਗਮਲਾ, ਆਲੂ, ਸਾਬਣ ਇਹ ਪੁਰਤਗਾਲੀ ਸ਼ਬਦ ਨੇ, ਕਲਮ, ਬੰਬ, ਟੈਲੀਫੋਨ ਯੂਨਾਨੀ ਬੋਲੀ ਦੇ ਸ਼ਬਦ ਨੇ, ਪੁਲਿਸ, ਬਿਸਕੁਟ, ਰਾਈਫਲ ਫਰਾਂਸੀ ਸ਼ਬਦ ਨੇ, ਕਮਰਾ, ਸਲਾਮੀ, ਮਲੇਰੀਆ ਇਤਾਲਵੀ ਬੋਲੀ ਦੇ ਸ਼ਬਦ ਨੇ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਟਮਾਟਰ ਤੇ ਚੌਕਲੇਟ ਜਿਹੜੇ ਸ਼ਬਦ ਨੇ, ਜਿਹੜੇ ਅਮਰੀਕਾ ਦੇ ਮੂਲ ਵਾਸੀ ਸੀ, ਜਿਹਨਾਂ ਨੂੰ ਰੈਡ ਇੰਡੀਅਨਸ ਕਹਿੰਦੇ ਨੇ, ਉਹਨਾਂ ਦੀਆਂ ਬੋਲੀਆਂ ਤੋਂ ਆਏ ਸ਼ਬਦ ਨੇ ਇਹ। ਹਾਂਜੀ, ਇਸ ਕਿਸਮ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਮੈਂ ਸਾਰੇ ਇਸ ਸ਼ਬਦ ਕੋਸ਼ ਵਿੱਚ ਸ਼ਾਮਿਲ ਕੀਤੇ ਨੇ, ਤੇ ਸਾਨੂੰ ਆਪਣੀ ਜਿਹੜੀ ਵਿਰਾਸਤ ਬਾਰੇ ਪਤਾ ਲੱਗਦਾ ਕਿ ਪੰਜਾਬੀ ਕਿੰਨੇ ਜਿਹੜੇ ਹੈ ਦੂਸਰੀਆਂ ਜਿਹੜੀਆਂ ਲੋਕਾਂ ਦੀ ਸਿਆਣਪ ਹੈ ਜਾਂ ਸ਼ਬਦ ਹੈ ਉਹਨੂੰ ਕਿਵੇਂ ਆਪਣੇ ਆਪ ਵਿੱਚ ਹਜ਼ਮ ਕਰਨ ਦੀ ਸਮਰੱਥਾ ਹੈ ਇਹਨਾਂ ਵਿੱਚ, ਤੇ ਆਪਣੀ ਬੋਲੀ ਨੂੰ ਅਮੀਰ ਕਰਨ ਦੀ ਸਮਰੱਥਾ ਸਾਡੇ ਕੋਲ ਪੰਜਾਬੀਆਂ ਵਿੱਚ ਹੈ।
ਜੀ ਜੀ ਜੀ, ਸੋ ਤੁਹਾਡੀ ਦਾ ਬੜਾ ਜਿਹੜਾ ਇੱਕ ਲੋੜ ਸੀ ਜਿਹੜੇ ਕੰਮ ਦੀ, ਉਹ ਕੰਮ ਦੇ ਉੱਤੇ ਤੁਸੀਂ ਬੜੀ ਮਿਹਨਤ ਕਰਕੇ ਉਹ ਲੋਕਾਂ ਦੀ ਝੋਲੀ ਪਾਇਆ, ਤੇ ਸਾਨੂੰ ਤਾਂ ਬੜੀ ਉਤਸੁਕਤਾ ਹੈ ਹੁਣ ਛੇਤੀ ਤੋਂ ਛੇਤੀ ਇਹ ਕਿਤਾਬ ਸਾਡੇ ਹੱਥਾਂ ਚ ਹੋਵੇ, ਤੇ ਸਾਡੇ ਆਸਟ੍ਰੇਲੀਆ ਦੇ ਸਰੋਤੇ ਪਾਠਕ ਵੀ ਬਹੁਤ ਮੰਗ ਰਹੇ ਆ, ਤੇ ਮੈਂ ਕੱਲ ਹੀ ਦੇਖ ਰਿਹਾ ਸੀ ਨੌਜਵਾਨਾਂ ਨੇ ਆਰਡਰ ਦੇ ਚੁੱਕੇ ਆ, ਕਿਤਾਬਾਂ ਆ ਰਹੀਆਂ ਆਸਟ੍ਰੇਲੀਆ ਦੇ ਵਿੱਚ, ਤੇ ਇਹ ਚੀਜ਼ਾਂ ਲੋੜ ਸੀ ਸਮੇਂ ਦੀ। ਪਰ ਦੂਜੇ ਪਾਸੇ ਨਾ ਮੈਂ ਦੇਖਿਆ ਵੀ ਕੁਝ ਕੁ ਬੇਲੋੜੀਆਂ ਬਹਿਸਾਂ ਜਾਂ ਬੇਲੋੜੀਆਂ ਇਹ ਗੱਲਾਂ ਵੀ ਕੀਤੀਆਂ ਜਾਂਦੀਆਂ, ਕਿਹਾ ਜਾਂਦਾ ਵੀ ਜਿਹੜੀ ਸਾਡੀ ਮਾਂ ਬੋਲੀ ਮਰ ਰਹੀ ਆ, ਸਾਡੀ ਮਾਂ ਬੋਲੀ ਚ ਕੁਛ ਘੁਸਪੈਠ ਹੋ ਰਹੀ ਆ, ਸਾਡੀ ਮਾਂ ਬੋਲੀ ਚ ਏਦਾਂ ਹੋ ਰਿਹਾ, ਤਾਂ ਤੁਹਾਨੂੰ ਕੀ ਲੱਗਦਾ? ਇੱਕ ਤਾਂ ਇਹ ਹੈ ਵੀ ਕੀ ਇਹਦੇ ਨਾਲ ਮਾਂ ਬੋਲੀ ਦਾ ਘਾਣ ਹੋ ਰਿਹਾ ਜਾਂ ਮਾਂ ਬੋਲੀ ਦਾ ਕੋਈ ਨੁਕਸਾਨ ਹੋ ਰਿਹਾ ਸ਼ਬਦਾਂ ਦਾ ਘੁਸਪੈਠਣਾ, ਤੇ ਦੂਜਾ ਇਹ ਵੀ ਕੀ ਪੰਜਾਬੀ ਸ਼ਬਦ ਵੀ ਦੂਜੇ ਲੋਕਾਂ ਨੇ ਕਿਸੇ ਨੇ ਅਪਣਾਏ ਆ ਦੂਜੀ ਭਾਸ਼ਾ ਨੇ?
ਹਾਂਜੀ, ਇਹਦੇ ਚ ਹੁੰਦਾ ਕਿ ਜਿਹੜੀਆਂ ਜਦੋਂ ਕੌਮਾਂ ਇੱਕ ਦੂਜੇ ਜਿਹੜਾ ਹੈ ਸਫ਼ਰ ਕਰਦੀਆਂ ਨੇ, ਤੇ ਉਹ ਆਪਣੇ ਨਾਲ ਆਪਣਾ ਸਮਾ ਸਭਿਆਚਾਰ ਵੀ ਲੈ ਕੇ ਜਾਂਦੀਆਂ ਨੇ, ਆਪਣੇ ਸ਼ਬਦ ਵੀ ਲੈ ਕੇ ਜਾਂਦੀਆਂ ਨੇ, ਜਿਹੜੀ ਕਿ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ। ਜਿਵੇਂ ਸਾਡੇ ਕੋਲ ਪੰਜਾਬ, ਕਿਉਂਕਿ ਇੱਕ ਇਹ ਸਰਹੱਦੀ ਇਲਾਕਾ ਸੀ, ਇੱਕ ਪਾਸੇ ਸਾਡੇ ਕੋਲੇ ਇਹ ਉਪ ਮਹਾਂਦੀਪ ਭਾਰਤ ਸੀ, ਸਾਡੀ ਆਪਣੀ ਇੱਕ ਪਰੰਪਰਾ ਸੀ ਭਾਰਤ ਦੀ, ਜਿੱਥੇ ਰਿਗਵੇਦ ਲਿਖੇ ਜਾਂਦੇ ਸੀ, ਦ੍ਰਾਵਿੜ ਕੌਮਾਂ ਸੀ, ਉਹਨਾਂ ਦੀਆਂ ਆਪਣੀਆਂ ਬੋਲੀਆਂ ਸੀ, ਤੇ ਦੂਸਰੇ ਪਾਸੇ ਇਹ ਬਾਹਰਲੀਆਂ ਕੌਮਾਂ ਆਉਂਦੀਆਂ ਸੀ ਮਿਡਲ ਈਸਟ ਵੱਲੋਂ, ਮੱਧ ਪੂਰਬ ਵੱਲੋਂ, ਜਿਹੜੀਆਂ ਚਾਹੇ ਉਹ ਦੋ ਤਿੰਨ ਤਰੀਕਿਆਂ ਨਾਲ ਆਉਂਦੀਆਂ ਸੀ, ਜਾਂ ਤੇ ਉਹ ਵਪਾਰੀ ਬਣ ਕੇ ਆਉਂਦੇ ਸੀ, ਨੰਬਰ ਇੱਕ, ਨੰਬਰ ਦੋ ਹਮਲਾਵਰ ਦੇ ਤੌਰ ਤੇ ਹਮਲੇ ਕਰਦੇ ਸੀ ਭਾਰਤ ਦੇ ਉੱਤੇ, ਤੇ ਨੰਬਰ ਤਿੰਨ ਕੁਛ ਜਿਹੜੇ ਹੁੰਦੇ ਸੀ ਧਰਮ ਨਾਲ ਜੁੜੇ ਹੋਏ ਦਰਵੇਸ਼ ਲੋਕ, ਸੂਫੀ ਲੋਕ, ਉਹ ਇੱਧਰ ਨੂੰ ਆਉਂਦੇ ਸੀ, ਤੇ ਉਹ ਜਦੋਂ ਪੰਜਾਬ ਦੀ ਧਰਤੀ ਚੋਂ ਲੰਘਦੇ ਸੀ ਤੇ ਉਹ ਫਿਰ ਇੱਥੋਂ ਬਹੁਤ ਕੁਛ ਸਿੱਖਦੇ ਵੀ ਸੀ ਤੇ ਸਾਨੂੰ ਬਹੁਤ ਕੁਛ ਸਿਖਾਉਂਦੇ ਵੀ ਸੀ, ਤੇ ਉਹ ਜਿਹੜੀ ਸਾਡੀ ਬੋਲੀ ਤੇ ਜਿਹੜੇ ਇਸ ਕਿਸਮ ਦੇ ਸ਼ਬਦ ਆਏ ਨੇ ਬਾਹਰੋਂ, ਤੇ ਉਹ ਮੈਂ ਤੇ ਇਹ ਸਮਝਦਾ ਕਿ ਪੰਜਾਬੀ ਦੀ ਅਮੀਰੀ ਮੰਨਦਾ ਮੈਂ ਇਸ ਗੱਲ ਨੂੰ, ਦੂਸਰੀਆਂ ਭਾਸ਼ਾਵਾਂ ਨੂੰ ਜਿਹੜੀ ਬੋਲੀ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਸਹਿਜ ਸੁਭਾਅ ਆਪਣੇ ਵਿੱਚ ਸ਼ਾਮਿਲ ਕਰਨ ਦੀ ਸਮਰੱਥਾ ਰੱਖਦੀ ਹੋਵੇ, ਉਹ ਬੋਲੀ ਬੜੀ ਅਮੀਰ ਬੋਲੀ ਹੁੰਦੀ ਹੈ। ਅੰਗਰੇਜ਼ੀ ਇਹਦੀ ਉਦਾਹਰਣ ਹੈ, ਅੰਗਰੇਜ਼ੀ ਦੀ ਜਿਹੜੀ ਐਕਸਫੋਰਡ ਦੀ ਯੂਨੀਵਰਸਿਟੀ ਹੈ, ਐਕਸਫੋਰਡ ਦੀ ਡਿਕਸ਼ਨਰੀ ਜਿਹੜੀ ਹੈ ਦੁਨੀਆਂ ਦੀ ਸਭ ਤੋਂ ਵੱਡੀ ਡਿਕਸ਼ਨਰੀ, ਉਹਦੇ ਵਿੱਚੋਂ ਹਰ ਸਾਲ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਅੰਗਰੇਜ਼ੀ ਬੋਲੀ ਦੇ ਸ਼ਬਦ ਬਣਾ ਕੇ ਆਪਣੀ ਡਿਕਸ਼ਨਰੀ ਵਿੱਚ ਸ਼ਬਦ ਕੋਸ਼ ਵਿੱਚ ਸ਼ਾਮਿਲ ਕਰ ਦਿੰਦੇ ਹਨ, ਤੇ ਇਸ ਤਰ੍ਹਾਂ ਅੰਗਰੇਜ਼ੀ ਦਾ ਜਿਹੜਾ ਸ਼ਬਦ ਭੰਡਾਰ ਹੈ ਉਹ ਦਿਨੋਂ ਦਿਨ ਵੱਧਦਾ ਜਾਂਦਾ ਹੈ, ਇਸ ਕਰਕੇ ਵੱਡਾ ਹੋ ਰਿਹਾ ਹੈ, ਤੇ ਇਸ ਕਰਕੇ ਮੈਂ ਤੇ ਇਸ ਗੱਲ ਨੂੰ ਪੰਜਾਬੀ ਦਾ ਚੰਗਾ ਗੁਣ ਮੰਨਦਾ ਕਿ ਇਹ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਦੀ ਹੈ। ਇਹ ਪਹਿਲਾ ਸਵਾਲ ਦਾ ਜਵਾਬ ਸੀ। ਦੂਸਰਾ ਜਿਹੜਾ ਤੁਸੀਂ ਕਿਹਾ ਕਿ ਇਹ ਪੰਜਾਬੀ ਨੇ ਵੀ ਦੂਸਰੀਆਂ ਬੋਲੀਆਂ ਤੇ ਅਸਰ ਪਾਇਆ, ਬਿਲਕੁਲ ਪਾਇਆ ਜੀ। ਪੰਜਾਬੀ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਅੰਗਰੇਜ਼ੀ ਨੇ ਜਾਂ ਦੂਸਰੀਆਂ ਜ਼ਬਾਨਾਂ ਵਿੱਚ ਗਏ ਨੇ, ਸਿਰਫ ਸਾਨੂੰ ਉਹਨਾਂ ਦੀ ਸ਼ਨਾਖਤ ਕਰਨ ਦੀ ਲੋੜ ਹੈ। ਇਹ ਤੁਸੀਂ ਹੈਰਾਨ ਹੋਵੋਗੇ ਕਿ ਜਿਵੇਂ ਬੰਗਲਾ ਸ਼ਬਦ ਇਹ ਭਾਰਤ ਤੋਂ ਗਿਆ ਹੈ, ਅੰਗਰੇਜ਼ੀ ਵਿੱਚ ਬਾਜ਼ਾਰ, ਬਿਲਾਇਤੀ, ਬਾਸਮਤੀ, ਬੁੱਧ, ਚੀਤਾ, ਚਿੱਠੀ, ਜਿਹਨੂੰ ਇਹ ਆਪਣਾ ਅੰਗਰੇਜ਼ੀ ਵਾਲੇ ਚਿੱਟ ਕਹਿੰਦੇ ਨੇ, CHIT, ਚਿੱਟ, ਇਹ ਅਸਲ ਚ ਪੰਜਾਬੀ ਦੇ ਸ਼ਬਦ ਨੇ। ਇਸੇ ਤਰ੍ਹਾਂ ਖਾਟ, ਜਿਹੜੀ ਆਪਣਾ ਚੌਕੀ, ਚਟਨੀ, ਡਾਕੂ, ਇਹ ਸਾਰੇ ਪੰਜਾਬੀ ਤੋਂ ਗਏ ਸ਼ਬਦ ਨੇ। ਦੇਵ, ਦੇਵੀ, ਧਰਮ, ਇਹ ਜਿਹੜੇ ਅੰਗਰੇਜ਼ੀ ਵਾਲੇ ਆ ਥੋੜੇ ਜਿਹੇ ਆਪਣੇ ਰੋਮਨ ਸਕ੍ਰਿਪਟ ਚ ਲਿਖ ਕੇ ਉਹਨੂੰ ਯੂਜ ਕਰ ਲੈਂਦੇ ਨੇ। ਹਾਂ, ਜਿਮ ਹੋ ਗਿਆ, ਜਿਵੇਂ ਇਹ ਗੁਰੂ ਹੋ ਗਿਆ, ਜੰਗਲ ਹੋ ਗਿਆ, ਪੰਜਾਬੀ ਦੇ ਸ਼ਬਦ ਨੇ ਜੰਗਲ, ਖਾਕੀ ਪੰਜਾਬੀ ਦਾ ਸ਼ਬਦ, ਲੇਕਿਨ ਉਹ ਅੰਗਰੇਜ਼ ਵੀ ਇਹਨੂੰ ਆਪਣੇ ਵਿਸ਼ਾ, ਇਸ ਤਰ੍ਹਾਂ ਬਹੁਤ ਸਾਰੇ ਹੋਰ ਸ਼ਬਦ ਨੇ ਜਿਹੜੇ ਇਹ ਆਪਣਾ ਇਹਨੂੰ ਅੰਗਰੇਜ਼ੀ ਨੇ ਜਾਂ ਦੂਸਰੀਆਂ ਜ਼ਬਾਨਾਂ ਨੇ ਇਹ ਆਪਣੇ ਵਿੱਚ ਸ਼ਾਮਿਲ ਕੀਤਾ, ਸਾਡੀਆਂ ਜ਼ਬਾਨਾਂ ਤੋਂ ਲੈ ਕੇ, ਪੰਜਾਬੀ ਤੋਂ ਜਾਂ ਹੋਰ ਦੂਸਰੀਆਂ ਭਾਰਤੀ ਜ਼ਬਾਨਾਂ ਤੋਂ ਲੈ ਕੇ ਉਹਨਾਂ ਨੇ ਅੰਗਰੇਜ਼ੀ ਵਾਲਿਆਂ ਨੇ ਵੀ ਸ਼ਾਮਿਲ ਕੀਤਾ। ਇਸ ਕਰਕੇ ਇਹ ਪ੍ਰਭਾਵ ਦੋ ਤਰਫੀ ਹੁੰਦਾ, ਜੇ ਅਸੀਂ ਕਿਸੇ ਦੂਜੀ ਜ਼ਬਾਨ ਤੋਂ ਅਸਰ ਲੈਂਦੇ ਹਾਂ ਤਾਂ ਉਹਦੇ ਤੇ ਅਸਰ ਅਸੀਂ ਕਰਦੇ ਵੀ ਹਾਂ, ਸਾਡੇ ਸ਼ਬਦ ਵੀ ਉਹਨਾਂ ਕੋਲ ਜਾਂਦੇ ਨੇ ਤੇ ਉਹਨਾਂ ਦੇ ਸ਼ਬਦ ਸਾਡੇ ਕੋਲ ਆਉਂਦੇ ਨੇ। ਮੇਰਾ ਸ਼ਬਦ ਕੋਸ਼ ਇਹ ਸਾਡਾ ਇਸ ਕਿਸਮ ਦਾ ਕੰਮ ਹੋਇਆ ਕਿ ਸਾਨੂੰ ਸਮਝਣ ਚ ਛੋਟਾ ਜਿਹਾ ਸ਼ਬਦ ਕੋਸ਼ ਹੈ, ਬਹੁਤਾ ਵੱਡਾ ਨੀ ਹੈ ਜੀ, 150 ਪੇਜ ਦਾ, 120 ਪੇਜ ਦਾ ਸ਼ਬਦ ਕੋਸ਼ ਹੈ ਇਹ, ਬਹੁਤਾ ਵੱਡਾ ਨੀ ਹੈ, ਪਰ ਇਹਦੇ ਚ ਇਸ ਕਿਸਮ ਦੇ ਸ਼ਬਦ ਮੈਂ ਇਕੱਠੇ ਕੀਤੇ ਗਏ ਹਨ ਸਾਨੂੰ, ਜੋ ਕਿ ਕਿਸ ਤਰ੍ਹਾਂ ਜਿਹੜਾ ਹੈ ਸ਼ਬਦ ਇੱਕ ਜ਼ਬਾਨ ਤੋਂ ਦੂਸਰੀ ਜ਼ਬਾਨ ਤੱਕ ਸਫ਼ਰ ਕਰਦਾ ਹੈ।
ਬਹੁਤ ਬਹੁਤ ਮਿਹਨਤ ਵਾਲਾ ਕੰਮ ਸੀ, ਤੇ ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਇਹ ਸਾਰਾ ਕੁਛ ਆਈਡੈਂਟੀਫਾਈ ਕਰਦਿਆਂ ਨੂੰ ਤੇ ਇਹਨੂੰ ਕਿਤਾਬੀ ਰੂਪ ਦਿੰਦਿਆਂ?
ਇਹ ਅਸਲ ਚ ਮੈਂ ਨਿੱਠ ਕੇ ਕੰਮ ਨਹੀਂ ਕੀਤਾ ਜੀ, ਇਹ ਅਸਲ ਚ ਹੌਲੀ ਹੌਲੀ ਹੋਇਆ ਹੈ, ਹੌਲੀ ਹੌਲੀ ਸ਼ਬਦ, ਜਦੋਂ ਮੈਂ ਅਸਲ ਚ ਮੇਰਾ ਕੋਸ਼ਕਾਰੀ ਦਾ ਸ਼ਬਦ ਨਹੀਂ ਹੈ, ਮੈਂ ਕੋਈ ਡਿਕਸ਼ਨਰੀ ਘੜਨ ਵਾਲਾ ਸੱਜਣ ਨਹੀਂ ਹਾਂ, ਲੈਕਸੀਕੋਗ੍ਰਾਫੀ ਮੇਰਾ ਸਬਜੈਕਟ ਨਹੀਂ ਹੈ, ਮੈਂ ਤੇ ਲੇਖਕ ਹਾਂ ਜਾਂ ਇੱਕ ਪਾਠਕ ਹਾਂ ਜਾਂ ਇੱਕ ਆਮ ਸਰੋਤਾ ਹਾਂ, ਉਹ ਸਿਰਫ ਦਿਲਚਸਪੀ ਵਜੋਂ ਜਦੋਂ ਮੈਂ ਇਹ ਸ਼ਬਦ ਇਕੱਠੇ ਕਰਨੇ ਸ਼ੁਰੂ ਕੀਤੇ ਹੌਲੀ 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 ਹੌਲੀ, ਤੇ ਉਹ ਮੈਨੂੰ ਲੱਗਿਆ ਕਿ ਮੇਰੇ ਕੋਲ ਬਹੁਤ ਸਾਰੀ ਜ਼ਬਾਨਾਂ ਦੇ ਸ਼ਬਦ ਇਕੱਠੇ ਹੋ ਗਏ ਨੇ, ਉਹ ਕੀਤੇ ਮੈਂ ਆਪਣੀ ਦਿਲਚਸਪੀ ਲਈ ਸੀ ਇਕੱਠੇ, ਲੇਕਿਨ ਉਹ ਫਿਰ ਮੈਨੂੰ ਲੱਗਿਆ ਕਿ ਇਹਦਾ ਇੱਕ ਛੋਟਾ ਜਿਹਾ ਸ਼ਬਦ ਕੋਸ਼ ਬਣ ਸਕਦਾ ਹੈ ਜੋ ਮੇਰੇ ਵਰਗੇ ਹੋਰ ਵੀ ਜਿਹੜੇ ਉਤਸੁਕ ਲੋਕ ਨੇ ਸ਼ਬਦਾਂ ਲਈ, ਇਸ ਜ਼ਬਾਨਾਂ ਲਈ, ਉਹਨਾਂ ਲਈ ਇਹ ਜਿਹੜਾ ਹੈ ਸਹਾਇਕ ਹੋ ਸਕਦਾ, ਹੈਲਪਫੁਲ ਹੋ ਸਕਦਾ, ਇਸ ਕਰਕੇ ਮੈਂ ਇਹ ਕੰਮ ਸੀ ਜਿਹੜਾ ਉਹ ਕੀਤਾ। ਹਾਂਜੀ
ਜੀ ਜੀ ਜੀ, ਸੋ ਬਹੁਤ ਲੈਜੈਂਡਰੀ ਕੰਮ ਹੋਇਆ ਜੀ, ਤੇ ਸਾਡੀ ਜਗਿਆਸਾ ਵੱਧ ਗਈ ਆ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਪੁੱਛ ਰਹੇ ਆ ਬੁੱਕ ਕਿੱਥੋਂ ਮਿਲੂ। ਦੋਸਤੋ ਮੈਂ ਬੁੱਕ ਬਾਰੇ ਦੱਸ ਦਿਆਂ ਜੀ, ਕੁਲਜੀਤ ਖੋਸਾ ਹੋਰਾਂ ਨੇ ਗੋਲਡ ਕੋਸਟ ਤੋਂ ਮੇਰੇ ਕੱਲ ਹੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਰਡਰ ਕਰਤਾ ਜੀ, ਤੇ ਕਿਤਾਬਾਂ ਆ ਰਹੀਆਂ, ਤੇ ਕੋਸ਼ਿਸ਼ ਕਰਾਂਗੇ ਐਤਕੀ ਸਿੱਖ ਗੇਮਾਂ ਦੇ ਉੱਤੇ ਵੀ ਜਿਹੜੀਆਂ ਕਿਤਾਬਾਂ ਦੀ ਸਟਾਲ ਲੱਗਣੀ ਆ ਉਹਦੇ ਚ ਵੀ ਇਹ ਕਿਤਾਬ ਸ਼ਾਮਿਲ ਹੋਊਗੀ, ਤੇ ਤੁਸੀਂ ਸਿੱਧਾ ਵੀ ਚੇਤਨਾ ਪ੍ਰਕਾਸ਼ਨ ਤੋਂ ਕਾਲ ਕਰਕੇ ਮੰਗਾ ਸਕਦੇ ਹੋ। ਚੇਤਨਾ ਪ੍ਰਕਾਸ਼ਨ ਸਤੀਸ਼ ਗੁਲਾਟੀ ਹੋਰਾਂ ਨੇ ਕਿਤਾਬ ਕੱਢੀ ਹੈ ਜੀ, ਉਹ ਇਹਦੇ ਜਿਹੜੇ ਪਬਲਿਸ਼ਰ ਆ ਜੀ, ਤੇ ਤੁਸੀਂ ਉੱਥੋਂ ਵੀ ਸਿੱਧੀ ਜਿਹੜੀ ਕਿਤਾਬ ਮੰਗਾ ਸਕਦੇ ਹੋ। ਸੋ ਛੋਟੀ ਸਾਹਿਬ ਦੇਖੋ ਕਿਤਾਬਾਂ ਤੁਹਾਡੀਆਂ ਸਾਰੀਆਂ ਸਾਡੇ ਸੱਜਣ ਮਿੱਤਰ ਪੜ੍ਹਦੇ ਆ, ਬਹੁਤ ਸਾਰੇ ਜਿਹੜੇ ਜਾਗਰੂਕ ਪਾਠਕਾਂ ਨੂੰ ਬਹੁਤ ਸਾਰਿਆਂ ਕੋਲ ਕਿਤਾਬਾਂ ਹਨ, ਪਰ ਟੋਟਲ ਨਵੇਂ ਲੋਕਾਂ ਲਈ ਜੇ ਗੱਲ ਕਰੀਏ ਤਾਂ ਹੁਣ ਤੱਕ ਕੁੱਲ ਕਿੰਨੀਆਂ ਕਿਤਾਬਾਂ ਤੁਸੀਂ ਲਿਖ ਚੁੱਕੇ ਹੋ?
ਮੇਰੀਆਂ ਕੁੱਲ ਜਿਹੜੀਆਂ ਪੰਜਾਬੀ ਵਿੱਚ 24 ਕਿਤਾਬਾਂ ਨੇ ਜੀ, ਜਿਹਦੇ ਚੋਂ 7-8 ਕਵਿਤਾ ਦੀਆਂ ਕਿਤਾਬਾਂ ਨੇ, ਮੈਂ ਕਵਿਤਾ ਲਿਖਦਾ ਬੇਸਿਕਲੀ, ਤੇ ਉਸ ਤੋਂ ਇਲਾਵਾ ਇਸ ਕਿਸਮ ਦੇ ਜਿਹੜੇ ਸ਼ਬਦ ਕੋਸ਼ ਨੇ ਜਿਹੜੇ ਜਿਹਨੂੰ ਆਪਾਂ ਡਿਕਸ਼ਨਰੀਜ਼ ਕਹਿੰਦੇ ਨੇ, 3 ਨੇ ਮੇਰੀਆਂ। ਇੱਕ ਸੰਸਾਰ ਪ੍ਰਸਿੱਧ ਮੁਹਾਵਰੇ ਜਿਹੜੀ ਆਪਾਂ ਗੱਲ ਕੀਤੀ ਹੈ ਸਿਆਣਪਾਂ ਵਾਲੀ ਦੁਨੀਆਂ ਭਰ ਦੀਆਂ ਕੌਮਾਂ ਦੀ, ਤੇ ਇੱਕ ਹੈ ਸੰਸਾਰ ਪ੍ਰਸਿੱਧ ਕਥਨ ਕਿ ਜਿਹੜੇ ਵੱਡੇ ਮਹਾਨ ਲੋਕ ਹੋਏ ਨੇ ਦੁਨੀਆਂ ਭਰ ਦੇ, ਉਹਨਾਂ ਦੀਆਂ ਇੱਕ ਇੱਕ ਲਾਈਨ ਵਿੱਚ ਜਾਂ 2-2 ਲਾਈਨ ਵਿੱਚ ਜਿਹੜੀ ਉਹਨਾਂ ਨੇ ਇਹ ਚੰਗੀ ਡੂੰਘੀ ਸਿਆਣਪ ਭਰੀ ਗੱਲ ਕੀਤੀ ਹੈ, ਉਹਨੂੰ ਅਸੀਂ ਕਥਨ ਕਹਿੰਦੇ ਹਾਂ, ਅਸੀਂ ਉਹਨੂੰ ਕੋਟ ਕਹਿੰਦੇ ਹਾਂ, ਕੋਟੇਸ਼ਨ ਕਹਿੰਦੇ ਹਾਂ। ਉਹਦੀ ਇੱਕ ਕਿਤਾਬ ਹੈ ਮੇਰੀ ਸੰਸਾਰ ਪ੍ਰਸਿੱਧ ਕਥਨ, ਤੇ ਇੱਕ ਮੇਰਾ ਸ਼ਬਦਕੋਸ਼, ਇਹ 3 ਇਹ ਮੇਰਾ ਕੰਮ ਹੈ ਹਾਂਜੀ। ਤੇ ਤੀਸਰਾ ਮੇਰਾ ਕੰਮ ਹੈ ਜੀ ਜਪਾਨੀ ਸਾਹਿਤ ਦੀਆਂ 3 ਕਿਤਾਬਾਂ ਮੈਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਨੇ, ਜਪਾਨੀ ਕਵਿਤਾ, ਖੁੱਲੀ ਕਵਿਤਾ, ਜਪਾਨੀ ਕਹਾਣੀ, ਹਾਈਕੂ, ਤੇ ਇਸ ਤੋਂ ਇਲਾਵਾ ਕੁਛ ਜਿਹੜੀਆਂ ਦੁਨੀਆਂ ਦੀਆਂ ਕਲਾਸਿਕਸ ਨੇ, ਜਿਹੜੀਆਂ ਸਾਡੇ ਪੁਰਾਤਨ ਗ੍ਰੰਥ ਨੇ, ਉਹਨਾਂ ਨੂੰ ਸੌਖੀ ਪੰਜਾਬੀ ਵਿੱਚ ਮੈਂ ਅਨੁਵਾਦ ਕੀਤਾ ਹੈ, ਜਿਹਦੇ ਵਿੱਚ ਜ਼ਿਕਰਯੋਗ ਭਗਵਤ ਗੀਤਾ ਹੈ, ਅਸ਼ਟਾਵਕਰ ਗੀਤਾ ਹੈ, ਔਰ ਮਹਾਤਮਾ ਬੁੱਧ ਦੀ ਜਿਹੜੀ ਬੁੱਧ ਬਾਣੀ ਹੈ, ਜਿਹੜੀ ਜਿਹਨੂੰ ਅਸੀਂ ਧੰਮਪਦ ਕਹਿੰਦੇ ਹਾਂ, ਮਹਾਤਮਾ ਬੁੱਧ ਹੋਰਾਂ ਦੀ ਇੱਕ ਬਾਣੀ ਹੈ ਜਿਹੜੀ, ਉਹ ਛੋਟੀ ਜਿਹੀ ਕਿਤਾਬ ਹੈ 120 ਪੇਜ ਦੀ, ਉਹ ਮੈਂ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ। ਤੇ ਇਸ ਕਿਸਮ ਦਾ ਮੇਰਾ, ਤੇ ਕੁਛ ਮੇਰੀਆਂ ਜਿਹੜੀ ਹੈ ਨਿਬੰਧ ਜਿਹਨੂੰ ਅਸੀਂ ਕਹਿੰਦੇ ਹਾਂ ਲੇਖ, ਉਹ ਮੇਰੀ ਹੈ ਜਿਹਨੂੰ ਵਾਰਤਕ ਦੀਆਂ 2 ਕਿਤਾਬਾਂ ਨੇ ਮੇਰੀਆਂ, ਤੇ ਇਸ ਕਿਸਮ ਦਾ ਮੇਰਾ ਜਿਹੜਾ ਹੈ ਜੀ ਕੁੱਲ ਕੰਮ ਹੈ, ਇਹ ਕੁੱਲ ਮਿਲਾ ਕੇ 24 ਕਿਤਾਬਾਂ ਬਣ।
ਜੀ ਜੀ ਜੀ, ਮੈਂ ਸਰੋਤਿਆਂ ਨੂੰ ਦੱਸਦੇ ਆ ਵੀ ਤੁਸੀਂ ਰੱਬ ਦੇ ਡਾਕੀਏ ਕਿਤਾਬ ਬਹੁਤ ਸਾਰੇ ਲੋਕਾਂ ਨੇ ਜਿਹੜੀ ਪੜ੍ਹੀ ਹੋਣੀ ਆ, ਜਿਹੜਾ ਕਿੰਨੀ ਦਰਸ਼ਨ ਤਾਓਵਾਦ ਮੇਰੇ ਹਲੇ ਵੀ ਜਿਹੜੇ ਮੇਰੇ ਸੁਰਾਣੇ ਪਈ ਆ, ਤੇ ਮੈਂ ਹੁਣ 3 ਜਾਂ 4 ਵਾਰ ਉਸ ਕਿਤਾਬ ਨੂੰ ਪੜ੍ਹ ਰਿਹਾ, ਤੇ ਅਕਸਰ ਮੇਰੇ ਪ੍ਰੋਗਰਾਮਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਜਿਹੜੀਆਂ ਇਹਦੇ ਚੋਂ ਐਗਜ਼ਾਮਪਲਸ ਮੈਂ ਦਿੰਦਾ ਰਹਿੰਦਾ, ਤੇ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਤੇ ਬੜੀ ਵਧੀਆ ਫੀਡਬੈਕ ਆਉਂਦੀ ਆ ਤੁਹਾਡੀ ਕੀਤੀ ਹੋਈ ਮਿਹਨਤ ਦੀ, ਵਾਹ ਵਾਹ ਅਸਾਸ ਅਸੀਂ ਕਰ ਲੈਂਦੇ ਹਾਂ ਸੁਣਾ ਕੇ ਜੀ, ਤੇ ਅਸੀਂ ਲੈ ਲੈਂਦੇ ਹਾਂ ਜਿਹਨੂੰ ਕਹਿ ਸਕਦੇ। ਸੋ ਸੋਢੀ ਸਾਹਿਬ ਦੇਖੋ, ਇੱਕ ਜਮਾ ਹੀ ਗੈਰ ਪੰਜਾਬੀ ਮੁਲਕ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਉਨੀ ਆਮਦ ਵੀ ਨੀ ਹੋਈ, ਉਨੇ ਲੋਕ ਵੀ ਨੀ ਸੀ, ਜਾਂ ਮਾਹੌਲ ਵੀ ਨੀ ਸੀ, ਅਸੀਂ ਅਕਸਰ ਕਹਿੰਦੇ ਮਾਹੌਲ ਬਣ ਮਿਲ ਗਿਆ ਜੀ ਉਹਨੂੰ ਤਾਂ ਇਹਦਾ ਕੁਛ ਹੋਇਆ, ਇਹ ਸਾਰਾ ਕੁਛ ਇੱਕ ਜਪਾਨ ਵਰਗੇ ਮੁਲਕ ਚ ਰਹਿ ਕੇ ਤੇ ਇੱਕ ਜਪਾਨੀ ਸਾਥੀ ਦਾ ਸਾਥ ਹੋਣ ਤੋਂ ਬਾਵਜੂਦ ਵੀ ਤੁਸੀਂ ਇਹ ਪੰਜਾਬੀ ਪੰਜਾਬੀਅਤ ਦੇ ਵਿੱਚ ਜਿੰਨੇ ਇੰਨੇ ਗੂੜ ਰਹੇ ਹੋ, ਹਜੇ ਅਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ 5-10 ਸਾਲ ਆ ਕੇ ਆਪਦੇ ਆਪ ਚ ਵਿਦੇਸ਼ ਚ ਝਾੜਦੇ ਆ, ਵਿਦੇਸ਼ੀ ਬਣਨ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਇਸ ਚੀਜ਼ ਤੋਂ ਦੂਰ ਰਹੇ ਹੋ ਤੇ ਇਹਨੂੰ ਸਾਹਿਤ ਨੂੰ ਸਿਰਜਣਾ ਕਰਦੇ ਰਹੇ ਹੋ, ਇਹ ਸਾਰਿਆਂ ਪਿੱਛੇ ਕਾਰਨ ਕੀ ਹੈ ਵੀ ਇੰਨਾ ਤੁਸੀਂ ਕਿਵੇਂ ਮੇਨਟੇਨ ਕਰ ਲਿਆ?
ਕਾਰਨ ਇਹੀ ਹੈ ਕਿ ਮੂਲ ਤੌਰ ਤੇ ਮੈਂ ਭਾਰਤੀ ਆ ਜੀ, ਪੰਜਾਬੀ ਆ, ਤੇ ਮੇਰੀ ਪਰਵਰਿਸ਼ ਉੱਥੋਂ ਦੀ ਹੋਈ ਆ, ਤੇ ਇਹ ਦੁਨੀਆਂ ਦੀ ਹਰ ਕੌਮ ਮਹਾਨ ਹੁੰਦੀ ਆ, ਉਹਦਾ ਇਤਿਹਾਸ ਹੁੰਦਾ, ਉਹਨਾਂ ਦੀ ਕੌਮ ਜਿਹੜੀ ਜ਼ੁਬਾਨ ਇੱਕ ਵਿਰਸਾ ਹੁੰਦਾ, ਇੱਕ ਜ਼ੁਬਾਨ ਹੁੰਦੀ ਹੈ ਜਿਹਨੂੰ ਹਰ ਕੌਮ ਪਿਆਰ ਕਰਦੀ ਹੈ। ਉਹੀ ਕਾਰਨ ਸੀ ਕਿ ਮੈਂ ਆਪਣੇ ਵਿਰਸੇ ਨੂੰ, ਜ਼ੁਬਾਨ ਨੂੰ, ਜਾਂ ਆਪਣੇ ਭਾਰਤੀ ਹੋਣ ਨੂੰ ਜਾਂ ਪੰਜਾਬੀ ਹੋਣ ਨੂੰ ਮੈਂ ਹਮੇਸ਼ਾ ਮੈਨੂੰ ਚੰਗਾ ਲੱਗਦਾ, ਤੇ ਮੇਰੇ ਕੋਲ ਲੱਗਦਾ ਕਿ ਸਾਡੇ ਕੋਲ ਬੜੀ ਵੱਡੀ ਪਰੰਪਰਾ ਹੈ ਸਿਆਣਪ ਦੀ ਜਾਂ ਬੋਲੀਆਂ ਦੀ ਤੇ ਜਾਂ ਕਵਿਤਾ ਦੀ, ਤੇ ਉਹ ਜਿਹੜਾ ਪਿਆਰ ਹੈ ਤੁਹਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦਾ। ਕੁਛ ਕਾਰਨਾਂ ਕਰਕੇ ਅਸੀਂ ਵਿਦੇਸ਼ਾਂ ਵਿੱਚ ਆ ਜਾਂਦੇ ਹਾਂ, ਲੇਕਿਨ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਵਿਦੇਸ਼ੀ ਹੋ ਗਏ ਹਾਂ, ਤੇ ਚੰਗੀ ਸਾਡਾ ਫਰਜ਼ ਬਣਦਾ ਕਿ ਜਿਹੜੇ ਸਾਡੇ ਭੈਣ ਭਰਾ ਬੱਚੇ ਬਜ਼ੁਰਗ ਉੱਥੇ ਰਹਿ ਗਏ ਆ ਪਿੱਛੇ, ਅਸੀਂ ਇੱਥੋਂ ਬਾਹਰਲੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਇੱਥੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਸਿੱਖਦੇ ਹਾਂ, ਉਹ ਅਸੀਂ ਆਪਣੀ ਕੌਮ ਤੱਕ ਲੈ ਕੇ ਜਾਈਏ ਤੇ ਉਹਨਾਂ ਨੂੰ ਜੀਵਨ ਦ੍ਰਿਸ਼ਟੀ ਦਈਏ ਕਿ ਜ਼ਿੰਦਗੀ ਨੂੰ ਜੀਣ ਦਾ ਇੱਕ ਇਹ ਵੀ ਤਰੀਕਾ ਹੁੰਦਾ, ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਬਾਕੀ ਰੋਜ਼ੀ ਰੋਟੀ ਲਈ ਤਾਂ ਅਸੀਂ ਸਾਰਿਆਂ ਨੇ ਹੀ ਸੰਘਰਸ਼ ਕਰਨਾ ਹੁੰਦਾ, ਲੇਕਿਨ ਇਸ ਦੇ ਨਾਲ ਨਾਲ ਸਾਡਾ ਕੋਈ ਕੁਛ ਹੋਰ ਵੀ ਫਰਜ਼ ਹੁੰਦੇ ਨੇ ਕਿ ਆਪਣੇ ਪਰਿਵਾਰ ਲਈ, ਆਪਣੇ ਸਮਾਜ ਲਈ, ਆਪਣੇ ਦੇਸ਼ ਲਈ, ਆਪਣੀ ਕੌਮ ਲਈ, ਸਾਨੂੰ ਉਹ ਨਹੀਂ ਭੁੱਲਣੇ ਚਾਹੀਦੇ। ਇਸੇ ਕਿਸਮ ਦੀ ਜਿਹੜੀ ਇਹ ਜਿਹੜੀ ਉਤਸੁਕਤਾ ਸੀ ਜਾਂ ਇੰਸਪੀਰੇਸ਼ਨ ਸੀ, ਤੇ ਉਹ ਮੇਰੇ ਅੰਦਰ ਸੀ, ਤੇ ਉਹਦੇ ਕਰਕੇ ਮੈਂ ਪੰਜਾਬੀ ਸਾਹਿਤ ਨਾਲ ਜੁੜਿਆ ਰਿਹਾ, ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਥੋੜਾ ਬਹੁਤਾ ਮੈਂ ਕੰਮ ਕਰ ਸਕਿਆ ਹਾਂ ਉਹਦਾ ਕਿਸੇ ਨਾ ਕਿਸੇ ਮੇਰੇ ਪੰਜਾਬੀ ਭਰਾ ਨੂੰ ਉਹਦਾ ਉਹਨੂੰ ਜ਼ਰੂਰ ਫਾਇਦਾ ਹੋਏਗਾ ਜੀ।
ਨਹੀਂ ਬਿਲਕੁਲ ਜੀ, ਬਹੁਤ ਫਾਇਦਾ ਅਸੀਂ ਲੈ ਰਹੇ ਹਾਂ, ਸਾਨੂੰ ਬਹੁਤ ਫਾਇਦਾ ਮਿਲ ਰਿਹਾ, ਅਸੀਂ ਦਿਨ ਰਾਤ ਜਿਹੜੇ ਰੇਡੀਓ ਤੇ ਵੀ ਕੋਟ ਚਲਾਉਣੇ ਆ ਆਪਣੀਆਂ, ਜਦੋਂ ਕਿਤੇ ਵੀ ਸਾਡੀ ਕਿਸੇ ਦੁਚਿੱਤੀ ਹੁੰਦੀ ਹੈ, ਕਿਤੇ ਅੜਦੇ ਆ, ਤਾਂ ਅਸੀਂ ਐਜ ਰੈਫਰੈਂਸ ਦੇ ਤੌਰ ਤੇ ਤੁਹਾਡੇ ਰਿਸ਼ਤੇ ਕੰਮਾਂ ਨੂੰ ਲੈਣੇ ਆ, ਤੇ ਬੜਾ ਚੰਗਾ ਲੱਗਦਾ ਸਾਨੂੰ ਇਹਨਾਂ ਇਹ ਚੀਜ਼ਾਂ। ਤੁਸੀਂ ਇੱਕ ਦਾਰਸ਼ਨਿਕ ਪ੍ਰਵਿਰਤੀ ਦੇ ਬੰਦੇ ਹੋ, ਸਾਰਾ ਦਿਨ ਜਦੋਂ ਵੀ ਦੇਖੀਏ ਘੁੰਮਦੇ ਫਿਰਦੇ ਰਹਿੰਦੇ ਹੋ, ਤੇ ਹੁਣ ਤੁਸੀਂ ਇਹ ਦੱਸੋ ਵੀ ਆਸਟ੍ਰੇਲੀਆ ਆਉਣ ਦਾ ਕਦੋਂ ਤੁਸੀਂ, ਹੁਣ ਇਹ ਦਾਰਸ਼ਨਿਕ ਹੋਵੇ ਤੇ ਆਸਟ੍ਰੇਲੀਆ ਨਾ ਆਵੇ ਇਹ ਵੀ ਤਾਂ ਨਹੀਂ ਹੋ ਸਕਦਾ ਨਾ।
ਨਹੀਂ, ਮੈਨੂੰ ਆਸਟ੍ਰੇਲੀਆ ਹਮੇਸ਼ਾ ਆਉਣ ਦੀ ਇੱਛਾ ਰਹੀ ਹੈ ਜੀ, ਕਿਉਂਕਿ ਬਹੁਤ ਸੋਹਣਾ ਦੇਸ਼ ਹੈ ਇਹ ਤੇ ਬਹੁਤ ਸਾਰੇ ਸਾਡੇ ਪੰਜਾਬੀ ਇੱਥੇ ਜਾ ਕੇ ਵਸੇ ਹੋਏ ਆ, ਤੇ ਦੇਖੋ ਜਦੋਂ ਕੁਦਰਤ ਨੇ ਮੌਕਾ ਬਣਾਇਆ ਤੇ ਮੈਂ ਆਸਟ੍ਰੇਲੀਆ ਜ਼ਰੂਰ ਆਵਾਂਗਾ ਜੀ, ਤੇ ਆਪਣੇ ਸਾਰੇ ਦੋਸਤਾਂ ਨੂੰ ਜ਼ਰੂਰ ਮਿਲਾਂਗਾ, ਤੇ ਆਪ ਵੀ ਮੇਰੀ ਉਤਸੁਕਤਾ ਬਹੁਤ ਹੈ ਇਸ ਵੱਡੇ ਸੋਹਣੇ ਦੇਸ਼ ਚ ਜਾ ਕੇ ਉਹਨੂੰ ਦੇਖਣ ਦੀ, ਮੇਰੇ ਆਪਣੇ ਅੰਦਰ ਵੀ ਬੜੀ ਉਤਸੁਕਤਾ ਹੈ ਜੀ, ਜਲਦੀ ਜ਼ਰੂਰ ਮੌਕਾ ਬਣੇਗਾ ਮਿੰਟੂ ਜੀ।
ਜੀ 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 ਬਿਲਕੁਲ ਜੀ, ਅਸੀਂ ਇੰਤਜ਼ਾਰ ਕਰਾਂਗੇ ਜਦੋਂ ਵੀ ਆਉ ਤੁਹਾਨੂੰ ਸਾਰਾ ਆਸਟ੍ਰੇਲੀਆ ਜੀ ਮੈਂ ਕਹੂੰਗਾ ਜੀ, ਤੇ ਤੁਹਾਡੇ ਬਹੁਤ ਸਾਰੇ ਸਰੋਤੇ ਪਾਠਕ ਇੱਥੇ ਵਸਦੇ ਆ, ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਸਦਾ ਪੜ੍ਹਦੇ ਲਿਖਦੇ ਆ, ਤੇ ਉਸ ਕਰਕੇ ਜ਼ਰੂਰ ਇਹ ਇੰਤਜ਼ਾਰ ਰਹੂਗਾ। ਦੂਜਾ ਹੁਣ ਤੁਸੀਂ ਥੋੜਾ ਜਿਹਾ ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸਿਓ ਵੀ ਜਪਾਨ ਦੇ ਵਿੱਚ ਅੱਜ ਪਰਮਿੰਦਰ ਸੋਢੀ ਬੈਠੇ ਆ, ਤੇ ਉਹ ਜਪਾਨ ਤੇ ਪੰਜਾਬ ਦਾ ਜਾਂ ਭਾਰਤ ਦਾ ਕਨੈਕਸ਼ਨ ਬਣਾਇਆ ਹੋਇਆ ਉਹਨਾਂ ਨੇ ਇੱਕ, ਤੇ ਬੜਾ ਵਧੀਆ। ਕੀ ਜਪਾਨ ਦੇ ਵਿੱਚ ਵੀ ਹੋਰ ਤੁਹਾਨੂੰ ਆਉਣ ਵਾਲੇ ਦਿਨ ਟਾਈਮ ਦੇ ਵਿੱਚ ਕੋਈ ਪਨੀਰੀ ਪੁੱਗਰ ਦੀ ਜਾਂ ਕੋਈ ਪੰਜਾਬੀ ਪੰਜਾਬੀ ਦਾ ਕੋਈ ਹੋਰ ਲੰਬਰਦਾਰ ਤੁਹਾਨੂੰ ਲੱਗਦਾ ਵੀ ਅੱਗੇ ਕਾਇਮ ਰਹੂਗੀ ਇਹ ਚੀਜ਼ਾਂ?
ਦੇਖੋ ਜੀ, ਇਹ ਚੀਜ਼ਾਂ ਰੁਕਦਿਆਂ ਨੀ ਹੁੰਦੀਆਂ, ਨਵੀਆਂ ਪੀੜੀਆਂ ਜਰੂਰ ਇੱਥੇ ਆਣਗੀਆਂ ਪੰਜਾਬ ਤੋਂ, ਤੇ ਜਰੂਰ ਕੁਝ ਜਪਾਨੀ ਵੀ ਪੰਜਾਬ ਵਿੱਚ ਜਾਣਗੇ, ਤੇ ਇਹ ਕੌਮਾਂ ਦਾ ਜਿਹੜਾ ਹੈ ਆਦਾਨ ਪ੍ਰਦਾਨ ਹੁੰਦਾ ਰਿਹਾ ਹਮੇਸ਼ਾ ਤੇ ਹੁੰਦਾ ਹੀ ਰਹੇਗਾ। ਮੈਨੂੰ ਮੈਂ ਭਵਿੱਖ ਜਿਹੜਾ ਹੈ ਮਾਨਵਤਾ ਦਾ ਭਵਿੱਖ ਪੰਜਾਬ ਦਾ ਭਵਿੱਖ ਮੈਂ ਉਹਦੇ ਬਾਰੇ ਬੜਾ ਆਸ਼ਾਵਾਦੀ ਹਾਂ, ਤੇ ਸਾਰੇ ਕੁਝ ਦੇ ਬਾਵਜੂਦ ਵੀ ਚੰਗੇ ਮੰਦੇ ਦੇ ਬਾਵਜੂਦ ਵੀ ਮੈਨੂੰ ਲੱਗਦਾ ਕਿ ਇਹ ਸਾਡੀ ਜਿਹੜਾ ਹੈ ਸਾਡਾ ਰਾਜ ਜਾਂ ਸਾਡੀ ਬੋਲੀ ਜਾਂ ਸਾਡਾ ਦੇਸ਼ ਇਹ ਜਾਂ ਦੁਨੀਆ ਦੀ ਜਿਹੜੀ ਕੁੱਲ ਮਨੁੱਖਤਾ ਇਹ ਚੰਗੇ ਪਾਸੇ ਵਾਲੇ ਜਾਏਗੀ, ਤੇ ਇਹ ਦੁਨੀਆ ਦੇ ਅੰਦਰ ਜਿਹੜਾ ਹੈ ਆਪਣਾ ਸਰਬੱਤ ਜਿਹੜੀ ਆਪਾਂ ਦਾ ਕੰਸੈਪਟ ਹੈ ਉਹ ਜ਼ਰੂਰ ਫੈਲੇਗਾ, ਤੇ ਮਾਨਵਤਾ ਦਾ ਜਿਹੜਾ ਭਵਿੱਖ ਹੈ ਜਿਹੜਾ ਮੈਨੂੰ ਉਜਲਾ ਲੱਗਦਾ, ਨਵੀਂ ਪੀੜੀਆਂ ਤੇ ਮੈਨੂੰ ਆਸ ਹੈ ਕਿ ਉਹ ਨਵਾਂ ਕੰਮ ਕਰਨਗੇ, ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਇਹ ਜਪਾਨ ਔਰ ਪੰਜਾਬ ਦੇ ਰਿਲੇਸ਼ਨ ਵੀ ਹੋਰ ਗੰਭੀਰ ਔਰ ਗਹਿਰੇ ਹੋਣਗੇ, ਤੇ ਉਹਦੇ ਵਿੱਚੋਂ ਬੜਾ ਕੁਛ ਚੰਗਾ ਸਾਨੂੰ ਇੱਕ ਦੂਜੇ ਨੂੰ ਸਿੱਖਣ ਸਿਖਾਉਣ ਦਾ ਮੌਕਾ ਮਿਲੇਗਾ।
ਜੀ ਜੀ ਜੀ, ਤੇ ਸੁਣੀ ਸਾਹਿਬ ਹੁਣ ਜਿਹੜੇ ਜਾਂਦੇ ਜਾਂਦੇ ਸਾਡੇ ਜਿਹੜੇ ਨੌਜਵਾਨ ਲੇਖਕ ਤੇ ਖਾਸ ਕਰਕੇ ਪਾਠਕ ਜਿਹੜੇ ਪਾਠਕ ਪੜ੍ਹਨਾ ਚਾਹੁੰਦੇ ਆ ਜੁੜਦੇ ਆ, ਉਹਨਾਂ ਲਈ ਕੋਈ ਜ਼ਰੂਰ ਕੋਈ ਆਈਡੀਆ ਸੁਨੇਹਾ ਜ਼ਰੂਰ ਦੇ ਕੇ ਜਾ।
ਜਿਹੜੇ ਨਵੇਂ ਪਾਠਕ ਨੇ ਜਾਂ ਨੌਜਵਾਨ ਪੀੜੀ ਹੈ ਉਹਨਾਂ ਲਈ ਮੇਰਾ ਸੁਨੇਹਾ ਇਹੀ ਹੈ ਕਿ ਕਦੇ ਨਾ ਸੋਚੋ ਕਿ ਮੈਂ ਕੱਲਾ ਮੈਂ ਚੰਗਾ ਕੰਮ ਨਹੀਂ ਕਰ ਸਕਦਾ ਦੁਨੀਆ ਚ ਨੇਕੀ ਫੈਲਾਉਣ ਲਈ, ਮੇਰੇ ਆਪਣਾ ਕੱਲੇ ਦਾ ਰੋਲ ਬੜਾ ਛੋਟਾ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ, ਇੱਕ ਇਕੱਲਾ ਵੀ ਬਹੁਤ ਸਾਰੀ ਜਿਵੇਂ ਅਸੀਂ ਪਾਣੀ ਦੇ ਟੋਭੇ ਚ ਜਾਂ ਦਰਿਆ ਚ ਇੱਕ ਛੋਟਾ ਜਿਹਾ ਆਪਣੀ ਗਲੀ ਸਿੱਟ ਦਿੰਦੇ ਹਾਂ ਕੰਕਰ ਸਿੱਟ ਦਿੰਦੇ ਹਾਂ ਤੇ ਉਹਦੀਆਂ ਲਹਿਰਾਂ ਬੜੀਆਂ ਦੂਰ ਤੱਕ ਜਾਂਦੀਆਂ ਨੇ, ਇਸੇ ਕਰਕੇ ਨੇਕੀ ਦੀ ਔਰ ਇਮਾਨਦਾਰੀ ਦੀ ਜਿਹੜੀ ਲਹਿਰ ਹੈ ਉਹ ਬੜੀ ਦੂਰ ਤੱਕ ਅਸਰ ਕਰਦੀ ਹੈ, ਤੇ ਜਿਹੜਾ ਆਪਣਾ ਚੰਗੇ ਕੰਮਾਂ ਵੱਲ ਤੁਰੇ ਰਹੋ ਆਪਣਾ, ਤੇ ਕਿਤਾਬ ਚੰਗੀ ਪੜ੍ਹਦੇ ਰਹੋ, ਕਿਤਾਬ ਦਾ ਤੁਹਾਨੂੰ ਲੱਗਦਾ ਹੈ ਕਿ ਕਿਤਾਬ ਲੇਕਿਨ ਜ਼ਿੰਦਗੀ ਤੇ ਬਹੁਤ ਅਸਰ ਕਰਦੀ ਹੈ, ਤੁਸੀਂ ਆਪਣਾ ਰੋਜ਼ੀ ਰੋਟੀ ਲਈ ਚਾਹੇ ਠੇਕੇਦਾਰੀ ਕਰੋ ਚਾਹੇ ਮਜ਼ਦੂਰੀ ਕਰੋ ਚਾਹੇ ਡਰਾਈਵਰੀ ਕਰੋ ਚਾਹੇ ਫੌਜ ਚ ਜਾਓ ਜੋ ਮਰਜ਼ੀ ਕਰੋ, ਲੇਕਿਨ ਜੇ ਤੁਹਾਡੇ ਆਸੇ ਪਾਸੇ ਕਿਤਾਬ ਪਈ ਹੈ ਕੋਈ ਪੋਥੀ ਪਈ ਹੈ ਕੋਈ ਗਿਆਨ ਵਾਲੀ ਕਿਤਾਬ ਤੁਹਾਡੇ ਕੋਲ ਹੈ ਪੁਸਤਕ ਤੁਹਾਡੇ ਕੋਲ ਹੈ ਤਾਂ ਤੁਹਾਡਾ ਜੀਵਨ ਸਫ਼ਰ ਬੜਾ ਸੌਖਾ ਹੋ ਜਾਏਗਾ ਔਰ ਤੁਸੀਂ ਜ਼ਰੂਰ ਹੋ ਆਪਣੇ ਖੇਤਰ ਚ ਵੀ ਵੱਡੀਆਂ ਪ੍ਰਾਪਤੀਆਂ ਕਰੋਗੇ ਕਿਉਂਕਿ ਤੁਹਾਡੀ ਜਿਹੜੀ ਜੀਵਨ ਦ੍ਰਿਸ਼ਟੀ ਆ ਵੱਡੀ ਹੋਏਗੀ, ਤੁਸੀਂ ਖੁੱਲ ਕੇ ਦੇਖ ਸਕੋਗੇ ਸੰਸਾਰ ਨੂੰ, ਤੁਹਾਡੇ ਅੰਦਰ ਜ਼ਿਆਦਾ ਮਾਨਵਤਾ ਹੋਏਗੀ। ਕਿਤਾਬ ਦੇ ਰੋਲ ਨੂੰ ਕਦੇ ਘਟਾ ਕੇ ਨਾ ਦੇਖੋ, ਪੰਜਾਬੀਆਂ ਨੂੰ ਕਿਤਾਬ ਨਾਲ ਜੁੜਨਾ ਚਾਹੀਦਾ ਹੈ ਜਿਵੇਂ ਦੂਸਰੀਆਂ ਕੌਮਾਂ ਜੁੜੀਆਂ ਹੋਈਆਂ ਹਨ, ਤੇ ਇਹਦਾ ਜ਼ਰੂਰ ਸਾਡੇ ਤੇ ਅਸਰ ਹੋਏਗਾ। ਹਾਂਜੀ, ਤੇ ਇਸ ਕਰਕੇ ਨਵੀਂ ਪੀੜ੍ਹੀ ਲਈ ਇਹੀ ਸੁਨੇਹਾ ਹੈ ਕਿ ਕਿਤਾਬ ਨਾਲ ਜੁੜੇ ਰਹੋ, ਗਿਆਨ ਨਾਲ ਜੁੜੇ ਰਹੋ, ਮਾਨਵਤਾ ਨਾਲ ਜੁੜੇ ਰਹੋ, ਪਿਆਰ ਨਾਲ ਜੁੜੇ ਰਹੋ, ਸਹਾਨੁਭੂਤੀ ਨਾਲ ਜੁੜੇ ਰਹੋ। ਇਸ ਕਿਸਮ ਦੇ ਜਿਹੜੇ ਚੰਗੇ ਸਾਡੇ ਹਾਂਜੀ ਗੱਲਾਂ ਹਨ ਉਹ ਸਾਡੀ ਪਰੰਪਰਾ ਹੈ, ਇਹਨੂੰ ਸਾਨੂੰ ਨਾਲ ਲੈ ਕੇ ਤੁਰਦੇ ਰਹਿਣਾ ਚਾਹੀਦਾ।
ਜੀ ਜੀ, ਸੋਢੀ ਸਾਹਿਬ ਬਹੁਤ ਬਹੁਤ ਧੰਨਵਾਦ, ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸਦੇ ਹਾਂ ਜੀ ਕਹਿਣੀ ਤੇ ਕਰਨੀ ਦਾ ਇੱਕ ਹੋਣ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ। ਜੇ ਸੋਢੀ ਸਾਹਿਬ ਨੇ ਸੁਨੇਹਾ ਦਿੱਤਾ ਵੀ ਇਕੱਲਾ ਬੰਦਾ ਵੀ ਬਹੁਤ ਕੁਛ ਕਰ ਸਕਦਾ ਤਾਂ ਉਹਦੀ ਇੱਕ ਮਿਸਾਲ ਦੇ ਤੌਰ ਤੇ ਸੋਢੀ ਸਾਹਿਬ ਨੇ ਜਪਾਨ ਦੇ ਵਿੱਚ ਇਕੱਲੇ ਪੰਜਾਬੀ ਬੰਦੇ ਨੇ ਬੈਠ ਕੇ ਵੀ ਸਾਨੂੰ 24 ਕਿਤਾਬਾਂ ਦੇ ਦੇਣੀਆਂ ਤੇ ਉਹ ਵੀ ਕਿਤਾਬਾਂ ਵੀ ਜਿੰਨੀਆਂ ਵੀ ਕਿਤਾਬਾਂ ਮੈਂ ਕਿਉਂਕਿ ਜਿੰਨਾ ਵੀ ਮੈਂ ਪੜ੍ਹ ਸਕਿਆ ਇਹਨਾਂ ਨੂੰ ਹੁਣ ਤੱਕ, ਕੋਈ ਵੀ ਮਿਆਰ ਆ ਜਿਹੜਾ ਉਹਦਾ ਅਗਲੀ ਦਾ ਮਿਆਰ ਉਸ ਨਾਲੋਂ ਕਈ ਗੁਣਾ ਅੱਗੇ ਹੋਇਆ, ਤੇ ਇਹ ਨੀ ਹੈ ਵੀ ਮਿਆਰੀ ਕੰਮ ਨੀ ਕੀਤਾ। ਸੋ ਤੁਸੀਂ ਵਾਕਈ ਹੱਕਦਾਰ ਸੀ ਜੀ ਸੁਨੇਹੇ ਦੇਣ ਦੇ, ਨਹੀਂ ਤਾਂ ਸਾਡੇ ਲੋਕ ਕੀ ਯਾਰੀ ਕਰਦੇ ਕੁਛ ਨੀ, ਤੇ ਮੇਰੇ ਵਰਗੇ ਬੈਠੇ ਮੱਤਾਂ ਬਹੁਤ ਦਿੰਦੇ ਆ, ਪਰ ਤੁਸੀਂ ਕਹਿਣੀ ਤੇ ਕਰਨੀ ਦੇ ਇੱਕੋ, ਤੇ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਜੀ। ਮੈਂ ਆਪਦੇ ਪਰਸਨਲ ਪੱਧਰ ਦੇ ਉੱਤੇ ਵੀ ਕਹਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਆਪ ਜੀ ਦਾ ਸਾਥ ਮਾਨਣਾ, ਆਪ ਜੀ ਨਾਲ ਗੱਲਬਾਤ ਕਰਨਾ, ਤੇ ਮੇਰੀ ਦਿਲੀ ਇੱਛਾ ਜੀ ਵੀ ਮੈਂ ਜ਼ਰੂਰ ਵਕਤ ਕੱਢ ਕੇ ਆਪ ਜੀ ਨਾਲ ਬੈਠਾਂ, ਹੋਰ ਬਹੁਤ ਕੁਝ ਸਿੱਖਾਂ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਤੁਸੀਂ ਜੀ ਆਏ ਪ੍ਰੋਗਰਾਮ ਦੇ ਵਿੱਚ ਤੇ ਸਾਡਾ ਇੰਨਾ ਕਮਾਲ ਰੱਖਿਆ
ਜੀ। ਮੇਰੇ ਵੱਲੋਂ ਵੀ ਸਾਰੇ ਤੁਹਾਡੇ ਪਾਠਕਾਂ ਨੂੰ ਦਿੱਲੀ ਸ਼ੁਭ ਇਛਾਵਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ, ਸ਼ੁਭ ਇਛਾਵਾਂ, ਸਤਿ ਸ੍ਰੀ ਅਕਾਲ, ਨਮਸਤੇ, ਧੰਨਵਾਦ,
ਸਤਿ ਸ੍ਰੀ ਅਕਾਲ। ਸੋ ਦੋਸਤੋ ਸਾਡੇ ਨਾਲ ਜੁੜੇ ਹੋਏ ਸਨ ਪਰਮਿੰਦਰ ਸੋਢੀ ਸਾਹਿਬ, ਜਿਹੜੇ ਕਿ ਜਪਾਨ ਦੇ ਵਿੱਚ ਰਹਿੰਦੇ ਆ, 30-35 ਸਾਲ ਤੋਂ ਜਪਾਨ ਦੇ ਵਿੱਚ ਰਹਿਣ ਦੇ ਬਾਵਜੂਦ ਤੁਸੀਂ ਉਹਨਾਂ ਦੀ ਭਾਸ਼ਾ ਸੁਣ ਲਈ ਹੋਣੀ ਆ ਵੀ ਕਿੰਨੀ ਠੇਠ ਤੇ ਸਿੰਪਲ ਗੱਲਬਾਤ ਉਹ ਕਰਦੇ ਆ। ਜੇ ਤੁਸੀਂ ਉਹਨਾਂ ਨੂੰ ਉਂਝ ਕਿਤੇ ਗੱਲਬਾਤ ਕਦੋਂ ਵੀ ਕਰਨੀ ਚਾਹੋ, ਇਹ ਕਦੇ ਵੀ ਉਹਨਾਂ ਨੇ ਇਹ ਨੀ ਇਨਕਾਰ ਕੀਤਾ ਵੀ ਮੈਂ ਗੱਲ ਨੀ ਕਰਨੀ, ਜਦੋਂ ਮਰਜ਼ੀ ਤੁਸੀਂ ਕਿਸੇ ਵੇਲੇ ਉਹਨੂੰ ਗੱਲ ਕਰੋ, ਬੜਾ ਹਲੀਮੀ ਨਾਲ ਫੇਸਬੁੱਕ ਤੇ ਜਾਂ ਵਟਸਐਪ ਤੇ ਜਿੱਥੇ ਵੀ ਉਹ ਜਵਾਬ ਦਿੰਦੇ ਆ, ਤੇ ਕੰਮ ਜਿੰਨੇ ਉਹਨਾਂ ਨੇ ਪੰਜਾਬੀ ਸਾਹਿਤ ਲਈ ਕਰਤੇ ਜਾਂ ਕੀਤੇ ਆ, ਉਹਨੇ ਮੈਨੂੰ ਨੀ ਲੱਗਦਾ ਕੋਈ ਪੰਜਾਬ ਚ ਬੈਠ ਕੇ ਵੀ ਕੋਈ ਸਾਹਿਤਕਾਰ ਕਰ ਪਾਇਆ ਹੋਊਗਾ। ਮੇਰੇ ਵਰਗਾ ਕਹਾਇਆ ਜਾਂਦਾ ਵੀ ਮੈਂ ਵੀ ਸਾਹਿਤਕਾਰ ਹਾਂ ਜੀ, ਮੈਂ ਵੀ ਸਾਹਿਤਕਾਰ ਹਾਂ, ਪਰ ਸਾਹਿਤਕਾਰ ਹੋਣਾ ਤੇ ਕਹਾਉਣ ਚ ਬਹੁਤ ਫਰਕ ਆ। ਸੋ ਜਿਹੜੀਆਂ ਇਹਦੀਆਂ ਚੀਜ਼ਾਂ ਜਿਨ੍ਹਾਂ ਨੂੰ ਸਾਡੀ ਪਹੁੰਚ ਕਦੇ ਵੀ ਨਹੀਂ ਹੋ ਸਕਣੀ ਸੀ, ਅਸੀਂ ਤਾਓਵਾਦ ਨੂੰ ਪੰਜਾਬੀ ਚ ਕਿਵੇਂ ਜਾਣ ਲੈਂਦੇ, ਅਸੀਂ ਜਪਾਨੀ ਕਥਾਵਾਂ ਨੂੰ ਪੰਜਾਬੀ ਚ ਕਿਵੇਂ ਜਾਣ ਲੈਂਦੇ, ਅਸੀਂ ਦੁਨੀਆਂ ਭਰ ਦੇ ਮੁਹਾਵਰਿਆਂ ਨੂੰ ਪੰਜਾਬੀ ਚ ਕਿਵੇਂ ਜਾਣ ਲੈਂਦੇ ਜੇ ਪਰਮਿੰਦਰ ਸੋਢੀ ਇਹ ਜਿਹੀਆਂ ਚੀਜ਼ਾਂ ਸਾਡੇ ਲਈ ਨਾ ਕਰਦੇ। ਸੋ ਦੇਖੋ ਕਿੱਡੀ ਇੱਕ ਹਲੀਮੀ ਨਾਲ ਤੇ ਕਿੱਡੇ ਕੰਮ ਕਰਨ ਦੇ ਬਾਵਜੂਦ ਵੀ ਜ਼ਮੀਨ ਦੇ ਉੱਤੇ ਚੱਲਣ ਵਰਗੇ ਇਹ ਜਿਹੇ ਇਨਸਾਨਾਂ ਤੋਂ ਸਾਨੂੰ ਸਿੱਖਣਾ ਚਾਹੀਦਾ। ਮੈਨੂੰ ਬੜਾ ਖੁਸ਼ੀ ਹੋਈ ਅੱਜ ਉਹਨਾਂ ਨਾਲ ਗੱਲਬਾਤ ਕਰਕੇ, ਤੇ ਉਹਨਾਂ ਤੋਂ ਮੈਂ ਚਾਹੁੰਦਾ ਸੀ ਹੋਰ ਵੀ ਬਹੁਤ ਲੰਮੀ ਬੜੀ ਗੱਲਬਾਤ ਕਰਦਾ, ਉਹਨਾਂ ਨਾਲ ਕੁਝ ਇੱਕ ਮਜਬੂਰੀਆਂ, ਵਕਤ ਦੀਆਂ ਮਜਬੂਰੀਆਂ, ਪਰ ਕੋਸ਼ਿਸ਼ ਕਰਾਂਗੇ ਜੀ ਇੱਕ ਉਹਨਾਂ ਦੇ ਜੀਵਨ ਝਾਤ ਦੇ ਉੱਤੇ ਪੂਰੀ ਦੀ ਪੂਰੀ ਹੋਰ ਗੱਲਬਾਤ ਦਾ ਇੱਕ ਪ੍ਰੋਗਰਾਮ ਆਪਾਂ ਬਣਾਈਏ। ਤੇ ਦੇਖੋ ਉਹਨਾਂ ਦੀ ਜੀਵਨ ਸਾਥਣ ਆ ਜਿਹੜੇ ਉਹ ਜਪਾਨੀ ਆ, ਜਪਾਨ ਤੋਂ ਬਿਲੋਂਗ ਕਰਦੇ ਆ, ਪਰ ਫਿਰ ਵੀ ਉਹਨਾਂ ਨੇ ਦੇਖੋ ਕਿਵੇਂ ਪੰਜਾਬੀ ਪੰਜਾਬੀਅਤ ਨੂੰ ਸਾਂਭਿਆ ਤੇ ਕੀ ਕੁਛ ਕਰਕੇ ਦਿੱਤਾ। ਤੇ ਇਹ ਜਿਹੜੀ ਉਹਨਾਂ ਨੇ ਅਖੀਰ ਦੇ ਵਿੱਚ ਗੱਲ ਕਹੀ ਆ ਵੀ ਇੱਕ ਨਿੱਕੀ ਜਿਹੀ ਕੰਕਰ, ਇੱਕ ਨਿੱਕੀ ਜਿਹੀ ਡਲੀ ਮਾਰੀ ਵੀ ਦੂਰ ਤੱਕ ਲਹਿਰਾਂ ਲੈ ਕੇ ਜਾਂਦੀ ਆ, ਤੇ ਉਦੋਂ ਯੂਨੀਕ ਉਦਾਹਰਨ ਉਹਨਾਂ ਦੀ ਮਾਰੀ ਹੋਈ ਨਿੱਕਿਆ ਜਿਹਾ ਕੰਕਰ ਦੁਨੀਆਂ ਦੇ ਵਿੱਚ ਲਹਿਰਾਂ ਬਣ ਕੇ ਫੈਲਿਆ ਹੋਇਆ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਇਹੋ ਜਿਹੇ ਲਿਟਰੇਚਰ, ਇਹੋ ਜਿਹਾ ਇਤਿਹਾਸ, ਇਹੋ ਜਿਹੀਆਂ ਗੱਲਾਂ ਪੜ੍ਹਨ ਦੀ ਤੇ ਇਹੋ ਜਿਹੇ ਲੋਕਾਂ ਨਾਲ ਜੁੜਨ ਦੀ, ਤਾਂ ਕਿ ਅਸੀਂ ਬਹੁਤ ਕੁਛ ਸਿੱਖ ਸਕੀਏ ਇਹਨਾਂ ਤੋਂ। ਬਹੁਤ ਸਾਰੀਆਂ ਕਿਤਾਬਾਂ ਪਰਮਿੰਦਰ ਸੋਢੀ ਦੀਆਂ ਇੱਥੋਂ ਵੀ ਮਿਲ ਜਾਂਦੀਆਂ ਤੇ ਜਾਂ ਚੇਤਨਾ ਪ੍ਰਕਾਸ਼ਨ ਤੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ, ਤੁਸੀਂ ਜਦੋਂ ਪੜੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ। ਸੋ ਮੈਂ ਹੁਣ ਮੇਰਾ ਜਾਣ ਦਾ ਵੇਲਾ ਹੋ ਗਿਆ ਤੇ ਬੱਬੀ ਸਿੱਧੂ ਹੋਰਾਂ ਦੇ ਆਉਣ ਦਾ ਵੇਲਾ ਹੋ ਗਿਆ, ਤੇ ਮੈਂ ਨਾ ਜਾਂਦਾ ਜਾਂਦਾ ਮੈਸੇਜ ਪੜ੍ਹਦੇ ਥੋੜੇ ਜਿਹੇ। ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਵਾਲਿਆਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਜੀ, ਸੋਢੀ ਸਾਹਿਬ ਨਾਲ ਇੰਟਰਵਿਊ ਬਹੁਤ ਇੰਟਰਸਟਿਡ ਰਹੀ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇਸ ਇੰਟਰਵਿਊ ਨੂੰ ਪਸੰਦ ਕੀਤਾ। ਕੁਲਦੀਪ ਕੌਰ ਜਿਹੜੇ ਸਾਡੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਬਹੁਤ ਵਧੀਆ ਸਿੱਖਿਆ ਭਰਪੂਰ ਮੁਲਾਕਾਤ ਸੀ ਜੀ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਮਿਹਰਬਾਨੀ ਕੁਲਦੀਪ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਇੱਕ ਵੀਡੀਓ ਤੇ ਇੱਕ ਮਸਲੇ ਵੱਲ ਧਿਆਨ ਦਵਾਇਆ ਸੀ ਜੀ, ਪਰ ਮੈਂ ਕੋਸ਼ਿਸ਼ ਕਰਾਂਗਾ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਵਿੱਚ ਆਪਾਂ ਇਹਦਾ ਡਿਸਕਸ ਕਰੀਏ। ਹਰੀਸ਼ ਅਰੋੜਾ ਜੁੜਿਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਜੀ ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ, ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੁੱਲ। ਅੱਛਾ ਬਿਲਕੁਲ ਜੀ, ਹਿੰਦੀ ਗੀਤ ਆ, ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਸੁਣਾਉਣ ਦੀ। ਤੇ ਜਸਵਿੰਦਰ ਸਿੰਘ ਜੁੜਿਆ ਜੀ, ਹਾਊ ਟੂ ਗੈਟ ਦਾ ਬੁੱਕ ਉਹਨਾਂ ਨੇ ਪੁੱਛਿਆ ਸੀ ਜੀ, ਉਹਨਾਂ ਨੇ ਪਰਮਿੰਦਰ ਸੋਢੀ ਹੋਰਾਂ ਦੀਆਂ ਕਿਤਾਬਾਂ ਦਾ ਅਸੀਂ ਦੱਸ ਚੁੱਕੇ ਹਾਂ, ਉਹਨਾਂ ਦੀਆਂ ਕਿਤਾਬਾਂ ਤੁਸੀਂ ਕਿਤੋਂ ਵੀ ਕਿਵੇਂ ਵੀ ਲੈ ਸਕਦੇ ਹੋ। ਤੇ ਸਾਡੇ ਨਾਲ ਜੁੜਿਆ ਰਾਜ ਚਹਿਲ, ਤੇ ਉਹਨਾਂ ਨੇ ਲਿਆ, ਸਤਿ ਸ੍ਰੀ ਅਕਾਲ ਤਾਂ ਅੱਛਾ ਇਹ ਪੁਰਾਣਾ ਮੈਸੇਜ ਰਾਜ ਚਹਿਲ ਹੋਰਾਂ ਦਾ ਆ ਰਿਹਾ ਜੀ ਮੇਲ ਦੇ ਜ਼ਰੀਏ। ਤੇ ਸਾਡੇ ਕੋਲ ਬਿਮਲ ਨੰਦਾ ਜੁੜਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਵਿਦ ਪੀਸਿਸ ਇਨਫੋਰਮੇਸ਼ਨ। ਤੇ ਅਮਰਜੀਤ ਸਿੰਘ ਮਰਿੰਡਾ ਮੋਟਰ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੜਾ ਐਨਰਜੈਟਿਕ ਪ੍ਰੋਗਰਾਮ ਆ ਜੀ, ਥੈਂਕਸ ਆ ਜੀ। ਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਆ ਜੀ, ਤੇ ਉਹਨਾਂ ਸਾਰਿਆਂ ਦਾ ਧੰਨਵਾਦ। ਸਿਮਰਜੀਤ ਸਿੰਮੀ ਸੈਪਟਨ ਤੋਂ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਸੋ ਦੋਸਤੋ ਮੈਂ ਹੁਣ ਅੱਜ ਥੋੜੀ ਜਿਹੀ ਆਪ ਸਭ ਤੋਂ ਇਜਾਜ਼ਤ ਛੇਤੀ ਚਾਹੁੰਦਾ, ਤੇ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੌਬੀ ਸਿੱਧੂ ਹੋਰਾਂ ਨੇ ਇੱਕ ਇੰਟਰਵਿਊ ਕਰਨੀ ਆ ਨਿਰਮਲ ਸਿੱਧੂ ਹੋਰਾਂ ਨਾਲ,
ਉੱਗੇ ਗੀਤਕਾਰ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਆ, ਉਸਤਾਦ ਗਾਇਕ ਆ ਜੀ, ਤੇ ਉਹਨਾਂ ਨਾਲ ਗੱਲਬਾਤ ਦਾ ਤੁਸੀਂ ਆਨੰਦ ਮਾਣਿਓ ਹੁਣ ਤੋਂ। ਲਾਈਵ ਗੱਲਬਾਤ ਹੋਣੀ ਹੈ ਜੀ ਹੁਣ ਤੋਂ 5 ਮਿੰਟ ਬਾਅਦ ਇੱਕ ਗੀਤ ਤੋਂ ਬਾਅਦ। ਸੋ ਇੱਕ ਗੀਤ ਤੇ ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਇੱਕ ਭਾਰਤੀ ਕਹਾਵਤ ਹੈ, ਮੱਖੀ ਕੰਜਰੀ ਮੰਗਤਾ ਚੂਹਾ ਝੱਖੜ ਸਰਪੰਚ ਤੇ ਟੈਕਸ ਕੁਰਾਹੀ ਕਰਨ ਵਾਲਾ, ਇਹ ਸੱਤੋ ਦੇ ਸੱਤ ਦੂਜਿਆਂ ਨੂੰ ਖਿਜਾਉਣ ਵਾਲੇ ਹੀ ਹੁੰਦੇ ਹਨ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856। ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Aa bhai, kidda tu? Inna patla kiven ho gaya?
Mera kular wale doctor ne doorbeen rahi mini gastric bypass kita bhai.
Te tainu hor vi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si aundi. Kharade vaje rehnde si. Kai wari ta din ch hi so janda sa. Par hun is operation ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਡੀ ਬੈਟਰੀਸ ਨਾਲ ਚੇਂਜਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਜਰੰਗਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
0428-8954-564। ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ। ਤੇ ਲਓ ਜੀ, ਫੇਰ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਬੌਬੀ ਤਾਂ ਸ਼ੁੱਕਰਵਾਰ ਆਉਂਦੀ ਹੁੰਦੀ ਆ ਤੇ ਅੱਜ ਸੋਮਵਾਰ ਕਿਵੇਂ ਆ ਗਈ। ਲਓ ਜੀ, ਮਿੰਟੂ ਭਾਜੀ ਨੂੰ ਥੋੜਾ ਕੰਮ ਸੀ ਤੇ ਪ੍ਰੋਗਰਾਮ ਉਹਨਾਂ ਦਾ ਹੀ ਆ ਜੀ। ਮੈਨੂੰ ਤਾਂ ਬਸ ਬਾਗਡੋਰ ਸੰਭਾਲ ਕੇ ਗਏ ਆ ਕਿਉਂਕਿ ਉਹਨਾਂ ਨੂੰ ਕੋਈ ਕੰਮ ਸੀ ਤੇ ਉਹਨਾਂ ਨੂੰ ਜਾਣਾ ਪਿਆ। ਤੇ ਹੁਣ ਪ੍ਰੋਗਰਾਮ ਦਾ ਅਗਲਾ ਘੰਟਾ ਤਾਂ ਨਹੀਂ ਕਹਿ ਸਕਦੇ ਹੈਗੇ, ਜੋ ਅੱਧਾ ਘੰਟਾ ਹੈਗਾ ਵਾ ਉਹ ਆਪਾਂ ਸਾਰੇ ਜਾਣੇ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਤੁਹਾਡੀ ਆਪਾਂ ਇੰਟਰਵਿਊ ਮੁਲਾਕਾਤ ਕਰਾਵਾਂਗੇ ਇੱਕ ਬੜੇ ਹੀ ਪਿਆਰੇ ਜਿਹੇ ਸਿੰਗਰ ਨਾਲ, ਜਿਨ੍ਹਾਂ ਦਾ ਕਿ ਸਿੰਗਿੰਗ ਕੈਰੀਅਰ ਆ ਜਿਹੜਾ ਬਹੁਤ ਲੰਬਾ ਵਾ। ਸੋ ਕਹਿੰਦੇ ਹੁੰਦੇ ਆ ਨਾ ਕਿ ਜਿੰਨਾ ਕਿਸੇ ਦਾ ਸਫ਼ਰ ਲੰਬਾ ਓਨੇ ਉਸਦੇ ਤਜਰਬੇ ਤੇ ਐਕਸਪੀਰੀਅੰਸ ਬਹੁਤ ਜ਼ਿਆਦਾ ਹੁੰਦੇ ਨੇ ਜ਼ਿੰਦਗੀ ਦੇ। ਤੇ ਬਿਲਕੁਲ ਜੀ, ਆਪਾਂ ਉਹਨਾਂ ਦੇ ਨਾਲ ਤਜਰਬੇ ਉਹਨਾਂ ਦੇ ਸਾਂਝੇ ਜ਼ਰੂਰ ਕਰਾਂਗੇ। ਤੇ ਵੈਸੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਅੱਜ ਕਿੰਨਾ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਬਿਲਕੁਲ ਜੀ ਨਿਰਮਲ ਸਿੱਧੂ ਜੀ ਨਾਲ, ਉਹਨਾਂ ਦੇ ਜਿਹੜੇ ਕਿ ਇੱਕ ਸਿੰਗਰ ਵੀ ਆ ਤੇ ਸਿੰਗਰ ਦੇ ਨਾਲ ਨਾਲ ਮਿਊਜ਼ਿਕ ਡਾਇਰੈਕਟਰ ਵੀ ਨੇ। ਸੋ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਪੁੱਛਾਂਗੇ ਤੇ ਪਰ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਕਰਨਾ ਵਾ ਪਹਿਲਾਂ। ਸੋ ਦੇਖਦੇ ਹਾਂ ਜੀ, ਅਗਰ ਉਹਨਾਂ ਦੇ ਨਾਲ ਸਾਡਾ ਜਿਹੜਾ ਰਾਬਤਾ ਵਾ ਉਹ ਕਾਇਮ ਹੋ ਚੁੱਕਾ ਵਾ ਤਾਂ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀਆਂ ਜਾਂ ਕਹਿੰਦੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸੋ ਮੇਰੇ ਖਿਆਲ ਚ ਸਰਬਜੀਤ ਭਾਜੀ ਨੇ ਹਾਲੇ ਮੈਨੂੰ ਨਹੀਂ ਕਿਹਾ ਕਿ ਉਹਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋ ਚੁੱਕਾ, ਪਰ ਫਿਲਹਾਲ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜੂਗਾ ਕਿ ਕੌਣ ਸਿੰਗਰ ਨੇ ਉਹ। ਵੈਸੇ ਉਹ ਮਹਤਾਜ ਨਹੀਂ ਹੈਗੇ ਕਿਸੇ ਵੀ ਜਾਣ ਪਹਿਚਾਣ ਦੇ। ਸੋ ਲਓ ਜੀ, ਆਪਾਂ ਉਹਨਾਂ ਦਾ ਇੱਕ ਬੜਾ ਪਿਆਰਾ ਜਿਹਾ ਟਰੈਕ ਸੁਣਦੇ ਹਾਂ ਤੇ ਉਹ ਟਰੈਕ ਆ ਜਿਹੜਾ ਉਹ ਗਾਣਾ ਵਾ ਜਿਹੜਾ ਉਹ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਵਾ। ਕਿਉਂ ਖੂਬਸੂਰਤ ਆ, ਕੀ ਰਾਜ਼ ਹੈ ਇਸ ਪਿੱਛੇ, ਆਈ ਆਪਾਂ ਉਹਨਾਂ ਤੋਂ ਹੀ ਪੁੱਛਾਂਗੇ। ਪਰ ਫਿਲਹਾਲ ਆਪਾਂ ਇਹ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਸਾਡੇ ਇਸ ਮਹਿਮਾਨ ਦੇ ਨਾਲ। ਦੋਸਤੋ, ਗਾਣਾ ਤੁਸੀਂ ਸੁਣ ਰਹੇ ਸੀ ਕਿ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾਣੀ ਕਦੇ ਕਦੇ ਖੇਡ ਲਿਆ ਕਰੀ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਨਿਰਮਲ ਸਿੱਧੂ ਉਹਨਾਂ ਦਾ ਇਸ ਗਾਣੇ ਨਾਲ ਬੜਾ ਹੀ ਲਗਾਵ ਆ, ਕੀ ਲਗਾਵ ਆ ਉਹ ਵੀ ਉਹਨਾਂ ਤੋਂ ਪੁੱਛਾਂਗੇ। ਪਰ ਨਾਲ ਤੁਹਾਨੂੰ ਦੱਸ ਦਈਏ ਕਿ ਸਾਡੇ ਇਹ ਜਿਹੜੇ ਮਹਿਮਾਨ ਨੇ ਇਹ ਸਾਡੇ ਲਈ ਵਿਸ਼ੇਸ਼ ਸਪੈਸ਼ਲ ਵੀ ਨੇ। ਕਿਉਂ ਸਪੈਸ਼ਲ ਨੇ? ਜਦੋਂ ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਸੀ ਤਾਂ ਇਹ ਸਾਡੇ ਪਹਿਲੇ ਪਹਿਲੇ ਇਹ ਜੇ ਇਨਸਾਨ ਸੀ ਜਿਨ੍ਹਾਂ ਨੇ ਕਿ ਰੇਡੀਓ ਦੇ ਲਈ ਸਾਨੂੰ ਬੈਸਟ ਵਿਸ਼ਿਸ਼ ਦਿੱਤੀਆਂ ਸੀ। ਸੋ ਬਿਲਕੁਲ ਜੀ, ਕਹਿੰਦੇ ਹੁੰਦੇ ਆ ਕਿ ਜਿਹੜਾ ਇਹ ਸਾਥ ਆ ਜਿੰਨਾ ਲੰਬਾ ਹੋਵੇ ਤੇ ਉਨਾ ਹੀ ਵਧੀਆ ਤੇ ਮਿੱਠੀਆਂ ਖੱਟੀਆਂ ਯਾਦਾਂ ਨਾਲ ਲੈ ਕੇ ਆਉਂਦਾ ਵਾ। ਸੋ ਬਿਲਕੁਲ ਜੀ, ਖੱਟੀਆਂ ਮਿੱਠੀਆਂ ਯਾਦਾਂ ਆਪਾਂ ਜ਼ਰੂਰ ਸ਼ੁਰੂ ਕਰਾਂਗੇ, ਪੁੱਛਾਂਗੇ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ। ਸੋ ਪਹਿਲਾਂ ਕਹਿੰਦੇ ਹਾਂ ਜੀ ਉਹਨਾਂ ਨੂੰ ਹਰਮ ਰੇਡੀਓ ਤੇ ਨਿੱਘਾ ਜਿਹਾ ਸਵਾਗਤ। ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਹਰਮ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਨੂੰ ਵੀ, ਤੁਹਾਡੀ ਪੂਰੀ ਟੀਮ ਨੂੰ ਤੇ ਖਾਸ ਕਰਕੇ ਜਿਹਨੇ ਸਾਡੇ ਲੋਕ ਇਸ ਵਕਤ ਸਾਨੂੰ ਸੁਣਦੇ ਨੇ, ਸਾਨੂੰ ਚਾਹੁਣ ਵਾਲੇ, ਸਾਨੂੰ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਹਾਏ
ਜੀ। ਬਿਲਕੁਲ, ਤੇ ਸਤਿ ਸ਼੍ਰੀ ਅਕਾਲ ਤੁਹਾਡੀ ਉਹਨਾਂ ਤੱਕ ਪਹੁੰਚ ਚੁੱਕੀ ਹੈ ਜੀ, ਤੇ ਤੁਹਾਡੇ ਗਾਣੇ ਦਾ ਆਨੰਦ ਵੀ ਉਹਨਾਂ ਨੇ ਖੂਬ ਮਾਣਿਆ। ਸੋ ਆਪਾਂ ਸ਼ੁਰੂਆਤ ਗੱਲਬਾਤ ਦੀ ਇੱਥੋਂ ਹੀ ਕਰਦੇ ਹਾਂ ਕਿ ਇਹ ਜਿਹੜਾ ਗਾਣਾ ਆਇਆ ਸੀਗਾ, ਇਹ ਗਾਣਾ ਤੁਹਾਡੇ ਲਈ, ਤੁਹਾਡੇ ਦਿਲ ਦੇ ਬਹੁਤ ਕਰੀਬ ਆ, ਤੁਸੀਂ ਦੱਸੋਗੇ ਜੀ ਇਸ ਦੇ ਪਿੱਛੇ ਸਟੋਰੀ ਕੀ ਆ?
ਦੇਖੋ, ਇਸ ਤਰ੍ਹਾਂ ਹੁੰਦਾ ਬੋਬੀ ਜੀ ਕਿ ਕੋਈ ਵੀ ਜ਼ਿੰਦਗੀ ਦੇ ਨਾਲ ਜਿਹੜੀ ਤੁਹਾਡੀ ਕੋਈ ਅਹਿਮ ਯਾਦ ਹੋਵੇ ਜਾਂ ਜਿਹਦੇ ਵਿੱਚ ਤੁਸੀਂ ਬਹੁਤ ਕੁਛ ਪ੍ਰਾਪਤ ਕੀਤਾ ਹੋਵੇ ਜਾਂ ਜਿਸ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੋਵੇ, ਉਹ ਚੀਜ਼ ਜਿਹੜੀ ਤੁਹਾਡੇ ਨਾਲ ਸਦਾ ਹੀ ਜੁੜੀ ਰਹਿੰਦੀ ਹੈ, ਜਾਂ ਫਿਰ ਜਿਹੜੀ ਚੀਜ਼ ਨੇ ਤੁਹਾਨੂੰ ਬਹੁਤ ਨੁਕਸਾਨ ਦਿੱਤਾ ਹੋਵੇ, ਜਿਹੜੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਵੀ ਯਾਦ ਰਹਿੰਦੀ ਹੈ। ਸੋ ਮੈਂ ਸਟਰਗਲ ਸੀਗਾ, ਸਟਰਗਲ ਮੈਂ ਕਰ ਰਿਹਾ ਸੀਗਾ ਕਾਫੀ ਅਰਸੇ ਤੋਂ, ਮੈਂ ਸਟਰਗਲ ਕਰ ਰਿਹਾ ਸੀਗਾ ਮਿਊਜ਼ਿਕ ਲਾਈਨ ਦੇ ਵਿੱਚ, ਤੇ ਮੈਂ ਕਦੇ ਸੋਚਿਆ ਨੀ ਸੀ ਬੇਸਿਕਲੀ ਕਿ ਮੈਂ ਸਿੰਗਰ ਬਣੂੰਗਾ ਜਾਂ ਮੇਰਾ ਕੋਈ ਗਾਣਾ ਹਿੱਟ ਹੋਊਗਾ ਜਾਂ ਆਮ ਸਿੰਗਰਾਂ ਵਾਂਗੂ ਮੈਂ ਵੀ ਮੇਰਾ ਲਾਈਫ ਸਟਾਈਲ ਹੋਊਗਾ, ਮੈਂ ਕਦੇ ਨੀ ਸੋਚਿਆ ਸੀਗਾ, ਕਿਉਂਕਿ ਮੈਂ ਸਿਰਫ ਸੰਗੀਤ ਹੀ ਸਿੱਖਿਆ ਸੀਗਾ, ਕਲਾਸੀਕਲ ਸੰਗੀਤ ਤੋਂ ਮੇਰੀ ਸ਼ੁਰੂਆਤ ਹੋਈ ਸੀਗੀ ਔਰ ਕਾਫੀ ਅਰਸਾ ਰਾਗੀ ਢਾਡੀ ਕਵੀਸ਼ਰ ਟੀਚਰ ਪ੍ਰੋਫੈਸਰ, ਉਸ ਤੋਂ ਬਾਅਦ ਅਚਾਨਕ ਹੀ ਮਤਲਬ ਏਦਾਂ ਦਾ ਮਸਲਾ ਕੋਈ ਬਣਿਆ ਸੀਗਾ ਕਿ ਮੈਂ ਪੰਜਾਬੀ ਗਾਣਿਆਂ ਦਾ ਮਿਊਜ਼ਿਕ ਦੇਣ ਲੱਗਿਆ ਦੂਰਦਰਸ਼ਨ ਦੇ ਉੱਤੇ ਔਰ ਬਹੁਤ ਸਾਰੇ ਪੰਜਾਬ ਦੇ ਨਾਮਵਰ ਜਿਹੜੇ ਸਿੰਗਰ ਅੱਜ ਹੈਗੇ ਨੇ ਐਸਟੈਬਲਿਸ਼ ਨੇ, ਜਿਹਨਾਂ ਵਿੱਚੋਂ ਮੈਂ ਜ਼ਿਕਰ ਵੀ ਕਰ ਦਵਾਂ, ਹਰਭਜਨ ਮਾਨ ਜੀ, ਕਾਬਲ ਕੋਟੀ, ਮਾਸਟਰ ਸਲੀਮ, ਹੋਰ ਬਹੁਤ ਜ਼ਿਆਦਾ ਆਰਟਿਸਟ ਜਿਨ੍ਹਾਂ ਨੂੰ ਮੈਂ ਰਿਕਾਰਡ ਕੀਤਾ ਸੀ ਆਪਣੇ ਮਿਊਜ਼ਿਕ ਦੇ ਵਿੱਚ। ਮੈਂ ਕਦੇ ਸੋਚਿਆ ਨਹੀਂ ਸੀ ਮੈਂ ਸਿੰਗਰ ਬਣੂੰਗਾ, ਲੇਕਿਨ ਉਹ ਦੂਰਦਰਸ਼ਨ ਦੇ ਸਬੱਬ ਬਣਿਆ ਕਿ ਮੈਂ ਕਦੇ ਕਿਸੇ ਦੀ ਰਿਕਾਰਡਿੰਗ ਕਰਨ ਵਾਸਤੇ ਕਿਹਾ ਸੀ ਕਿ ਆਰਟਿਸਟ ਆਇਆ ਨੀ, ਤੇ ਉਹ ਕਹਿਣ ਲੱਗੇ ਕਿ ਮਜੀਸ਼ੀਅਨ ਆਏ ਨੇ ਸਾਰਿਆਂ ਨੂੰ ਰਿਕਾਰਡ ਕਰਦੇ ਆ। ਉਸ ਵਕਤ ਗਾਣਾ ਰਿਕਾਰਡ ਹੁੰਦਾ ਸੀਗਾ, ਅੱਜ ਵਾਂਗੂ ਨੀ ਸੀਗਾ ਕਿ ਕੰਪਿਊਟਰ ਤੇ ਗਾਣਾ ਬਣਾ ਕੇ ਲਿਆ ਕੇ ਉਹਨਾਂ ਨੂੰ ਮੇਲ ਕਰ ਦੋ ਤੇ ਗਾਣਾ ਤੁਹਾਡਾ ਚੱਲ ਜਾਂਦਾ ਸੀ, ਆਲਰੇਡੀ ਤੁਹਾਨੂੰ ਜਾਣਾ ਪੈਂਦਾ ਸੀ, ਉੱਥੇ ਮਿਹਨਤ ਕਰਨੀ ਪੈਂਦੀ ਸੀ, ਗਾਣਾ ਰਿਕਾਰਡ ਹੁੰਦਾ ਸੀਗਾ। ਸੋ ਮੈਂ ਉਹ ਗਾਣਾ ਰਿਕਾਰਡ ਕੀਤਾ, ਤੇ ਜਦੋਂ ਗਾਣਾ ਰਿਕਾਰਡ ਕੀਤਾ ਤੇ ਉਹ ਦੂਰਦਰਸ਼ਨ ਦੀ ਜਿਹੜੀ ਸਾਰੀ ਟੀਮ ਸੀਗੀ ਉਹ ਬਹੁਤ ਹੈਰਾਨ ਹੋਈ, ਤੇ ਮਤਲਬ ਉਹਨਾਂ ਨੇ ਸੋਚਿਆ ਚੰਬਾ ਸਾਡੇ ਲਈ ਕਿ ਤੁਸੀਂ ਇੰਨਾ ਵਧੀਆ ਗਾਣਾ ਗਾ ਦਿੱਤਾ, ਇੰਨਾ ਅੱਛਾ ਗਾਣਾ, ਬੜਾ ਫੀਲਿੰਗ ਵਾਲਾ ਗਾਣਾ। ਸੋ ਉਹ ਗਾਣਾ ਮਾਰਕੀਟ ਦੇ ਵਿੱਚ ਉਹਨਾਂ ਨੇ ਜਿਹੜਾ ਲਾਂਚ ਕਰਵਾਇਆ, ਉਹ ਗਾਣਾ ਜਦੋਂ ਮਾਰਕੀਟ ਦੇ ਵਿੱਚੋਂ ਆਇਆ ਤੇ ਬਸ ਜਿਸ ਤਰ੍ਹਾਂ ਆਪਾਂ ਸੁਣਦੇ ਹੁੰਦੇ ਹਾਂ ਕਿ ਰਾਤੋਂ ਰਾਤ ਬੰਦਾ ਸਟਾਰ ਬਣਦਾ, ਸੋ ਉਹ ਗਾਣਾ ਇੱਕ ਗਾਣਾ ਜਿਹੜਾ ਸੀਗਾ ਉਹ ਆਇਆ ਸੀ, ਤੇ ਰਾਤ ਤੱਕ ਜਿਸ ਬੰਦੇ ਨੂੰ ਕੋਈ ਜਾਣਦਾ ਨੀ ਸੀਗਾ, ਜਿਸ ਆਰਟਿਸਟ ਦੀ ਕੋਈ ਪਹਿਚਾਣ ਨੀ ਸੀਗੀ, ਤੇ ਦਿਨ ਚੜ੍ਹਦਿਆਂ ਹੀ ਉਹ ਜਿਹੜਾ ਆਰਟਿਸਟ ਹੈ ਉਹ ਦੁਨੀਆਂ ਦੇ ਵਿੱਚ ਪਾਪੂਲਰ ਹੋ ਗਿਆ। ਔਰ ਇਹ ਗਾਣੇ ਆਏ ਨੂੰ ਮੇਰਾ ਖਿਆਲ ਹੈ ਵੀ 30 ਸਾਲ ਦੀ ਨੇੜੇ ਹੀ ਹੋ ਚੱਲਿਆ, ਲੇਕਿਨ ਇਹ ਗਾਣਾ ਜਿਹੜਾ ਉਹ ਅੱਜ ਵੀ ਗਾਣਾ ਉਹ ਤਾਜ਼ਾ ਹੈ, ਅੱਜ ਵੀ ਗਾਣਾ ਓਨਾ ਹੀ ਜ਼ਿਆਦਾ ਫਰੈਸ਼ ਹੈ, ਅੱਜ ਵੀ ਓਨਾ ਹੀ ਫੀਲ ਦਿੰਦਾ ਹੈ। ਔਰ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਕਿਉਂਕਿ 30 ਸਾਲ ਪੁਰਾਣਾ ਗਾਣਾ, ਲੇਕਿਨ ਅੱਜ ਕਈ ਜਿਹੜੇ 20 ਸਾਲ ਦੇ ਬੱਚੇ ਹੈ, ਇਹ ਬੜੀ ਹੈਰਾਨਗੀ ਦੀ ਗੱਲ ਹੈ ਔਰ ਬੜੀ ਵੱਡੀ ਗੱਲ ਹੈ, ਬੜਾ ਵੱਡਾ ਅਵਾਰਡ ਹੈ ਮੇਰੇ ਵਾਸਤੇ ਕਿ ਕਈ ਵਾਰੀ ਜਿਹੜੇ ਮਤਲਬ 18-20 ਸਾਲ ਦੇ ਮੁੰਡੇ ਹੈ ਉਹ ਵੀ ਗਾਣਾ ਜਾਣਦੇ ਆ, ਉਹ ਵੀ ਇਸ ਗਾਣੇ ਤੋਂ ਅਣਭਿੱਜ ਨਹੀਂ ਹੈ। ਸੋ ਇਹ ਬਹੁਤ ਵੱਡੀ ਇੱਕ ਪ੍ਰਾਪਤੀ ਹੈ, ਤੇ ਗਾਣਾ ਵੀ ਮੇਰੇ ਖਿਆਲ ਉਸੇ ਨੂੰ ਕਹਿੰਦੇ ਆ, ਕਹਿੰਦੇ ਜਿਹੜਾ ਚੜ ਚੜ ਕੇ ਬੋਲੇ ਉਹੀ ਗਾਣਾ ਹੁੰਦਾ, ਉਮਰਾਂ ਦੀ ਗੱਲ ਨਹੀਂ ਹੁੰਦੀ ਗੀ, ਸੋਚ ਦੀ ਗੱਲ ਹੁੰਦੀ ਹੈ, ਫੀਲ ਦੀ ਗੱਲ ਹੁੰਦੀ ਹੈ। ਉਸ ਗਾਣੇ ਚ ਜਿਹੜੇ ਸ਼ਬਦ ਹੈ, ਜਿਹੜਾ ਸੰਗੀਤ ਹੈ, ਜਿਹੜੀ ਆਵਾਜ਼ ਹੈ, ਜਾਂ ਫਿਰ ਤਿੰਨਾਂ ਦਾ ਜੋ ਸੁਮੇਲ ਹੈ, ਜੋ ਪ੍ਰੈਜੈਂਟੇਸ਼ਨ ਹੈ, ਉਹ ਪ੍ਰਮਾਤਮਾ ਨੇ, ਦਾਦੇ ਨੇ, ਗੋਡ ਨੇ, ਕੁਦਰਤ ਨੇ ਇਸ ਹਿਸਾਬ ਨਾਲ ਮੈਚ ਕੀਤਾ ਕਿ ਉਹ ਲੋਕਾਂ ਦੇ ਰੂਹ ਦੇ ਵਿੱਚ ਗਾਣਾ ਉਤਰ ਗਿਆ।
ਜੀ ਭਾਜੀ, ਬਿਲਕੁਲ ਜੀ, ਗਾਣਾ ਅੱਜ ਵੀ ਜਦੋਂ ਸੁਣ ਲਈਦਾ ਵਾ ਤਾਂ ਉਹ ਉਸੇ ਤਰ੍ਹਾਂ ਹੀ ਓਨੀ ਹੀ ਤਰੋ ਤਾਜ਼ਗੀ, ਓਨੀ ਹੀ ਖੁਸ਼ੀ ਦਿੰਦਾ ਵਾ। ਸੋ ਗੱਲ ਕਰ ਰਹੇ ਸੀ ਤੁਸੀਂ ਕਿ ਸੰਗੀਤ ਦੀ, ਕਿ ਜਦੋਂ ਪਹਿਲਾਂ ਵੀ ਕੋਈ ਗੀਤ ਬਣਾਉਣਾ ਹੁੰਦਾ ਸੀ ਤਾਂ ਉਸਦੇ ਲਈ ਇੱਕ ਰਿਆਜ਼ ਕਰਨਾ ਪੈਂਦਾ ਸੀ, ਸੰਗੀਤ ਸਿੱਖਣਾ ਪੈਂਦਾ ਸੀਗਾ, ਤੇ ਅੱਜ ਦੀ ਤਰ੍ਹਾਂ ਨੀ ਹੈਗਾ। ਸੋ ਕੀ ਡਿਫਰੈਂਸ ਲੱਗਦਾ ਵਾ ਭਾਜੀ ਤੁਹਾਨੂੰ ਅੱਜ ਦੇ ਤੇ ਪਹਿਲੇ ਸਿੰਗਿੰਗ ਕੈਰੀਅਰ ਦੇ ਵਿੱਚ, ਕਿ ਅੱਜ ਈਜ਼ੀ ਆ ਸਿੰਗਿੰਗ ਕੈਰੀਅਰ ਸਟਾਰਟ ਕਰਨਾ ਜਾਂ ਪਹਿਲਾਂ ਮਤਲਬ ਕਿ ਸੌਖਾ ਹੁੰਦਾ ਸੀ? ਜਾਂ ਪਹਿਲਾਂ ਦੀ ਤਰ੍ਹਾਂ ਕੀ ਹੋਰ ਤੁਹਾਨੂੰ ਮੁਸੀਬਤਾਂ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਫੀਲਡ ਦੇ ਵਿੱਚ ਆਉਣ ਲਈ?
ਬਾਬੀ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਵੱਡੀ ਪ੍ਰੋਬਲਮ ਤਾਂ ਉਸ ਵਕਤ ਇਹ ਸੀ ਕਿ ਅੱਜ ਜਿਹਦਾ ਵੀ ਦਿਲ ਕਰਦਾ ਹੈ ਉਹ ਗਾ ਸਕਦਾ ਹੈ, ਔਰ ਅੱਜ ਅਗਰ ਤੁਹਾਡੇ ਕੋਲ ਪੈਸਾ ਵੀ ਨਹੀਂ ਹੈ ਤਾਂ ਮੀਡੀਏ ਰਾਹੀਂ ਤੁਸੀਂ ਅਗਰ ਆਪਣੇ ਆਪ ਨੂੰ ਵਟਸਐਪ ਤੇ ਵੀਡੀਓ ਪਾ ਦਿੰਦੇ ਹੈ ਜਾਂ ਤੁਸੀਂ ਫੇਸਬੁੱਕ ਤੇ ਆਪਣਾ ਵੀਡੀਓ ਪਾ ਦਿੰਦੇ ਹੋ ਜਾਂ ਆਪਣੀ ਮਰਜ਼ੀ ਨਾਲ ਯੂਟਿਊਬ ਤੇ ਗਾਣਾ ਬਣਾ ਕੇ ਆਪਣੀ ਕੰਪਨੀ ਬਣਾ ਕੇ ਤੁਸੀਂ ਪਾ ਦਿੰਦੇ ਹੋ ਤਾਂ ਤੁਹਾਡੀ ਪਹੁੰਚ ਜਿਹੜੀ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਹੋ ਜਾਂਦੀ ਹੈ, ਤੁਹਾਨੂੰ ਕੋਈ ਵੀ ਬੰਦਾ ਜਿਹੜਾ ਉਹ ਪਿੱਕ ਕਰ ਲੈਂਦਾ ਔਰ ਬੜਾ ਇਜ਼ੀ ਹੈ, ਔਰ ਲੋਕ ਵੀ ਥੋੜੇ ਜਿਹੇ ਜਾਗਰੂਕ ਹੋ ਗਏ ਜਾਂ ਕਹਿ ਲੋ ਲੋਕ ਪੜ੍ਹ ਲਿਖ ਗਏ ਜਾਂ ਕੁਛ ਵੀ ਕਹਿ ਲੋ ਤੁਸੀਂ, ਜਾਣੀ ਕਿ ਅੱਜ ਲੜਕੀ ਵੀ ਗਾਵੇ ਲੜਕਾ ਵੀ ਗਾਵੇ ਤਾਂ ਉਹਦੇ ਚ ਕੋਈ ਇਤਰਾਜ਼ ਇੰਨਾ ਜ਼ਿਆਦਾ ਨਹੀਂ ਮੰਨਿਆ ਜਾਂਦਾ। ਸਾਡੇ ਵੇਲੇ ਸਭ ਤੋਂ ਪਹਿਲੀ ਜਿਹੜੀ ਰੁਕਾਵਟ ਸੀ ਉਹ ਇਹ ਸੀ ਕਿ ਉਸ ਵਕਤ ਜਦੋਂ ਮੈਂ ਸ਼ੁਰੂ ਕੀਤਾ ਤਾਂ ਉਸ ਵਕਤ ਇਸ ਕੰਮ ਨੂੰ ਕੰਜਰਪੁੜਾ ਕਿਹਾ ਜਾਂਦਾ ਸੀਗਾ। ਇਸ ਕੰਮ ਦੇ ਵਿੱਚ ਚਾਹੇ ਕੁੜੀ ਦਾ ਤਾਂ ਬਹੁਤ ਹੀ ਦੂਰ ਸੀ ਆਉਣਾ, ਲੇਕਿਨ ਮੁੰਡਾ ਵੀ ਜਦੋਂ ਆਉਂਦਾ ਸੀਗਾ ਤੇ ਮੁੰਡੇ ਲਈ ਵੀ ਬਹੁਤ ਵੱਡੀ ਕਠਿਨ ਤਪੱਸਿਆ ਦੀ ਗੱਲ ਹੁੰਦੀ ਸੀ। ਤੋ ਮੇਰੇ ਲਈ ਵੀ ਇਦਾਂ ਹੀ ਹੋਇਆ ਕਿ ਮੈਂ ਇੱਕ ਜੱਟ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਜਦੋਂ ਮੈਂ ਇਸ ਪਾਸੇ ਆਉਣ ਲੱਗਾ ਤੇ ਕਿਉਂਕਿ ਮੈਂ ਸਿੰਗਰ ਦੇ ਤੌਰ ਤੇ ਵੀ ਆਇਆ ਸੀਗਾ, ਮੈਂ ਤੇ ਸਭ ਤੋਂ ਪਹਿਲਾਂ ਜਿੱਦਾਂ ਧਾਰਮਿਕ ਲਾਈਨ ਦੇ ਵਿੱਚ ਮੈਂ ਆਇਆ ਔਰ ਹੌਲੀ ਹੌਲੀ ਮੈਂ ਜਿਹੜਾ ਫਿਰ ਟੀਚਰ ਲਾਈਨ ਚ ਵੀ ਆਇਆ। ਸੋ ਮੇਰਾ ਵਿਰੋਧ ਇਸ ਕਰਕੇ ਥੋੜਾ ਜਿਹਾ ਘੱਟ ਹੋਇਆ ਕਿ ਮੈਂ ਤਾਂ ਚਲੋ ਰੱਬ ਦਾ ਨਾਮ ਲੈਣਾ, ਇਸ ਤਰੀਕੇ ਨਾਲ ਮੇਰਾ ਹੋਇਆ। ਲੇਕਿਨ ਉਸਦੇ ਬਾਵਜੂਦ ਬਹੁਤ ਮੁਸ਼ਕਲ, ਬਹੁਤ ਕਠਿਨਾਈਆਂ। ਮੈਂ ਇੱਕ ਕਠਿਨਾਈ ਦੀ ਗੱਲ ਕਰਦਾ ਕਿ ਰੇਡੀਓ ਕੀ ਚੀਜ਼ ਹੁੰਦੀ ਹੈ, ਮੈਂ ਉਹਦੇ ਬਾਰੇ ਦੱਸਣਾ ਚਾਹੂੰਗਾ ਆਪਣੇ ਲਿਸਨਰਸ ਨੂੰ ਜਿਹੜੇ ਇਸ ਵਕਤ ਸਾਨੂੰ ਸੁਣ ਰਹੇ ਨੇ ਕਿ ਰੇਡੀਓ ਦੀ ਕੀ ਤਾਕਤ ਸੀ। ਉਸ ਵਕਤ ਕੋਈ ਵੀ ਕਲਾਕਾਰ ਆਉਂਦਾ ਸੀ ਤੇ ਉਹਨੂੰ ਇਹ ਕਿਹਾ ਜਾਂਦਾ ਸੀਗਾ ਕਿ ਰੇਡੀਓ ਕਲਾਕਾਰ, ਕਿ ਰੇਡੀਓ ਤੇ ਟੀਵੀ ਕਲਾਕਾਰ ਆ ਗਿਆ। ਇਹ ਚੀਜ਼ ਜਿਹੜੀ ਲੋਗੋ ਇਹ ਹੁੰਦਾ ਸੀਗਾ, ਮੋਨੋਗ੍ਰਾਮ ਇਹ ਹੁੰਦਾ ਸੀਗਾ। ਸੋ ਰੇਡੀਓ ਤੇ ਗਾਉਣਾ ਇੰਨਾ ਜ਼ਿਆਦਾ ਮੁਸ਼ਕਿਲ ਸੀਗਾ ਕਿ ਸੋਰੀ ਮੈਂ ਫਾਜ਼ਿਲਕਾ ਤੋਂ ਜਲੰਧਰ ਜਾਂਦਾ ਰਿਹਾ ਜੀ, ਤਕਰੀਬਨ ਮੇਰਾ ਖਿਆਲ ਆ ਵੀ 2-3 ਸਾਲ ਲਗਾਤਾਰ ਮੈਂ ਜਾਂਦਾ ਰਿਹਾ ਆਡੀਸ਼ਨ ਦੇਣ ਵਾਸਤੇ ਤੇ ਮੈਂ ਉਸ ਆਡੀਸ਼ਨ ਦੇ ਵਿੱਚ ਫੇਲ ਹੋ ਜਾਂਦਾ ਸੀਗਾ। ਬਟ ਮੈਨੂੰ ਸ਼ੌਕ ਸੀਗਾ ਕਿ ਮੈਂ ਗਾਉਣਾ ਹੀ ਗਾਉਣਾ, ਮੈਂ ਰੇਡੀਓ ਤੇ ਗਾਉਣਾ, ਔਰ ਉਸ ਤੋਂ ਬਾਅਦ ਮੈਂ ਫੇਰ 2-4 ਮਹੀਨਿਆਂ ਬਾਅਦ ਜਾਂਦਾ ਸੀਗਾ, ਜਦਕਿ ਕੋਲ ਉਸ ਵਕਤ ਬੱਸ ਦਾ ਕਿਰਾਇਆ ਵੀ ਨੀ ਹੁੰਦਾ ਸੀਗਾ। ਲੇਕਿਨ ਮੈਂ 2-3 ਸਾਲ ਲਗਾਤਾਰ ਵਾਜਿਦ ਹੋ ਕੇ ਕਿ ਮੈਂ ਪਾਸ ਹੋਣਾ ਹੀ ਹੋਣਾ, ਔਰ ਮੈਂ ਪਾਸ ਹੋਇਆ। ਉਸ ਤੋਂ ਬਾਅਦ ਹੀ ਮੇਰੀ, ਮੈਂ ਸਮਝਦਾ ਕਿ ਰੇਡੀਓ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ, ਰੇਡੀਓ ਇੱਕ ਬਹੁਤ ਵੱਡਾ ਇਮਤਿਹਾਨ ਹੈ। ਜਿਹੜੇ ਵੀ ਕਲਾਕਾਰ ਰੇਡੀਓ ਤੇ ਗਾਉਂਦੇ ਸੀਗੇ ਉਹ ਅੱਜ ਵੀ ਸਥਾਪਿਤ ਨੇ, ਕਿਉਂਕਿ ਰੇਡੀਓ ਦੇ ਉੱਤੇ ਕੋਈ ਕੰਪਿਊਟਰ ਨਹੀਂ ਹੁੰਦਾ, ਉੱਥੇ ਅੱਜ ਵੀ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਲਾਈਵ ਰਿਕਾਰਡਿੰਗ ਹੁੰਦੀ ਹੈ। ਔਰ ਜਦੋਂ ਅਸੀਂ ਕੋਈ ਆਡੀਸ਼ਨ ਪਾਸ ਕਰਦੇ ਹਾਂ, ਆਡੀਸ਼ਨ ਸਾਡਾ ਲਿਆ ਜਾਂਦਾ, ਜਿਸ ਤਰ੍ਹਾਂ ਮੰਨ ਲਈਏ ਮੈਂ ਏ ਗ੍ਰੇਡ ਆਰਟਿਸਟ ਹਾਂ, ਸੋ ਪੰਜਾਬ ਦੇ ਵਿੱਚ ਟੋਟਲ 5 ਜਾਂ 7 ਆਰਟਿਸਟ ਨੇ ਏ ਗ੍ਰੇਡ, ਜਿਨ੍ਹਾਂ ਦਾ ਏ ਗ੍ਰੇਡ ਹੈ। ਸੋ ਸਾਡੀ ਉੱਥੇ ਸਕਰੀਨਿੰਗ ਹੁੰਦੀ ਹੈ, ਸਾਡੀ ਉੱਥੇ ਰਿਕਾਰਡਿੰਗ ਹੁੰਦੀ ਹੈ, ਰਿਕਾਰਡਿੰਗ ਹੋਣ ਤੋਂ ਬਾਅਦ ਦਿੱਲੀ ਜਾਂਦੀ ਹੈ, ਔਰ ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਸਟੇਟਾਂ ਦੇ ਵਿੱਚੋਂ ਆਰਟਿਸਟ ਆਉਂਦੇ ਹੈ, ਉਹਨਾਂ ਦੀ ਰਿਕਾਰਡਿੰਗ ਆਉਂਦੀ ਹੈ, ਰੀਲ ਉਹਨਾਂ ਦੀ ਉੱਥੇ ਜਾਂਦੀ ਹੈ, ਔਰ ਉਸ ਤੋਂ ਬਾਅਦ ਬਲਾਇੰਡ ਫੇਸ ਦੇ ਉੱਤੇ ਉਸ ਦੇ ਉੱਤੇ ਸਿਰਫ ਰੋਲ ਨੰਬਰ ਲਿਖਿਆ ਹੁੰਦਾ, ਔਰ ਉਹ ਸੁਣਾਈ ਜਾਂਦੀ ਹੈ ਜੱਜਾਂ ਨੂੰ, ਸਿਰਫ ਰੋਲ ਨੰਬਰ ਹੁੰਦਾ, ਔਰ ਉਸ ਤੋਂ ਬਾਅਦ ਫਿਰ ਉਹ ਆਪਣੀ ਜਜਮੈਂਟ ਦਿੰਦੇ ਆ, ਜਿਹੜਾ ਬੰਦਾ ਪਾਸ ਹੁੰਦਾ ਹਰ ਸਟੇਟ ਦਾ ਆਰਟਿਸਟ ਉਹਨੂੰ ਪਾਸ ਕਰਦੇ ਆ, ਬਾਕੀ ਦੇ ਫੇਲ ਹੁੰਦੇ ਸਾਰੇ। ਸੋ ਇੱਕ ਆਰਟਿਸਟ ਲਈ ਚੇਂਜ ਹੈ, ਇੱਕ ਆਰਟਿਸਟ ਲਈ ਐਂਡ ਤੱਕ ਵੀ ਸਾਡੇ ਲਈ ਜਿਹੜਾ ਹੈਗਾ ਇਮਤਿਹਾਨ ਹੈਗਾ, ਔਰ ਉਸ ਇਮਤਿਹਾਨ ਚੋਂ ਹਰ ਬੰਦਾ ਪਾਸ ਨਹੀਂ ਹੋ ਸਕਦਾ। ਜਿਹੜੇ ਬੰਦੇ ਨੇ ਕਿਸੇ ਗੁਰੂ ਤੋਂ ਨਹੀਂ ਸਿੱਖਿਆ, ਜਿਹੜੇ ਬੰਦੇ ਨੇ ਰਿਆਜ਼ ਨਹੀਂ ਕੀਤਾ, ਜਿਹੜੇ ਬੰਦੇ ਨੇ ਮਿਹਨਤ ਨਹੀਂ ਕੀਤੀ, ਸੋ ਅੱਜ ਤਾਂ ਚੰਗੇ ਆਰਟਿਸਟ ਵੀ ਬਹੁਤ ਆ ਰਹੇ ਨੇ, ਬੜਾ ਆਪਾਂ ਰਿਸਪੈਕਟ ਵੀ ਮੈਂ ਕਰਦਾ ਜਿਹੜੇ ਚੰਗੇ ਮੁੰਡੇ ਗਾਉਣ ਵਾਲੇ ਆ ਰਹੇ ਨੇ, ਬਟ ਅੱਜ ਦੀ ਡੇਟ ਦੇ ਵਿੱਚ ਤਾਂ ਸੰਗੀਤ ਤਾਂ ਖਤਮ ਹੋ ਗਿਆ, ਸੰਗੀਤ ਤਾਂ ਕਿਡਨੈਪ ਹੋ ਗਿਆ, ਸੰਗੀਤ ਨਾਲ ਰੇਪ ਹੋ ਰਿਹਾ। ਜਿਸ ਤਰ੍ਹਾਂ ਅਸੀਂ ਨਿੱਤ ਗੱਲਾਂ ਕਰਦੇ ਹਾਂ ਕਿ ਲੜਕੀਆਂ ਨਾਲ ਰੇਪ ਹੋ ਰਿਹਾ, ਔਰਤਾਂ ਨਾਲ ਰੇਪ ਹੋ ਰਿਹਾ, ਮਾਵਾਂ ਨਾਲ ਰੇਪ ਹੋ ਰਿਹਾ, ਭੈਣਾਂ ਨਾਲ ਰੇਪ ਹੋ ਰਿਹਾ, ਸਾਡੇ ਸੰਗੀਤ ਨਾਲ ਰੇਪ ਹੋ ਰਿਹਾ, ਔਰ ਗੌਰਮੈਂਟ ਔਰ ਅਸੀਂ ਲੋਕ ਖੁਦ ਜਿਹਦੇ ਚ ਹੱਕ, ਮੈਂ ਸਮਝਦਾ ਕਿ ਅਸੀਂ ਸਾਰੇ ਲੋਕ ਜਿਹਦੇ ਵਿੱਚ ਹੱਕਦਾਰ ਹਾਂ, ਅਸੀਂ ਸਾਰੇ ਲੋਕ ਜ਼ਿੰਮੇਵਾਰ ਹੈ, ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ, ਸਾਡੀ ਮੌਜੂਦਗੀ ਚ ਹੋ ਰਿਹਾ, ਸਾਡੇ ਘਰਾਂ ਚ ਹੋ ਰਿਹਾ, ਸੋ ਅਸੀਂ ਸਾਰੇ ਚੁੱਪ ਹੈ। ਚਲੋ ਮੈਂ ਸਹੀ ਸ਼ਬਦਾਂ ਚ ਕਹੂੰਗਾ ਕਿ ਰੇਪ ਹੋ ਰਿਹਾ, ਕਿਡਨੈਪ ਹੋ ਗਿਆ ਸੰਗੀਤ। ਜਿਹੜੇ ਚੰਗੇ ਲੋਕ ਹੈ ਉਹਨਾਂ ਨੂੰ ਸਾਈਡ ਤੇ ਕਰਕੇ ਬਿਠਾ ਦਿੱਤਾ ਗਿਆ, ਔਰ ਜਿਹੜੇ ਅੱਜ ਜਿਹੜੇ ਲੋਕ ਹੈ ਵਪਾਰੀ ਲੋਕ ਹੈ ਉਹ ਵਪਾਰ ਕਰ ਰਹੇ ਨੇ, ਵਪਾਰ ਦੇ ਬੜੇ ਤਰੀਕੇ ਨੇ, ਉਹ ਲੜਕੀਆਂ ਨੂੰ ਵੀ ਲੈ ਕੇ ਆ ਰਹੇ ਨੇ, ਲੜਕੀਆਂ ਨੂੰ ਵੀ ਲੈ ਕੇ ਆ ਰਹੇ ਨੇ, ਬਾਉਂਡ ਕਰਦੇ ਨੇ ਉਹਨਾਂ ਨੂੰ 5-5 ਸਾਲ ਲਈ ਬੰਨਦੇ ਨੇ, ਔਰ ਉਸ ਤੋਂ ਬਾਅਦ ਫਿਰ ਉਹ ਪੈਸੇ ਕਮਾਉਂਦੇ ਆ, ਲੇਕਿਨ ਜੋ ਪੈਸਾ ਕਮਾਉਂਦੇ ਉਹ ਗਾਇਕੀ ਦੇ ਸਿਰ ਤੇ, ਮੈਂ ਸਮਝਦਾ ਨੀ, ਉਹ ਗਾਲਾਂ ਕੱਢ ਕੇ ਔਰ ਪੰਜਾਬੀ ਲੋਕਾਂ ਨੂੰ ਗੁਮਰਾਹ ਕਰਕੇ, ਲੋਕਾਂ ਨੂੰ ਐਸਾ ਇਸ ਤਰ੍ਹਾਂ ਦੇ ਵਿਸ਼ੇ ਜੋ ਗਾਲਾਂ ਕੱਢੀਆਂ ਜਾਂਦੀਆਂ ਲੋਕਾਂ ਦੇ ਕੰਨਾਂ ਦੇ ਵਿੱਚ, ਟੇਸਟ ਇਹ ਬਣਾ ਦਿੱਤਾ ਹੈ ਕਿ ਜਿਸ ਤਰ੍ਹਾਂ ਅਸੀਂ ਗਾਲਾਂ ਸੁਣਦੇ ਹਾਂ ਬੜੇ ਖੁਸ਼ ਹੁੰਦੇ ਹਾਂ, ਉਸ ਤਰ੍ਹਾਂ ਅਸੀਂ ਗਾਣੇ ਸੁਣ ਕੇ ਖੁਸ਼ ਹੁੰਦੇ ਹਾਂ। ਔਰ ਇਹਨਾਂ ਗਾਣਿਆਂ ਨੇ ਬੜੀਆਂ ਜਾਨਾਂ ਲਈਆਂ, ਇਹਨਾਂ ਗਾਣਿਆਂ ਨੇ ਬੜੇ ਲੋਕ ਮਰਵਾਏ ਆ, ਇਹਨਾਂ ਗਾਣਿਆਂ ਵਿੱਚ ਕੱਲ ਦੀ ਗੱਲ ਹੀ ਹੈ ਸਾਡੇ ਕੋਟਪੁਰੇ ਦੇ ਵਿੱਚ ਪ੍ਰੋਗਰਾਮ ਦੇ ਡੀਜੇ ਦੇ ਉੱਤੇ ਇੱਕ 8 ਸਾਲ ਦੇ ਬੱਚੇ ਦੀ ਮੌਤ ਹੋਈ ਆ, ਰਾਤ ਦੀ ਖਬਰ ਹੀ ਹੈ, ਮੈਂ ਰਾਤੀ ਖਬਰ ਪੜ੍ਹ ਰਿਹਾ ਸੀਗਾ। ਇੱਕ ਗੋਲੀ ਨੀ ਚੱਲੀ, ਪਤਾ ਨੀ ਕਿੰਨੇ ਲੋਕ ਮਰੇ ਨੇ, ਕਿੰਨੇ ਲੋਕ ਮਰਨੇ ਹੈ ਇਹ ਗਾਣੇ ਦੀ।
ਹਾਂਜੀ ਭਾਜੀ, ਜਿੱਦਾਂ ਤੁਸੀਂ ਕਿਹਾ ਵਾ ਕਿ ਉਹ ਕਹਿੰਦੇ ਆ ਕਿ ਪੰਜਾਬੀ ਬੋਲੀ ਦੀ ਸੇਵਾ ਕਰਦੇ ਫਿਲਹਾਲ, ਹਲੇ ਵੀ ਜੋ ਕਿ ਅੱਜ ਕੱਲ ਦਾ ਟ੍ਰੈਂਡ ਚੱਲਿਆ ਜਦੋਂ ਕਦੇ ਵੀ ਕੋਈ ਗੱਲ ਕਰਦੇ ਆ ਤਾਂ ਇਹਦੇ ਵਿੱਚ ਉਹ ਹਮੇਸ਼ਾ ਕਹਿੰਦੇ ਆ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ। ਤੁਸੀਂ ਕੀ ਸਮਝਦੇ ਹੋ ਕਿ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਵਾ, ਜਿੱਦਾਂ ਕਿ ਤੁਸੀਂ ਆਲਰੇਡੀ ਕਹਿ ਚੁੱਕੇ ਹੋ ਕਿ ਹਾਂ ਇਹ ਮਤਲਬ ਕਿ ਇੱਕ ਤਰ੍ਹਾਂ ਦੀ ਉਹ ਬਦਨਾਮੀ ਆ, ਉਹ ਸਿਰਫ ਇੱਕ ਮਨੀ ਮਾਈਂਡਡ ਹੀ ਜਿਹੜਾ ਮਿਊਜ਼ਿਕ ਆ ਰਿਹਾ ਵਾ ਮੋਸਟਲੀ ਆ ਰਿਹਾ ਵਾ, ਸੋ ਤੁਸੀਂ ਕੀ ਸੋਚਦੇ ਹੋ ਵੀ ਇੱਦਾਂ ਦਾ ਮਿਊਜ਼ਿਕ ਦਾ ਸਾਡੇ ਸਮਾਜ ਲਈ ਕੀ ਦੇਣਾ ਤੇ ਜੇ ਆਉਣ ਵਾਲੀ ਜਨਰੇਸ਼ਨ ਲਈ ਕਿੱਦਾਂ ਦਾ ਅਫੈਕਟ ਹੋਊਗਾ ਇਹਦਾ?
ਬਾਬੀ ਜੀ ਦੇਖੋ, ਮੈਂ ਕਦੇ ਮੈਂ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਬਾਨ ਤੋਂ ਇਹ ਗੱਲ ਨਾ ਕਹੀ ਹੈ, ਨਾ ਕਹਿ ਸਕਦਾ ਹਾਂ ਤੇ ਨਾ ਕਹਿਣ ਦਾ ਹੱਕਦਾਰ ਹਾਂ ਕਿ ਮੈਂ ਪੰਜਾਬੀ ਮਾਂ ਬੋਲੀ ਪ੍ਰਤੀ ਇੰਨਾ ਸੁਹਿਰਦਾ ਜਾਂ ਮੈਂ ਮਾਂ ਬੋਲੀ ਦੀ ਸੇਵਾ ਕਰ ਰਿਹਾ, ਮੈਂ ਬਿਲਕੁਲ ਨਹੀਂ ਕਹਿ ਸਕਦਾ। ਦੇਖੋ ਇਹ ਗੱਲ ਅਗਰ ਤੁਸੀਂ ਕਹੋ ਤਾਂ ਉਹ ਗੱਲ ਵੱਖਰੀ ਬਣਦੀ ਹੈ, ਲੇਕਿਨ ਮੈਂ ਖੁਦ ਜੇ ਕਹਾਂ ਤਾਂ ਇਟ ਮੀਨਸ ਮੈਂ ਬਹੁਤ ਅਣਜਾਣ ਹੈ ਇਸ ਚੀਜ਼ ਤੋਂ। ਅਸੀਂ ਲੋਕ ਹਰ ਬੰਦੇ ਆਪਣਾ ਪੇਟ ਪੂਜਾ ਕਰਨੀ ਹੁੰਦੀ ਹੈ, ਠੀਕ ਹੈ, ਹਰ ਇਨਸਾਨ ਕੋਲ ਆਦਤ ਹੁੰਦਾ, ਉਹ ਆਦਤ ਕੋਈ ਗਾ ਕੇ ਕੱਢਦਾ ਹੈ, ਕੋਈ ਲਿਖ ਕੇ ਕੱਢਦਾ ਹੈ, ਕੋਈ ਮਿਊਜ਼ਿਕ ਨਾਲ ਕੱਢਦਾ ਹੈ, ਕੋਈ ਰੈਪਰ ਬਣਾਉਂਦਾ ਹੈ, ਕੋਈ ਪੋਸਟਰ ਬਣਾਉਂਦਾ ਹੈ, ਕੋਈ ਕੈਸਟ ਬਣਾਉਂਦਾ ਹੈ, ਕੋਈ ਕੈਸਟ ਵੇਚਦਾ ਹੈ, ਇਹ ਸਾਰੇ ਆਰਟ ਹੈ। ਤੋ ਇਹ ਅਸੀਂ ਸਾਡੀ ਰੋਜ਼ੀ ਰੋਟੀ ਹੈ। ਹਾਂ ਠੀਕ ਹੈ, ਇੱਕ ਬੰਦਾ ਜਿਹੜਾ ਦੇਖੋ ਇੱਕ ਜਿਹੜੇ ਆਤੰਕਵਾਦੀ ਹੈ, ਆਤੰਕਵਾਦੀ ਵੀ ਜਿਹੜੇ ਹੈ ਉਹ ਕਿਸੇ ਦੇ ਇਸ਼ਾਰੇ ਤੇ ਚੱਲਦੇ ਆ, ਉਹ ਵੀ ਪੈਸੇ ਲੈ ਕੇ ਲੋਕਾਂ ਨੂੰ ਮਾਰਦੇ ਆ, ਉਹ ਵੀ ਜੋਬ ਕਰਦੇ, ਉਹ ਕਹਿੰਦੇ ਅਸੀਂ ਵੀ ਰੋਟੀ ਖਾਣੀ ਕਿੱਥੋਂ ਖਾਈਏ, ਲੇਕਿਨ ਅਸੀਂ ਲੋਕਾਂ ਨੂੰ ਖੁਸ਼ ਕਰਕੇ, ਲੋਕਾਂ ਦੀਆਂ ਖੁਸ਼ੀਆਂ ਨੂੰ ਹੋਰ ਵੱਡਾ ਕਰਕੇ, ਲੋਕਾਂ ਨੂੰ ਸਕੂਨ ਦੇ ਕੇ, ਅੱਜ ਅਗਰ ਦੇਖਿਆ ਜਾਵੇ ਇਨਸਾਨ ਪਾਣੀ ਤੇ ਹਵਾ ਤੋਂ ਬਾਅਦ ਜੇ ਕੋਈ ਸਭ ਤੋਂ ਜ਼ਿਆਦਾ ਚੀਜ਼ ਜ਼ਰੂਰ ਜਿਹਦੀ ਜ਼ਰੂਰਤ ਹੈ ਇਨਸਾਨ ਨੂੰ ਜਾਂ ਉਹਦੀ ਪੂਰਤੀ ਕਰਦਾ, ਉਹ ਸੰਗੀਤ ਹੈ। ਅਸੀਂ ਜਦੋਂ ਸਵੇਰੇ ਉੱਠਦੇ ਹਾਂ ਉਦੋਂ ਤੋਂ ਲੈ ਕੇ ਰਾਤ ਦੇ ਸੌਣ ਤੱਕ ਜਾਂ ਸੌਂਦਿਆਂ ਹੋਇਆਂ ਵੀ ਸਾਡੀ ਸੰਗੀਤ ਚੱਲਦਾ, ਲਾਈਫ ਲਾਈਫ ਸੰਗੀਤ ਚੱਲਦਾ, ਸਭ ਤੋਂ ਜ਼ਿਆਦਾ ਅਸੀਂ ਸੰਗੀਤ ਦੀ ਮਤਲਬ ਸੇਵਨ ਕਰਦੇ ਹਾਂ। ਪਰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਜਿਸ ਕੰਮ ਦੇ ਵਿੱਚ ਹੈਗਾ ਜਾਂ ਮੈਂ ਜਿਹੜੀ ਜੋਬ ਕਰਦਾ ਜਾਂ ਮੈਂ ਜਿਸ ਫੀਲਡ ਦੇ ਵਿੱਚ ਕੰਮ ਕਰਦਾ ਤੇ ਮੈਂ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਵਿੱਚ ਮੈਂ ਕਦੇ ਵੀ ਕੁਝ ਐਸਾ ਨਾ ਕਰਾਂ ਜਿਹਦੇ ਕਰਕੇ ਮੇਰਾ, ਮੇਰੇ ਪਰਿਵਾਰ ਦਾ, ਮੇਰੇ ਸਮਾਜ ਦਾ, ਮੇਰੇ ਮੁਲਕ ਦਾ ਨਾਮ ਬਦਨਾਮ ਹੁੰਦਾ ਹੋਵੇ। ਸੋ ਮੈਂ ਕਿਸੇ ਦੇ ਬਾਰੇ ਤਾਂ ਮੈਂ ਗੱਲ ਨਹੀਂ ਕਰ ਸਕਦਾ, ਲੇਕਿਨ ਮੈਂ ਆਪਣੇ ਬਾਰੇ ਠੋਕ ਹੀ ਗੱਲ ਕਹਿ ਸਕਦਾ ਕਿ ਮੈਂ ਹੁਣ ਤੱਕ ਜੋ ਗਾਇਆ ਕੋਈ ਇੱਕ ਅੱਧਾ ਗੀਤ ਛੱਡ ਕੇ, ਨਾਲ ਮੈਂ ਇਹ ਵੀ ਖੇਮਾ ਜਾਚਣਾ ਵੀ ਮੇਰੀ ਨਾਲ ਚੱਲੂਗੀ, ਕੋਈ ਇੱਕ ਅੱਧਾ ਗਾਣਾ ਛੱਡ ਕੇ ਜੋ ਕਦੇ ਮੇਰੇ ਸਮਝ ਤੋਂ ਪਰੇ ਰਿਹਾ ਹੋਵੇ ਜਾਂ ਮੇਰੀ ਕੁਝ ਏਦਾਂ ਦੀ ਮਜਬੂਰੀ ਬਣ ਗਈ ਹੋਵੇ ਜਦੋਂ ਮੈਂ ਸ਼ੁਰੂਆਤ ਹੀ ਕੀਤੀ ਹੈ ਜਾਂ ਮੈਨੂੰ ਕੋਈ ਜਾਣਦਾ ਹੀ ਕੋਈ ਨਹੀਂ ਹੈ, ਮੇਰੀ ਅਪਰੋਚ ਹੀ ਕੋਈ ਨਹੀਂ ਹੈ, ਲੇਕਿਨ ਜਦੋਂ ਤੋਂ ਮੈਂ ਇਸ ਲਾਈਨ ਚ ਆਇਆ ਔਰ ਜਦੋਂ ਤੋਂ ਮੈਨੂੰ ਲੱਗਿਆ ਕਿ ਹਾਂ ਮੈਂ ਨਿਰਮਲ ਸਿੱਧੂ ਵੀ ਇੱਕ ਦੁਨੀਆਂ ਚ ਨਾਮ ਹੈਗਾ ਤੇ ਮੈਂ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਨਾ ਵੀਡੀਓ ਡਾਇਰੈਕਟਰ ਨਾਲ ਨਾ ਮਿਊਜ਼ਿਕ ਡਾਇਰੈਕਟਰ ਨਾਲ, ਮੈਂ ਹਰ ਗਾਣਾ ਜਿਹੜਾ ਗਾਉਣਾ ਮੇਰਾ ਸਮਾਜ ਪ੍ਰਤੀ, ਚਾਹੇ ਉਹ ਭੈਣਾਂ ਦੇ ਗੀਤ ਹੋਣ, ਮਾਵਾਂ ਦੇ ਗੀਤ ਹੋਣ, ਸਮਾਜਿਕ ਗੀਤ ਹੋਣ, ਨਸ਼ਿਆਂ ਦੇ ਗੀਤ ਹੋਣ, ਪੰਜਾਬ ਦੇ ਗੀਤ ਹੋਣ, ਗਜ਼ਲਾਂ ਹੋਣ, ਕਵਾਲੀਆਂ ਹੋਣ, ਭੇਟਾਂ ਹੋਣ, ਸ਼ਬਦ ਹੋਣ, ਸ਼ਬਦ ਗੁਰਬਾਣੀ ਹੋਵੇ, ਸੋ ਮੈਂ ਹਰ ਕੈਟਾਗਰੀ ਗਾਈ ਹੈ ਤੇ ਇਸ ਤੋਂ ਅੱਗੇ ਵੀ ਮੈਂ ਗਾ ਰਿਹਾ, ਸੋ ਮੈਂ ਜ਼ਿੰਮੇਵਾਰ ਹੈ। ਪਰ ਅੱਜ ਦੇ ਮੈਂ ਉਹੀ ਗੱਲ ਦੱਸਿਆ ਕਿ ਜਿਹੜੇ ਬੱਚੇ ਅੱਜ ਆ ਰਹੇ ਨੇ, ਜ਼ਿਆਦਾਤਰ ਬੱਚੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਗਾਣਾ ਕੀ ਹੁੰਦਾ, ਸੰਗੀਤ ਕੀ ਹੁੰਦਾ, ਮਾਪੇ ਕੀ ਹੁੰਦੇ ਆ, ਸੰਸਕਾਰ ਕੀ ਹੁੰਦੇ ਆ, ਮੁਲਕ ਕੀ ਹੁੰਦਾ, ਪੰਜਾਬ ਕੀ ਹੁੰਦਾ, ਪੰਜਾਬੀਅਤ ਕੀ ਹੁੰਦੀ ਹੈ, ਉਹਨਾਂ ਨੂੰ ਇਹ ਚੀਜ਼ ਤੋਂ ਪਤਾ ਹੀ ਨਹੀਂ। ਪਰ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਕਸੂਰਵਾਰ ਸਰੋਤਾ ਹੈ, ਕਿਉਂਕਿ ਅਸੀਂ ਜਿਹੜੀ ਚੀਜ਼ ਦੀ ਡਿਮਾਂਡ ਕਰਦੇ ਹਾਂ, ਔਰ ਦੇਖੋ ਚੰਗੇ ਸਿੰਗਰ ਨੂੰ ਅੱਜ ਵੀ ਲੋਕ ਮਤਲਬ 20,000 ਰੁਪਇਆ ਦੇ ਕੇ ਰਾਜੀ ਨਹੀਂ ਹੈ। ਮੈਂ ਇਹ ਗੱਲ ਫਿਰ ਕਹੂੰਗਾ ਲਾਜ਼ਮੀ, ਕਿਉਂਕਿ ਮੈਂ ਜੋ ਬੋਲਦਾ ਮੈਂ ਦਿਲੋਂ ਬੋਲਦਾ। ਅੱਜ ਚੰਗੇ ਸਿੰਗਰ ਨੂੰ ਕੋਈ ਬੰਦਾ 10,000 20,000 ਰੁਪਇਆ ਵੀ ਦੇਣ ਨੂੰ ਤਿਆਰ ਨਹੀਂ, ਲੇਕਿਨ ਜਿਹੜੇ ਜਿਹੜੇ ਸਿੰਗਰ ਹੀ ਨਹੀਂ ਹੈਗੇ ਉਹ 20-20 ਲੱਖ ਰੁਪਇਆ ਲੋਕ ਉਹਨਾਂ ਨੂੰ ਦਿੰਦੇ ਨੇ ਆਪਣੇ ਘਰਾਂ ਚ ਬੁਲਾ ਕੇ, ਆਪਣੇ ਵਿਆਹਾਂ ਚ ਬੁਲਾ ਕੇ, ਉਹੀ ਲੋਕ ਵਿਰੋਧ ਕਰਦੇ ਨੇ, ਲੇਕਿਨ ਜਦੋਂ ਉਹਨਾਂ ਦੇ ਘਰ ਚ ਖੁਸ਼ੀ ਹੁੰਦੀ ਆ ਲੋਕ ਭੁੱਲ ਜਾਂਦੇ। ਖੁਸ਼ੀ ਚ ਹਰ ਬੰਦਾ ਕਹਿੰਦਾ ਦੋ ਚੀਜ਼ਾਂ ਚੱਲਣੀਆਂ ਚਾਹੀਦੀਆਂ, ਇੱਕ ਦਾਰੂ ਚੱਲਣੀ ਚਾਹੀਦੀ ਹੈ ਤੇ ਇੱਕ ਸਿੰਗਰ ਏਦਾਂ ਦਾ ਹੋਣਾ ਚਾਹੀਦਾ ਜਿਹੜਾ ਅਸ਼ਲੀਲ ਗੀਤਾਂ ਦੇ ਨਾਲ, ਅਸ਼ਲੀਲ ਹਰਕਤਾਂ ਦੇ ਨਾਲ ਤੁਹਾਡਾ ਮਨੋਰੰਜਨ ਕਰੇ। ਸੋ ਓਨੀ ਦੇਰ ਇਹ ਜਿਹੜੀ ਜਿੰਨੀ ਦੇਰ ਅਸੀਂ ਟੂ ਫੇਸਿਸ ਲੋਕ ਹੈ, ਅਸੀਂ ਟੂ ਫੇਸਿਸ ਲੋਕ ਹੈ, ਜਿੰਨੀ ਦੇਰ ਅਸੀਂ ਵਨ ਫੇਸ ਨਹੀਂ ਕਰਦੇ, ਜਿੰਨਾ ਚਿਰ ਸਾਡੀ ਇੱਕ ਸੋਚ ਨਹੀਂ ਹੁੰਦੀ। ਇਹ ਪੰਜਾਬੀ ਸੰਗੀਤ ਏਦਾਂ ਹੀ ਚੱਲਦਾ ਆ ਰਿਹਾ, ਮੈਂ ਜਦੋਂ ਤੋਂ ਜੰਮਿਆ ਔਰ ਮੇਰਾ ਖਿਆਲ ਹੈ ਕਿ ਇਹੀ ਚੱਲਦਾ ਰਹੇਗਾ।
ਜੀ, ਸੋ ਕਿਤੇ ਨਾ ਕਿਤੇ ਭਾਜੀ ਹੁਣ ਕਾਫੀ ਜਿਆਦਾ ਸੁਧਾਰ ਵੀ ਆ ਰਿਹਾ, ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਪਤਾ ਵੀ ਲੱਗ ਰਿਹਾ ਵਾ ਕਿ ਜਿਹੜਾ ਵੀ ਅਸੀਂ ਸੁਣਾਂਗੇ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਤੇ ਉਹਨਾਂ ਦੇ ਬੱਚਿਆਂ ਤੇ ਜ਼ਰੂਰ ਇਸ ਦਾ ਅਸਰ ਪਊਗਾ। ਸੋ ਜ਼ਰੂਰ ਭਾਜੀ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਪਹਿਲਾਂ ਇੱਕ ਆਪਾਂ ਗਾਣਾ ਸੁਣਦੇ ਹਾਂ ਜੀ, ਤੁਹਾਡਾ ਹੀ ਗਾਇਆ ਹੋਇਆ ਬੜਾ ਪਿਆਰਾ ਜਿਹਾ ਗੀਤ ਆ, ਤੇ ਬਾਕੀ ਸਾਡੇ ਸਾਰੇ ਲਿਸਨਰ ਨੂੰ ਵੀ ਅਸੀਂ ਇਹੀ ਕਹਾਂਗੇ, ਅਗਰ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਆ ਜਾਂ ਤੁਸੀਂ ਨਿਰਮਲ ਸਿੱਧੂ ਜੀ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਮੈਸੇਜ ਦੇ ਜ਼ਰੀਏ ਆਪਣੀ ਗੱਲਬਾਤ ਪਹੁੰਚਾਓ, ਤੇ ਸਾਡਾ ਨੰਬਰ ਹੈ ਜੀ ਟੈਲੀਗ੍ਰਾਮ ਦਾ +917508014489 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmaradio.com ਤੇ। ਤੇ ਲਓ ਜੀ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਪਰ ਪਹਿਲਾਂ ਇੱਕ ਗੀਤ ਸੁਣਦੇ ਹਾਂ।
ਮੁੜ ਕੇ ਕੰਨ ਤੁਸੀਂ ਲੱਗੇ ਪੁੱਠੇ।
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ, ਨਸ਼ਿਆਂ ਨੇ ਖਾ ਲਿਆ ਜਵਾਨੀਆਂ ਮਿੱਟੀ ਵਿਚ ਰੋਲ ਕੇ ਨੇ ਚਾਹ ਤੇ ਲਓ ਜੀ ਫਿਰ ਤੋਂ ਇੱਕ ਵਾਰੀ ਸਵਾਗਤ ਕਰਦੇ ਹਾਂ ਨਿਰਮਲ ਸਿੱਧੂ ਜੀ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਸਾਡੇ ਨਾਲ ਸਾਡੇ ਲਿਸਨਰ ਵੀ ਪ੍ਰੋਗਰਾਮ ਦੇ ਵਿਚ ਹਿੱਸਾ ਪਾ ਰਹੇ ਨੇ ਸੀ ਆਪੋ ਆਪਣੇ ਸਵਾਲਾਂ ਦੇ ਨਾਲ। ਸੋ ਹਾਂਜੀ ਸਿੱਧੂ ਸਾਹਿਬ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ।
ਗੱਲਬਾਤ
ਦਾ ਸਿਲਸਿਲਾ ਆਪਾਂ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਤੁਹਾਡੇ ਗੀਤਾਂ ਬਾਰੇ। ਸੋ ਸੌਂਗ ਇੱਕ ਤੁਹਾਡਾ ਹੁਣੇ ਹੁਣੇ ਨਵਾਂ ਟਰੈਕ ਵੀ ਆਇਆ ਵਾ, ਸੋ ਕੀ ਜਦੋਂ ਤੁਸੀਂ ਕਿਸੇ ਵੀ ਗੀਤ ਦੀ ਚੋਣ ਕਰਦੇ ਹੋ ਤਾਂ ਕੀ ਸੋਚ ਕੇ ਕਰਦੇ ਹੋ, ਕੀ ਤੁਹਾਡਾ ਟੌਪਿਕ ਹੁੰਦਾ ਵਾ?
ਵੈਸੇ ਕੁਝ ਕਈ ਵਾਰੀ ਤਾਂ ਇਹ ਹੁੰਦਾ ਜੀ ਗੀਤ ਖੁਦ ਬਣਾਈਦਾ, ਉਦੋਂ ਤਾਂ ਰਿਕੁਆਇਰਮੈਂਟ ਸਾਡੀ ਜੋ ਮੇਰੇ ਮਨ ਦੇ ਵਿੱਚ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਗਾਣਾ ਕਰਨਾ ਚਾਹੀਦਾ, ਕਿਉਂਕਿ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਡਿਫਰੈਂਟ ਮਿਊਜ਼ਿਕ ਡਿਫਰੈਂਟ ਮਿਕਸ ਜਿਹੜੇ ਹੈ ਉਹ ਲੋਕਾਂ ਨੂੰ ਸੁਣਾਏ ਜਾਣ, ਨਵੀਂ ਗੱਲ ਲੱਗੇ। ਸੋ ਕਈ ਵਾਰੀ ਕੀ ਹੁੰਦਾ, ਕਈ ਵਾਰੀ ਮੈਂ ਪਿਛਲੇ 10 ਸਾਲਾਂ ਤੋਂ ਐਜ਼ ਏ ਪਲੇਬੈਕ ਮੈਂ ਜ਼ਿਆਦਾ ਕੰਮ ਕਰ ਰਿਹਾ, ਲੋਕੀ ਜਿਹੜੇ ਪ੍ਰੋਡਿਊਸਰ ਨੇ ਜਾਂ ਕਹਿ ਲੋ ਡੀ ਨੇ ਮਿਊਜ਼ਿਕ ਡਾਇਰੈਕਟਰ ਨੇ ਉਹ ਮੇਰੇ ਤੱਕ ਪਹੁੰਚ ਕਰਦੇ ਨੇ ਤੇ ਉਹ ਮੇਰੀ ਆਵਾਜ਼ ਨੂੰ ਯੂਜ਼ ਕਰਨਾ ਚਾਹੁੰਦੇ ਆਪਣੇ ਕੰਮ ਦੇ ਵਿੱਚ ਜੋ ਉਹਨਾਂ ਨੇ ਵਰਕ ਕੀਤਾ ਹੈ। ਸੋ ਮੈਨੂੰ ਗਾਣੇ ਸੁਣਾਏ ਜਾਂਦੇ ਆ ਕਿ ਸਾਡੇ ਕੋਲ ਗਾਣਾ ਰੈਡੀ ਹੈ ਜੀ, ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਆਵਾਜ਼ ਦੇ ਵਿੱਚ ਇਹ ਗਾਣਾ ਜਿਹੜਾ ਕੀਤਾ ਜਾਵੇ, ਤੇ ਉਹ ਫਿਰ ਗਾਣਾ ਮੈਂ ਦੇਖਦਾ ਸੁਣਦਾ, ਅਗਰ ਮੈਨੂੰ ਲੱਗਦਾ ਕਿ ਉਹ ਗਾਣਾ ਮੇਰੇ ਲਈ ਬੈਟਰ ਹੈ ਤਾਂ ਫਿਰ ਮੈਂ ਗਾਣਾ ਰਿਕਾਰਡ ਕਰਦਾ। ਔਰ ਜਿਹੜਾ ਨਵਾਂ ਗੀਤ ਮਾਰਕੀਟ ਦੇ ਵਿੱਚ ਚੜਾਈ ਗੀਤ ਜਿਹੜਾ ਬਹੁਤ ਸਕਸੈਸ ਹੋਇਆ ਔਰ ਸਿਰਫ 2 ਦਿਨ ਹੋਇਆ ਗਾਣੇ ਨੂੰ ਮਾਰਕੀਟ ਆਏ ਨੂੰ, ਇਹ ਗਾਣੇ ਦੇ ਵਿੱਚ ਵੀ ਏਦਾਂ ਹੀ ਹੋਇਆ। ਇੱਕ ਬਹੁਤ ਮੇਰੇ ਮਿੱਤਰ ਨੇ ਬੱਬੂ ਬਰਾੜ, ਬਹੁਤ ਪਿਆਰੇ ਰਾਈਟਰ ਨੇ ਔਰ ਬਹੁਤ ਅੱਛੇ ਇਨਸਾਨ ਨੇ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀਗੀ ਕਿ ਇੱਕ ਗਾਣਾ ਮੇਰੇ ਕੋਲ ਆਇਆ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਤੁਹਾਡੀ ਆਵਾਜ਼ ਦੇ ਵਿੱਚ ਗਾਣਾ ਜਿਹੜਾ ਰਿਕਾਰਡ ਕਰਨਾ। ਸੋ ਉਹ ਗਾਣਾ ਮੈਨੂੰ ਸੁਣਾਇਆ ਗਿਆ, ਮੈਂ ਗਾਣਾ ਸੁਣਿਆ ਔਰ ਮੈਨੂੰ ਗਾਣਾ ਅੱਛਾ ਲੱਗਿਆ, ਇਹ ਮੇਰਾ ਗੀਤ ਹੈ, ਗਾਣਾ ਗਾਉਣਾ ਚਾਹੀਦਾ, ਮੇਰੇ ਸਕੇਲ ਦਾ ਗੀਤ ਹੈ, ਮੇਰੇ ਟੇਸਟ ਦਾ ਗੀਤ ਹੈ। ਸੋ ਮੈਂ ਗਾਣਾ ਰਿਕਾਰਡ ਕੀਤਾ ਔਰ ਰਿਕਾਰਡ ਕਰਨ ਤੋਂ ਬਾਅਦ ਸਾਰਿਆਂ ਨੇ ਪਸੰਦ ਕੀਤਾ, ਗਾਣਾ ਬਹੁਤ ਅੱਛਾ। ਔਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ 2-3 ਮਹੀਨੇ ਜਿਹੜੇ ਨਿਕਲ ਗਏ ਅਸੀਂ ਉਸਦੀ ਪਲਾਨਿੰਗ ਕਰਨ ਦੇ ਉੱਤੇ, ਔਰ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਬੱਬੂ ਬਾਈ ਦੀ ਗੱਲ ਜਿਹੜੀ ਹੈ, ਸਾਰੇ ਸਵਰਨ ਬਰਦਾਲਾ ਪਾਸੀ ਸਾਡੇ ਬਹੁਤ ਪਿਆਰੇ ਮਿੱਤਰ ਨੇ, ਬੜੇ ਮਿਊਜ਼ਿਕ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਔਰ ਬੜੇ ਚਿਣਗੀ ਨੇ ਜੀ ਬੰਦੇ, ਉਹਨਾਂ ਨਾਲ ਗੱਲਬਾਤ ਹੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਇਸ ਗਾਣੇ ਨੂੰ ਹੋਰ ਵੀ ਆਪਾਂ ਵੱਡਾ ਕਰ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਕੋਲੈਬੋਰੇਸ਼ਨ ਜਿਹੜੀ ਹੈ ਉਹ ਕਰਵਾਈ ਜਾਵੇ। ਸੋ ਜੀ ਸੁਰਜੀਤ ਇੱਕ ਨਿਊ ਕਮਰ ਹੈ ਲੇਕਿਨ ਸੁਰੀਲਾ ਮੁੰਡਾ ਬਹੁਤ ਅੱਛਾ ਗਾਉਂਦਾ, ਉਹ ਮੁੰਡੇ ਦੀ ਜਿਹੜੀ ਹੈ ਕੋਲੈਬੋਰੇਸ਼ਨ ਫਿਰ ਮੇਰੇ ਨਾਲ ਹੋਈ ਔਰ ਉਸ ਤੋਂ ਬਾਅਦ ਉਹਦਾ ਵੀਡੀਓ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਅੱਧਾ ਆਸਟ੍ਰੇਲੀਆ ਚ ਬਣਿਆ ਔਰ ਮੇਰੇ ਸਿੰਕ ਜਿਹੜੇ ਹੈ ਔਰ ਮੁੰਡੇ ਜਿਹੜਾ ਆਰਟਿਸਟ ਉਹਦੇ ਸਿੰਕ ਜਿਹੜੇ ਆ ਉਹ ਇੰਡੀਆ ਦੇ ਵਿੱਚ ਹੋਇਆ ਔਰ ਇਹ ਬਹੁਤ ਹੀ ਗੀਤ ਵਧੀਆ ਬਣਿਆ। ਜਿਹੜਾ ਮਿਊਜ਼ਿਕ ਤਿਆਰ ਕੀਤਾ ਜੀ ਜੀ ਗੁਰੀ, ਇਸ ਵਕਤ ਬਹੁਤ ਵੱਡੇ ਵੱਡੇ ਗਾਣੇ ਜਿਹੜੇ ਉਹਨਾਂ ਦੇ ਮਾਰਕੀਟ ਚ ਲਾਂਚ ਕੀਤੇ ਨੇ ਜੀ ਗੁਰੀ, ਔਰ ਫਿਰ ਇਹ ਗਾਣਾ ਬਣਾ ਕੇ ਮਾਰਕੀਟ ਦੇ ਵਿੱਚ ਲਾਂਚ ਕੀਤਾ ਔਰ ਸਾਨੂੰ ਪੂਰੀ ਆਸ ਹੀ ਸੀਗੀ ਕਿ ਇਹ ਗਾਣਾ ਲੋਕੀ ਪਸੰਦ ਕਰਨਗੇ, ਕਿਉਂਕਿ ਅੱਜ ਕੱਲ ਜਿਹੜੇ ਗਾਣੇ ਆ ਰਹੇ ਨੇ ਉਹ ਗੰਡਾਸਿਆਂ ਵਾਲੇ, ਟੱਕੂਆਂ ਵਾਲੇ, ਬੰਦੂਕਾਂ ਵਾਲੇ, ਰਾਈਫਲਾਂ ਵਾਲੇ ਗਾਣੇ ਆ ਰਹੇ ਨੇ। ਸੋ ਮੈਂ ਸਦਾ ਹੀ ਕੋਸ਼ਿਸ਼ ਕੀਤੀ ਹੈ ਬੋਬੀ ਜੀ ਕਿ ਮੇਰੇ ਗਾਣੇ ਜੋਸ਼ੀਲੇ ਹੁੰਦੇ ਹੈ, ਉਦਾਹਰਣ ਦੇ ਤੌਰ ਤੇ ਆਪਾਂ ਜੇ ਗੱਲ ਕਰ ਲਈਏ 2 ਗਾਣਿਆਂ ਦੀ ਗੱਲ ਕਰ ਲਈਏ, ਸ਼ੇਰ ਪੰਜਾਬੀ ਪੋਤਾ ਇੱਕ ਤਾਂ ਕੇ ਤੁਰੀਏ, ਜਾਂ ਪੰਜਾਬੀਆਂ ਨੇ ਡੋਲਿਆਂ ਦੀ ਜਾਣ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ, ਅਸਲ ਪਛਾਣ ਪੰਜਾਬੀ ਦੀ ਗੱਲ ਪਾਇਆ ਖੰਡਾ, ਇਹ ਗਾਣੇ ਇੰਨੇ ਜ਼ਿਆਦਾ ਵੱਡੇ ਐਂਥਮ ਸੌਂਗ ਹੈ, ਪੂਰੇ ਵਰਲਡ ਦੇ ਵਿੱਚ ਇਹ ਗਾਣੇ ਲੋਕ ਸੁਣਦੇ ਨੇ ਔਰ ਇਹਨਾਂ ਦੇ ਵਿੱਚ ਕੋਈ ਮਾਡਲ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਅਸ਼ਲੀਲ ਵਰਗਰ ਕੋਈ ਗੱਲ ਨਹੀਂ ਕੀਤੀ ਜਾਂ ਕੋਈ ਵੀ ਅੱਖਾਂ ਨੂੰ ਸੋਹਣਾ ਲੱਗਣ ਵਾਲਾ ਦ੍ਰਿਸ਼ ਨਹੀਂ ਹੈ, ਸਿਰਫ ਗਾਣਿਆਂ ਦੀ ਵਰਡਿੰਗ, ਗਾਣਿਆਂ ਦਾ ਮਿਊਜ਼ਿਕ, ਗਾਣਿਆਂ ਦਾ ਜੋਸ਼, ਗਾਣਿਆਂ ਦੀ ਪ੍ਰੈਜੈਂਟੇਸ਼ਨ ਹੀ ਏਦਾਂ ਦੀ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਸਮਝਦਾ ਕਿ ਇਹ ਗਾਣਾ ਮੇਰੇ ਤੇ ਹੈ। ਸੋ ਚੜਾਈ ਗਾਣਾ ਵੀ ਜਿਹੜਾ ਹੈਗਾ ਮਿੱਤਰਾਂ ਦੇ ਕਰਕੇ ਚੜਾਈ ਹੋ ਗਈ ਤੇਰੀ, ਤੈਨੂੰ ਕੌਣ ਜਾਣਦਾ ਸੀ, ਇੱਕ ਲਿਖਿਆ ਹੀ ਇੰਨਾ ਬਾਕਮਾਲ ਗਿਆ, ਗੱਲ ਹੀ ਇੰਨੀ ਵਧੀਆ ਮਤਲਬ ਕੀਤੀ ਗਈ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਗਾਣਾ ਲਾਂਚ ਹੋਏ ਨੂੰ ਅੱਜ ਤੀਸਰਾ ਦਿਨ ਚੜ੍ਹਨਾ, 2 ਦਿਨ ਹੋਏ ਹੈ ਔਰ ਸਾਡੇ ਕੋਲੇ ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਸਾਨੂੰ ਕਲਿੱਪ ਬਣਾ ਬਣਾ ਕੇ ਭੇਜਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ, ਲੋਕੀ ਗਾ ਰਹੇ ਨੇ, ਲੋਕੀ ਗੱਡੀ ਚਲਾਉਂਦੇ ਜਾਂ ਕਿਤੇ ਖੜੇ ਜਾਂ ਡੀਜੇ ਵਿੱਚ ਜਾਂ ਪ੍ਰੋਗਰਾਮਾਂ ਦੇ ਵਿੱਚ ਲੋਕ ਆ ਰਹੇ ਹੈ ਤੇ ਉੱਥੇ ਲੋਕੀ ਇੱਕ ਦੂਜੇ ਨੂੰ ਕਹਿ ਰਹੇ ਹੈ ਕਿ ਮਿੱਤਰਾਂ ਦੇ ਕਰਕੇ ਚੜਾਈ ਹੋ ਗਈ ਤੇਰੀ, ਤੈਨੂੰ ਕੌਣ ਜਾਣਦਾ ਸੀ, ਇਹ ਬੜੀ ਵੱਡੀ ਗੱਲ ਸੀ ਸਾਨੂੰ, ਇਹਦਾ ਪਹਿਲਾਂ ਹੀ ਪਤਾ ਸੀਗਾ ਕਿ ਲਾਈਨ ਬੜੀ ਕਲਿੱਕ ਹੋਣ ਵਾਲੀ ਹੈ ਔਰ ਲੋਕੀ ਇਹਨੂੰ ਲਾਈਕ ਕਰਨਗੇ ਔਰ ਬਿਲਕੁਲ ਸਾਦਾ ਵੀਡੀਓ ਹੈ, ਬਿਲਕੁਲ ਸਿੰਪਲ ਵੀਡੀਓ, ਇਹਦੇ ਵਿੱਚ ਕੋਈ ਵੀ ਅਸੀਂ ਏਦਾਂ ਦੀ ਵਾਇਲੈਂਸ ਨਹੀਂ ਦਿਖਾਈ, ਜਾਂ ਇਹਦੇ ਚ ਕੋਈ ਬਾਹਲਾ ਵੱਡਾ ਮਤਲਬ ਐਸਾ ਕੁਛ ਸ਼ੂਸ਼ਾ ਮੂਸ਼ਾ ਨੀ ਦਿਖਾਇਆ, ਇੱਕ ਨਾਰਮਲ ਵੀਡੀਓ ਪ੍ਰੈਜੈਂਟੇਸ਼ਨ ਹੈ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਮੈਂ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਥੈਂਕਸ ਕਰਨਾ ਚਾਹੂੰਗਾ ਆਪਣੀ ਪੂਰੀ ਟੀਮ ਦਾ, ਬਾਈ ਸਵਰਗ ਬਰਨਾਲਾ ਜੀ ਦਾ, ਜੀ ਗੁਰੀ ਦਾ, ਬੱਬੂ ਬਾਈ ਦਾ, ਜੀ ਸੁਰਜੀਤ ਦਾ।
ਹਾਂਜੀ ਸੋ ਬਿਲਕੁਲ ਜੀ, ਤੁਹਾਡੀ ਜਿਸ ਤਰ੍ਹਾਂ ਕਿ ਸਾਡੇ ਨਾਲ ਗੱਲਬਾਤ ਚੱਲ ਰਹੀ ਆ ਬੜੀ ਹੀ ਸਿੰਪਲ ਤੇ ਸਿੱਧੀ ਜੀ ਭਾਸ਼ਾ ਦੇ ਵਿੱਚ ਆ ਤੇ ਸਿੱਧੇ ਜੇ ਵਰਡ ਬੋਲਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਹੁਣੇ ਹੁਣੇ ਵਰਡ ਬੋਲਿਆ ਵਾ ਕਿ ਸ਼ੂਸ਼ਾ ਮੂਸ਼ਾ, ਸੋ ਬੜਾ ਵਧੀਆ ਲੱਗਦਾ ਵਾ ਜੀ ਜਦੋਂ ਕੋਈ ਵੀ ਸਿੰਗਰ ਆਪਦੀ ਪੰਜਾਬੀ ਕਲਚਰ ਤੇ ਪੰਜਾਬੀ ਭਾਸ਼ਾ ਦੇ ਨਾਲ ਜੁੜਿਆ ਹੁੰਦਾ ਵਾ, ਨਹੀਂ ਤਾਂ ਇਹ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹ ਜੇ ਸਿੱਧੇ ਜੇ ਵਰਡ ਜਿਹੜੇ ਸ਼ਬਦ ਹੁੰਦੇ ਆ ਉਹ ਪੰਜਾਬੀ ਸਿੰਗਰਾਂ ਦੇ ਮੂੰਹੋਂ ਸੁਣਨ ਨੂੰ ਬਹੁਤ ਘੱਟ ਮਿਲਦੇ ਆ। ਵੈਸੇ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਮੂੰਹ ਚੋਂ ਇਹ ਸ਼ੂਸ਼ਾ ਮੂਸ਼ਾ ਜਿਹੜਾ ਸ਼ਬਦ ਆ ਇਹ ਸੁਣ ਕੇ। ਇਥੋਂ ਹੀ ਪਤਾ ਲੱਗ ਜਾਂਦਾ ਵਾ ਜੀ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਕਿੰਨਾ ਕੁ ਜੁੜੇ ਆ। ਤੇ ਅੱਗੇ ਜੀ ਸਾਡੇ ਨਾਲ ਸਾਡੇ ਸਿੱਧੂ ਸਾਹਿਬ ਲਿਸਨਰ ਵੀ ਜੁੜ ਰਹੇ ਆ, ਮਨਿੰਦਰ ਹੰਸ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਤੁਹਾਡੇ ਗਾਣਾ ਜਿਹੜਾ ਕਿ ਅਸੀਂ ਆਲਰੇਡੀ ਪਲੇ ਕਰ ਚੁੱਕੇ ਹਾਂ ਤੇ ਕਹਿੰਦੇ ਆ ਕਿ ਬਹੁਤ ਹੀ ਸੋਹਣਾ ਸੌਂਗ ਆ ਭਾਜੀ। ਤੇ ਅਜੇ ਪਾਲ ਜੀ ਜਿਹੜੇ ਕਿ ਅਜੇ ਪਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੁਹਾਨੂੰ ਤੇ ਕਹਿੰਦੇ ਆ ਕਿ ਹੀ ਇਜ ਗ੍ਰੇਟ ਸਿੰਗਰ ਤੇ ਤੁਹਾਨੂੰ ਸ਼ੁਭਕਾਮਨਾਵਾਂ ਭੇਜ ਰਹੇ ਆ ਜੀ ਤੁਹਾਡੇ ਨਵੇਂ ਗਾਣੇ ਲਈ। ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਚਰਨ ਸਿੱਧੂ ਕਹਿੰਦੇ ਆ ਕਿ ਨਿਰਮਲ ਸਿੱਧੂ ਜੀ, ਨਿਰਮਲ ਸਿੱਧੂ ਇਜ ਅ ਵੈਰੀ ਗੁੱਡ ਸਿੰਗਰ ਐਂਡ ਲੈਟ ਹੈਮ ਮੋਗਾ ਵਿਦ ਵਨ ਆਫ ਮਾਈ ਬੈਸਟ ਮਾਈ ਫਰੈਂਡ ਭਜਨ ਸਿਤਾਰਾ ਐਟ ਦਸੂਹਾ ਗਰਾਊਂਡ, ਆਈ ਵਾਜ਼ ਅ ਕੰਟਰੈਕਟਰ ਆਫ ਟੈਲੀਫੋਨ ਐਕਸਚੇਂਜ ਬਿਲਡਿੰਗ ਈਅਰ 1995, ਹੀ ਇਜ ਵੈਰੀ ਗੁੱਡ ਪਰਸਨ ਐਸ ਵੈਲ, ਥੈਂਕਸ ਗੁਰਚਰਨ ਸਿੰਘ ਬ੍ਰਿਸਬੇਨ ਤੋਂ। ਤੇ ਅੱਗੇ ਜੀ ਸਾਡੇ ਕੁਲਦੀਪ ਕੌਰ ਪੁੱਛ ਰਹੇ ਆ ਜੀ ਤੇ ਕਹਿ ਰਹੇ ਆ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਆਪ ਜੀ ਕੀ ਸਮਝਦੇ ਹੋ, ਕੀ ਅਜੋਕੇ ਦੌਰ ਵਿੱਚ ਗਾਇਕ ਹੋਣ ਤੇ ਕੀ ਉਪਰਾਲਾ ਹੋਣਾ ਚਾਹੀਦਾ ਹੈ, ਜਾਂ ਆਪ ਜੀ ਕਿਵੇਂ ਕੋਸ਼ਿਸ਼ ਕਰਦੇ ਹੋ ਕਿ ਬੱਚਿਆਂ ਨੂੰ ਵਿਰਸੇ ਦੇ ਨਾਲ ਹੀ ਜਿਉਂਦਾ ਰੱਖਿਆ ਜਾਵੇ। ਤੇ ਨਾਲ ਉਹਨਾਂ ਨੇ ਜੀ ਕਿਹਾ ਮਤਲਬ ਜਿਹੜੀ ਹਾਂਜੀ ਨਾਲ ਇੱਕ ਹੋਰ ਗੱਲ ਵੀ ਪੁੱਛ ਰਹੇ ਸਿੱਧੂ ਸਾਹਿਬ, ਕਹਿੰਦੇ ਮੁਲਾਕਾਤ ਬਹੁਤ ਵਧੀਆ ਚੱਲ ਰਹੀ ਆ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਇਹ ਹੁਣ ਆਪ ਇੱਕ ਕੋਈ ਵੀ ਆਪਣੀ ਪਸੰਦ ਦਾ ਗਾਣਾ ਗਾ ਦਿਓ ਜੀ ਦੋ ਲਾਈਨਾਂ ਵਿੱਚ, ਸੋਹਣੀ ਤੇ ਸਾਫ ਸੁਥਰੀ ਗਾਇਕੀ ਬਰਕਰਾਰ ਰੱਖਣ ਲਈ ਬਹੁਤ ਬਹੁਤ ਵਧਾਈਆਂ, ਜਿਉਂਦੇ ਵਾਸਤੇ ਰਹੋ ਜੀ ਸਿੱਧੂ ਸਾਹਿਬ।
ਸਭ ਤੋਂ ਪਹਿਲਾਂ ਤਾਂ ਬਾਬੀ ਜੀ ਜਿਹੜੇ ਵੀ ਸਾਡੇ ਸਾਨੂੰ ਇਸ ਵਕਤ ਸੁਣ ਰਹੇ ਨੇ ਤੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਗਾ ਜੀ। ਔਰ ਥੈਂਕ ਯੂ ਵੈਰੀ ਮੱਚ ਦੋਸਤੋ, ਗੱਲ ਇਹ ਹੈ ਕਿ ਕੋਈ ਵੀ ਬੰਦਾ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਵੱਡਾ ਹੋ ਜੇ ਉਹ ਆਪਣੇ ਸਰੋਤਿਆਂ ਤੋਂ ਬਿਨਾਂ ਕਦੇ ਤਰੱਕੀ ਨਹੀਂ ਕਰ ਸਕਦਾ, ਜਿੰਦਾ ਨਹੀਂ ਰਹਿ ਸਕਦਾ। ਸੋ ਮੈਂ ਤਾਂ ਸਮਝਦਾ ਕਿ ਸਵਾਸਾਂ ਦਾ ਜਿਹੜਾ ਕੰਮ ਹੈ ਉਹ ਸਾਡੇ ਸਰੋਤੇ ਕਰਦੇ ਨੇ। ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਕਰੀਬ ਮੰਨ ਲਿਆ ਜਾਵੇ 40 ਸਾਲ ਦੇ ਨੇੜੇ ਹੋ ਗਏ ਮੈਨੂੰ ਮਿਊਜ਼ਿਕ ਲਾਈਨ ਦੇ ਵਿੱਚ, ਔਰ ਪਰਮਾਤਮਾ ਦੀ ਕਿਰਪਾ ਔਰ ਮੇਰੇ ਸਰੋਤਿਆਂ ਦਾ ਆਸ਼ੀਰਵਾਦ ਹੈ ਕਿ ਅੱਜ ਦੀ ਡੇਟ ਚ ਜਦੋਂ ਇਹ ਕਿਹਾ ਜਾਂਦਾ ਕਿ ਕਲਾਕਾਰ ਦੀ ਉਮਰ ਹੀ ਸਾਲ ਹੈ ਜਾਂ 6 ਮਹੀਨੇ ਕਿਹਾ ਜਾਂਦਾ, ਤੇ ਮੈਨੂੰ 40 ਸਾਲਾਂ ਤੋਂ ਮੈਂ ਲਗਾਤਾਰ ਮਿਊਜ਼ਿਕ ਨਾਲ ਜੁੜਿਆ ਔਰ ਮੇਰਾ ਕੋਈ ਹੋਰ ਰੁਜ਼ਗਾਰ ਨਹੀਂ ਹੈ, ਮੇਰਾ ਹੋਰ ਕੋਈ ਵਪਾਰ ਨਹੀਂ ਹੈ, ਉਹਦੀ ਸਰੋਤਿਆਂ ਦੀ ਬਦੌਲਤ ਹੈ। ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਕਿ ਮੈਂ ਜਿੱਦਾਂ ਪਹਿਲਾਂ ਗੱਲ ਕਹੀ ਹੈ ਕਿ ਕੋਈ ਵੀ ਬੰਦਾ ਜਿਹੜਾ ਜਿੰਨੀ ਦੇਰ ਆਪਣੀ ਜ਼ਿੰਮੇਵਾਰੀ, ਅਗਰ ਕੋਈ ਆਟੋ ਵਾਲਾ ਹੈ, ਆਟੋ ਵਾਲਾ ਸਵਾਰੀ ਨੂੰ ਲੈ ਕੇ ਜਾ ਰਿਹਾ, ਕਿਸੇ ਔਰਤ ਨੂੰ ਲੈ ਕੇ ਜਾ ਰਿਹਾ, ਤੇ ਜਦੋਂ ਲੜਕੀ ਔਰਤ ਉਸ ਆਟੋ ਚ ਬੈਠ ਗਈ ਤਾਂ ਉਦੋਂ ਦੀ ਜ਼ਿੰਮੇਵਾਰੀ ਬਣ ਗਈ ਕਿ ਇਹ ਮੇਰੀ ਜ਼ਿੰਮੇਵਾਰੀ ਬਣ ਗਈ ਹੈ, ਇਹਨੇ ਜਿਸ ਵੀ ਜਗ੍ਹਾ ਤੇ ਪਹੁੰਚਣਾ ਇਹਨੂੰ ਪਹੁੰਚਾਉਣਾ ਮੇਰਾ ਫਰਜ਼ ਹੈ। ਜਿਸ ਤਰ੍ਹਾਂ ਅਸੀਂ ਪਲੇਨ ਚ ਬੈਠਦੇ ਹਾਂ ਤਾਂ ਅਸੀਂ ਬਿਲਕੁਲ ਨਿਤੜਕ ਹੋ ਕੇ ਬੇਖੌਫ ਬੇਡਰ ਹੋ ਕੇ ਬੈਠ ਜਾਂਦੇ ਹਾਂ ਕਿ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ, ਸਾਨੂੰ ਪਾਇਲਟ ਤੇ ਇੰਨਾ ਵਿਸ਼ਵਾਸ ਹੈ। ਸੋ ਸਭ ਤੋਂ ਪਹਿਲਾਂ ਤਾਂ ਹਰ ਖਿੱਤੇ ਵਿੱਚ, ਹਰ ਕੈਟਾਗਰੀ ਦੇ ਵਿੱਚ ਸਾਨੂੰ ਇੰਨਾ ਵਿਸ਼ਵਾਸ ਬਣਾਉਣਾ ਪਏਗਾ, ਆਪਣੇ ਨਾਮ ਦਾ ਜਿਹੜਾ ਹੈਗਾ ਇੰਨਾ ਵਿਸ਼ਵਾਸ ਲੋਕਾਂ ਨੂੰ ਬਣਾਉਣਾ ਪਏਗਾ ਕਿ ਮੈਂ ਜਦੋਂ ਵੀ ਇਹ ਕੰਮ ਕਰੂੰਗਾ ਲੋਕੀ ਪਸੰਦ ਕਰਨਗੇ। ਸੋ ਪੰਜੀ ਸੰਗੀਤ ਨਾਲ ਸਿੰਗਰਾਂ ਨੇ ਜੋੜਿਆ ਬਹੁਤ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਮੈਂ ਸਮਝਦਾ ਕਿ ਇੰਨਾ ਕੋਈ ਗਵਰਨਮੈਂਟ ਵੀ ਅਫੋਰਡ ਨਾ ਕੀਤਾ ਤੇ ਨਾ ਹੀ ਕਰ ਸਕਦੀ ਸੀ, ਤੇ ਨਾ ਹੀ ਕੋਈ ਉਸ ਸਿਸਟਮ ਸੀਗਾ ਜਿਹੜਾ ਬੱਚਿਆਂ ਨੂੰ ਜੋੜਿਆ ਜਾਂਦਾ। ਅੱਜ ਪੂਰੀ ਦੁਨੀਆਂ ਦੇ ਬੱਚੇ ਜਿਹੜੇ ਹੈ ਉਹ ਸੰਗੀਤ ਨਾਲ ਜੁੜੇ ਹੈ, ਬਿਕੋਜ਼ ਪੰਜਾਬੀ ਗਾਣੇ ਕਲੱਬਾਂ ਚ ਜਾਣ ਲੱਗ ਪਏ। ਪਹਿਲਾਂ ਸਿਰਫ ਗੋਰਿਆਂ ਦੇ ਕਲੱਬਾਂ ਚ ਜਾਇਆ ਜਾਂਦਾ ਸੀਗਾ, ਉੱਥੋਂ ਦਾ ਕਲਚਰ ਵੱਖਰਾ ਸੀਗਾ, ਅੱਜ ਪੰਜਾਬੀ ਕਲਚਰ ਹੈ, ਪੰਜਾਬੀ ਗਾਣੇ ਬੱਚੇ ਢੋਲ ਸਿੱਖ ਰਹੇ ਨੇ, ਡੀਜੇ ਬੱਚੇ ਬਣ ਰਹੇ ਨੇ, ਬੱਚੇ ਤੂੰਬੀ ਸਿੱਖਦੇ ਨੇ, ਬੱਚੇ ਕੀਰਤਨ ਕਰਦੇ ਨੇ, ਬੱਚੇ ਪਾਠ ਸਿੱਖਦੇ ਨੇ, ਬੱਚੇ ਪੰਜਾਬੀ ਭਾਸ਼ਾ ਸਿੱਖਦੇ ਨੇ। ਪੰਜਾਬੀ ਸਿੰਗਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਲੇਕਿਨ ਗੱਲ ਆਪਾਂ ਉਹਨਾਂ ਸਿੰਗਰਾਂ ਦੀ ਕਰਦੇ ਹਾਂ ਜਿਹੜੇ ਗੈਰ ਜ਼ਿੰਮੇਵਾਰ ਆ, ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਅਪਰੋੜਤਾ ਕੀਤੀ ਆ, ਮੈਂ ਹੁਣ ਵੀ ਕਰਦਾ ਤੇ ਫਿਰ ਵੀ ਕਰੂੰਗਾ, ਜਿਹੜੇ ਗੈਰ ਜ਼ਿੰਮੇਵਾਰ ਲੋਕ ਆ, ਜਿਹੜੇ ਏਦਾਂ ਦੇ ਗਾਣੇ ਲੈ ਕੇ ਆ ਰਹੇ ਨੇ, ਜਿਨ੍ਹਾਂ ਦਾ ਮੈਂ ਤਾਂ ਕਹਿੰਦਾ ਜ਼ਿੰਦਗੀ ਤੇ ਅਸਰ ਹੋਵੇ ਹੀ ਨਾ ਕੋਈ, ਜੋ ਅੱਜ ਗਾਣੇ ਆ ਰਹੇ ਨੇ ਇਹਨਾਂ ਦਾ ਤਾਂ ਰੱਬ ਕਰੇ ਕਿਸੇ ਦੀ ਜ਼ਿੰਦਗੀ ਤੇ ਅਸਰ ਹੋਵੇਗਾ, ਕਿਉਂਕਿ ਇਹ ਅਸਰ ਹੋਣਾ ਵੀ ਬਹੁਤ ਮਾੜਾ ਹੀ ਹੈ। ਸੋ ਚੰਗੇ ਗਾਣਿਆਂ ਦਾ ਅਸਰ ਹੁੰਦਾ ਹੀ ਹੈ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਦਿਲ ਦਾ ਖਿਡਾਉਣੇ ਦੀ ਗੱਲ ਕੀਤੀ ਹੈ, ਦੇਖੋ ਬਾਬਾ ਜਮਲਾ ਉਹਨਾਂ ਦੇ ਕਿਸੇ ਗਾਣੇ ਦਾ ਵੀਡੀਓ ਨਹੀਂ ਬਣਿਆ, ਕਾਂਸੀ ਰਾਮ ਕਾਂਸੀ।
ਬਿਲਕੁਲ ਜੀ, ਤੁਸੀਂ ਆਪਣੇ ਗੀਤਾਂ ਦੇ ਵਿੱਚ ਆਪਣੇ ਪਿੰਡ ਟਹਿਣੇ ਬਾਰੇ ਵੀ ਗੱਲ ਕੀਤੀ ਆ।
ਹਾਂ ਬਿਲਕੁਲ ਜੀ, ਮੈਂ ਅਸਲ ਚ ਪਿੰਡ ਟਹਿਣੇ ਤੋਂ ਹੀ ਮੇਰੀ ਸ਼ੁਰੂਆਤ ਹੋਈ ਹੈ, ਮੇਰਾ ਪਿੰਡ ਹੈ ਤੇ ਉਸ ਤੋਂ ਬਾਅਦ ਮੈਂ ਭ੍ਰਮਣ ਦੇ ਵਿੱਚ ਹੀ ਰਿਹਾ। ਮੈਂ ਆਪਣੀ ਸਟਰਗਲ ਦੇ ਵਿੱਚ ਨੇ, ਅੱਜ ਤੱਕ ਵੀ ਮੈਂ ਸਟਰਗਲ ਦੇ ਵਿੱਚ ਹੀ ਹਾਂ। ਸੋ ਮੈਂ ਪੂਰੀ ਦੁਨੀਆਂ ਦੇ ਵਿੱਚ ਹੀ ਵਿਚਰਦਾ ਰਿਹਾ। ਸੋ ਪਿਛਲੇ ਸਮੇਂ ਦੇ ਵਿੱਚ ਮੇਰੇ ਫਾਦਰ ਸਾਹਿਬ ਬਿਮਾਰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਉਹ ਮੰਜੇ ਤੇ ਪੈ ਗਏ, ਫਿਰ ਉਹ ਕਹਿੰਦੇ ਮੈਂ ਆਪਣੇ ਪਿੰਡ ਹੀ ਜਾਣਾ। ਸੋ ਬੇਸਿਕਲੀ ਮੈਂ ਜਲੰਧਰ ਸੈਟਲ ਸੀਗਾ, ਲੇਕਿਨ ਉਹਨਾਂ ਦੀ ਖਾਹਿਸ਼ ਲਈ, ਉਹਨਾਂ ਦੀ ਖੁਸ਼ੀ ਕਰਕੇ ਮੈਂ ਪਿੰਡ ਗਿਆ। ਔਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੰਨੀ ਦੇਰ ਉਹ ਜਿੰਦਾ ਰਹੇ ਅਸੀਂ ਪਿੰਡ ਦੇ ਵਿੱਚ ਲਗਾਤਾਰ ਰਹੇ ਹਾਂ ਕਿ ਉਹ ਖੁਸ਼ ਰਹਿਣ, ਉਹਨਾਂ ਦੀ ਆਤਮਾ ਜਿਹੜੀ ਖੁਸ਼ ਰਵੇ। ਔਰ ਉਸ ਤੋਂ ਬਾਅਦ ਪਿੰਡ ਨਾਲ ਲਗਾਵ ਹੋ ਗਿਆ, ਫਿਰ ਪਿੰਡ ਚ ਹੀ ਮਨ ਲੱਗ ਗਿਆ। ਔਰ ਅੱਜ ਕੱਲ ਮੈਂ ਕਾਫੀ ਸਮਾਂ ਆਪਣੇ ਪਿੰਡ ਦੇ ਵਿੱਚ ਹੀ, ਇੱਕ ਛੋਟਾ ਜਿਹਾ ਕੱਚਾ ਕੋਠੜਾ, ਕੱਚੀ ਕੰਦੋੜੀ, ਕੱਚੀ ਰਸੋਈ, ਕੱਚਾ ਚੌਂਕਾ, ਜੋ ਆਪਾਂ ਪੁਰਾਤਨ ਜਿਹੜੇ ਸ਼ਬਦ ਆ ਉਹ ਬਿਲਕੁਲ ਕੱਚੇ, ਪਿਓਰ ਕੱਚੇ ਉਹ ਮੈਂ ਬਣਾਏ ਆ। ਤੇ ਮੈਂ ਜ਼ਿਆਦਾਤਰ ਜਦੋਂ ਵੀ ਮੈਂ ਫ੍ਰੀ ਹੁੰਦਾ ਦੁਨੀਆਂ ਦੇ ਵਿੱਚੋਂ ਨਿਕਲ ਕੇ ਮੈਂ ਉੱਥੇ ਆਉਣਾ, ਬੜਾ ਮਨ ਚੰਗਾ ਲੱਗਦਾ। ਤੇ ਉਦੋਂ ਫਿਰ ਆਪਣੇ ਪਿੰਡ ਦੇ ਉੱਤੇ ਵੀ ਗਾਣਾ ਬਣਾਇਆ, ਕਿਉਂਕਿ ਮੈਨੂੰ ਆਪਣੇ ਪਿੰਡ ਦਾ ਪਿਆਰ ਹੈ, ਜਿੱਥੇ ਬੰਦਾ ਜੰਮਦਾ, ਜਿਸ ਮਿੱਟੀ ਚੋਂ ਬੰਦਾ ਪੈਦਾ ਹੁੰਦਾ, ਤੇ ਜਿਉਣ ਦਾ ਮਜ਼ਾ ਵੀ ਉੱਥੇ ਆਉਂਦਾ। ਜਿਸ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਵਰਤਦੇ ਹਾਂ ਜਿਹੜੀ ਚੀਜ਼ ਸਾਨੂੰ ਮਿਲਦੀ ਨੀ, ਔਰ ਉਸ ਤੋਂ ਬਾਅਦ ਜਦੋਂ ਮਿਲਦੀ ਹੈ ਤੇ ਫਿਰ ਕਈ ਬੰਦੇ ਤਾਂ ਬਿਲਕੁਲ ਭੁੱਲ ਜਾਂਦੇ ਆ ਕਿ ਆਪਾਂ ਉਹਨੂੰ ਕੀ ਯਾਦ ਕਰਨਾ, ਆਪਾਂ ਤਾਂ ਹੁਣ ਇਸ ਤੋਂ ਉੱਪਰ ਹੋ ਗਏ। ਕੁਝ ਬੰਦੇ ਹੁੰਦੇ ਆ ਫਿਰ ਉੱਥੇ ਬੈਠ ਕੇ ਖਾਣ ਦਾ ਨਜ਼ਾਰਾ, ਜੋ ਖੇਤ ਵਿੱਚ ਜਾ ਕੇ ਪੌਣੇ ਚ ਰੋਟੀ ਬੰਨ ਕੇ, ਵਿੱਚ ਗੰਢਾ ਬੰਨ ਕੇ, ਵਿੱਚ ਅਚਾਰ ਬੰਨ ਕੇ ਜੋ ਖੇਤ ਚ ਬੈਠ ਕੇ ਰੋਟੀ ਖਾਣ ਦਾ ਨਜ਼ਾਰਾ, ਉਹ ਕਿਸੇ 7-star ਹੋਟਲ ਦੇ ਵਿੱਚ ਬੈਠ ਕੇ ਖਾਣ ਦਾ ਨਜ਼ਾਰਾ ਨਹੀਂ ਹੈ। ਸੋ ਮੈਂ ਆਪਣੇ ਸਮੇਂ ਨਾਲ ਜੁੜਿਆ ਹੋਇਆ, ਆਪਣੇ ਅਤੀਤ ਨਾਲ ਜੁੜਿਆ ਹੋਇਆ, ਆਪਣੇ ਪਿੰਡ ਨਾਲ ਜੁੜਿਆ, ਆਪਣੇ ਦੋਸਤਾਂ ਮਿੱਤਰਾਂ ਯਾਰਾਂ ਨਾਲ ਜੁੜਿਆ। ਸੋ ਮੈਂ ਕਹਿੰਦਾ ਹਰ ਇੱਕ ਨੂੰ ਜੁੜਨਾ ਚਾਹੀਦਾ
ਜੀ। ਸੋ ਬਿਲਕੁਲ ਜੀ, ਤੇ ਕੁਲਦੀਪ ਕੌਰ ਮੇਰੀ ਭੈਣ ਨੇ ਤੁਹਾਡੀ ਆਵਾਜ਼ ਦੇ ਵਿੱਚ ਚੰਦ ਲਾਈਨਾਂ ਸੁਣਨ ਨੂੰ ਕਿਹਾ ਸੀ, ਤੁਹਾਡੇ ਹੀ ਕਿਸੇ ਆਪਣੇ ਫੇਵਰਟ ਹੁੰਦੀਆਂ। ਵੈਸੇ ਤਾਂ ਗਾਇਕ ਦੇ ਸਾਰੇ ਸੌਂਗ ਹੀ ਉਸਦੇ ਪੁੱਤਾਂ ਵਾਂਗ ਹੁੰਦੇ ਆ ਤੇ ਸਾਰੇ ਹੀ ਫੇਵਰਟ ਹੁੰਦੇ ਆ। ਸੋ ਤੁਸੀਂ ਕੋਈ ਵੀ ਆਪਣੇ ਪਸੰਦ ਦਾ ਕੋਈ ਵੀ ਗਾਣਾ ਜਿਸ ਦੀਆਂ ਤੁਸੀਂ 4-5 ਲਾਈਨਾਂ ਸਾਡੇ ਸਾਰੇ ਸਰੋਤਿਆਂ ਨੂੰ ਸੁਣਾਓ।
ਵੈਸੇ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਮਾਫ਼ੀ ਮੰਗ ਲੂੰਗਾ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਇਸ ਵਕਤ ਸੁਣ ਰਹੇ ਨੇ ਕਿ ਇੰਡੀਆ ਦੇ ਵਿੱਚ ਇਸ ਵਕਤ 4 ਵਜੇ ਆ ਮੇਰਾ ਖਿਆਲ ਹੈ, ਤੇ ਬਸ ਮੈਨੂੰ ਥਾ ਲਿਆ ਉਹ ਵੀ ਉੱਠ ਖੜੋ ਜੀ ਇੰਟਰਵਿਊ ਕਰਨੀ ਹੈ। ਸੋ ਗਲਾ ਜਿਹੜਾ ਹੈਗਾ ਉਹ ਬਿਲਕੁਲ ਹਾਲੇ ਅੱਲਾ ਹੀ ਹੈ, ਗਲਾ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਵੈਸੇ ਵੀ ਸ਼ੋ ਅੱਜ ਕੱਲ ਦਿਨ ਸ਼ੋਆਂ ਦੇ ਦਿਨ ਹੁੰਦੇ ਆ, ਲੇਕਿਨ ਹੁਕਮ ਜਿਹੜਾ ਹੈਗਾ ਫਿਰ ਉਹਦੀ ਤਮੀਰ ਕਰਨਾ ਵੀ ਫਰਜ਼ ਬਣਦਾ। ਤੇ ਮੈਂ ਇੱਕ ਮੇਰਾ ਗਾਣਾ ਆਉਣ ਵਾਲਾ ਗੀਤ ਹੈ ਮੇਰਾ, ਕਿਉਂਕਿ ਇਸ ਵਕਤ ਇੱਦਾਂ ਦਾ ਗਾਣਾ ਹੀ ਗਾਉਣਾ ਚਾਹੀਦਾ, ਬੜਾ ਹਾਈਪ ਵਾਲਾ ਗਾਣਾ ਨਹੀਂ ਗਾ ਸਕਦੇ। ਸੋ ਇੱਕ ਮੇਰਾ ਬਹੁਤ ਵਧੀਆ ਗਾਣਾ ਆ ਰਿਹਾ, ਇਹ ਵੀ ਲੋਕਾਂ ਨੂੰ ਬਹੁਤ ਪਸੰਦ ਆਊਗਾ, ਮੈਨੂੰ ਬਹੁਤ, ਮੇਰਾ ਫੇਵਰੇਟ ਹੈ, ਤੇ ਉਹ ਇਸ ਸੁਰ ਦੇ ਵਿੱਚ ਗਾਣਾ ਜ਼ਿਆਦਾ ਚੰਗਾ ਲੱਗੂਗਾ। ਐਕਸਕਲੂਸਿਵ ਫਸਟ ਟਾਈਮ ਮੈਂ ਇਹ ਗਾਣਾ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਰਮਨ ਰੇਡੀਓ ਤੇ, ਥੋੜੇ ਦਿਨਾਂ ਤੱਕ ਗਾਣਾ ਮਾਰਕੀਟ ਚ ਆਊਗਾ, ਉਹ ਮੈਂ ਤੁਹਾਨੂੰ ਗਾਣਾ ਸੁਣਾਉਣਾ, ਬੜਾ ਹੀ ਖੂਬਸੂਰਤ ਗੀਤ ਹੈ
ਜੀ।
ਅਕਸਰ ਇਹ ਤਾਂ ਹੋ ਜਾਂਦਾ ਜਦ ਪਹਿਲਾ ਪਹਿਲਾ ਪਿਆਰ ਹੋਵੇ, ਅਕਸਰ ਇਹ ਤਾਂ ਹੋ ਜਾਂਦਾ ਜਦ ਪਹਿਲਾ ਪਹਿਲਾ ਪਿਆਰ ਹੋਵੇ, ਉਦੋਂ ਰੱਬ ਵੀ ਚੇਤੇ ਨਹੀਂ ਰਹਿੰਦਾ, ਉਦੋਂ ਰੱਬ ਵੀ ਚੇਤੇ ਨਹੀਂ ਰਹਿੰਦਾ ਜਦੋਂ ਬੁੱਕਲ ਦੇ ਵਿੱਚ ਯਾਰ ਹੋਵੇ, ਅਕਸਰ ਏਦਾਂ ਹੋ ਜਾਂਦਾ ਪਹਿਲਾ ਪਹਿਲਾ ਪਿਆਰ ਹੋਵੇ, ਅਕਸਰ ਤਾਂ ਹੋ ਜਾਂਦਾ ਜਦ ਪਹਿਲਾ ਪਹਿਲਾ ਪਿਆਰ ਹੋਵੇ।
ਵਾਹ ਜੀ ਵਾਹ, ਬਹੁਤ ਖੂਬ। ਬਾਕੀ ਜੀ ਪਿਆਰ ਆ ਜਿਹੜਾ ਉਹ ਰੱਬ ਦੀ ਇਬਾਦਤ ਆ, ਤੇ ਜਦੋਂ ਫਿਰ ਆਪਣੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਡੇ ਨਾਲ ਹੋਵੇ, ਫਿਰ ਤਾਂ ਜੀ ਬਸ ਪੂਰੀ ਕਾਇਨਾਤ ਹੀ ਬੰਦਾ ਭੁੱਲ ਜਾਂਦਾ ਵਾ। ਸੋ ਬਹੁਤ ਵਧੀਆ ਸਿੱਧੂ ਸਾਹਿਬ, ਤੇ ਸਾਡੀਆਂ ਵਿਸ਼ੇਸ ਆ ਜੀ ਕਿ ਤੁਹਾਡਾ ਇਹ ਬਾਕੀ ਗਾਣਿਆਂ ਦੀ ਤਰ੍ਹਾਂ ਤੁਹਾਡਾ ਇਹ ਗਾਣਾ ਵੀ ਸੁਪਰ ਡੁਪਰ ਹਿੱਟ ਹੋਵੇ। ਤੇ ਅੱਗੇ ਜੀ ਸਾਡੇ ਲਿਸਨਰ ਆ ਜਿਹੜੇ ਲਗਾਤਾਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿੱਧੂ ਸਾਹਿਬ ਤੁਹਾਨੂੰ, ਤੇ ਕਹਿ ਰਹੇ ਆ ਕਿ ਆਮ ਲਿਸਨਿੰਗ ਹਿਮ ਫਰੋਮ ਮੋਰ ਦੈਨ 30 ਈਅਰਸ, ਹੀ ਇਜ਼ ਅ ਗੁੱਡ ਸਿੰਗਰ। ਥੈਂਕਸ। ਲਓ ਜੀ, ਤੁਹਾਡੇ 30 ਸਾਲਾਂ ਤੋਂ ਵੀ ਵੱਧ ਟਾਈਮ ਦੇ ਤੁਹਾਡੇ ਸਾਥੀ ਜਿਹੜੇ ਤੁਹਾਨੂੰ ਸੁਣ ਰਹੇ ਆ, ਸੋ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ।
ਸਤਿ ਸ੍ਰੀ ਅਕਾਲ ਜੀ।
ਤੇ ਅੱਗੇ ਜੀ ਸਾਡੇ ਨਾਲ ਢੁੱਡੀ ਕੇ ਹਾਂਗਕਾਂਗ ਤੋਂ ਜਗਤਾਰ ਭਾਜੀ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿ ਰਹੇ ਆ ਕਿ ਨਿਰਮਲ ਵੀਰੇ ਮੈਨੂੰ ਪੱਕਾ ਯਾਦ ਨਹੀਂ, ਪਰ ਨਿਰਮਲ ਵੀਰੇ ਕਿਸੇ ਯੂਥ ਫੈਸਟੀਵਲ ਤੇ ਸੁਣਿਆ ਸੀ ਤੁਹਾਨੂੰ ਅਧਿਆਪਕ ਦੌਰ ਵਿਚ ਬਾਬਾ ਫਰੀਦ ਮੇਲੇ ਕਾਰਨ ਬਲਧੀਰ ਮਾਲੇ ਹੁਣਾਂ ਦੇ ਨਾਲ ਕਾਫੀ ਮੇਲ ਜੋੜ ਰਿਹਾ। ਨਿਰਮਲ ਤੁਹਾਡਾ ਗੀਤ ਕਦੇ ਕਦੇ ਖੇਡ ਲਿਆ ਕਰੀ, ਬਹੁਤ ਹੀ ਵਧੀਆ ਹੈ ਤੇ ਅੱਜ ਵੀ ਚੱਲ ਰਿਹਾ ਹੈ। ਮੇਰਾ ਸਵਾਲ ਹੈ, ਮਾਹੌਲ ਨੂੰ ਦੇਖਦਿਆਂ ਪੰਜਾਬ ਦੇ ਵਿੱਚ ਸੰਗੀਤ ਦਾ ਕੀ ਭਵਿੱਖ ਹੈ? ਹਾਂਜੀ, ਧੰਨਵਾਦ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਪੁੱਛ ਰਹੇ ਆ ਜੀ ਤੁਹਾਨੂੰ।
ਹਾਂਜੀ, ਸਭ ਤੋਂ ਪਹਿਲਾਂ ਭਾਜੀ ਆਪਣੇ ਮਿੱਤਰ ਪਿਆਰਿਆਂ ਨੂੰ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇਹ ਬਹੁਤ ਵਧੀਆ ਗੱਲ ਹੈ ਕਿ ਇਕੱਲੀ ਸਤਿ ਸ੍ਰੀ ਅਕਾਲ ਵੀ ਨਾਲ ਇੱਕ ਸਵਾਲ ਵੀ ਜਿਹੜਾ ਹੋਣਾ ਚਾਹੀਦਾ, ਫਿਰ ਹੀ ਮਜ਼ਾ ਆਉਂਦਾ। ਵੈਸੇ ਤਾਂ ਬੋਬੀ ਜੀ ਆਪਾਂ ਇਸ ਵਿਸ਼ੇ ਤੇ ਗੱਲ ਕਾਫੀ ਸਮੇਂ ਤੋਂ ਗੱਲ ਕਰੀ ਜਾ ਰਹੇ ਹੋ ਕਿ ਹਾਂ ਬਿਲਕੁਲ, ਮੈਂ ਵੈਸੇ ਇਹ ਵੀ ਗੱਲ ਕਹਿੰਦਾ ਹੁੰਦਾ ਕਿ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਛ ਨਾਹੀਂ ਹਾਥ। ਜੋ ਹੋ ਰਿਹਾ ਇਹ ਸਮਾਂ ਬਦਲਾਵ ਆਉਂਦਾ ਰਹਿੰਦਾ। ਸਾਨੂੰ ਹਰ ਬੰਦੇ ਨੂੰ ਆਪਣਾ ਬਚਪਨ ਚੰਗਾ ਲੱਗਦਾ, ਹਰ ਬੰਦੇ ਨੂੰ ਆਪਣਾ ਸਮਾਂ ਚੰਗਾ ਲੱਗਦਾ, ਲੱਗਦਾ ਕਿ ਅੱਜ ਬਹੁਤ ਜ਼ਿਆਦਾ ਬੁਰਾ ਦੌਰ ਚੱਲ ਰਿਹਾ। ਲੇਕਿਨ ਜਿਹੜੇ ਅੱਜ ਵਾਲੇ ਬੱਚੇ ਆ ਉਹਨਾਂ ਨੂੰ ਅੱਜ ਚੰਗਾ ਲੱਗ ਰਿਹਾ, ਇਹਨਾਂ ਨੂੰ ਆਉਣ ਵਾਲਾ ਦੌਰ ਬੁਰਾ ਲੱਗਣਾ। ਸੋ ਮੇਰਾ ਖਿਆਲ ਹੈ ਕਿ ਕੋਸ਼ਿਸ਼ ਹੀ ਇੱਕ ਹੱਲ ਹੈ ਕਿ ਆਪਾਂ ਸਾਰੇ ਰਲ ਕੇ ਆਪਣੇ ਸਮਾਜ ਦੇ ਵਿੱਚ ਜੋ ਵੀ ਹੋ ਰਿਹਾ ਆਪਣੇ ਸਮਾਜ ਦੇ ਵਿੱਚ ਉਹਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਔਰ ਮੈਂ ਸਮਝਦਾ ਕਿ ਅਸੀਂ ਸਮਾਜ ਨੂੰ ਚੰਗਾ ਤਾਂ ਹੀ ਬਣਾ ਸਕਦੇ ਹਾਂ ਸਿਰਫ ਅਸੀਂ ਖੁਦ ਚੰਗੇ ਹੋ ਜਾਈਏ ਬਸ। ਕਿਉਂਕਿ ਤੁਸੀਂ ਆਪਣੀ ਹੀ ਜ਼ਿੰਮੇਵਾਰੀ ਲੈ ਸਕਦੇ ਹੋ, ਤੁਸੀਂ ਘਰ ਦੇ ਕਿਸੇ ਮੈਂਬਰ ਦੀ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੇ ਜੇ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ। ਸੋ ਤੁਸੀਂ ਆਪਣੀ ਜ਼ਿੰਮੇਵਾਰੀ ਲਓ, ਤੁਸੀਂ ਚੰਗੀ ਸੋਚ ਰੱਖੋ, ਸਮਾਜ ਪ੍ਰਤੀ ਵਧੀਆ ਸੋਚੋ, ਔਰ ਚੰਗੇ ਗਾਇਕਾਂ ਦੇ ਗਾਣੇ ਸੁਣੋ, ਉਹਨਾਂ ਨੂੰ ਡਾਊਨਲੋਡ ਕਰੋ, ਉਹਨਾਂ ਦੀ ਰਿਸਪੈਕਟ ਕਰੋ, ਉਹਨਾਂ ਦੀ ਸਪੋਰਟ ਕਰੋ। ਮੈਂ ਸਮਝਦਾ ਇਹਦੇ ਨਾਲ ਸਮਾਜ ਬਦਲੂਗਾ। ਅਸੀਂ ਕਹੀਏ ਕਹਿਣ ਦੇ ਨਾਲ, ਕਹਿਣ ਨੂੰ ਲੀਡਰ ਬਹੁਤ ਕੁਛ ਕਹਿੰਦੇ ਆ, ਉਹਨਾਂ ਦਾ ਉਹਨਾਂ ਦੀ ਜੌਬ ਹੈ ਕਹਿਣਾ, ਸਵੇਰੇ ਉੱਠਦੇ ਆ ਅਖਬਾਰਾਂ 'ਚ ਬਿਆਨ, ਟੀਵੀ 'ਚ ਬਿਆਨ, ਸਾਡੇ ਸੰਤ, ਸਾਡੇ ਮਹਾਤਮਾ, ਸਾਡੇ ਪ੍ਰਚਾਰਕ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਖਣ ਦਾ ਕੰਮ ਹੀ ਕਰਦੇ ਆ। ਲੇਕਿਨ ਪਰਨਾਲਾ ਉੱਤੇ ਦਾ ਉੱਤੇ ਹੀ ਹੈ ਔਰ ਇਹ ਉੱਤੇ ਹੀ ਰਹਿਣਾ। ਕਿਉਂਕਿ ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਲੋਕ ਧਰਮ ਨੂੰ ਹੀ ਰੱਬ ਮੰਨਦੇ ਹੋਣ, ਜਿਹੜੇ ਲੋਕ ਵੋਟ ਨੂੰ ਹੀ ਰੱਬ ਮੰਨਦੇ ਹੋਣ, ਉਸ ਕੰਟਰੀ ਦੇ ਵਿੱਚ ਕਦੇ ਕੁਛ ਨਾ ਹੋਇਆ, ਨਾ ਹੋਣਾ ਤੇ ਨਾ ਕਦੇ ਹੋਊਗਾ। ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ। ਅਸੀਂ ਕਹਿੰਦੇ ਹਾਂ ਕੋਈ ਪਿੰਡ ਦਾ ਜਿਹੜਾ ਕੰਮ ਹੈ ਉਹ ਅਸੀਂ ਨਾ ਚੇਂਜ ਕਰੀਏ, ਸਰਪੰਚ ਕਰੇ। ਸਰਪੰਚ ਕਹਿੰਦਾ ਤੁਸੀਂ ਚੇਂਜ ਕਰੋ। ਸੋ ਚੇਂਜ ਕੋਈ ਵੀ ਨਹੀਂ ਕਰ ਰਿਹਾ ਤੇ ਨਾ ਹੀ ਹੋਣਾ। ਪਿਛਲੀਆਂ ਚੌਥਾ ਮਤਲਬ ਯੁੱਗ ਚੱਲ ਰਿਹਾ, ਇਹ ਚੌਥਾ ਯੁੱਗ ਹੈ। ਕਿਉਂਕਿ ਵੈਸੇ ਤਾਂ ਮੈਂ ਸਿੰਗਰ ਹਾਂ, ਲੇਕਿਨ ਮੈਨੂੰ ਸਾਰੇ ਕਹਿ ਵੀ ਦਿੰਦੇ ਵੀ ਤੁਹਾਨੂੰ ਪ੍ਰਚਾਰਕ ਬਣਨਾ ਚਾਹੀਦਾ, ਤੁਹਾਨੂੰ ਲੈਕਚਰ ਕਰਨਾ ਚਾਹੀਦਾ, ਲੇਕਿਨ ਮੇਰੀ ਉਹ ਜੌਬ ਨਹੀਂ ਹੈ। ਲੇਕਿਨ ਮੈਨੂੰ ਇੰਨਾ ਲਾਜ਼ਮੀ ਪਤਾ ਕਿ ਪਹਿਲੇ ਯੁੱਗ ਦੇ ਵਿੱਚ ਜੇ ਅਸੀਂ ਕਹੀਏ ਕਿ ਅੱਜ ਬਹੁਤ ਜ਼ਿਆਦਾ ਕਤਲੇਆਮ ਹੋ ਗਿਆ ਜਾਂ ਅੱਜ ਬਹੁਤ ਜ਼ਿਆਦਾ ਬੇਪਤੀ ਔਰਤ ਦੀ ਹੋ ਰਹੀ ਹੈ, ਔਰਤ ਦੀ ਬੇਪਤੀ ਕਦੋਂ ਨਹੀਂ ਹੋਈ? ਦੁਆਪਰ 'ਚ ਨਹੀਂ ਹੋਈ, ਤੇਪਰ 'ਚ ਨਹੀਂ ਹੋਈ, ਸਤਯੁਗ 'ਚ ਨਹੀਂ ਹੋਈ, ਕਿਹੜੇ 'ਚ ਨਹੀਂ ਹੋਈ? ਦ੍ਰੋਪਦੀ ਦਾ ਜਦੋਂ ਚੀਰ ਹਰਨ ਕੀਤਾ ਗਿਆ ਸੀ ਉਦੋਂ ਜਿਹੜੇ ਵਰਲਡ ਦੇ ਸਭ ਤੋਂ ਤੁਲੰਤਰ ਜਿਹੜੇ ਯੋਧੇ ਸੀ ਉੱਥੇ ਬੈਠੇ ਸੀ ਔਰ ਸਾਰਿਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਸੀ, ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਉਸ ਵਕਤ ਰੋਕਿਆ ਜਾਵੇ, ਉਹਨੂੰ ਨੰਗੀ ਕੀਤਾ ਗਿਆ। ਸੀਤਾ ਮਾਤਾ, ਉਸ ਤੋਂ ਵੱਡੀ ਕਹਾਵਤ ਕੋਈ ਨੀ ਹੋ ਸਕਦੀ। ਉਹਨੂੰ ਇੱਕ ਚਿਖਾ ਦੇ ਵਿੱਚ ਜਾ ਕੇ ਆਪਣਾ ਮਤਲਬ ਜਿਹੜਾ ਹੈਗਾ ਪਰਿਚੈ ਦੇਣਾ ਪਿਆ ਕਿ ਮੈਂ ਸੱਚੀ ਹੈ, ਮੈਂ ਸੁੱਚੀ ਹੈ। ਔਰਤ ਨਾਲ ਕਦੋਂ ਮਤਲਬ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ, ਚੱਲਦੀਆਂ ਰਹਿਣਗੀਆਂ। ਕਿਉਂਕਿ ਅਸੀਂ ਲੋਕ ਜਿਹੜੇ ਹੈ, ਅਸੀਂ ਲੋਕ ਅਨਪੜ੍ਹ ਹੈ, ਅਸੀਂ ਲੋਕ ਗਵਾਰ ਹੈ, ਅਸੀਂ ਸਮਝਣਾ ਨੀ ਚਾਹੁੰਦੇ, ਅਸੀਂ ਸੱਚਾਈ ਨੂੰ ਸੁਣਨਾ ਨੀ ਚਾਹੁੰਦੇ। ਸੋ ਜਿੰਨੀ ਦੇਰ ਅਸੀਂ ਸੁਣਾਂਗੇ ਨੀ, ਸਮਝਾਂਗੇ ਨੀ, ਆਪਣੇ ਆਪ ਤੇ ਲਾਗੂ ਨੀ ਕਰਾਂਗੇ, ਉਨੀ ਦੇਰ ਸਮਾਜ ਨੀ ਬਦਲਣਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਨਾ ਬਦਲੀਏ, ਕੋਈ ਬਦਲੇ। ਅਸੀਂ ਚਾਹੁੰਦੇ ਹਾਂ ਹੀਰ ਪੈਦਾ ਹੋਵੇ ਸਾਡੇ ਨਾ ਹੋਵੇ, ਕਿਸੇ ਦੇ ਘਰੇ ਹੋਵੇ। ਅਸੀਂ ਚਾਹੁੰਦੇ ਇੱਕ ਮਾਡਲ ਜਿਹੜੀ ਹੈ ਸਾਡੀ ਕੁੜੀ ਨਾ ਹੋਵੇ, ਗੁਆਂਢੀਆਂ ਦੀ ਹੋਵੇ। ਸੋ ਇਸ ਕਰਕੇ ਜਿਹੜੇ ਅਸੀਂ ਲੋਕ ਅਨਪੜ੍ਹ ਲੋਕ ਆ ਅਸੀਂ ਅਸੀਂ ਐਵੇਂ ਮਤਲਬ ਕਲਾਸਾਂ ਦੇ ਵਿੱਚ ਜਾ ਕੇ ਜਾਂ ਸਰਟੀਫਿਕੇਟ ਦੇ ਨਾਲ ਬੰਦਾ ਐਜੂਕੇਟਡ ਨਹੀਂ ਹੋ ਜਾਂਦਾ। ਅਸੀਂ ਸਾਰੇ ਜਿਹੜੇ ਹੈ ਏਦਾਂ ਦੇ ਲੋਕ ਹੈ, ਇਸ ਕਰਕੇ ਟੂ ਫੇਸਿਸ ਮੈਂ ਸ਼ਬਦ ਯੂਜ਼ ਕਰਦਾ ਸਾਡੇ ਲੋਕਾਂ ਏਸ਼ੀਅਨ ਲੋਕਾਂ ਵਾਸਤੇ, ਖਾਸ ਕਰਕੇ ਜਿਹੜੀਆਂ ਕੱਲ ਦੀਆਂ ਕੰਟਰੀਆਂ ਬਣੀਆਂ ਉਹਨਾਂ ਨੇ ਇੰਨੀ ਤਰੱਕੀ ਕਰ ਲਈ, ਉਹ ਲੋਕ ਇਸ ਜਗ੍ਹਾ ਤੇ ਪਹੁੰਚ ਗਏ, ਲੇਕਿਨ ਸਾਡੀ ਕੰਟਰੀ ਨਹੀਂ ਪਹੁੰਚੀ। ਸਾਡੇ ਉੱਥੇ ਉਹੀ ਰਾਮ ਰੌਲੇ, ਉਹੀ ਲੜਾਈ, ਉਹੀ ਝਗੜੇ, ਉਹੀ ਪ੍ਰੋਬਲਮ ਚੱਲ ਰਹੀ ਹੈ ਹਰ ਖਿੱਤੇ ਦੇ ਵਿੱਚ, ਹਰ ਪਾਸੇ ਇਹੀ ਪ੍ਰੋਬਲਮ ਚੱਲ ਰਹੀ ਹੈ। ਤੁਸੀਂ ਦੇਖੋ ਸਵੇਰ ਦਾ ਅਖਬਾਰ ਪੜ੍ਹ ਲਓ, ਟੀਵੀ ਤੇ ਕੋਈ ਪ੍ਰੋਗਰਾਮ ਦੇਖ ਲਓ, ਟੀਵੀ ਤੇ ਜਾਣ ਦੀ ਅੱਜ ਕੱਲ ਜ਼ਰੂਰਤ ਨਹੀਂ, ਅੱਜ ਕੱਲ ਤੁਹਾਡੇ ਹੱਥ ਮੋਬਾਈਲ ਫੜਿਆ, ਫੇਸਬੁੱਕ ਦੇਖ ਲਓ, ਇਸ਼ੂਜ ਚੱਲ ਰਹੇ ਨੇ, ਲੋਕੀ ਵਪਾਰ ਕਰ ਰਹੇ ਨੇ, ਟੋਪਿਕ ਤੇ ਵਪਾਰ ਚੱਲ ਰਹੇ ਨੇ, ਇੱਕ ਉਹਦਾ ਵਿਦਰੋਹ ਕਰਦਾ, ਇੱਕ ਉਹਦੇ ਹੱਕ ਚ ਹੈ, ਕੁਛ ਲੋਕ ਉਹਦੇ ਹੱਕ ਚ ਹੈ, ਕੁਝ ਉਹਦੇ ਵਿਰੋਧ ਚ ਹੈ, ਉਹਨਾਂ ਦਾ ਬਿਜਨਸ ਚੱਲ ਰਿਹਾ, ਉਹਨਾਂ ਦਾ ਕਾਰੋਬਾਰ ਚੱਲ ਰਿਹਾ, ਲੇਕਿਨ ਜਿਹੜੇ ਲੋਕ ਹੈ ਲੋਕ ਭੋਲੇ ਆ, ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ, ਉਹੀ ਅਨਪੜ੍ਹ ਵਾਲੀ ਗੱਲ ਮੈਂ ਕਹਿ ਸਕਦਾ। ਤੇ ਜਿਹੜੇ ਬੰਦੇ ਪੜ੍ਹੇ ਲਿਖੇ ਜਾਂ ਜਿਹੜੇ ਬੰਦੇ ਸੁਲਝੇ ਲੋਕ ਆ, ਜਿਹੜੇ ਥੋੜਾ ਸਮਝਦੇ ਆ, ਉਹ ਬੋਲਣਾ ਚਾਹੁੰਦੇ, ਉਹਨਾਂ ਦੀ ਸੁਣਦਾ ਕੋਈ ਨੀ, ਇਸ ਕਰਕੇ ਬਸ ਇਹੀ ਕੰਮ ਕਰੀ ਜਾਂਦਾ, ਇਹੀ ਚੱਲਣਾ
ਜੀ। ਸੋ ਅੱਗੇ ਜੀ ਧਾਨੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਤੁਹਾਨੂੰ ਹਾਲ ਚਾਲ ਪੁੱਛ ਰਹੇ ਆ, ਤੇ ਨਾਲ ਹੀ ਕਹਿ ਰਹੇ ਆ ਕਿ ਤੁਹਾਡੇ ਕਹਿੰਦੇ ਸਾਰੇ ਸੌਂਗ ਹੀ ਮੈਨੂੰ ਬਹੁਤ ਪਸੰਦ ਨੇ, ਪਰ ਜਿਹੜਾ ਪੱਟੂ ਸੌਂਗ ਆ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਤੇ ਅੱਗੇ ਆਪਾਂ ਸਿੱਧੂ ਸਾਹਿਬ ਗਾਣਿਆਂ ਦੀ ਗੱਲ ਕਰੀਏ ਤਾਂ ਤੁਹਾਡਾ ਇੱਕ ਗਾਣਾ ਆਇਆ ਸੀਗਾ ਗਰਲ ਲਾਈਕ ਯੂ, ਉਹਦੇ ਵਿੱਚ ਤੁਸੀਂ ਰੈਪ ਵੀ ਕੀਤਾ ਸੀਗਾ ਤੇ ਉਹਦੇ ਵਿੱਚ ਤੁਹਾਡੀ ਲੁੱਕ ਆ ਜਿਹੜੀ ਉਹ ਕਾਫੀ ਚੇਂਜ ਹੋਈ ਆ, ਸੋ ਇਸ ਇਹ ਰੈਪ ਵਾਲਾ ਜਿਹੜਾ ਸੁਭਾਅ ਇਹ ਕਿੱਦਾਂ ਬਣਿਆ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਲੁੱਕ ਨੂੰ ਚੇਂਜ ਗਾਣੇ ਦੇ ਹਿਸਾਬ ਨਾਲ ਕੀਤਾ ਜਾਂ ਤੁਹਾਡੀ ਇਹ ਹੋਬੀ ਸੀ?
ਬੋਬੀ ਜੀ ਮੈਂ ਅਗਰ ਤੁਸੀਂ ਨਜ਼ਰ ਮਾਰੋ ਤੇ ਮੇਰੀ ਲੁੱਕ ਜਿਹੜੀ ਹੈ, ਮੈਂ ਆਪਣੇ ਆਪ ਨੂੰ ਬਦਲਦਾ ਰਹਿੰਦਾ। ਬੇਸਿਕਲ ਗੱਲ ਇਹ ਹੈ ਕਿ ਮੈਨੂੰ ਇੰਨੀ ਗੱਲ ਦੀ ਸਮਝ ਆ ਗਈ ਹੈ ਕਿ ਇਸ ਦੁਨੀਆਂ ਤੇ ਅਗਰ ਤੁਸੀਂ ਚੱਲਣਾ ਤੇ ਤੁਹਾਨੂੰ ਚੇਂਜ ਕਰਨਾ ਪਏਗਾ ਆਪਣੇ ਆਪ ਨੂੰ, ਕਿਉਂਕਿ ਜੋ ਅੱਜ ਤੋਂ 40 ਸਾਲ ਪਹਿਲਾਂ ਜਿਹੜੀ ਗਾਇਕੀ ਸੀ ਉਹ ਅੱਜ ਗਾਇਕੀ ਉਹ ਨਹੀਂ ਹੈ, ਅੱਜ ਗਾਇਕੀ ਹੋਰ ਹੈ। ਸੋ ਮੈਂ ਇੱਕ ਸਟੂਡੈਂਟ ਹੈ, ਮੈਂ ਵਿਦਿਆਰਥੀ ਹੈ, ਮੈਂ ਆਪਣੇ ਆਪ ਨੂੰ ਪੰਜਵੀਂ ਕਲਾਸ ਦਾ ਵਿਦਿਆਰਥੀ ਸਮਝਿਆ ਸਦਾ ਹੀ, ਔਰ ਮਰਦੇ ਦਮ ਤੱਕ ਪੰਜਵੀਂ ਕਲਾਸ ਦਾ ਵਿਦਿਆਰਥੀ ਲੈਣਾ ਮੈਂ, ਅੰਡਰ ਮੈਟ੍ਰਿਕ ਨੀ ਅੰਡਰ ਪ੍ਰਾਇਮਰੀ। ਸੋ ਉਹਦੇ ਚ ਇਹੀ ਹੈ, ਪ੍ਰਾਇਮਰੀ ਦੇ ਬੱਚੇ ਲਈ ਇਹੀ ਹੁੰਦਾ ਕਿ ਜੋ ਟੀਚਰ ਕਹਿੰਦਾ ਉਹ ਮੰਨੋ, ਉਹਨੂੰ ਕਰੋ, ਉਹਨੂੰ ਸੱਚ ਮੰਨੋ। ਔਰ ਉਹਦੀ ਵਜ੍ਹਾ ਇਹੀ ਹੈ ਕਿ ਮੈਂ ਜਦੋਂ ਵੀ ਕੋਈ ਗਾਣਾ ਕਰਦਾ ਤੇ ਮੈਂ ਚਾਹੁੰਦਾ ਕਿ ਕੁਛ ਨਾ ਕੁਛ ਉਹਦੇ ਚ ਚੇਂਜ ਆਵੇ, ਚਾਹੇ ਸੁਰਾਂ ਦਾ ਚੇਂਜ ਹੋਵੇ, ਚਾਹੇ ਉਹਦੇ ਚ ਬੀਟ ਦਾ ਚੇਂਜ ਹੋਵੇ, ਫਲੇਵਰ ਦਾ ਚੇਂਜ ਹੋਵੇ, ਔਰ ਕੋਸਟਿਊਮ ਦਾ ਚੇਂਜ ਹੋਵੇ, ਲੁੱਕ ਦਾ ਚੇਂਜ ਹੋਵੇ। ਸੋ ਉਹ ਗਾਣਾ ਟਾਈਗਰ ਸਟਾਈਲ ਬੜੇ ਜਬਰਦਸਤ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਨੇ ਉਹ ਗਾਣਾ ਕੀਤਾ ਸੀਗਾ, ਯੂਕੇ ਦੇ ਵਿੱਚ ਹੀ ਗਾਣਾ ਕੀਤਾ ਸੀਗਾ। ਸੋ ਬੜੀ ਅੱਛੀ ਟੀਮ ਆਈ ਸੀਗੀ, ਉਹਨਾਂ ਨੇ ਮੈਨੂੰ ਬਕਾਇਦਾ ਜਿਹੜੀ ਹੈ ਇੱਕ ਲੁੱਕ ਦਿੱਤੀ, ਔਰ ਸਾਰੀ ਡਰੈਸਿੰਗ ਖੁਦ ਨਾਲ ਲੈ ਕੇ ਆਏ, ਤੇ ਉਹਨਾਂ ਨੇ ਸਾਰੀ ਮੇਰੀ ਡਰੈਸ ਜਿਹੜੀ ਹੈ ਉਹ ਚੇਂਜ ਕੀਤੀ, ਔਰ ਹੇਅਰ ਸਟਾਈਲ ਵੀ ਚੇਂਜ ਕੀਤਾ। ਸੋ ਮੈਂ ਕਦੇ ਇਹ ਨੀ ਕਹਿੰਦਾ ਕਿ ਨਹੀਂ ਮੈਂ ਤਾਂ ਮੇਰਾ ਤਾਂ ਸਟਾਈਲ ਹੈ, ਮੈਂ ਤਾਂ ਸਟਾਈਲ ਰੱਖੂਗਾ। ਜ਼ਿਆਦਾਤਰ ਗਾਇਕ ਜਿਹੜੇ ਉਹ ਕਹਿੰਦੇ ਨੇ ਅਸੀਂ ਤਾਂ ਸਾਡਾ ਤਾਂ ਸਟਾਈਲ ਹੈ, ਵੀ ਅਸੀਂ ਤਾਂ ਹੀ ਰੱਖਾਂਗੇ, ਇੱਕ ਹੀ ਲੁੱਕ ਰੱਖਾਂਗੇ
ਜੀ,
ਸੋਰੀ। ਸੋ ਮੈਂ ਚਾਹੁੰਦਾ ਕਿ ਅਗਰ ਪ੍ਰੋਡਿਊਸਰ ਕੋਈ ਸੋਚਦਾ ਤੁਹਾਡੇ ਬਾਰੇ ਕਿ ਆਪਾਂ, ਕਿਉਂਕਿ ਵੀਡੀਓ ਵੀ ਇੱਕ ਬਹੁਤ ਵੱਡੀ ਚੀਜ਼ ਬਣ ਜਾਂਦੀ ਹੈ, ਅਸੀਂ ਜੇ ਗਾਣਾ ਗਾਇਆ ਹੋਇਆ ਤਾਂ ਵੀਡੀਓ ਵੀ ਇੱਕ ਬਹੁਤ ਵੱਡਾ ਰਸਤਾ ਮਾਧਿਅਮ ਹੈ ਲੋਕਾਂ ਤੱਕ ਪਹੁੰਚਣ ਦਾ। ਸੋ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ, ਜਿਸ ਤਰ੍ਹਾਂ ਚੜ੍ਹਾਈ ਗਾਣੇ ਵਿੱਚ ਜਿਹੜੀ ਹੈ ਜੀ ਸਰਜੀਤ ਆਰਟਿਸਟ ਹੈ ਉਹਦੀ ਪੱਗ ਬੰਨੀ ਹੈ। ਸੋ ਉਸ ਵਕਤ ਮੈਨੂੰ ਵੀ ਉਹਨਾਂ ਨੇ ਕਿਹਾ ਕਿ ਭਾਜੀ ਤੁਸੀਂ ਵੀ ਅਗਰ ਪੱਗ ਬੰਨੋ ਤੇ ਗੱਲ ਹੋਰ ਜ਼ਿਆਦਾ ਵਧੀਆ ਲੱਗੂਗੀ। ਸੋ ਦੋਨਾਂ ਨੇ ਅਸੀਂ ਕਾਲੀਆਂ ਪੱਗਾਂ ਬੰਨੀਆਂ, ਕਾਲੀ ਡਰੈਸ ਪਾਈ ਹੈ, ਤੇ ਉਹ ਲੋਕਾਂ ਨੇ ਬਹੁਤ ਲਾਈਕ ਕੀਤੀ ਹੈ, ਮੈਨੂੰ ਬੜੇ ਕਮੈਂਟ ਆ ਰਹੇ ਨੇ ਕਿ ਤੁਹਾਡੀ ਪੱਗ ਬੜੀ ਜਚਦੀ ਹੈ। ਤੇ ਮੈਂ ਕਿਹਾ ਜੀ ਪੱਗ ਤਾਂ ਚੀਜ਼ ਹੀ ਐਸੀ ਹੈ, ਇਸੇ ਕਰਕੇ ਕਹਿੰਦੇ ਆ ਵੀ ਪੱਗ ਜਿਹੜੀ ਹੈ ਪੱਗ ਬੰਨ ਕੇ ਤਾਂ ਚਾਹੇ ਭਈਆ ਵੀ ਪੱਗ ਬੰਨ ਲਏ ਉਹਦੇ ਵੀ ਜਚਦੀ ਹੈ ਪੱਗ, ਪੱਗ ਦੀ ਰੁਤਬਾ ਹੀ ਪੱਗ ਦਾ ਇੰਨਾ ਹੈ ਜਾਂ ਪੱਗ ਦੇ ਵਿੱਚ ਇੰਨੀ ਪਾਵਰ ਹੈ ਜਾਂ ਪੱਗ ਖੂਬਸੂਰਤ ਬਣਾ ਦਿੰਦੀ ਹੈ ਬੰਦੇ ਨੂੰ। ਸੋ ਚੰਗਾ ਲੱਗਿਆ ਮੈਨੂੰ
ਬਿਲਕੁਲ ਜੀ। ਸੋ ਕਿਉਂ ਨਾ ਆਪਾਂ ਇਸ ਜਿਹੜਾ ਗਾਣਾ ਵਾ ਜਿਹੜਾ ਤੁਹਾਡਾ ਇਹਦੀਆਂ ਚੰਦ ਲਾਈਨਾਂ ਤੁਸੀਂ ਸਾਡੇ ਲਿਸਨਰ ਨੂੰ ਗਾ ਕੇ ਸੁਣਾਓ ਜੀ, ਜੇ ਹੋ ਸਕੇ ਤਾਂ। ਮੈਨੂੰ ਪਤਾ ਕਿ ਹਜੇ ਸੁਬਾ ਸੁਬਾ ਦਾ ਟਾਈਮ ਆ ਤੇ ਥੋੜਾ ਜਿਹਾ ਔਖਾ ਵਾ, ਤੇ ਪਰ ਜੇ ਹੋ ਸਕੇ ਤਾਂ।
ਮੈਂ ਇੰਜ ਕਰਦਾ ਜੀ, ਦੋ ਲਾਈਨਾਂ ਮੈਂ ਬੋਲਦਾ, ਤੁਸੀਂ ਗਾਣਾ ਰੈਡੀ ਰੱਖੋ, ਬਾਕੀ ਥੋੜਾ ਜਿਹਾ ਗਾਣਾ ਜਿਹੜਾ ਤੁਸੀਂ ਉਹ ਸਾਡੇ ਸਰੋਤੇ ਨੂੰ ਲਾਜ਼ਮੀ ਸੁਣਾਓ, ਪੂਰਾ ਗਾਣਾ ਸੁਣਾਓ, ਤੇ ਮੈਂ ਸ਼ੁਰੂਆਤ ਮੈਂ ਕਰਦਾ
ਜੀ। ਬਿਲਕੁਲ ਹਾਂਜੀ ਹਾਂਜੀ ਬਿਲਕੁਲ।
ਪੰਜ ਪੰਜ ਉਂਗਲਾਂ ਚ ਪੰਜ ਪੰਜ ਮੁੰਡੀਆਂ, ਚਾਚੇ ਨੇ ਤੇਰੇ ਤੇ ਸਲਾਮਾਂ ਤੈਨੂੰ ਹੁੰਦੀਆਂ, ਜਦੋਂ ਕਿਧਰੇ ਨਾ ਤੇਰੀ ਕੋਈ ਪਛਾਣ ਸੀ ਉਦੋਂ ਵੀ ਜੱਟ ਮੌਜਾਂ ਮਾਣਦਾ ਸੀ, ਉਹ ਮਿੱਤਰਾਂ ਦੇ ਕਰਕੇ ਚੜ੍ਹਾਈ ਹੋ ਗਈ ਤੇਰੀ ਤੈਨੂੰ ਕੌਣ ਜਾਣਦਾ ਸੀ। ਹਾਂ
ਜੀ ਗਾਣਾ ਤੁਸੀਂ ਸੁਣ ਲਿਆ ਨਿਰਮਲ ਸਿੱਧੂ ਦਾ ਜਿਹੜਾ ਕਿ ਨਵਾਂ ਸੌਂਗ ਆਇਆ ਚੜਾਈ। ਸੋ ਚੜਾਈ ਤਾਂ ਜੀ ਸਾਰਿਆਂ ਦੀ ਬੜੀ ਪੂਰੀ ਜ਼ੋਰਾਂ ਸ਼ੋਰਾਂ ਤੇ ਆ ਤੇ ਸਾਰੇ ਸਵਾਲ ਜਵਾਬ ਵੀ ਖੂਬ ਕਰ ਰਹੇ ਆ। ਹਾਂਜੀ ਸਿੱਧੂ ਸਾਹਿਬ, ਸਾਡੇ ਜਿਹੜੇ ਲਿਸਨਰ ਆ ਲਗਾਤਾਰ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਆ, ਕਿਉਂ ਨਾ ਉਹਨਾਂ ਦੇ ਪਹਿਲਾਂ ਆਪਾਂ ਮੈਸੇਜ ਵੀ ਲੈ ਲਈਏ ਜੀ।
ਜੀ ਬਿਲਕੁਲ
ਜੀ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਫਿਰ ਤੋਂ ਪੁੱਛ ਰਹੇ ਆ ਜੀ, ਕਹਿੰਦੇ ਕਿ ਤੁਹਾਡਾ ਪਸੰਦੀਦਾ ਲੇਖਕ ਤੇ ਗਾਇਕ ਕੌਣ ਆ ਤੇ ਕਿਉਂ?
ਬੇਸਿਕਲੀ ਮੇਰਾ ਕੋਈ ਜਿਹਨੂੰ ਆਪਾਂ ਕਹਿ ਦਈਏ ਕਿ ਫੇਵਰੇਟ, ਇੱਕ ਬੰਦਾ ਮੇਰਾ ਫੇਵਰੇਟ ਨਹੀਂ ਹੈ। ਮੈਂ ਜਿਹੜਾ ਵੀ ਬੰਦਾ ਅੱਛਾ ਲਿਖਦਾ ਔਰ ਜਿਹੜਾ ਅੱਛਾ ਇਨਸਾਨ ਹੈ ਉਹ ਮੇਰਾ ਫੇਵਰੇਟ ਹੈ। ਮੈਂ ਹਰ ਰਾਈਟਰ ਦੇ ਗਾਣੇ ਗਾਏ ਨੇ, ਪੁਰਾਣੇ ਰਾਈਟਰਾਂ ਦੇ ਵੀ ਮੈਂ ਗਾਣੇ ਗਾਏ ਨੇ ਔਰ ਅੱਜ ਵੀ ਮੈਂ ਮਤਲਬ ਮੈਂ ਦੱਸਣਾ ਚਾਹੂੰਗਾ ਕਿ ਮੈਂ ਬਹੁਤ ਸਾਰੇ ਐਸੇ ਨਵੇਂ ਰਾਈਟਰ ਜਿਨ੍ਹਾਂ ਨੇ ਮੈਂ ਗਾਣੇ ਰਿਕਾਰਡ ਕਰਾਇਆ ਲੇਕਿਨ ਹਾਲੇ ਤੱਕ ਵੀ ਉਹਨਾਂ ਨੂੰ ਮੈਂ ਮਿਲਿਆ ਨੀਗਾ। ਮੈਨੂੰ ਗਾਣਾ ਚੰਗਾ ਲੱਗਿਆ, ਮੈਨੂੰ ਸੋਚ ਚੰਗੀ ਲੱਗੀ, ਮੈਨੂੰ ਲੱਗਦਾ ਕਿ ਹਾਂ ਇਹ ਗਾਣਾ ਮੇਰੇ ਤੇ ਸੂਟੇਬਲ ਹੈ, ਮੇਰੀ ਆਵਾਜ਼ ਨੂੰ ਸੂਟ ਕਰੇਗਾ ਜਾਂ ਸਮਾਜ ਲਈ ਇਹ ਗਾਣਾ ਵਧੀਆ ਗੀਤ ਹੈ, ਸੋ ਮੈਂ ਉਹਦਾ ਗੀਤ ਰਿਕਾਰਡ ਕਰਾ ਦਿੰਦਾ। ਰਿਲੇਸ਼ਨ ਸੰਬੰਧ ਜਿਹੜੇ ਹੈ ਉਹ ਸਾਰੇ ਲੋਕਾਂ ਦੇ ਨਾਲ ਹੈ, ਸਾਰੇ ਆਪਣੀ ਜਗ੍ਹਾ ਤੇ ਕੰਮ ਵਧੀਆ ਕਰਦੇ ਨੇ, ਕਿਉਂਕਿ ਇੱਕ ਬੰਦੇ ਦਾ ਨਾਮ ਨਹੀਂ ਲੈ ਸਕਦੇ, ਕਿਉਂਕਿ ਮਾਰਕੀਟ ਦੇ ਵਿੱਚ ਹਜ਼ਾਰਾਂ ਹੀ ਰਾਈਟਰ ਜਿਹੜੇ ਗੀਤ ਲਿਖਦੇ ਹੈ ਤੇ ਬੜੇ ਮਤਲਬ ਜ਼ਬਰਦਸਤ ਬੰਦੇ ਵੀ ਬੈਠੇ ਲਿਖਣ ਵਾਲੇ। ਕੋਈ ਇਹ ਨੀ ਹੈਗਾ ਕਿ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅੱਜ ਮਾਰਕੀਟ ਦੇ ਵਿੱਚ ਜਿਹੜਾ ਜ਼ਿਆਦਾ ਮਤਲਬ ਕਬਜ਼ਾ ਕੀਤਾ ਗਿਆ, ਉਹ ਕੁਝ ਐਸੇ ਲੋਕਾਂ ਨੇ ਕੀਤਾ, ਧਨਾੜ ਲੋਕਾਂ ਨੇ, ਪੈਸੇ ਵਾਲੇ ਲੋਕਾਂ ਨੇ ਜਿਹੜੇ 50 ਲੱਖ ਰੁਪਇਆ ਲੈ ਕੇ ਆਉਂਦੇ ਸਿੱਧੇ ਕਹਿੰਦੇ ਲਾ ਦੋ ਇਹਦੇ ਤੇ ਵਪਾਰ ਕਰਦੇ ਨੇ, ਲੇਕਿਨ ਬੜੇ ਅੱਛੇ ਲਿਖਣ ਵਾਲੇ ਔਰ ਬੜਾ ਅੱਛਾ ਗਾਉਣ ਵਾਲੇ ਬੜਾ ਅੱਛਾ ਮਿਊਜ਼ਿਕ ਕਰਨ ਵਾਲੇ ਬੰਦੇ ਵੀ ਸਾਡੀ ਇੰਡਸਟਰੀ ਚ ਹੈਗੇ ਨੇ, ਉਹ ਗਾਣੇ ਸੁਣ ਕੇ ਦਿਲ ਵੀ ਖੁਸ਼ ਹੁੰਦਾ। ਜਿਹੜਾ ਵੀ ਬੰਦਾ ਅੱਛਾ ਲਿਖਦਾ, ਅੱਛਾ ਗਾਉਂਦਾ, ਅੱਛੀ ਪ੍ਰੈਜੈਂਟੇਸ਼ਨ ਕਰਦਾ, ਉਹਨੂੰ ਆਪਾਂ ਰਿਸਪੈਕਟ ਕਰਦੇ ਹਾਂ ਔਰ ਉਹਦੇ ਨਾਲ ਆਪਾਂ ਸਾਥ ਵੀ ਦਿੰਦੇ ਹਾਂ, ਸਪੋਰਟ ਵੀ ਕਰਦੇ ਹਾਂ
ਜੀ। ਤੋ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਤੁਹਾਨੂੰ ਪੁੱਛ ਰਹੇ ਆ, ਆਪਾਂ ਪੱਗ ਦੀ ਗੱਲ ਕੀਤੀ ਸੀ ਤੇ ਉਹ ਪੁੱਛ ਰਹੇ ਆ ਕਿ ਤੁਸੀਂ ਪਹਿਲਾਂ ਵੀ ਪੱਗ ਬੰਨਦੇ ਸੀ ਕਿ ਨਹੀਂ?
ਹਾਂਜੀ, ਮੈਂ ਬਹੁਤ ਪੁਰਾਣੀ ਗੱਲ ਹੈ ਜੀ, ਪਹਿਲਾਂ ਮੈਂ ਪੱਗ ਬੰਨਦਾ ਸੀਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਜੀ ਕਿ ਮੈਂ ਆਪਣੀ ਮੇਰੀ ਸ਼ੁਰੂਆਤ ਜਿਹੜੀ ਹੈ, ਮੈਂ ਮਤਲਬ ਜਿਸ ਤਰ੍ਹਾਂ ਆਮ ਸਿੰਗਰਾਂ ਵਾਂਗੂ ਸਿਰਫ ਪੰਜਾਬੀ ਗਾਣੇ ਤੋਂ ਸ਼ੁਰੂਆਤ ਮੇਰੀ ਨਹੀਂ ਹੋਈ, ਮੇਰੀ ਸ਼ੁਰੂਆਤ ਗੁਰਬਾਣੀ ਤੋਂ ਹੋਈ ਸੀਗੀ ਔਰ ਮੈਂ ਕੀਰਤਨ ਵੀ ਕੀਤਾ, ਮੈਂ ਰਾਗੀ ਦੇ ਤੌਰ ਤੇ ਬਹੁਤ ਦੇਰ ਮੈਂ ਕੰਮ ਕੀਤਾ, ਉਸ ਤੋਂ ਬਾਅਦ ਮੈਂ ਢਾਡੀ ਦੇ ਤੌਰ ਤੇ ਵੀ ਕੰਮ ਕੀਤਾ ਔਰ ਉਸ ਤੋਂ ਬਾਅਦ ਫਿਰ ਜਾ ਕੇ ਮੈਂ ਟੀਚਿੰਗ ਲਾਈਨ ਦੇ ਵਿੱਚ ਆਇਆ। ਤਾਂ ਮੈਂ ਕਾਫੀ ਸਮਾਂ ਜਿਹੜਾ ਮੋਗਾ, ਫਰੀਦਕੋਟ, ਤਲਵੰਡੀ ਭਾਈ, ਗੋਨਿਆਣਾ, ਅਬੋਹਰ, ਫਾਜ਼ਿਲਕਾ, ਮੈਂ ਇਹਨਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਮੈਂ ਐਜ ਏ ਮਿਊਜ਼ਿਕ ਟੀਚਰ, ਮੈਂ ਐਮ ਏ ਮਿਊਜ਼ਿਕ ਹੈ ਤੇ ਮੈਂ ਮਿਊਜ਼ਿਕ ਵੀ ਪੜ੍ਹਾਇਆ। ਕਾਫੀ ਸਮੇਂ ਬਾਅਦ ਮੈਂ ਮਤਲਬ ਜਿਹੜੀ ਮੇਰੀ ਜਿਹੜੀ ਪੰਜਾਬੀ ਗਾਇਕੀ ਨਾਲ ਲਗਾਵ ਮੇਰਾ ਹੋਇਆ ਉਹ ਤਕਰੀਬਨ 80 ਜਾਂ 81 ਦੇ ਵਿੱਚ ਮੇਰਾ ਲਗਾਵ ਹੋਇਆ, ਉਹ ਵੀ ਜਮਲਾ ਜੀ ਦੇ ਨਾਲ, ਸਦੀਕ ਸਾਹਿਬ, ਮਾਨਕ ਸਾਹਿਬ, ਰਮਲਾ ਸਾਹਿਬ, ਜਮਕੀਲਾ ਸਾਹਿਬ, ਇਹਨਾਂ ਲੋਕਾਂ ਦੇ ਨਾਲ ਮੈਂ ਹਾਰਮੋਨੀਅਮ ਪਲੇ ਕਰਦਾ ਰਿਹਾ। ਸੋ ਮੇਰਾ ਕਾਫੀ ਲੰਬਾ ਪਿਛੋਕੜ ਹੈ ਸੰਗੀਤ ਦੇ ਨਾਲ, ਲੇਕਿਨ ਗਾਇਕੀ ਜਿਹੜੀ ਹੈ ਫਿਰ ਮੇਰੀ ਜਿਹੜੀ ਹੋਈ ਹੈ, ਪ੍ਰਵਾਨ ਹੋਈ ਹੈ, ਉਹ 88 ਦੇ ਵਿੱਚ ਹੋਈ ਹੈ। ਜਿਹੜਾ ਮੇਰਾ ਪਹਿਲਾ ਗੀਤ ਸੀ ਕਦੇ ਕਦੇ ਖੇਲਿਆ ਕਰੇ, ਉਹ ਮੇਰਾ 88 ਦੇ ਵਿੱਚ ਹੋਇਆ ਤੇ ਗਾਇਕੀ ਮੈਂ ਬਿਲਕੁਲ ਐਂਡ ਤੇ ਬਣਿਆ
ਜੀ। ਬਿਲਕੁਲ, ਬਾਕੀ ਜੀ ਗਾਇਕੀ ਦਾ ਜਿਹੜਾ ਸਫ਼ਰ ਆ ਤੁਹਾਡਾ ਬਹੁਤ ਜ਼ਿਆਦਾ, ਗਾਇਕੀ ਦਾ ਲੰਬਾ ਸਫ਼ਰ ਆ ਤੇ ਬਹੁਤ ਮਿਹਨਤ ਤੇ ਤੁਸੀਂ ਮਸ਼ਕਤ ਵੀ ਕੀਤੀ ਆ ਤੇ ਤੁਹਾਡੀ ਗਾਇਕੀ ਦੇ ਵਿੱਚ ਜਦੋਂ ਸੁਣਦੇ ਆ ਉਹ ਸਾਰਾ ਕੁਛ ਝਲਕਦਾ ਵਾ ਕਿ ਹਾਂ ਇਸ ਇਨਸਾਨ ਨੇ ਕਿੰਨੀ ਮਿਹਨਤ ਕੀਤੀ ਆ, ਕਿਉਂਕਿ ਕੱਲਾ ਕੱਲਾ ਵਰਡ ਤੇ ਕੱਲਾ ਕੱਲਾ ਲੈਰਿਕਸ ਤੇ ਕੱਲਾ ਕੱਲਾ ਜੋ ਤੁਸੀਂ ਜਿਸ ਹਿਸਾਬ ਨਾਲ ਮਿਊਜ਼ਿਕ ਹੁੰਦਾ ਵਾ ਤੇ ਵਾਕਈ ਉਹ ਦਿਲ ਨੂੰ ਬਹੁਤ ਟੋਕਦਾ ਵਾ। ਸੋ ਗੱਲਾਂ ਤਾਂ ਜੀ ਹਜੇ ਬਹੁਤ ਸਾਰੀਆਂ ਨੇ ਤੁਹਾਡੇ ਨਾਲ ਕਰਨ ਵਾਲੀਆਂ ਤੇ ਦਿਲ ਵੀ ਕਰਦਾ ਵਾ ਕਿ ਬਹੁਤ ਸਾਰੀਆਂ ਗੱਲਾਂ ਹੋਰ ਵੀ ਤੁਹਾਡੇ ਤੋਂ ਪੁੱਛੀ ਜਾਣ, ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਸੋ ਸਾਡੇ ਲਿਸਨਰ ਨੂੰ ਨੀ, ਮੈਨੂੰ ਵੀ ਬੜੀ ਐਕਸਾਈਟਮੈਂਟ ਹੋ ਰਹੀ ਆ ਕਿ ਮੈਂ ਵੀ ਤੁਹਾਡੇ ਤੋਂ ਤੁਹਾਡੀ ਲਾਈਫ ਬਾਰੇ, ਤੁਹਾਡੇ ਸਟਰਗਲ ਬਾਰੇ ਹੋਰ ਵੀ ਬਹੁਤ ਕੁਛ ਜਾਣਾ। ਜਿਸ ਤਰ੍ਹਾਂ ਕਿ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਆਪਣੀ ਟੀਚਿੰਗ ਜਿਹੜੀ ਲਾਈਫ ਆ ਉਹਦੇ ਵਿੱਚ ਵੀ ਤੁਸੀਂ ਮਿਊਜ਼ਿਕ ਸਿਖਾਉਂਦੇ ਸੀ, ਸੋ ਉੱਥੋਂ ਵੀ ਤੁਹਾਨੂੰ ਬਹੁਤ ਸਾਰੇ ਐਕਸਪੀਰੀਅੰਸ ਮਿਲੇ ਹੋਣਗੇ ਤੇ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਹੋਈਆਂ ਹੋਣਗੀਆਂ ਜੋ ਤੁਹਾਡੇ ਕਿਤੇ ਨਾ ਕਿਤੇ ਅੱਜ ਵੀ ਜ਼ਹਿਨ ਦੇ ਵਿੱਚ ਯਾਦ ਨੇ। ਪਰ ਕੀ ਕਰੀਏ, ਹੁਣ ਜਿਹੜਾ ਟਾਈਮ ਆ ਜੀ ਉਹ ਇਜਾਜ਼ਤ ਨਹੀਂ ਦਿੰਦਾ, ਪਰ ਫਿਰ ਵੀ ਜੇ ਕੋਈ ਏਦਾਂ ਦੀ ਯਾਦ ਆ, ਏਦਾਂ ਦਾ ਕੋਈ ਜਾਣੀ ਗਾਣੇ ਦੇ ਨਾਲ ਰਿਲੇਟਡ ਕੋਈ ਏਦਾਂ ਦੀ ਭੁੱਲ ਜ਼ਿਆਦਾ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ।
ਬਿਲਕੁਲ, ਬੜੀਆਂ ਗੱਲਾਂ ਤੇ ਬਹੁਤ ਜ਼ਿਆਦਾ ਹੁੰਦੀਆਂ ਲਾਈਫ ਦੇ ਵਿੱਚ, ਕਿਉਂਕਿ ਬੜਾ ਅਰਸਾ ਹੋ ਗਿਆ, 40 ਸਾਲ ਵੀ ਜੇ ਆਪਾਂ ਮੰਨ ਕੇ ਚੱਲੀਏ ਤੇ 40 ਸਾਲ ਇੱਕ ਲਾਈਫ ਹੋ ਜਾਂਦੀ ਹੈ, ਪੂਰੀ ਜ਼ਿੰਦਗੀ ਹੋ ਜਾਂਦੀ ਹੈ। ਮੈਂ ਬਹੁਤ ਧੰਨਵਾਦ ਕਰਨਾ ਚਾਹੁੰਗਾ ਜੀ ਹਰਮਨ ਟੀਮ ਦੀ, ਪੂਰੀ ਟੀਮ ਦਾ, ਬੋਬੀ ਜੀ ਤੁਹਾਡਾ, ਔਰ ਖਾਸ ਕਰਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਜਿੱਥੋਂ ਤੱਕ ਵੀ ਸਾਡੇ ਜਿਹੜੇ ਲਿਸਨਰ ਸਾਡੇ ਪ੍ਰੋਗਰਾਮ ਨੂੰ ਸੁਣਦੇ ਨੇ, ਤੇ ਮੈਂ ਤੇ ਬਸ ਇਹੀ ਇੱਕ ਬੇਨਤੀ ਕਰਦਾ ਹੁੰਦਾ ਕਿ ਆਪਾਂ ਜੇ ਕਿਸੇ ਸਮਾਜ ਨੂੰ ਦਿਸ਼ਾ ਦੇਣੀ ਹੈ, ਸੇਧ ਦੇਣੀ ਹੈ ਤੇ ਕਿਸੇ ਵੱਲ ਨਾ ਝਾਕੀਏ, ਆਪਾਂ ਕਿਸੇ ਨੇ ਨੀ ਦੇਣੀ, ਆਪਾਂ ਖੁਦ ਦੇਣੀ ਹੈ।
ਸੋ
ਮਤਲਬ ਜ਼ਿੰਦਗੀ ਚ ਤਹਈਆ ਕਰਨਾ ਚਾਹੀਦਾ, ਜ਼ਿੰਦਗੀ ਦੇ ਵਿੱਚ ਏਮ ਹੋਣਾ ਚਾਹੀਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਆਹ ਕਰਕੇ ਛੱਡਣਾ। ਸੋ ਸਾਰੇ ਲੋਕ ਜਦੋਂ ਕਰਨਗੇ, ਸਾਰੇ ਲੋਕ ਤਹਈਆ ਕਰਨਗੇ ਤਾਂ ਕਿਸੇ ਚੀਜ਼ ਦਾ ਖਾਤਮਾ ਵੀ ਉਦੋਂ ਹੀ ਹੋਣਾ। ਸੋ ਇੱਕ ਤੇ ਮੈਂ ਇਹ ਕਹੂੰਗਾ ਕਿ ਚੰਗਾ ਮਿਊਜ਼ਿਕ ਸੁਣੋ, ਚੰਗੇ ਸਿੰਗਰਾਂ ਨੂੰ ਸਪੋਰਟ ਕਰੋ, ਚੰਗੇ ਸਿੰਗਰਾਂ ਦੇ ਗਾਣੇ ਸੁਣੋ, ਚੰਗਾ ਸੰਗੀਤ ਸੁਣੋ, ਇਹਦੇ ਨਾਲ ਇਨਸਾਨ ਦੀ ਜਿਹੜੀ ਹੈਗੀ ਹੈ ਆਤਮਿਕ ਸ਼ਾਂਤੀ ਵੀ ਜਿਹੜੀ ਜ਼ਿਆਦਾ ਵੱਧਦੀ ਹੈ, ਕਿਉਂਕਿ ਜਿਹੜੇ ਗਾਣੇ ਅੱਜ ਆਪਾਂ ਸੁਣਦੇ ਹਾਂ ਘੱਟ ਲੋ ਵੱਧ ਲੋ ਵਾਲੇ, ਉਹ ਸੁਣ ਕੇ ਬੰਦੇ ਚ ਭੜਕਣਾ ਪੈਦਾ ਹੁੰਦੀ ਹੈ। ਸੰਗੀਤ ਦਾ ਜਿਹੜਾ ਮਤਲਬ ਹੈ ਉਹ ਭਗਵਾਨ ਨਾਲ, ਰੱਬ ਨਾਲ, ਵਾਹਿਗੁਰੂ ਨਾਲ ਜੋੜਨਾ ਹੈ, ਸੰਗੀਤ ਜੋੜਨਾ ਹੈ, ਸੰਗੀਤ ਤੋੜਦਾ ਨਹੀਂ। ਲੇਕਿਨ ਅੱਜ ਜਿਹੜਾ ਸੰਗੀਤ ਅਸੀਂ ਪਰੋਸ ਰਹੇ ਹਾਂ ਜਾਂ ਜਿਹੜਾ ਸੰਗੀਤ ਅਸੀਂ ਸੁਣ ਰਹੇ ਹਾਂ, ਜੇ ਸੰਗੀਤ ਦੀ ਅਸੀਂ ਡਿਮਾਂਡ ਵਧਾ ਰਹੇ ਹਾਂ, ਮੰਡੀ ਜਿਹੜੀ ਬਹੁਤ ਵੱਡੀ ਬਣ ਚੁੱਕੀ ਹੈ ਉਹਦੇ ਚ, ਇਹ ਬੜੀ ਸ਼ਰਮ, ਮੈਨੂੰ ਤੇ ਬੜੀ ਕਈ ਵਾਰੀ ਕਈ ਗਾਣੇ ਸੁਣ ਕੇ ਬੜੀ ਸ਼ਰਮ ਆਉਂਦੀ ਹੈ ਕਿ ਅਸੀਂ ਕਿਹੜੇ ਪਾਸੇ ਚਲੇ ਗਏ। ਪੰਜਾਬੀ ਦੇ ਗਾਣੇ, ਜਮਲਾ ਜੀ ਦੇ ਗਾਣੇ, ਤਰੰਤ ਕੌਰ ਦੇ, ਪ੍ਰਕਾਸ਼ ਕੌਰ ਦੇ, ਗਰੇਵਾਲ ਸਾਹਿਬ ਦੇ, ਏਡੇ ਏਡੇ ਪਿਆਰੇ ਗਾਣੇ ਆ ਜਿਹਨਾਂ ਨੂੰ ਸੁਣ ਕੇ ਅੱਜ ਵੀ ਅਸ਼ਸ਼ ਦਿਲ ਕਰ ਉੱਠਦਾ। ਲੇਕਿਨ ਅੱਜ ਦਾ ਮਿਊਜ਼ਿਕ ਜਿਹੜਾ ਉਹ ਬਹੁਤ ਵਪਾਰੀਕਰਨ ਹੋ ਗਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਾਡੇ ਸਰੋਤੇ ਰੋਕ ਸਕਦੇ ਆ, ਸਾਡੇ ਸਰੋਤੇ ਵਿਦਰੋਹ ਕਰ ਸਕਦੇ ਆ, ਬਾਈਕਾਟ ਕਰ ਸਕਦੇ ਆ, ਬਹੁਤ ਕੁਛ ਕਰ ਸਕਦੇ ਆ। ਤੇ ਮੈਂ ਇਹ ਚਾਹੁੰਗਾ ਆਪਾਂ ਰਲ ਕੇ ਪੰਜਾਬੀ ਸੰਗੀਤ ਦਾ ਉਹੀਓ ਮੁਹਾਂਦਰਾ, ਉਹੀਓ ਪੰਜਾਬੀ ਸੰਗੀਤ ਜੋ ਸਾਡਾ ਸੀਗਾ ਸੱਚਾ ਸੁੱਚਾ, ਓਦਾਂ ਦਾ ਸੰਗੀਤ ਆਪਾਂ ਲੈ ਕੇ ਆਈਏ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ। ਮੇਰੀ ਕੋਸ਼ਿਸ਼ ਸਦਾ ਰਹਿੰਦੀ ਹੈ ਕਿ ਚੰਗੇ ਗਾਣੇ, ਅੱਛੇ ਗਾਣੇ, ਜਿਹੜੇ ਉਹ ਮਾਰਕੀਟ ਚ ਲਿਆਂਦੇ ਜਾਣ, ਕਿਉਂਕਿ ਮੈਂ ਸਮਝਦਾ ਕਿ ਸੰਗੀਤ ਦੇ ਵਿੱਚ ਅਗਰ ਜਿੰਨਾ ਅਸੀਂ ਚੰਗਾ ਕੰਮ ਕਰਾਂਗੇ ਓਨੀ ਦੇਰ ਹੀ ਤੁਹਾਡੀ ਜਿਹੜੀ ਤੂਤੀ ਬੋਲੂਗੀ, ਓਨੀ ਦੇਰ ਹੀ ਤੁਹਾਡਾ ਨਾਮ ਯਾਦ ਆ। ਸੀ ਯਮਲਾ ਜੀ ਦਾ ਅੱਜ ਨਾਂ ਯਾਦ, ਤੁਸੀਂ ਵੀ ਮੈਨੂੰ ਦੱਸਿਆ, ਲੇਕਿਨ ਮੈਂ ਅੱਜ ਵੀ ਉਹਨਾਂ ਸਾਰੇ ਆਰਟਿਸਟਾਂ ਦਾ ਨਾਮ ਲਿਆ, ਉਹਨਾਂ ਦਾ ਨਾਮ ਸਦਾ ਹੀ ਰਹੇਗਾ, ਕਿਉਂਕਿ ਉਹਨਾਂ ਨੇ ਵਧੀਆ ਸਮਾਜ ਲਈ ਗਾਣੇ ਦਿੱਤੇ ਆ, ਵਧੀਆ ਕੰਮ ਕੀਤਾ। ਤੇ ਮੈਂ ਵੀ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਗਾਣੇ ਬੋਲਣ, ਲੋਕੀ ਜ਼ਿਕਰ ਕਰਨ ਮੇਰੇ ਗਾਣਿਆਂ ਦਾ, ਇਹ ਮੇਰੀ ਤਮੰਨਾ ਹੈਗੀ ਹੈ।
ਸੋ ਬਿਲਕੁਲ ਜੀ, ਜਿਹੜੇ ਪੁਰਾਣੇ ਸਿੰਗਰ ਆ ਉਹਨਾਂ ਦੇ ਗਾਣੇ ਆ ਜਦੋਂ ਅਸੀਂ ਅੱਜ ਵੀ ਸੁਣਦੇ ਹਾਂ ਤੇ ਅੱਜ ਵੀ ਉਹ ਅੱਜ ਦੇ ਗਾਣਿਆਂ ਨੂੰ ਮਾਤ ਦਿੰਦੇ ਆ। ਸੋ ਕਿਤੇ ਨਾ ਕਿਤੇ ਉਹ ਕਹਾਵਤ ਵੀ ਸਿੱਧ ਹੋ ਜਾਂਦੀ ਆ ਕਿ ਨਵਾਂ 9 ਦਿਨ ਤੇ ਪੁਰਾਣਾ 100 ਦਿਨ। ਸੋ ਉਹਨਾਂ ਨੇ ਸਿੱਖਿਆ ਸੀ, ਰਿਆਜ਼ ਕੀਤੇ ਸੀ, ਇੱਕ ਤਪੱਸਿਆ ਕੀਤੀ ਸੀ ਸੰਗੀਤ ਦੀ, ਤਦੇ ਕਰਕੇ ਉਹਨਾਂ ਦੇ ਜਿਹੜੇ ਗੀਤ ਆ ਅੱਜ ਨੀ ਉਹ ਰਹਿੰਦੀ ਦੁਨੀਆਂ ਤੱਕ ਹੀ ਕਾਇਮ ਰਹਿਣਗੇ। ਸੋ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਤੁਸੀਂ ਸਿੱਧੂ ਸਾਹਿਬ ਤੇ, ਬੜਾ ਵਧੀਆ ਲੱਗਾ ਤੁਹਾਡੇ ਨਾਲ ਇਹ ਜੋ ਮੁਲਾਕਾਤ ਨੀ ਕਹਿ ਸਕਦੀ ਗੱਲਾਂ ਬਾਤਾਂ ਦਾ ਦੌਰ। ਸੋ ਉਮੀਦ ਕਰਦੇ ਹਾਂ ਜੀ ਫਿਊਚਰ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਫਿਰ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਬਹੁਤ ਸਾਰੇ ਤੁਹਾਡੀ ਜ਼ਿੰਦਗੀ ਦੇ ਐਕਸਪੀਰੀਅੰਸ ਆ ਜਿਹੜੇ ਸਾਡੇ ਲਿਸਨਰ ਨਾਲ ਸਾਂਝੇ ਕਰਾਂਗੇ। ਸੋ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਤੇ ਇੰਨੇ ਵੱਡੇ ਤੜਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਪਰ ਜਾਣ ਤੋਂ ਪਹਿਲਾਂ ਅਗਰ ਤੁਸੀਂ ਕੋਈ ਹੋਰ ਸੁਨੇਹਾ ਜਾਂ ਕੁਛ ਹੋਰ ਸਾਡੇ ਲਿਸਨਰ ਨੂੰ ਕਹਿਣਾ ਚਾਹੋ ਤਾਂ।
ਬਿਲਕੁਲ ਜੀ, ਮੈਂ ਤੇ ਹੁਣ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਗਾਣਾ ਚੜਾਈ ਮਾਰਕੀਟ ਦੇ ਵਿੱਚ ਆਇਆ ਹੈ, ਔਰ ਇਹਨੂੰ ਤੁਸੀਂ ਗਾਣੇ ਨੂੰ ਵੱਧ ਤੋਂ ਵੱਧ ਡਾਊਨਲੋਡ ਕਰੋ, ਵੱਧ ਤੋਂ ਵੱਧ ਸੁਣੋ, ਤਾਂ ਕਿ ਜਿਹਦਾ ਵੀਰਾਂ ਨੇ ਮਿਹਨਤ ਕੀਤੀ ਇਸ ਗਾਣੇ ਪ੍ਰਤੀ ਬਹੁਤ, ਕਿਉਂਕਿ ਜਿਹੜੇ ਗਾਣੇ ਹੁੰਦੇ ਆ ਉਹ ਇੱਕ ਇਸ਼ੂਜ਼ ਹੁੰਦੇ ਨੇ, ਇੱਕ ਬੱਚੇ ਹੁੰਦੇ ਨੇ ਸਾਡੇ, ਔਰ ਉਹ ਬੱਚਿਆਂ ਵਾਂਗੂ ਪਿਆਰ ਅਸੀਂ ਉਹਨਾਂ ਨੂੰ ਕਰਦੇ ਹਾਂ। ਇਸ ਤਰ੍ਹਾਂ ਬੱਚੇ ਜਿਸ ਤਰ੍ਹਾਂ ਪੈਦਾ ਹੁੰਦੇ ਨੇ ਉਹਨਾਂ ਦੀ ਪਰਵਰਿਸ਼ ਕੀਤੀ ਜਾਂਦੀ ਹੈ, ਐਦੀ ਗਾਣੇ ਪੈਦਾ ਹੁੰਦੇ ਨੇ, ਉਹਨਾਂ ਦੀ ਪਰਵਰਿਸ਼ ਕਰਨੀ ਪੈਂਦੀ ਹੈ, ਉਹਨਾਂ ਨੂੰ ਸੰਵਾਰਨਾ ਪੈਂਦਾ, ਉਹਨਾਂ ਨੂੰ ਸ਼ਿੰਗਾਰਨਾ ਪੈਂਦਾ, ਫੇਰ ਹੀ ਉਹ ਗਾਣੇ ਤੁਹਾਡੇ ਤੱਕ ਪਹੁੰਚਦੇ ਨੇ। ਸੋ ਚੜਾਈ ਗੀਤ ਯੂਟਿਊਬ ਦੇ ਉੱਤੇ ਵੀ ਹੈ, ਫੇਸਬੁੱਕ ਦੇ ਉੱਤੇ ਵੀ ਹੈ, ਹਰ ਮਤਲਬ ਜਿਹੜਾ ਇੰਟਰਨੈਟ ਦਾ ਜਿਹੜਾ ਵੀ ਮਾਧਿਅਮ ਹੈ ਉਹਦੇ ਤੇ ਗਾਣਾ ਪਿਆ, ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ, ਸੁਣੋ, ਸ਼ੇਅਰ ਕਰੋ, ਤਾਂ ਕਿ ਬਾਈ ਸਾਡਾ ਸਵਰਨ ਬਰਨਾਲਾ ਜੀ ਔਰ ਬੱਬੂ ਬਰਾੜ ਔਰ ਜੀ ਗੁਰਜੀਤ ਜੀ ਗੁਰੀ ਔਰ ਸਾਨੂੰ ਸਾਰਿਆਂ ਨੂੰ ਲੱਗੇ ਕਿ ਤੁਸੀਂ ਬਹੁਤ ਜ਼ਿਆਦਾ ਸਾਨੂੰ ਪਿਆਰ ਕੀਤਾ, ਤੇ ਬਸ ਮੈਂ ਇਹੀ ਕਹਿਣਾ ਚਾਹੂੰਗਾ ਜੀ। ਬਾਕੀ ਬਹੁਤ ਧੰਨਵਾਦ ਮੈਂ ਕਰਨਾ ਚਾਹੂੰਗਾ ਇੱਕ ਵਾਰੀ ਫੇਰ ਅਗੇਨ ਹਰਮਨ ਰੇਡੀਓ ਦੀ ਪੂਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਵਕਤ ਦਿੱਤਾ ਤੇ ਮੇਰੇ ਵਿਚਾਰ ਆ ਜਿਹੜੇ ਮੇਰੇ ਸਰੋਤੇ ਮੇਰੇ ਸੁਣਨ ਵਾਲੇ ਸਾਡੇ ਮਿੱਤਰ ਜਿਨ੍ਹਾਂ ਨੇ ਬਹੁਤ ਸਾਰੀਆਂ ਕੁਐਸਚਨ ਵੀ ਆਪਾਂ ਨੂੰ ਕੀਤੇ, ਆਪਾਂ ਉਹਨਾਂ ਦਾ ਜਵਾਬ ਦੇਣ ਦੀ ਟਰਾਈ ਕੀਤੀ ਹੈ, ਤੇ ਉਹਨਾਂ ਲਈ ਵੀ ਮੈਂ ਦੁਆ ਕਰੂੰਗਾ ਕਿ ਪ੍ਰਮਾਤਮਾ ਕਰੇ ਚੜ੍ਹਦੀ ਕਲਾ ਚ ਰਹਿਣ, ਕਿਉਂਕਿ ਮੈਂ ਇੱਕ ਗਾਣਾ ਗਾਇਆ ਸੀਗਾ ਕਿ ਵੱਖਰਾ ਖਾਣਾ ਵੱਖਰਾ ਪਾਣਾ, ਉਹ ਦਾਤੇ ਦਾ ਮੰਨ ਕੇ ਪਾਣਾ, ਦਸਾਂ ਨੋਹਾਂ ਦੀ ਮਿਹਨਤ ਕਰਕੇ ਇਹ ਰੁੱਖੀ ਮਿੱਟੀ ਖਾ ਲੈਂਦੇ, ਪਰ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ, ਤੇ ਪੰਜਾਬੀ ਜਿੱਥੇ ਵੀ ਗਏ ਆ ਆਪਣੀ ਟੌਰ ਬਣਾਈ ਹੈ, ਤੇ ਪ੍ਰਮਾਤਮਾ ਕਰੇ ਸਾਡੀ ਟੌਰ ਜਿਹੜੀ ਹੈ ਏਦਾਂ ਹੀ ਬਰਕਰਾਰ ਰਵੇ, ਤੇ ਸਾਨੂੰ ਰੱਬ ਜਿਹੜਾ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤ ਰੱਖੇ, ਖੁਸ਼ ਰੱਖੇ, ਨਸ਼ਿਆਂ ਤੋਂ ਬਚਾਏ, ਬਸ ਇਹੀ ਮੇਰੀ ਤਮੰਨਾ ਰਹਿੰਦੀ ਹੈ।
ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ।
ਥੈਂਕ ਯੂ ਬਾਬੀ ਜੀ, ਥੈਂਕ ਯੂ ਵੈਰੀ ਮਚ।
ਲਓ ਜੀ, ਨਿਰਮਲ ਸਿੱਧੂ ਜਿਨ੍ਹਾਂ ਦੇ ਨਾਲ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਦੇ ਗਾਏ ਗੀਤ ਵੀ ਸੁਣੇ, ਤੇ ਲਓ ਜੀ ਹੁਣੇ ਹੁਣੇ ਉਹਨਾਂ ਦਾ ਇੱਕ ਨਵਾਂ ਗਾਣਾ ਆਇਆ ਚੜਾਈ, ਤੋਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਗੀਤ ਪਸੰਦ ਵੀ ਬਹੁਤ ਆਇਆ ਹੋਊਗਾ, ਤੇ ਤੁਸੀਂ ਇਸ ਗਾਣੇ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋਗੇ। ਤੇ ਲਓ ਜੀ, ਫਿਰ ਹੁਣ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਆ ਗਿਆ। ਸੋ ਪ੍ਰੋਗਰਾਮ ਤਾਂ ਮਿੰਟੂ ਭਾਜੀ ਦਾ ਸੀਗਾ, ਬਰਾੜ ਸਾਹਿਬ ਦਾ, ਸੋ ਅੱਜ ਮੈਂ ਤਾਂ ਐਵੇਂ ਧੱਕੇ ਨਾਲ ਹੀ ਆ ਗਈ ਹੈ ਨਾ, ਪਰ ਮੈਨੂੰ ਬਹੁਤ ਵਧੀਆ ਲੱਗਾ ਅੱਜ ਧੱਕੇ ਨਾਲ ਵੀ ਪ੍ਰੋਗਰਾਮ ਦੇ ਵਿੱਚ ਆਉਣਾ, ਕਿਉਂਕਿ ਮੈਨੂੰ ਵੀ ਨਿਰਮਲ ਸਿੱਧੂ ਜੀ ਦੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਕਿ ਉਹਨਾਂ ਦੀ ਕੀ ਸੋਚ ਆ ਤੇ ਕਿੱਦਾਂ ਦੀਆਂ ਗੱਲਾਂ ਤੇ ਕੀ ਉਹਨਾਂ ਦੇ ਲਾਈਫ ਦਾ ਸਟਰਗਲ ਸੀ। ਸੋ ਕਿੰਨੀ ਔਖੀ ਸੀ ਪਹਿਲੇ ਸਮਿਆਂ ਦੀ ਗਾਇਕੀ, ਸੋ ਕੀ ਕਰਨਾ ਪੈਂਦਾ ਸੀ, ਪ੍ਰੋਪਰ ਵੇ ਨਾਲ ਰਿਆਜ਼ ਕਰਨਾ ਪੈਂਦਾ ਸੀ। ਅੱਜ ਦੀ ਤਰ੍ਹਾਂ ਨਹੀਂ ਹੈਗਾ ਕਿ ਚਲੋ ਜੀ ਗਾਣਾ ਇੱਕ ਸਿੰਗਲ ਟਰੈਕ ਹੀ ਕਰਕੇ ਚਲੋ ਮਾਰਕੀਟ ਦੇ ਵਿੱਚ ਆ ਗਿਆ ਤੇ ਬਣ ਗਏ ਸੀ ਸਿੰਗਰ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਦੇ ਨਾਲ। ਪਹਿਲਾਂ ਦਾ ਜਿਹੜਾ ਸੰਗੀਤ ਸੀਗਾ ਉਹਦੇ ਲਈ ਤਪੱਸਿਆ ਕਰਨੀ ਪੈਂਦੀ ਸੀ। ਸੋ ਬਹੁਤ ਵਧੀਆ ਲੱਗਾ ਜੀ ਉਹਨਾਂ ਤੋਂ ਗੱਲਾਂ ਸੁਣ ਕੇ, ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵੀ ਉਹਨਾਂ ਦੀਆਂ ਗੱਲਾਂ ਬਹੁਤ ਪਸੰਦ ਆਈਆਂ ਹੋਣਗੀਆਂ। ਫਿਰ ਹੁਣ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੋ ਚੁੱਕਾ, ਟਾਈਮ ਤਾਂ ਉੱਪਰ ਹੀ ਹੋ ਗਿਆ ਵਾ, ਤੇ ਹੁਣ ਮੈਨੂੰ ਵੀ ਤੁਸੀਂ ਦਿਓ ਇਜਾਜ਼ਤ, ਤੇ ਬਾਕੀ ਬਰਾੜ ਸਾਹਿਬ ਦੀ ਹਾਜ਼ਰੀ ਤਾਂ ਲੱਗ ਹੀ ਚੁੱਕੀ ਆ, ਪਰ ਆਪਾਂ ਅਗਲੇ ਘੰਟੇ ਦੀ ਆਪਾਂ ਗੈਰ ਹਾਜ਼ਰੀ ਵੀ ਲਾ ਦਿੱਤੀ ਆ, ਪਰ ਫਿਰ ਮਿਲਾਂਗੇ ਜੀ ਅਗਲੇ ਪ੍ਰੋਗਰਾਮਾਂ ਦੇ ਵਿੱਚ। ਪਰ ਤੁਸੀਂ ਕਿਤੇ ਨਾ ਜਾਣਾ, ਹਰਮਨ ਰੇਡੀਓ ਤੇ ਪ੍ਰੋਗਰਾਮ ਆ ਜੀ ਜਿਹੜੇ ਚੱਲਦੇ ਹੀ ਰਹਿੰਦੇ ਆ, ਸੋਹਣੇ ਸੋਹਣੇ ਗਾਣੇ ਤੇ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ, ਤੇ ਸਪੈਸ਼ਲੀ ਤਾਏ ਦੇ ਪ੍ਰੋਗਰਾਮ ਦਾ ਖੂਬ, ਤਾਇਆ ਬਹੁਤ ਗੱਲਾਂ ਸੁਣਾਉਂਦਾ, ਖੂਬ ਆਨੰਦ ਮਾਣਦੇ ਹੋ ਤੁਸੀਂ ਸਾਰੇ। ਤੇ ਲਓ ਫਿਰ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ। ਗਾਣਾ ਛੱਡ ਕੇ ਜਾ ਰਹੀ ਹਾਂ ਜੀ ਤੁਹਾਡੇ ਲਈ ਨਿਰਮਲ।